जो नंबर 0433-552-127।
तुसी सुन रहे हो अपना हरमल रेडियो 24 घंटे 7 दिन ऑस्ट्रेलिया दा पहला पंजाबी रेडियो हरमल रेडियो 24 घंटे 7 दिन
हरमल रेडियो।
ਕਿਸੇ ਆਖਿਆ ਕੌਮ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨਿਦਾਨਦਾਨੀਆਂ ਦੇ, ਕਿਸੇ ਤਾਕਤ ਤਲਵਾਰ ਨੂੰ ਮੁੱਖ ਮੰਨਿਆ, ਕਿਸੇ ਫਲਸਫੇ ਦੱਸੇ ਰੂਹਾਨੀਆਂ ਦੇ। ਬੇਸ਼ੱਕ ਸਾਰੀਆਂ ਗੱਲਾਂ ਹੀ ਚੰਗੀਆਂ ਨੇ, ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ, ਪਰ ਤੱਤ ਸਿਆਣਿਆਂ ਕੱਢ ਕਿਹਾ ਕਿ ਕੌਮਾਂ ਜਿਉਂਦੀਆਂ ਨੇ ਨਾਲ ਕੁਰਬਾਨੀਆਂ ਦੇ। ਸੋ ਬਾਕੀ ਜੀ ਜਿਹੜੀਆਂ ਕੌਮਾਂ ਵਾ ਉਹ ਕੁਰਬਾਨੀਆਂ ਦੇ ਨਾਲ ਜਿਉਂਦੀਆਂ ਤੇ ਇਹਨਾਂ ਕੁਰਬਾਨੀਆਂ ਨੂੰ ਉਹਨਾਂ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ। ਤੇ ਇਸੇ ਹੀ ਆਸ ਦੇ ਨਾਲ ਕਰਦੇ ਹਾਂ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਕਿ ਸਾਡੀ ਕੌਮ ਤੇ ਸਾਡੀ ਸਰਦਾਰੀ ਤੇ ਸਾਡੀ ਬੋਲੀ ਇਸੇ ਤਰ੍ਹਾਂ ਹੀ ਕਾਇਮ ਰਵੇ ਰਹਿੰਦੀ ਦੁਨੀਆਂ ਤੱਕ। ਤੇ ਮੈਂ ਤੁਹਾਡੀ ਹੋਸਟ ਪੌਪੀ ਸਿੱਧੂ ਬ੍ਰਿਸਬਨ ਤੋਂ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਅੱਜ ਦੀ ਸਵੇਰ ਦੇ ਸਵੇਰ ਵਿੱਚ ਹਰਮਾ ਰੇਡੀਓ ਤੇ ਵਿਹੜੇ ਤੇ ਪ੍ਰੋਗਰਾਮ ਚੱਲੂਗਾ ਜੀ ਲਹਿਰਾਂ ਤੇ ਟਾਈਮ ਚੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ 8 ਤੋਂ ਲੈ ਕੇ 10 ਵਜੇ ਤੱਕ ਸਿਡਨੀ ਸਮੇਂ ਮੁਤਾਬਕ। ਤੇ ਲਓ ਜੀ ਫਿਰ ਲਾਵਾਂਗੇ ਰੌਣਕਾਂ, ਪਰ ਪਹਿਲਾਂ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਕਰਾਂਗੇ ਗੱਲਾਂ ਕਿ ਅੱਜ ਕੀ ਤਰੀਕ ਆ ਤੇ ਕੀ ਦਿਨ ਆ ਤੇ ਕੀ ਹੋ ਰਿਹਾ ਦਿਨ ਦੇ ਵਿੱਚ ਤੇ ਤੁਹਾਡੇ ਸੁਨੇਹੇ ਜਿਹੜੇ ਕਿ ਤੁਸੀਂ ਸਾਨੂੰ ਭੇਜਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmarradio.com ਤੇ ਟੈਲੀਗ੍ਰਾਮ ਦਾ ਨੰਬਰ +917508014489 ਤੇ ਗੱਲਾਂ ਫੇਰ ਕਰਾਂਗੇ, ਪਰ ਪਹਿਲਾਂ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ।
जग उते चमकारा जोड़ा जोड़ा कर पुत चार बार पंच उते रखे नाक दा कोई तारा रखे नाक दा कोई
ਦੋਸਤੋ ਕੇਸਰੀ ਨਿਸ਼ਾਨ ਤੁਸੀਂ ਗਾਣਾ ਸੁਣ ਰਹੇ ਸੀ। ਵਾਕਈ ਜੀ ਕੇਸਰੀ ਨਿਸ਼ਾਨ ਇਹ ਸਿਰਫ ਇੱਕ ਕੇਸਰੀ ਰੰਗ ਨਹੀਂ, ਇਸ ਦੇ ਵਿੱਚ ਕਿੰਨੀਆਂ ਸ਼ਹੀਦੀਆਂ ਕੁਰਬਾਨੀਆਂ ਤੇ ਕੀ ਇਸ ਦਾ ਇਤਿਹਾਸ ਆ, ਉਸ ਦਾ ਵੈਸੇ ਦੱਸਣ ਦੀ ਲੋੜ ਤਾਂ ਹੈ ਨਹੀਂ ਕਿਉਂਕਿ ਤੁਸੀਂ ਸਾਰੇ ਹੀ ਇਸ ਨੂੰ ਜਾਣਦੇ ਹੋ। ਸੋ ਲਓ ਜੀ ਦਿਨ ਦੀ ਸ਼ੁਰੂਆਤ ਆਪਾਂ ਕਰ ਦਿੱਤੀ ਹੈ ਤੇ ਤੁਹਾਡੇ ਮੈਸੇਜ ਆ ਜਿਹੜੇ ਉਹ ਵੀ ਆਉਣੇ ਸ਼ੁਰੂ ਹੋ ਗਏ ਨੇ। ਵੈਸੇ ਅੱਜ ਮੈਂ ਵੀ ਤੁਹਾਨੂੰ ਕਹਿਣਾ ਸੀਗਾ ਕਿ ਅੱਜ ਮੇਰੇ ਤੋਂ ਵੀ ਬਾਹਲੀਆਂ ਗੱਲਾਂ ਨਹੀਂ ਸੁਣਾ ਹੋਣੀਆਂ ਹੈਗੀਆਂ, ਕਾਹਤੋਂ ਨਹੀਂ ਸੁਣਾ ਹੋਣੀਆਂ ਉਹ ਵੀ ਜ਼ਰੂਰ ਦੱਸੂਗੀ। ਪਰ ਫਿਲਹਾਲ ਕਹਿੰਦੇ ਹੁੰਦੇ ਆ ਨਾ ਕਿ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਹਰਮਨ ਰੇਡੀਓ ਇੱਕ ਪਰਿਵਾਰ ਦੀ ਤਰ੍ਹਾਂ ਮਾਲ ਸੀ। ਅੱਜ ਮੈਂ ਵੀ ਦੇਖਦੀ ਹਾਂ ਵੀ ਮੇਰਾ ਇਹ ਪਰਿਵਾਰ ਅੱਜ ਮੈਨੂੰ ਕਿੰਨਾ ਕੁ ਹਸਾਉਂਦਾ ਵਾ। ਮਨ ਥੋੜਾ ਉਦਾਸ ਆ ਕਿਉਂਕਿ ਮੰਮੀ ਹੁਣੀ ਆਏ ਹੋਏ ਸੀਗੇ ਇੱਥੇ ਮੇਰੇ ਕੋਲ ਤੇ ਉਹ ਚਲੇ ਗਏ। ਵੈਸੇ ਦੋ ਤਿੰਨ ਦਿਨ ਤਾਂ ਮੈਂ ਰੋ ਕੇ ਹੀ ਕੱਢੇ ਆ, ਉਹ ਤਾਂ ਲੰਘ ਗਏ ਤੇ ਅੱਜ ਦਾ ਦਿਨ ਤੁਹਾਡੇ ਸਾਰਿਆਂ ਦੇ ਨਾਲ ਆ। ਸੋ ਦੇਖਦੇ ਹਾਂ ਜੀ ਤੁਸੀਂ ਅੱਜ ਮੈਨੂੰ ਕਿੰਨਾ ਕੁ ਹਸਾਉਂਦੇ ਹੋ। ਮੈਂ ਹਮੇਸ਼ਾ ਤੁਹਾਨੂੰ ਹਸਾਉਂਦੀ ਹੁੰਦੀ ਹਾਂ ਤੇ ਅੱਜ ਫਿਰ ਬਾਰੀ ਤੁਹਾਡੀ ਆ, ਹਨਾ। ਤੇ ਇਸ ਤੋਂ ਜੀ ਸੋਹਣੇ ਸੋਹਣੇ ਮੈਸੇਜ ਤੇ ਲਾਵਾਂਗੇ, ਖੂਬ ਰੌਣਕਾਂ ਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਆ ਜੀ ਰਾਜ ਮੋਹਿੰਦਰ ਸਿੰਘ, ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ, ਤਾਨੀ ਸਾਹਿਬ, ਦਲਜੀਤ ਸਿੰਘ ਮਹਿਤਾ ਚੌਂਕ ਤੇ ਪਿੰਦਰ ਬਰਾੜ। ਮੈਸੇਜ ਇਹਨਾਂ ਦੇ ਵੀ ਲਵਾਂਗੇ ਸੀ ਪਹਿਲਾਂ, ਪਰ ਆਪਾਂ ਦੱਸ ਦਈਏ ਕਿ ਅੱਜ ਦਿਨ ਕੀ ਆ ਤੇ ਤਰੀਕ ਕਿੰਨੀ ਆ। ਸੋ ਤਰੀਕ ਸੀ 9 ਜੂਨ ਹੋ ਚੁੱਕੀ ਹੈ ਤੇ ਸਾਲ 2017 ਚੱਲ ਰਿਹਾ ਵਾ ਤੇ ਦਿਨ ਆ ਜੀ ਫਰਾਈਡੇ ਜਾਣੀ ਕਿ ਸ਼ੁੱਕਰਵਾਰ। ਤੇ ਮੌਸਮ ਦੀ ਗੱਲ ਕਰੀਏ ਤੁਹਾਡੇ ਸ਼ਹਿਰਾਂ ਦੇ ਵਿੱਚ ਤਾਂ ਕਾਫੀ ਜ਼ਿਆਦਾ ਠੰਡ ਆ ਸਿਡਨੀ, ਮੈਲਬੋਰਨ ਤੇ ਕੈਨਬਰਾ ਦੇ ਵਿੱਚ, ਪਰ ਅਸੀਂ ਜਿਹੜੇ ਬ੍ਰਿਸਬਨ ਵਾਲੇ ਆ ਨਾ ਸਾਡੇ ਜਿਹੜਾ ਮੌਸਮ ਆ ਜੀ ਉਹ ਨਿੱਘਾ ਨਿੱਘਾ ਜਿਹਾ ਹੀ ਆ, ਕਿਉਂਕਿ ਬੱਦਲਵਾਈ ਵੀ ਹੋਈ ਹੋਈ ਆ ਪਰ ਧੁੱਪ ਵੀ ਨਿਕਲ ਚੁੱਕੀ ਆ। ਸੋ ਸਾਡੇ ਤਾਂ ਦਿਨ ਨਿੱਘਾ ਜਿਹਾ ਵਾ। ਤੁਹਾਡੇ ਸ਼ਹਿਰਾਂ ਦੇ ਵਿੱਚ ਸਿਡਨੀ ਤੇ ਮੈਲਬੋਰਨ ਤੱਕ ਕਲਾਉਡੀ ਆ, ਕਾਫੀ ਬੱਦਲਵਾਈ ਆ, ਪਰ ਕੈਨਬਰਾ ਤੇ ਸਿਡਨੀ ਦੇ ਵਿੱਚ ਬਾਰਿਸ਼ ਹੋਵੇਗੀ। ਤੇ ਦੱਸ ਦਿਓ ਜੀ ਬਾਕੀ ਹੋਰ ਤੁਹਾਡੇ ਸ਼ਹਿਰਾਂ ਦੇ ਵਿੱਚ ਕੀ ਵਰਤਾਰੇ ਚੱਲ ਰਹੇ ਆ, ਕਿਉਂਕਿ ਥੋੜੇ ਬਹੁਤੇ ਤਾਂ ਮੈਂ ਜ਼ਰੂਰ ਦੱਸੂਗੀ ਤੇ ਪ੍ਰੋਗਰਾਮ ਦੇ ਵਿੱਚ ਖਬਰਾਂ ਬਾਰੇ ਵੀ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ, ਜਿਹੜੇ ਕਿ ਕਾਫੀ ਕੁਛ ਦੱਸਿਆ ਰਾਜਨੀਤੀ ਬਾਰੇ ਵੀ ਤੇ ਕੁਛ ਨਾ ਕੁਛ ਸਾਡੇ ਆਸਟ੍ਰੇਲੀਆ ਦੇ ਵਿੱਚ ਜੋ ਚੱਲ ਰਿਹਾ ਉਸ ਦੇ ਬਾਰੇ ਵੀ। ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੂਗਾ ਤੇ ਤੁਹਾਨੂੰ ਇੱਕ ਬੁਝਾਰਤ ਜਾਂ ਇੱਕ ਸਵਾਲ ਵੀ ਪਾਉਂਗੀ, ਪਰ ਕਿੱਦਾਂ ਦਾ ਪਾਉਂਗੀ ਹਾਲੇ ਤੱਕ ਇਹ ਤਾਂ ਪਤਾ ਨਹੀਂ, ਪਰ ਸਵਾਲ ਪਾਉਂਗੀ ਜ਼ਰੂਰ। ਤੇ ਇੱਕ ਮੈਂ ਅੱਜ ਜਿਹੜਾ ਸਸਪੈਂਸ ਸੀ ਉਹ ਮਾਸਟਰ ਧਰਮ ਸਿੰਘ ਵਾਲਾ ਉਹ ਵੀ ਖਤਮ ਕਰਨਾ ਵਾ, ਪਰ ਦੇਖ ਲਓ ਖਤਮ ਕਰਨ ਦਾ ਸੋਚਦੀ ਆ ਤੇ ਜਗਤਾਰ ਭਾਜੀ ਪਹਿਲਾਂ ਹੀ ਮੈਸੇਜ ਭੇਜ ਦਿੰਦੇ ਆ, ਮਾਸਟਰ ਜੀ ਪਹਿਲਾਂ ਹੀ ਡਰਾ ਦਿੰਦੇ ਆ, ਹੁਣ ਪਹਿਲਾਂ ਪਰਮਿਸ਼ਨ ਵੀ ਦੇ ਵੀ ਭਾਈ ਕੁੜੀਏ ਕੋਈ ਗੱਲ ਨੀ ਸੁਣਾ ਦੇ, ਮਾਸਟਰ ਵਾਲਾ ਚੁਟਕਲਾ ਸੁਣਾ ਦੇ ਜੋ ਵੀ ਸੁਣਾਉਣਾ ਵਾ ਤੇ ਕੁਛ ਨੀ ਕਹਿੰਦਾ ਮੈਂ। ਹੈ ਚਲੋ ਹੁਣ ਆਪਾਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਮੈਸੇਜ ਸ਼ਾਮਲ ਕਰ ਲਈਏ ਕਿਉਂਕਿ ਮੈਸੇਜ ਕਾਫੀ ਆ ਚੁੱਕੇ ਨੇ। ਰਾਜ ਮਹਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਅੱਜ 2 ਸਾਲ ਹੋ ਗਏ ਨੇ ਧਰਮਪ੍ਰੀਤ ਨੂੰ ਗਿਆ, ਰੱਬ ਉਸ ਨੂੰ ਮਾਫ਼ ਕਰੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਪਨ ਬਖਸ਼ੀ। ਤੇ ਉਹਨਾਂ ਨੇ ਇੱਕ ਗਾਣਾ ਸੁਣਨਾ ਚਾਹਿਆ ਵਾ ਜੀ ਉਹਨਾਂ ਦੀ ਕੈਸਟ ਦੇ ਵਿੱਚ ਸੌਣ ਦੀਆਂ ਝੜੀਆਂ। ਸੋ ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਇਹ ਗਾਣਾ ਸੁਣਾਈਏ। ਤੇ ਨਾਲ ਹੀ ਜੀ ਇਹਨਾਂ ਨੇ ਇੱਕ ਬੜੀ ਹੀ ਪਿਆਰੀ ਜੀ ਫੋਟੋ ਭੇਜੀ ਆ ਜੋ ਕਿ ਸਾਡੇ ਸੱਭਿਆਚਾਰ ਨੂੰ ਦਰਸਾਉਂਦੀ ਆ, ਤੇ ਲਿਖਦੇ ਆ ਕਿ ਸਾਡੀਆਂ ਟੁੱਟ ਰਹੀਆਂ ਸੱਭਿਆਚਾਰਕ ਤੰਦਾਂ। ਤੇ ਫੋਟੋ ਭੇਜੀ ਆ ਜੀ ਜਿਹੜੀ ਉਹਦੇ ਵਿੱਚ ਸਾਰੇ ਸਾਡੇ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਬਾਲਟੀ, ਪ੍ਰਾਂਤ, ਪਤੀਲਾ, ਛੱਜ, ਚਰਖਾ, ਲੈਂਪ, ਨਲਕਾ, ਚੱਕੀ, ਚਿਮਟਾ, ਮੰਜਾ, ਸਾਰੀਆਂ ਹੀ ਜਾਣੀ ਕਿ ਕੱਪ ਗਲਾਸ ਸਾਰੀਆਂ ਫੋਟੋਸ ਲਿਖੀਆਂ ਹੋਈਆਂ ਮਨ ਤੇ ਟੋਟਲੀ ਵੈਸੇ ਐਗਰੀ ਤਾਂ ਤੁਹਾਡੇ ਨਾਲ ਮੈਂ ਵੀ ਹਾਂ ਤੇ ਕਿਉਂਕਿ ਨਲਕਾ ਵਾ ਜਿਹੜਾ ਉਹ ਵੀ ਕਿਤੇ ਨਾ ਕਿਤੇ ਖਤਮ ਹੁੰਦਾ ਜਾ ਰਿਹਾ ਵਾ। ਤੇ ਮੰਮੀ ਹੁਣੀ ਹੁਣ ਆਈ ਸੀ ਤੇ ਮੈਨੂੰ ਜਦੋਂ ਪਤਾ ਲੱਗਾ ਕਿ ਸਾਡੇ ਵੀ ਜਿਹੜੇ ਪਿੰਡ ਦੇ ਵਿੱਚ ਨਲਕੇ ਆ ਜਿਹੜੇ ਨਲਕਿਆਂ ਦੇ ਵਿੱਚੋਂ ਪਾਣੀ ਆ ਤਕਰੀਬਨ ਖਤਮ ਹੀ ਹੋਇਆ, ਤਾਂ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਕਿਉਂਕਿ ਜਦੋਂ ਮੈਂ ਆਈ ਸੀਗੀ, ਜਦੋਂ ਮੈਂ ਇੰਡੀਆ ਗਈ ਸੀਗੀ ਉਸ ਟਾਈਮ ਤਾਂ ਇੱਦਾਂ ਦਾ ਕੁਛ ਵੀ ਨਹੀਂ ਸੀਗਾ, ਘਰ ਦੇ ਵਿੱਚ ਮੋਟਰ ਨਲਕਾ ਜੋ ਵੀ ਸੀ ਸਾਰੇ ਵਧੀਆ ਚੱਲਦੇ ਸੀ। ਪਰ ਹੁਣ ਉਹਨਾਂ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਵੀ ਇੱਦਾਂ ਟੂਟੀਆਂ ਲੱਗ ਗਈਆਂ ਨੇ ਤੇ ਪਾਣੀ ਆ ਜਿਹੜਾ ਉਹਨਾਂ ਦੇ ਰਾਹੀਂ ਹੀ ਆਉਂਦਾ ਵਾ, ਤਾਂ ਮੈਨੂੰ ਸੁਣ ਕੇ ਬੜੀ ਜ਼ਿਆਦਾ ਹੈਰਾਨੀ ਹੋਈ। ਤੇ ਸੋ ਵਾਕਈ ਜੀ ਇਹ ਜਿਹੜੀਆਂ ਸਾਡੀਆਂ ਸੱਭਿਆਚਾਰਕ ਚੀਜ਼ਾਂ ਨੇ, ਸੱਭਿਆਚਾਰਕ ਤੰਦਾਂ ਨੇ, ਕਿਤੇ ਨਾ ਕਿਤੇ ਇਹ ਅਲੋਪ ਹੋ ਰਹੀਆਂ ਨੇ। ਤੇ ਲਓ ਫਿਰ ਮੈਸੇਜ ਤੁਹਾਡੇ ਹੋਰ ਵੀ ਬਹੁਤ ਆ ਚੁੱਕੇ ਨੇ ਤੇ ਧਾਨੀ ਸਾਹਿਬ ਗੁੱਡ ਮਾਰਨਿੰਗ ਕਹਿ ਰਹੇ ਆ ਤੇ ਗੁੱਡ ਮਾਰਨਿੰਗ ਜੀ ਤੁਹਾਨੂੰ ਵੀ, ਹੋਰ ਸੁਣਾਓ ਕੀ ਹਾਲ ਆ। ਤੇ ਇੱਕ ਵਿਚਾਰ ਭੇਜਿਆ ਜੀ ਇਹਨਾਂ ਨੇ, ਕਹਿੰਦੇ ਕੋਸ਼ਿਸ਼ ਆਖਰੀ ਸਾਹ ਤੱਕ ਕਰਨੀ ਚਾਹੀਦੀ, ਮੰਜ਼ਿਲ ਮਿਲੇ ਜਾਂ ਤਜਰਬਾ, ਚੀਜ਼ਾਂ ਦੋਨੋਂ ਹੀ ਅਨਮੋਲ ਨੇ। ਸੋ ਵਾਕਈ ਜੀ ਤਜਰਬਾ ਜਾਂ ਕੋਸ਼ਿਸ਼ ਦੋਨੋਂ ਚੀਜ਼ਾਂ ਮਾੜੀਆਂ ਨਹੀਂ, ਕੋਸ਼ਿਸ਼ ਕਰੋਗੇ ਸਿੱਖਣ ਨੂੰ ਕੁਛ ਨਾ ਕੁਛ ਤਾਂ ਮਿਲਦਾ ਹੀ ਆ। ਸੋ ਬਿਲਕੁਲ ਤੁਸੀਂ ਠੀਕ ਆ। ਤੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਬੜੇ ਹੀ ਪਿਆਰਾ ਮੈਸੇਜ ਭੇਜਿਆ ਵਾ, ਬੱਦਲਾਂ ਦੇ ਵਿੱਚੋਂ ਦੀ ਸੂਰਜ ਝਾਕਦਾ ਤੇ ਚਾਰੇ ਪਾਸੇ ਜੀ ਹਰਿਆਲੀ ਆ ਤੇ ਬਿਲਡਿੰਗਾਂ ਵੀ ਦੇਖ ਰਹੀਆਂ ਨੇ ਤੇ ਕਹਿ ਰਹੇ ਆ ਕਿ ਅਰਦਾਸ ਬੇਨਤੀ ਦੀ ਤਾਕਤ ਨੂੰ ਛੋਟਾ ਨਾ ਸਮਝੋ। ਇਹ 4 ਸ਼ਬਦਾਂ ਦੀ ਅਰਦਾਸ ਬੇਨਤੀ ਤੁਹਾਡੀ ਜ਼ਿੰਦਗੀ ਦੀ ਤਰਤੀਬ ਬਦਲ ਸਕਦੀ ਹੈ। ਸ਼ੁਭ ਸਵੇਰ ਦੋਸਤੋ ਟੁੱਡੀ ਕੇ। ਸੋ ਵਾਕਈ ਤੁਹਾਡੇ ਜਿਹੜੇ ਵਿਚਾਰ ਆ ਵਾਕਈ ਮਨ ਨੂੰ ਬਹੁਤ ਜ਼ਿਆਦਾ ਸਕੂਨ ਦਿੰਦੇ ਆ, ਰੂਹ ਨੂੰ ਖੁਸ਼ ਕਰ ਦਿੰਦੇ ਆ। ਤੇ ਅਰਦਾਸ ਦੀ ਜਿਹੜੀ ਤਾਕਤ ਆ ਉਸ ਤੋਂ ਸਾਰੇ ਹੀ ਜਾਣਕਾਰ ਅਸੀਂ ਕੋਈ ਵੀ ਅਣਜਾਣ ਨਹੀਂ, ਕਿਉਂਕਿ ਸੱਚੇ ਮਨ ਦੇ ਨਾਲ ਉਸ ਰੱਬ ਤੋਂ ਕੁਛ ਵੀ ਮੰਗੀਏ ਤਾਂ ਉਹ ਕਦੇ ਵੀ ਮਾਯੂਸ ਨਹੀਂ ਕਰਦਾ। ਤੇ ਲਓ ਫਿਰ ਮੈਂ ਤੁਹਾਨੂੰ ਇੱਕ ਅਗਲਾ ਗਾਣਾ ਸੁਣਾਉਣੀ ਆ ਤੇ ਗਾਣੇ ਤੋਂ ਬਾਅਦ ਫਿਰ ਆਪਾਂ ਖਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ। ਤੇ ਤੁਸੀਂ ਸੁਣੋ ਇਹ ਗਾਣਾ ਤੇ ਮੈਂ ਮਿਲਦੀ ਹਾਂ ਜੀ ਇਸ ਗੀਤ ਤੋਂ ਬਾਅਦ ਖਬਰਾਂ ਦੇ ਨਾਲ।
ਬਦਲੇ ਬਦਲਈਆਂ ਰੀਤਾਂ ਤੇ ਰਵਾਜ ਬਦਲੇ ਹੋ ਰਾਜ ਬਦਲੀ ਤੱਕੀ ਤਾਜ ਬਦਲੇ ਬਦਲਈਆਂ ਰੀਤਾਂ ਤੇ ਰਵਾਜ ਬਦਲੇ ਮੈਂ ਹੁਣ ਤੱਕ ਬਦਲੀ ਨਾ ਹੁਣ ਤੱਕ ਬਦਲੀ ਨਾ ਮੈਂ ਹੁਣ ਤੱਕ ਬਦਲੀ ਨਾ ਭਾਵੇਂ ਭੁੱਲੀ ਜਾਏ ਜ਼ਮਾਨਾ ਮੈਂ ਪੰਜਾਬੀ ਬੋਲੀ ਆ ਤੇਰੀ ਬੋਲੀ ਆ ਕਿਤੇ ਭੁੱਲ ਨਾ ਜਾਈ ਜਬਾਨ ਹੌਲੀ ਹੋਣੇ ਦਾ ਲੱਗਿਆ ਸਾਡਾ ਇਹ ਹਰ ਜਾਨਾ ਮੈਂ ਤੇਰੀ ਬੋਲੀਆ ਮੈਂ ਤੇਰੀ ਬੋਲੀਆ ਮੈਂ ਪੰਜਾਬੀ ਬੋਲੀਆ ਕਿਤੇ ਭੁੱਲ ਨਾ ਜਾਈ ਜਵਾਨਾ ਚੁਰੀ ਚਲਾਈ ਛੱਡ ਉੜੇ ਨੂੰ ABC ਪ੍ਰਧਾਨ ਬਣਾਈ ਕੁੱਖ ਤੋਂ ਜਮ ਕੇ ਅਮੜੀ ਨੂੰ ਕਿਉਂ ਬੇਕਦਰਾ ਭੁੱਲੀ ਜਾਣਾ ਮੈਂ ਤੇਰੀ ਬੋਲੀਆ ਮੈਂ ਤੇਰੀ ਬੋਲੀਆ ਮੈਂ ਪੰਜਾਬੀ ਬੋਲੀਆ ਕਿਤੇ ਭੁੱਲ ਨਾ ਜਾਈ ਜਵਾਨਾ ਮੁੜ ਕੇ ਐਸਾ ਹੋਣਾ ਮੇਰਾ ਪਹਿਲਾ ਬਾਂਗਰਾ ਵੇ ਪਰਚਮ ਦੁਨੀਆ ਤੇ ਲਹਿਰ ਹੋਣਾ ਸ਼ਿਵ ਪਾਤਰ ਵਰਗਿਆ ਦਾ ਟੰਡੀਆਂ ਬੁੱਕੜ ਵਿੱਚ ਖਜ਼ਾਨਾ ਮੈਂ ਤੇਰੀ ਬੋਲੀਆ ਮੈਂ ਤੇਰੀ ਬੋਲੀਆ ਮੈਂ ਪੰਜਾਬੀ ਬੋਲੀਆ ਕਿਤੇ ਭੁੱਲ ਨਾ ਜਾਈ ਜਵਾਨਾ
ਜੀ ਦੋਸਤੋ ਸਵਾਗਤ ਹੈ ਇੱਕ ਵਾਰੀ ਫੇਰ ਤੋਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਕੋਵੀ ਸਿੱਧੂ ਫਿਰ ਦਿਨ ਤੋਂ ਤੇ ਲਓ ਜੀ ਫਿਰ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ ਮਿੰਟੂ ਬਰਾਜ ਜੀ ਨਾਲ ਜਿਹੜੇ ਕਿ ਐਡੀਲੇਡ ਸਟੂਡੀਓ ਤੋਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਆ ਸੋ ਸਾਰਿਆਂ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਨਿੱਕੀ ਜੀ ਆਇਆ ਤੇ ਨਾਲ ਹੀ ਨਾਲ ਤੁਹਾਨੂੰ ਵੀ ਕਹਿ ਰਹੀ ਹਾਂ ਕਿ ਜੇ ਤੁਹਾਡੇ ਮਨਾਂ ਦੇ ਵਿੱਚ ਕੋਈ ਸਵਾਲ ਆ ਤੇ ਕੋਈ ਖਬਰ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਤੇ ਜਾਂ ਕਿਸੇ ਸਵਾਲ ਦਾ ਜਵਾਬ ਮਨ ਨੂੰ ਖਟਕਦਾ ਵਾ ਤਾਂ ਫਿਰ ਚਲੇ ਆਓ ਜੀ ਪ੍ਰੋਗਰਾਮ ਚੱਲ ਰਿਹਾ ਵਾ ਤੇ ਭੇਜ ਦੋ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਜਾਂ ਈਮੇਲ ਦੇ ਜ਼ਰੀਏ ਜੋ ਵੀ ਤੁਹਾਡੇ ਮਨ ਦੇ ਵਿੱਚ ਵਲਵਲਾ ਵਾ ਸੋ ਪਹਿਲਾਂ ਕਰਦੇ ਹਾਂ ਸਵਾਗਤ ਮਿੰਟੂ ਬਰਾੜ ਜੀ ਦਾ ਹਾਂਜੀ ਭਾਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਵਾਜ਼ ਦੀ ਦੁਨੀਆ ਨਾਲ ਜਿੱਥੋਂ ਜਿੱਥੋਂ ਵੀ ਜੁੜੇ ਆ ਸਾਰਿਆਂ ਨੂੰ ਜੀ ਆਇਆਂ ਤੇ ਉਮੀਦ ਆ ਜੀ ਆਉਣ ਵਾਲਾ ਅੱਧਾ ਘੰਟਾ ਆਪਾਂ ਉਹਨਾਂ ਨਾਲ ਸਾਂਝ ਪਾਵਾਂਗੇ
ਜੀ ਜੀ ਜ਼ਰੂਰ ਸੋ ਕੋਈ ਵੀ ਖਬਰ ਬਾਰੇ ਗੱਲ ਕਰਨ ਤੋਂ ਪਹਿਲਾਂ ਕਿਉਂ ਨਾ ਆਪਾਂ ਇਹ ਜਾਣ ਲਈਏ ਜੀ ਕਿੱਦਾਂ ਦਾ ਮੌਸਮ ਆ ਤੁਹਾਡੇ ਐਡੀਲੇਡ ਦੇ ਵਿੱਚ
ਐਡੀਲੇਡ ਦੇ ਮੌਸਮ ਅੱਜ ਬੱਦਲਵਾਈ ਬਣੀ ਹੋਈ ਹੈ ਜੀ ਥੋੜੀ ਜਿਹੀ ਤੇ ਫਿਲਹਾਲ ਜਿਹੜੀ ਧੁੱਪ ਨਹੀਂ ਨਿਕਲੀ ਆ ਸੋ ਉਮੀਦ ਆ ਵੀ ਦਿਨ ਸ਼ਾਇਦ ਸਾਫ ਸੁਥਰਾ ਲੱਗੇ ਪਰ ਫਿਲਹਾਲ ਠੰਡ ਕਾਫੀ ਆ
ਲਓ ਜੀ ਫਿਰ ਠੰਡ ਦੇ ਵਿੱਚ ਕੱਲ ਨੂੰ ਗ੍ਰਿਫਟ ਦੀਆਂ ਗੇਮਸ ਆ ਜੋ ਇਸ ਵੀਕਐਂਡ ਦੇ ਵਿੱਚ ਹੋਣ ਰਹੀਆਂ ਨੇ ਉਸ ਦੇ ਬਾਰੇ ਕੀ ਨਵੀਂ ਅਪਡੇਟ ਆ
ਗ੍ਰਿਫਤ ਗੇਮ ਦੀ ਅਪਡੇਟ ਇਹ ਹੈ ਜੀ ਗ੍ਰਿਫਤ ਗੇਮ ਦੇ ਲਈ ਅੱਜ ਸ਼ੁਰੂਆਤ ਕਰ ਰਹੇ ਹਾਂ ਗ੍ਰਿਫਤ ਜਾਣ ਦੀ ਤਿਆਰੀ ਹੈ ਬਸ ਦੁਪਹਿਰ ਤੱਕ ਗ੍ਰਿਫਤ ਦਾ ਜਿਹੜਾ ਬੀੜਾ ਚੱਕ ਲੈਣਾ ਗ੍ਰਿਫਤ ਵੱਲ ਜਾਣ ਦਾ ਤੇ ਦੋ ਦਿਨ ਅਗਲੇ ਗ੍ਰਿਫਤ ਹੀ ਲਾਉਣੇ ਆ ਜੀ
ਜੀ ਫਿਰ ਚਲੋ ਫਿਰ ਸਾਰੇ ਜਾਣੇ ਪਹੁੰਚ ਰਹੇ ਆ ਜੀ ਗ੍ਰਿਫਤ ਹੁਮਾ ਹੁਮਾ ਕੇ ਤੇ ਸਾਰੇ ਜਾਣੇ ਕਰੋ ਇੰਜੋਏ ਗੇਮਾਂ ਦਾ ਤੇ ਦੇਖੋ ਜੀ ਕਿੰਨੇ ਪੰਜਾਬੀ ਆਏ ਹੋਏ ਨੇ ਉੱਥੇ ਵੀ ਤੇ ਬ੍ਰਾਦਰ ਸਾਹਿਬ ਖਬਰਾਂ ਵਿੱਚ ਗੱਲ ਕਰਨ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਕਿ ਕਿਸਾਨਾਂ ਦਾ ਅੰਦੋਲਨ ਆ ਜਿਹੜਾ ਹੁਣ ਹਿੰਸਾ ਦੇ ਰੂਪ ਵਿੱਚ ਹਿੰਸਾ ਦਾ ਰੂਪ ਧਾਰਨ ਕਰ ਗਿਆ ਕਾਫੀ ਜ਼ਿਆਦਾ ਉੱਥੇ ਰੌਲਾ ਪੈ ਰਿਹਾ ਵਾ ਸੋ ਉਸ ਦੇ ਬਾਰੇ ਤੁਸੀਂ ਕੀ ਕਹੋਗੇ ਕੀ ਉਹਨਾਂ ਦੀਆਂ ਮੰਗਾਂ ਨੇ ਤੇ ਕਿੱਥੋਂ ਤੱਕ ਇਹ ਜਾਇਜ਼ਾ
ਮੰਗਾਂ ਤਾਂ ਦੇਖੋ ਜੀ ਜਦੋਂ ਕੋਈ ਵੀ ਮੰਗਾਂ ਮੰਗਦਾ ਉਹਦੇ ਹਿਸਾਬ ਨਾਲ ਮੰਗਾਂ ਜਾਇਜ਼ ਹੁੰਦੀਆਂ ਤੇ ਮੂਹਰਲੇ ਦੇ ਸਰ ਪਰ ਜੇ ਅਸੀਂ ਤਹਿ ਤੇ ਜਾਂਦੇ ਹਾਂ ਕਿਸੇ ਵੀ ਚੀਜ਼ ਦੇ ਤਾਂ ਤਹਿ ਕੁਛ ਹੋਰ ਕਹਿੰਦੀ ਆ ਇਹ ਮੰਗਾਂ ਮੰਨਣ ਦੀ ਲੋੜ ਕਿਉਂ ਪਈ ਇਹ ਮੰਗਾਂ ਤੱਕ ਕਿਉਂ ਪਹੁੰਚਿਆ ਗਿਆ ਤਾਂ ਉਹਦੇ ਪਿੱਛੇ ਦੋਨੇ ਪਾਸੇ ਗੱਲਾਂ ਆ ਜਾਂਦੀਆਂ ਇੱਕ ਪਾਸੇ ਜਿਹੜੀ ਕਿਸਾਨੀ ਦੀ ਦੁਰਦਸ਼ਾ ਕਿਸਾਨੀ ਪ੍ਰਤੀ ਇੱਕ ਪਾਸੇ ਕਹਿਣਾ ਵੀ ਮੁਲਕ ਜਿਹੜਾ ਕਿਸਾਨੀ ਨਾਲ ਸਾਡਾ ਕਿਸਾਨ ਪ੍ਰਧਾਨ ਮੁਲਕ ਆ ਤੇ ਦੂਜੇ ਪਾਸੇ ਉਸੇ ਪ੍ਰਧਾਨ ਬਾਰੇ ਕੋਈ ਸੋਚ ਨਾ ਉਸ ਪ੍ਰਧਾਨ ਬਾਰੇ ਕੋਈ ਠੋਸ ਜਿਹੜੀ ਨੀਤੀ ਨਾ ਹੋਣਾ ਤੇ ਉਹ ਕਿਤੇ ਨਾ ਕਿਤੇ ਆੜੇ ਆਈ ਆ ਤੀਜਾ ਜਿਹੜਾ ਦਿਖਾਵੇ ਦੀ ਦੁਨੀਆ ਸ਼ੁਰੂ ਹੋਈ ਆ ਉਹ ਦਿਖਾਵੇ ਦੀ ਦੁਨੀਆ ਨੇ ਵੀ ਵਿੱਚ ਬਹੁਤ ਜ਼ਿਆਦਾ ਅਸਰ ਪਾਇਆ ਤੇ ਉਹ ਦਿਖਾਵੇ ਦੀ ਦੁਨੀਆ ਨੇ ਕਰਜ਼ੇ ਦੇ ਥੱਲੇ ਜਿਹੜਾ ਕਿਸਾਨ ਨੂੰ ਲਿਆਂਦਾ ਤੇ ਜਦੋਂ ਕਿਸਾਨ ਦਾ ਕਰਜ਼ਾ ਸਿਰਾਂ ਦੇ ਉੱਤੋਂ ਦੀ ਲੰਘ ਗਿਆ ਤੇ ਉਦੋਂ ਬਾਅਦ ਜਿਹੜੇ ਇਹ ਜਿਹੜੀਆਂ ਚੱਲਦੀਆਂ ਜਿਹੜੀਆਂ ਅੱਜ ਕੱਲ ਚੱਲ ਰਹੀਆਂ ਹੁਣ ਪਹਿਲਾਂ ਮੱਧ ਪ੍ਰਦੇਸ਼ ਤੋਂ ਸ਼ੁਰੂ ਹੋਈਆਂ ਸੀ ਤੇ ਮੱਧ ਪ੍ਰਦੇਸ਼ ਤੋਂ ਚੱਲਦੀਆਂ ਚੱਲਦੀਆਂ ਤੇ ਉਹ ਹੁਣ ਅੱਜ ਕੱਲ ਨਾਲ ਲੱਗਦੇ ਹੋਰ ਸਟੇਟਾਂ ਦੇ ਵਿੱਚ ਵੀ ਜਿਹੜੇ ਰਾਜਸਥਾਨ ਤੇ ਪੰਜਾਬ ਦੇ ਵਿੱਚ ਵੀ ਅੰਦੋਲਨ ਜਿਹੜੇ ਹੋਣ ਲੱਗੇ ਆ ਤੇ ਉਮੀਦ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੱਗ ਗਾਂਹ ਵੀ ਭੜਕੂਗੀ ਕਿਉਂਕਿ ਕਰਜ਼ਾ ਤੇ ਕਿਸਾਨੀ ਤੇ ਇਹ ਮੰਗਾਂ ਇਹ ਸਾਰੀਆਂ ਕਿਤੇ ਸੇਮ ਹੀ ਆ ਚਾਹੇ ਉਹ ਕੋਈ ਵੀ ਮੱਧ ਪ੍ਰਦੇਸ਼ ਆ ਚਾਹੇ ਮਹਾਰਾਸ਼ਟਰ ਸਾਨੂੰ ਆਪਣੀਆਂ ਦਿਖਦੀਆਂ ਵੀ ਸਾਡੇ ਕਿੰਨੀਆਂ ਜ਼ਿਆਦਾ ਖੁਦਕੁਸ਼ੀਆਂ ਹੋ ਰਹੀਆਂ ਪਰ ਮਹਾਰਾਸ਼ਟਰ ਚ ਸਾਡੇ ਨਾਲ ਕਈ ਵੱਧ ਗੁਣਾ ਵੱਧ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਸੋ ਮੇਰਾ ਕਹਿਣ ਦਾ ਭਾਵ ਆ ਵੀ ਕਿਤੇ ਨਾ ਕਿਤੇ ਮੂਲ ਜੜ ਨੂੰ ਸੁਧਾਰਨਾ ਪੈਣਾ ਮੂਲ ਜੜ ਦੇ ਮਾਮਲੇ ਚ ਨਾ ਸਾਡੇ ਪੁਰਾਣੇ ਕਹਾਵਤਕਾਰਾਂ ਨੇ ਬਹੁਤ ਕੁਛ ਲਿਖਿਆ ਕਰਜ਼ੇ ਦੇ ਮਾਮਲੇ ਚ ਬਹੁਤ ਸਾਰੀਆਂ ਕੋਟ ਕੀਤੀਆਂ ਗਈਆਂ ਤਜਰਬੇ ਜਿਹਨੂੰ ਕਹਿ ਸਕਦੇ ਆ ਇੱਕ ਲੋਕ ਤੱਥ ਬਣ ਜਾਂਦੇ ਆ ਜਾਂ ਕਥਨ ਬਣ ਜਾਂਦੇ ਆ ਉਹ ਕਥਨਾਂ ਦੇ ਵਿੱਚੋਂ ਜੇ ਅਸੀਂ ਕਰਜ਼ੇ ਦੀ ਗੱਲ ਕਰੀਏ ਨਾ ਮੈਂ ਅੱਜ ਹੀ ਕਰਜ਼ੇ ਦੇ ਮਾਮਲੇ ਚ ਪੜ੍ਹ ਰਿਹਾ ਸੀਗਾ ਆਪਣੇ ਪਰਮਿੰਦਰ ਸੋਢੀ ਹੋਰਾਂ ਦੀ ਕਿਤਾਬ ਸੰਸਾਰ ਪ੍ਰਸਿੱਧ ਕਥਨ ਦੇ ਵਿੱਚੋਂ ਮੁਹਾਵਰਿਆਂ ਦੇ ਵਿੱਚੋਂ ਜਾਂ ਕਹਿ ਸਕਦੇ ਆ ਉਹਦੇ ਚ ਅਫਰੀਕੀ ਮੁਹਾਵਰਾ ਜੀ ਕਰਜ਼ੇ ਦੇ ਮਾਮਲੇ ਚ ਕਹਿੰਦੇ ਕੋਈ ਵੀ ਆਦਮੀ ਆਪਣੇ ਕਰਜ਼ਦਾਰ ਦੀ ਨਜ਼ਰ ਚ ਨਲਾਇਕ ਨਹੀਂ ਹੁੰਦਾ ਸੋ ਇਹ ਮੁਹਾਵਰਾ ਆਪਦੇ ਆਪ ਚ ਕਾਫੀ ਕੁਛ ਕਹਿੰਦਾ ਹੁਣ ਜਦੋਂ ਕੋਈ ਕਰਜ਼ਦਾਰ ਜਦੋਂ ਬੰਦਾ ਕਰਜ਼ਾ ਦਿੰਦਾ ਨਾ ਉਦੋਂ ਇਸੇ ਢੰਗ ਨਾਲ ਹੀ ਦਿੰਦਾ ਵੀ ਉਹ ਨਲਾਇਕ ਨਹੀਂ ਹੈ ਉਹ ਕੰਮ ਕਰੂਗਾ ਤੇ ਕਰਜ਼ਾ ਮੋੜ ਦੂਗਾ ਕਈ ਵਾਰ ਸਾਨੂੰ ਗਿਲੇ ਸ਼ਿਕਵੇ ਵੀ ਆਉਂਦੇ ਆ ਜੇ ਸਾਨੂੰ ਲੋਨ ਨਹੀਂ ਦਿੱਤਾ ਮਿਲਦਾ ਕਿਤੋਂ ਤਾਂ ਸਾਨੂੰ ਲੱਗਦਾ ਵੀ ਇਹ ਲੋਨ ਕਿਉਂ ਨਹੀਂ ਪਾਸ ਕਰ ਰਿਹਾ ਅਦਾਰਾ ਸਾਡਾ ਲੋਨ ਪਰ ਉਹ ਅਦਾਰੇ ਨੇ ਬਹੁਤ ਕੁਝ ਦੇਖਣਾ ਹੁੰਦਾ ਉਸ ਅਦਾਰੇ ਨੇ ਇਹ ਵੀ ਦੇਖਣਾ ਹੁੰਦਾ ਵੀ ਇਹ ਮੋੜੂਗਾ ਕਿੱਥੋਂ ਕਿਵੇਂ ਆਊਗਾ ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਅਸੀਂ ਪੂਰੀਆਂ ਪਲਾਨਿੰਗਾਂ ਨਾ ਕਰਦੇ ਹੋਏ ਤੇ ਇਹ ਚੀਜ਼ਾਂ ਕਰਦੇ ਆ ਤੇ ਪਰ ਜਦੋਂ ਦੇਖਦੇ ਆ ਵੀ ਜਦੋਂ ਕਰਜ਼ੇ ਦੇ ਮਾਮਲੇ ਦੇ ਵਿੱਚ ਜਦੋਂ ਅਫਰੀਕੀ ਲੋਕਾਂ ਨੇ ਤਾਂ ਇਹ ਕਹਿਤਾ ਵੀ ਨਲਾਇਕ ਨਹੀਂ ਮੰਨਦਾ ਕੋਈ ਵੀ ਇਹ ਮੰਨਦਾ ਵੀ ਉਹ ਕਾਬਲ ਆ ਤੇ ਮੇਰਾ ਕਰਜ਼ਾ ਮੋੜ ਦੂ ਪਰ ਜਦੋਂ ਕਰਜ਼ਾ ਮੁੜਦਾ ਨਹੀਂ ਤਾਂ ਫਿਰ ਉਹ ਨਲਾਇਕੀ ਦੀ ਗਿਣਤੀ ਚ ਆ ਜਾਂਦਾ ਪਰ ਸਿੰਧੀ ਲੋਕ ਆ ਨਾ ਜਿਹੜੇ ਸਿੰਧ ਦੇ ਵਿੱਚ ਪੈਸੇ ਦਾ ਪਸਾਰਾ ਕਾਫੀ ਵੱਡਾ ਰਿਹਾ ਤੇ ਸਿੰਧੀ ਲੋਕ ਨਾ ਜਿਹੜਾ ਲੋਕੀ ਦੁਨੀਆਂ ਨੂੰ ਵਿਆਜ ਤੇ ਪੈਸਾ ਦਿੰਦੇ ਰਹੇ ਆ ਅਮੀਰੀ ਸਿੰਧੀਆਂ ਕੋਲੇ ਸ਼ੁਰੂ ਤੋਂ ਰਹੀ ਆ ਤਾਂ ਸਿੰਧੀ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਕਰਜ਼ ਵੱਡਾ ਮਰਜ਼ ਕਹਿੰਦੇ ਅਕਸਰ ਨਾ ਉਹ ਜਦੋਂ ਕਿਸੇ ਨੂੰ ਕਰਜ਼ਾ ਦਿੰਦੇ ਹੁੰਦੇ ਸੀ ਤਾਂ ਅਗਲੇ ਨੂੰ ਦੱਸਦੇ ਹੁੰਦੇ ਸੀ ਵੀ ਕਰਜ਼ ਵੱਡਾ ਮਰਜ਼ ਵੀ ਬਹੁਤ ਵੱਡੀ ਬਿਮਾਰੀ ਆ ਕਰਜ਼ਾ ਲੈਣਾ ਤਾਂ ਲੈ ਲਾ ਤੂੰ ਦੇਖ ਲਾ ਹੁਣ ਤੂੰ ਸਾਡੇ ਕੋਲ ਆ ਕੇ ਮੰਗ ਕੇ ਬਿਮਾਰੀ ਖਰੀਦ ਰਿਹਾ ਕਹਿਣ ਦਾ ਭਾਵ ਇਹ ਸੀ ਸੋ ਇਹੀ ਜਿਹੜੇ ਜੇ ਮੋਰਾਕੋ ਦੀ ਗੱਲ ਕਰੀਏ ਤਾਂ ਮੋਰਾਕੋ ਚ ਕਹਿੰਦੇ ਸਮਝੌਤਾ ਵੀ ਇੱਕ ਤਰ੍ਹਾਂ ਦਾ ਕਰਜ਼ਾ ਹੁੰਦਾ ਹੈ ਤੇ ਜੇ ਸਪੇਨ ਦੀ ਗੱਲ ਕਰੀਏ ਤਾਂ ਕਹਿੰਦੇ ਬਿਮਾਰ ਤਾਂ ਸੌ ਜਾਂਦਾ ਪਰ ਕਰਜ਼ਦਾਰ ਕਦੇ ਨਹੀਂ ਸੌਂਦਾ ਤੇ ਸਪੇਨ ਚ ਇੱਕ ਹੋਰ ਉਦਾਹਰਨ ਹੈ ਜੀ ਉਹ ਕਹਿੰਦੇ ਜੇਲ੍ਹ ਅਤੇ ਕਰਜ਼ਾ ਗਰੀਬਾਂ ਲਈ ਬਣਾਏ ਗਏ ਹਨ ਜੇਲ੍ਹਾਂ ਤੇ ਕਰਜ਼ਾ ਦੋਨੇ ਗਰੀਬਾਂ ਲਈ ਬਣਾਏ ਗਏ ਆ ਕਿਉਂਕਿ ਅਖੀਰ ਉਹਨਾਂ ਨੂੰ ਹੀ ਉੱਥੇ ਜਾਣਾ ਪੈਂਦਾ ਤੇ ਜੇ ਸਪੇਨ ਚ ਇੱਕ ਹੋਰ ਕਹਾਵਤ ਮੁਤਾਬਕ ਕਹਿੰਦੇ ਕਰਜ਼ੇ ਵੀ ਬੱਚਿਆਂ ਵਰਗੇ ਹੁੰਦੇ ਹਨ ਜਿਹੜੇ ਜਿੰਨੇ ਉਹ ਛੋਟੇ ਹੁੰਦੇ ਹਨ ਓਨਾ ਹੀ ਰੌਲਾ ਪਾਉਂਦੇ ਹਨ ਸੋ ਦੇਖੋ ਇਹ ਵੀ ਇੱਕ ਸਪੇਨ ਦਾ ਤੱਤ ਕੱਢਿਆ ਹੋਇਆ ਤੇ ਜਦੀਸ਼ ਲੋਕ ਆ ਜਿਹੜੇ ਉਹ ਕਹਿੰਦੇ ਕਰਜ਼ੇ ਉੱਪਰ ਵਿਆਜ ਬਿਨਾਂ ਪਾਣੀ ਦੇ ਵੱਧਦਾ ਜਾਂਦਾ ਕਹਿੰਦੇ ਪਾਣੀ ਲਾਉਣ ਦੀ ਲੋੜ ਨਹੀਂ ਪੈਂਦੀ ਜਿਹੜਾ ਵਿਆਜ ਇੱਕ ਇਹੋ ਜਿਹੀ ਚੀਜ਼ ਆ ਜਿਹੜਾ ਸੁੱਤੇ ਪੈਣ ਤੋਂ ਵੀ ਵੱਧ ਆ ਅੱਗੇ ਜਿਹੜੇ ਅਰਬ ਕੰਟਰੀ ਦੇ ਲੋਕਾਂ ਨੇ ਇਹਦੇ ਬਾਰੇ ਲਿਖਿਆ ਜੀ ਕਹਿੰਦਾ ਛੋਟੇ ਕਰਜ਼ੇ ਨਾਲ ਕਰਜ਼ਾਈ ਹਾਸਲ ਹੁੰਦਾ ਹੈ ਤੇ ਵੱਡੇ ਕਰਜ਼ੇ ਨਾਲ ਦੁਸ਼ਮਣ ਸੋ ਜਿਵੇਂ ਜਿਵੇਂ ਕਰਜ਼ਾ ਵੱਡਾ ਬਣਦਾ ਜਾਂਦਾ ਨਾ ਉਵੇਂ ਉਵੇਂ ਕਹਿੰਦੇ ਦੁਸ਼ਮਣੀ ਬਣਦੀ ਜਾਂਦੀ ਆ ਸੋ ਇਹ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਕਹਾਵਤਾਂ ਬਣੀਆਂ ਕਰਜ਼ੇ ਦੇ ਦੁਆਲੇ ਉਹਨਾਂ ਚ ਫਰਾਂਸ ਵਾਲਿਆਂ ਨੇ ਕਿਹਾ ਜੀ ਜਿਹੜਾ ਆਪਣੀ ਸਮਰਥਾ ਤੋਂ ਵੱਧ ਖਰਚਾ ਕਰਦਾ ਹੈ ਉਹ ਆਪਣੀ ਧੌਣ ਦੁਆਲੇ ਰੱਸੀ ਬਲ ਰਿਹਾ ਹੁੰਦਾ ਹੈ ਹੁਣ ਇਹ ਕਹਾਵਤ ਤੱਕ ਮੈਂ ਪਹੁੰਚਣ ਤੱਕ ਮੈਂ ਤੁਹਾਨੂੰ ਅਖੀਰਲੀ ਕਹਾਵਤ ਸੁਣਾਈ ਆ ਤਾਂ ਉਹ ਜਿਹੜੀ ਰੱਸੀ ਗਲਾਂ ਦੇ ਵਿਚਾਲੇ ਪੈ ਰਹੀ ਆ ਤਾਂ ਉਹ ਅੱਜ ਤੋਂ ਪਤਾ ਨੀ ਕਿੰਨੇ ਸੌ ਸਾਲ ਪਹਿਲਾਂ ਫਰਾਂਸ ਦੀ ਇੱਕ ਕਹਾਵਤ ਹੀ ਬਣ ਚੁੱਕੀ ਆ ਕਹਾਵਤ ਸੀ ਜਿਹੜੀ ਕੀ ਕਹਿੰਦੀ ਆ ਵੀ ਜੇ ਤੁਸੀਂ ਵੱਧ ਕਰਜ਼ਾ ਲੈ ਰਹੇ ਹੋ ਤਾਂ ਤੁਸੀਂ ਕਰਜ਼ਾ ਨਹੀਂ ਲੈ ਰਹੇ ਆਪਣੇ ਗਲੇ ਦੇ ਚਾਰ ਛਪਾਰੇ ਰੱਸੀ ਬੰਨ ਰਹੇ ਹੋ ਸੋ ਇਹ ਕਾਰਨ ਕਿਤੇ ਨਾ ਕਿਤੇ ਕਿਸਾਨੀ ਨਾਲ ਜੁੜਿਆ ਹੋਇਆ ਜੀ ਕਿਸਾਨੀ ਉਹ ਪੰਜਾਬ ਦੀ ਹੋਵੇ ਹਿਮਾਚਲ ਦੀ ਹੋਵੇ ਮਹਾਰਾਸ਼ਟਰ ਦੀ ਹੋਵੇ ਚਾਹੇ ਆਂਧਰਾ ਪ੍ਰਦੇਸ਼ ਦੀ ਹੋਵੇ ਸਾਰੇ ਕਿਤੇ ਇਹ ਹੋਇਆ ਜੀ ਉਹਨਾਂ ਨੇ ਚਾਦਰ ਤੋਂ ਬਾਹਰ ਪੈਰ ਪਸਾਰੇ ਆ ਕੋਈ ਹੱਲ ਹੋਇਆ ਨੀ ਇੱਕ ਫਸਲ ਮਰ ਗਈ ਤਾਂ ਉਹਦਾ 2 ਸਾਲਾਂ ਦਾ ਗੈਪ ਪੈ ਗਿਆ ਇੱਕ ਵਾਰੀ ਕਿਸ਼ਤਾਂ ਟੁੱਟ ਗਈਆਂ ਫੇਰ ਤੁਸੀਂ ਕਦੇ ਵੀ ਉਹਨੂੰ ਕੰਟਰੋਲ ਨਹੀਂ ਕਰ ਸਕਦੇ ਪਰ ਮੇਰਾ ਮੰਨਣਾ ਵੀ ਅੱਗਾਂ ਲਾਉਣੀਆਂ ਗੋਲੀਆਂ ਚੱਲਣੀਆਂ ਮਾਰਾ ਮਰਾਈ ਕਰਨੀ ਇਸ ਚੀਜ਼ ਦਾ ਕੋਈ ਹੱਲ ਨਹੀਂ ਸਰਕਾਰਾਂ ਨੂੰ ਚਾਹੀਦਾ ਉਹ ਅੱਗੇ ਆਵੇ, ਕਿਸਾਨਾਂ ਦੇ ਕੋਈ ਨਾ ਕੋਈ ਇਹੋ ਜਿਹੇ ਢੰਗ ਦੇ ਹੱਲ ਕਰੇ ਜਿਹਦੇ ਨਾਲ ਉਹਨਾਂ ਨੂੰ ਪੜ੍ਹਾਈ ਲਿਖਾਈ ਤੇ ਜਾਗਰਤੀ ਆਵੇ ਵੀ ਉਹ ਭਾਈ ਕੋਈ ਵੀ ਸਟੈਪ ਚੱਕਣ ਤੋਂ ਪਹਿਲਾਂ ਜਵਾਕਾਂ ਮਗਰ ਲੱਗ ਕੇ ਜਾਂ ਕੋਈ ਵੱਡੇ ਵਿਆਹ ਕਰਨ ਦੇ ਚਾਵਾਂ ਚ ਜਾਂ ਸ਼ੋਅ ਆਫ ਕਰਨ ਦੇ ਚੱਕਰਾਂ ਚ ਵੱਡੇ ਟਰੈਕਟਰ ਲੈਣ ਦੇ ਚੱਕਰਾਂ ਦੇ ਵਿੱਚ ਇਹ ਜੇ ਕੰਮ ਨਾ ਕਰਨ ਤੇ ਇਹ ਜਾਗਰਤੀ ਆਊਗੀ ਜਦੋਂ ਲੋਕਾਂ ਚ ਉਦੋਂ ਜਾ ਕੇ ਆਊ। ਮੈਂ ਅੱਜ ਇੱਕ ਕਿਸਾਨਾਂ ਦੇ ਮਾਮਲੇ ਚ ਇੱਕ ਬੜੀ ਵਧੀਆ ਖਬਰ ਪੜ੍ਹ ਰਿਹਾ ਸੀਗਾ। ਹੁਣ ਕਿਸਾਨੀ ਦੀ ਜੇ ਗੱਲ ਕਰੀਏ ਤਾਂ ਦੋ ਤਿੰਨ ਗੱਲਾਂ ਆਉਂਦੀਆਂ। ਇੱਕ ਪਾਸੇ ਕਿਸਾਨ ਨੂੰ ਰੋਕਿਆ ਜਾ ਰਿਹਾ ਵੀ ਤੁਸੀਂ ਅਗੇਤਾ ਝੋਨਾ ਨੀ ਲਾਉਣਾ ਤਾਂ ਕਿ ਪਾਣੀ ਬਰਸਾਤਾਂ ਤੋਂ ਪਹਿਲਾਂ ਜਿਹੜਾ ਝੋਨਾ ਲਾਉਂਦੇ ਆ ਉਹਨੂੰ ਪਾਣੀ ਬਹੁਤ ਲੋੜ ਪੈਂਦੀ ਆ ਤੇ ਬਹੁਤ ਜ਼ਿਆਦਾ ਪਾਣੀ ਵੇਸਟ ਹੁੰਦਾ। ਸੋ ਉਹ ਕਿਸਾਨ ਨੂੰ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਵੀ ਝੋਨਾ ਨਾ ਲਾਵੇ, ਪਰ ਕਿਸਾਨ ਫੇਰ ਵੀ ਲਾਈ ਜਾਂਦੇ ਆ। ਹੁਣ ਮੈਂ ਦੇਖਿਆ ਵੀ ਕਈ ਥਾਂ ਤੇ ਅਫਸਰ ਜਾ ਕੇ ਉਹਨਾਂ ਨੂੰ ਰੋਕ ਰਹੇ ਆ ਤੇ ਇੱਕ ਥਾਂ ਤੇ ਜ਼ਿਮੀਦਾਰ ਤੋਂ ਝੋਨਾ ਬਹਾ ਰਹੇ ਆ। ਹੁਣ ਤੁਹਾਨੂੰ ਕੀ ਲੱਗਦਾ ਵੀ ਜ਼ਿਮੀਦਾਰ ਨੇ ਬੜੇ ਸੁਖਾਲੇ ਨਾਲ ਹੀ ਟਰੈਕਟਰ ਜੋੜ ਕੇ ਝੋਨਾ ਵਾਹੁਣ ਲੱਗ ਗਿਆ, ਹੁਣ ਅਫਸਰ ਦੀ ਆਕੇ ਲੱਗ ਕੇ ਉਹਨੇ 200 ਗਾਲ ਵੀ ਦਿੱਤੀ ਹੋਣੀ, ਉੱਥੇ ਤਲਖੀ ਵੀ ਹੋਈ ਹੋਊਗੀ, ਉੱਥੇ ਪੁਲਿਸ ਵੀ ਆਈ ਹੋਊਗੀ ਤੇ ਉਹਦੇ ਉਹਨੇ ਗਾਂ ਲਈ ਵੀ ਆਪਦੀ ਦੁਸ਼ਮਣੀ ਖੜੀ ਕਰ ਲਈ ਹੋਊਗੀ ਤੇ ਆਪਦਾ ਨੁਕਸਾਨ ਵੀ ਕਰਾ ਲਿਆ ਹੋਊਗਾ। ਪਹਿਲਾਂ ਵੀ ਤੇਲ ਪਾਣੀ ਲਾਇਆ, ਬੀਜਾਂ ਬਜਾਈਆਂ ਕੀਤੀਆਂ, ਸਭ ਕੁਛ ਕੀਤਾ ਤੇ ਫੇਰ ਵੀ ਉਹਦੇ ਤੇ ਉਹ ਲੱਗਿਆ। ਸੋ ਕਿਤੇ ਨਾ ਕਿਤੇ ਅਸੀਂ ਮੰਨਦੇ ਨੀ ਨੰਬਰ ਇੱਕ ਤਾਂ, ਤੇ ਜਿੱਥੇ ਮੰਨਦੇ ਹਾਂ ਅਸੀਂ ਉੱਥੇ ਤੁਸੀਂ ਦੇਖੋ ਵੀ ਮੈਂ ਇੱਕ ਜਲਾਲਾਬਾਦ ਤੋਂ ਕਲਾਨੌਰ ਤੋਂ ਖਬਰ ਲੱਗੀ ਹੈ ਇੱਕ ਬਾਰਡਰ ਏਰੀਏ ਦੇ ਵਿੱਚੋਂ, ਉਹਦੇ ਚ ਕਹਿੰਦੇ ਜ਼ਿਮੀਦਾਰ ਜਿਹੜੇ ਹੋਈ ਚਾਹ ਝੋਨੇ ਕਣਕ ਦੇ ਜੇ ਫਸਲੀ ਚੱਕਰ ਦੇ ਵਿੱਚ ਸਨ ਤੇ ਪਾਣੀ ਦੀ ਘਾਟ ਆ ਗਈ ਸੀ ਤਾਂ ਉੱਥੇ ਇੱਕ ਕੰਪਨੀ ਆਈ ਜੀ, ਉਹ ਕੰਪਨੀ ਕਹਿੰਦੀ ਵੀ ਅਸੀਂ ਚੌਕਲੇਟ ਲਈ ਤੇ ਇੱਕ ਦੋ ਚੀਜ਼ਾਂ ਹੋਰ ਲਈ ਇੱਕ ਨਾ ਚਕੋਰੀ ਨਾਂ ਦੀ ਇੱਕ ਕੋਈ ਫਸਲ ਆ ਤੇ ਉਹ ਸਾਨੂੰ ਚਾਹੀਦੀ ਆ ਤੇ ਤੁਸੀਂ ਉਹ ਬੀਜੋ। ਪਹਿਲਾਂ ਤਾਂ ਕਹਿੰਦੇ ਜ਼ਿਮੀਦਾਰ ਨੇ ਕਿਸੇ ਨੇ ਮੰਨਿਆ ਨੀ, ਉਹਨਾਂ ਦੀ ਕੋਈ ਵੀ ਗੱਲ ਨੀ ਮੰਨੀ ਵੀ ਅਸੀਂ ਐਂ ਕਿਵੇਂ ਚਕੋਰੀ ਕਿਵੇਂ ਬੀਜ ਸਕਦੇ ਹਾਂ, ਪਰ ਜਦੋਂ ਉਸ ਕੰਪਨੀ ਨੇ ਬੀਜ ਦਿੱਤੇ ਸਬਸਿਡੀ ਤੇ ਉਹਨਾਂ ਨੇ ਉਹਨੂੰ ਫਸਲ ਚੱਕਣ ਲਈ ਫਿਕਸ ਰੇਟ ਦਿੱਤਾ ਵੀ ਅਸੀਂ 350 ਰੁਪਏ ਕੁਇੰਟਲ ਨੂੰ ਤੁਹਾਡੀ ਫਸਲ ਚੱਕਾਂਗੇ, 200 ਕੁਇੰਟਲ ਦੇ ਉੱਤੇ ਫਸਲ ਉਹ ਹੋ ਜਾਂਦੀ ਆ, ਪਾਣੀ ਕਣਕ ਝੋਨੇ ਨਾਲੋਂ ਚੌਥਾ ਹਿੱਸਾ ਮੰਗਦੀ ਆ ਤੇ ਕਹਿੰਦੇ ਇੱਕੋ ਸਾਲ ਦੇ ਵਿੱਚ ਇਸ ਵਾਰ 125 ਏਕੜ ਫਸਲ ਲੱਗ ਗਈ। ਪਹਿਲਾਂ 10 ਏਕੜ ਲੱਗੀ ਸੀ ਪਹਿਲੇ ਸਾਲ ਤੇ ਐਤਕੀ 125 ਏਕੜ ਲੱਗ ਗਈ। ਪਾਣੀ ਵੱਧ ਲਾ ਕੇ 30-35 ਹਜ਼ਾਰ ਏਕੜ ਬਚਦਾ ਸੀ, ਘੱਟ ਪਾਣੀ ਲਾ ਕੇ ਫਸਲੀ ਚੱਕਰ ਬਦਲ ਕੇ ਤੇ 70 ਹਜ਼ਾਰ ਏਕੜ ਦਾ ਬਚਣ ਲੱਗ ਗਿਆ ਤੇ ਜ਼ਿਮੀਦਾਰਾਂ ਦੇ ਚਿਹਰਿਆਂ ਤੇ ਕਹਿੰਦੇ ਰੌਣਕ ਆ ਗਈ। ਲੋੜ ਆ ਇਨ੍ਹਾਂ ਕੰਮਾਂ ਕਰਦੀ, ਲੋੜ ਆ ਕੰਪਨੀਆਂ ਨੂੰ ਅੱਗੇ ਆਉਣ ਦੀ, ਲੋੜ ਆ। ਹੁਣ ਰਾਮਦੇਵ ਆ ਬਹੁਤ ਵੱਡੇ ਪ੍ਰੋਜੈਕਟ ਚਲਾਈ ਜਾਂਦਾ, ਅਸੀਂ ਰਾਮਦੇਵ ਨੂੰ ਇੱਕ ਪਾਸੇ ਨਾ ਉਹਨੂੰ ਮਜ਼ਾਕ ਦਾ ਪਾਤਰ ਬਣਾਤਾ ਤੇ ਉਹਨੂੰ ਇੱਕ ਬਿਜ਼ਨਸਮੈਨ ਦੇ ਤੌਰ ਤੇ ਲੈ ਰਹੇ ਆ। ਬਿਲਕੁਲ ਮਾੜਾ ਬੰਦਾ, ਬਿਲਕੁਲ ਮਾੜਾ ਕੰਮ ਕਰ ਰਿਹਾ ਮੰਨ ਲੈਂਦੇ ਆ, ਬਹੁਤ ਉਹਨੇ ਬੁਰਾ ਕੀਤਾ, ਉਹ ਜੀ ਭਗਵਾਂਵਾਦ ਫੈਲਾ ਰਿਹਾ, ਉਹ ਜੀ ਸਿਰੇ ਦਾ ਮਾੜਾ ਬੰਦਾ ਮੰਨ ਲੈਂਦੇ ਆ, ਪਰ ਉਹਨੇ ਜਿਹੜਾ ਪ੍ਰੋਜੈਕਟ ਚਲਾਇਆ ਉਸ ਪ੍ਰੋਜੈਕਟ ਦਾ ਇੱਕ ਚੰਗਾ ਪਹਿਲੂ ਜ਼ਿਮੀਦਾਰ ਲਈ ਹੈਗਾ। ਜੇ ਜ਼ਿਮੀਦਾਰ ਚਾਹੇ ਉਹ ਰਾਮਦੇਵ ਦੀ ਜੋ ਐਡ ਚੱਲਦੀ ਉਹਨੂੰ ਗਾਲਾਂ ਦੇਣ ਦੀ ਲੋੜ ਨਹੀਂ ਹੈ, ਉਹਦੀ ਤਾਂ ਰੋਜੀ ਰੋਟੀ ਆ, ਉਹ ਰਾਮਦੇਵ ਦੀ ਐਡ ਆ ਜਿਹੜੀ। ਜੇ ਰਾਮਦੇਵ ਅੱਜ ਓਲਵੀਰਾ ਦਾ ਕੋਈ ਤੇਲ ਵੇਚਦਾ ਜਾਂ ਕੋਈ ਉਹਦਾ ਜੂਸ ਵੇਚਦਾ ਜਾਂ ਕੋਈ ਵੀ ਕਿਸੇ ਦਾ, ਉਹ ਆਊਗਾ ਕਿੱਥੋਂ? ਰਾਮਦੇਵ ਦੇ ਕੋਈ ਅੰਦਰ ਕੋਈ ਖਾਣ ਤਾਂ ਲੱਗੀ ਨੀ, ਜਿੱਥੋਂ ਬਣਾ ਲੂਗਾ? ਉਹ ਜ਼ਿਮੀਦਾਰਾਂ ਤੋਂ ਹੀ ਖਰੀਦਦਾ ਤੇ ਜ਼ਿਮੀਦਾਰਾਂ ਤੋਂ ਪਿੱਛੇ, ਜੇ ਮੈਨੂੰ ਪਤਾ ਸਾਡੇ ਏਰੀਏ ਚ ਭੱਖੜਾ ਬਹੁਤ ਹੁੰਦਾ ਤੇ ਜਿਹੜਾ ਸਿਰਫ ਉੱਠਾਂ ਦੇ ਖਾਣ ਦੇ ਕੰਮ ਆਉਂਦਾ ਸੀ, ਹੋਰ ਕਿਸੇ ਕੰਮ ਨਹੀਂ ਆਉਂਦਾ, ਲੋਕ ਉਹਨੂੰ ਗਾਲਾਂ ਦਿੰਦੇ ਸੀ, ਪਰ ਸਾਡੇ ਏਰੀਏ ਚੋਂ ਹਰਿਦਵਾਰ ਭੱਖੜੇ ਦੀਆਂ ਜਿਹੜੀਆਂ ਟਰੱਕਾਂ ਦੇ ਟਰੱਕ ਭਰ ਕੇ ਗਏ ਆ ਰਾਮਦੇਵ ਦੇ ਕੋਈ ਦਵਾਈਆਂ ਚ ਪੈਣ ਵਾਸਤੇ। ਸੋ ਕਹਿਣ ਦਾ ਭਾਵ ਇਹ ਆ ਵੀ ਸਾਨੂੰ ਥੋੜਾ ਜਿਹਾ ਕਿਸਾਨ ਨੂੰ ਜਾਗਰੂਕ ਹੋਣਾ ਪੈਣਾ, ਆਪਦੇ ਫਸਲੀ ਚੱਕਰ ਬਦਲਣਾ ਪੈਣਾ, ਆਪਦਾ ਸਿਸਟਮ ਦੇ ਵਿੱਚ ਤਬਦੀਲੀ ਲਿਆ ਕੇ ਦੇਖਣੀ ਪੈਣੀ ਆ। ਤਾਂ ਕਿਤੇ ਨੀ ਜਾਂਦਾ ਕੋਈ ਕੰਮ, ਸਾਰਾ ਕੰਮ ਹੀ ਹੱਲ ਹੋ ਸਕਦਾ, ਪਰ ਨਹੀਂ, ਅਸੀਂ ਤਾਂ ਜ਼ੋਰ ਨਾਰੇ ਮਜਾ ਰਹੇ ਹਾਂ ਤੇ ਇਹ ਸੋਚਦੇ ਹਾਂ ਵੀ ਰਾਤੋ ਰਾਤ ਕੋਈ ਤਥਾਸਤੂ ਕੱਢ ਕੇ ਕੁਛ ਹੱਲ ਹੋ ਜੇ।
ਜੀ ਸੋ ਬਿਲਕੁਲ ਜੀ, 1 ਜੁਲਾਈ ਤੋਂ ਵੈਸੇ ਵੀ ਕੀਟਨਾਸ਼ਕ ਤੇ ਦਵਾਈਆਂ ਤੇ 5 ਤੋਂ ਲੈ ਕੇ 18% ਤੇ ਖਾਦਾਂ ਤੇ 12% ਦੇ ਕਰੀਬ GST ਵਸੂਲ ਕੀਤੀ ਜਾਣੀ ਆ। ਸੋ ਜਿਹੜੀ ਖੇਤੀ ਆ ਡੇ ਬਾਏ ਡੇ ਮਹਿੰਗੀ ਹੀ ਹੁੰਦੀ ਜਾਂਦੀ ਆ। ਸੋ ਅਗਲੀ ਖਬਰ ਬਾਰੇ ਗੱਲ ਕਰਦੇ ਆ ਜੀ, ਜਿਹੜੀ ਕਿ ਮੰਦਭਾਗੀ ਵੀ ਕਹਿ ਸਕਦੇ ਆ ਕਿ ਇੱਕ ਕਾਰੋਬਾਰੀ ਬੰਦੇ ਨੇ ਜਿਸ ਨੇ ਆਪਣੇ ਪਰਿਵਾਰ ਨੂੰ ਗੋਲੀ ਮਾਰ ਕੇ ਖੁਦ ਵੀ ਖੁਦਕੁਸ਼ੀ ਕਰ ਲਈ, ਆਪਣੇ ਬੱਚੇ ਨੂੰ ਤੇ ਆਪਣੀ ਘਰ ਵਾਲੀ ਨੂੰ ਗੋਲੀ ਮਾਰ ਕੇ ਖੁਦ ਵੀ ਮਰ ਗਿਆ। ਸੋ ਏਦਾਂ ਦੀਆਂ ਮੰਦਭਾਗੀ ਘਟਨਾ ਕਾਫੀ ਜ਼ਿਆਦਾ ਹੋ ਰਹੀਆਂ ਨੇ, ਸੋ ਇਸ ਬਾਰੇ ਤੁਸੀਂ ਕੀ ਕਹੋਗੇ? ਸੋ ਖਬਰ ਹੈ ਜੀ ਇਹ ਮਾਡਲ ਟਾਊਨ ਦੀ।
ਬਿਲਕੁਲ ਜੀ, ਕਾਫੀ ਦਿਲ ਦਲਾਉਣ ਵਾਲੀ ਖਬਰ ਆਈ ਹੈ ਜੀ। ਮਾਡਲ ਟਾਊਨ ਦੇ ਵਿੱਚ ਇੱਕ ਭਰਿਆ ਪੂਰਿਆ ਪਰਿਵਾਰ ਆ ਜਿਹੜਾ ਉਹ ਇੰਜ ਖਤਮ ਹੋ ਜਾਣਾ ਤੇ ਬਹੁਤ ਦੁੱਖ ਦੀ ਗੱਲ ਆ। ਕਹਿੰਦੇ ਇੱਕ ਚੰਗਾ ਵੱਡਾ ਵਪਾਰੀ ਹੈ ਜੀ, ਜਿਹੜੇ ਲੋਹੇ ਦੀਆਂ ਦੋ ਵੱਡੇ ਬਿਜ਼ਨਸ ਚੱਲਦੇ ਸਨ ਤੇ ਉਹਨਾਂ ਨੇ ਜੀ ਕਹਿੰਦੇ ਅਚਾਨਕ ਜਿਹੜਾ ਉਹ ਕਈਆਂ ਨਾਲ ਉਹਦੀ ਜਿਹੜੀ ਟਸ਼ਨ ਚੱਲਦੀ ਸੀ 45 ਸਾਲ ਉਹਨਾਂ ਦੀ ਆਪ ਦੀ ਏਜ ਸੀ 41 ਸਾਲ ਉਹਨਾਂ ਦੇ ਘਰ ਵਾਲੀ ਦੀ ਏਜ ਸੀ ਤੇ 18 ਸਾਲਾਂ ਦਾ ਉਹਨਾਂ ਦਾ ਪੁੱਤਰ ਸੀ ਜਿਹੜਾ ਜਵਾਨ ਹੋ ਗਿਆ ਸੀ ਤੇ 30 16 ਸਾਲਾਂ ਦੀ ਸਾਰਿਆਂ ਨੂੰ ਉਹਨਾਂ ਨੇ ਕਹਿੰਦੇ ਆਪਦੇ ਉਹਨਾਂ ਨੂੰ ਆਪਦੇ ਕਮਰੇ ਚ ਬੈਡਰੂਮ ਚ ਵਾੜ ਕੇ ਤੇ ਪਹਿਲਾਂ ਉਹਨਾਂ ਦੇ ਗੋਲੀ ਮਾਰੀ ਫਿਰ ਆਪਦੇ ਗੋਲੀ ਮਾਰ ਲਈ ਹੁਣ ਕਾਰਨ ਤਾਂ ਵਕਤ ਨਾਲ ਪਤਾ ਲੱਗੂਗਾ ਪਰ ਉਹਨਾਂ ਦੀ ਧੀ ਹਜੇ ਸਹਿਕਦੀ ਹੈ ਜੀ ਬਾਕੀ ਸਾਰਿਆਂ ਦੀ ਜਿਹੜੀ ਮੌਤ ਹੋ ਚੁੱਕੀ ਆ ਤੇ ਉਹ ਧੀ ਜਿਹੜੀ 16 ਸਾਲ ਦੀ ਆ ਉਹ ਸਹਿਕਦੀ ਆ ਹੁਣ ਉਹਦੇ ਤੋਂ ਪਤਾ ਲੱਗਣਾ ਵੀ ਕੀ ਸਾਰਾ ਘਟਨਾਕ੍ਰਮ ਕੀ ਸੀ ਕਿਉਂ ਵਾਪਰਿਆ ਤੇ ਕਿੱਥੇ ਹੋਇਆ ਪਰ ਬੜੀ ਦੁੱਖ ਵਾਲੀ ਗੱਲ ਆ ਵੀ ਨਫੇ ਨੁਕਸਾਨ ਜ਼ਿੰਦਗੀ ਦੇ ਵਿੱਚ ਹੁੰਦੇ ਆਉਂਦੇ ਆ ਜੇ ਇੰਨਾ ਕੇ ਸੋਚ ਲਿਆ ਜਾਵੇ ਵੀ ਜਿਸ ਦਿਨ ਮੈਂ ਆਇਆ ਸੀ ਇਸ ਦੁਨੀਆਂ ਦੇ ਵਿੱਚ ਮੇਰੇ ਤਨ ਦੇ ਉੱਤੇ ਕੱਪੜਾ ਵੀ ਨਹੀਂ ਸੀ ਉਹ ਤਾਂ ਜਿਹੜੀ ਸ਼ੈਲਟਰ ਮੇਰੇ ਮਾਂ ਪਿਓ ਨੇ ਜਾਂ ਮੇਰੀਆਂ ਮੇਰੇ ਆਲੇ ਦੁਆਲੇ ਨੇ ਮੈਨੂੰ ਦੇ ਤੀਆਂ ਚੀਜ਼ਾਂ ਤੇ ਉਹਨਾਂ ਨਾਲ ਮੈਂ ਇੱਕ ਮਾਲਕ ਬਣਨ ਲੱਗ ਗਿਆ ਵੀ ਮੈਂ ਇਹਦਾ ਵੀ ਮਾਲਕ ਹਾਂ ਮੈਂ ਉਹਦਾ ਵੀ ਮਾਲਕ ਹਾਂ ਜੇ ਇਹ ਮੰਨ ਲਿਆ ਜਾਵੇ ਵੀ ਜਿਸ ਦਿਨ ਆਏ ਸੀ ਅਸੀਂ ਉਹ ਤਨ ਦੇ ਉੱਤੇ ਸਾਡੇ ਤੇ ਕੱਪੜਾ ਵੀ ਨਹੀਂ ਸੀਗਾ ਤੇ ਜਿਸ ਦਿਨ ਜਾਵਾਂਗੇ ਉਸ ਦਿਨ ਵੀ ਬਗਾਨੇ ਬਸੋ ਉੱਥੋਂ ਇੱਕ ਤਨ ਦੇ ਉੱਤੇ ਇੱਕ ਕੱਪੜਾ ਨਸੀਬ ਹੋਊਗਾ ਸੋ ਇੰਨੀ ਕੁ ਸਟੋਰੀ ਆ ਸਾਰੀ ਜ਼ਿੰਦਗੀ ਦੀ ਤੇ ਉਸ ਜ਼ਿੰਦਗੀ ਦੇ ਵਿੱਚ ਇੱਕ ਵਰਕ ਉਹੀ ਗੱਲ ਆ ਕਹਿੰਦੇ ਨੀ ਵੀ ਇੱਕ ਕਿਤਾਬ ਦਾ ਇੱਕ ਵਰਕਾ ਮਾੜਾ ਤਾਂ ਉਹ ਕਿਤਾਬ ਥੋੜਾ ਪਾੜ ਕੇ ਸਿੱਟ ਦਿੱਤੀ ਜਾਂਦੀ ਆ ਸੋ ਇੱਦਾਂ ਜ਼ਿੰਦਗੀ ਦੇ ਵਿੱਚ ਜਿਹੜੀ ਇੰਨੀ ਨਿਰਾਸ਼ਤਾ ਜਿਹੜੀ ਆਈ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਆਪਦੀ ਗਲਤੀ ਦੀ ਸਜ਼ਾ ਪਰਿਵਾਰ ਨੂੰ ਵੀ ਦੇਣੀ ਹੁਣ ਉਹ ਬੱਚੇ ਦਾ ਕੀ ਕਸੂਰ ਸੀ ਉਸ ਘਰ ਵਾਲੀ ਦਾ ਕੀ ਕਸੂਰ ਸੀ ਜਾਂ ਉਸ ਬੱਚੀ ਦਾ ਕੀ ਕਸੂਰ ਸੀ ਉਹ ਇੱਕ ਵਪਾਰੀ ਦੇ ਘਰੇ ਜੰਮੇ ਜੇ ਵਪਾਰੀ ਨੂੰ ਕਿਸੇ ਚ ਘਾਟਾ ਪੈ ਗਿਆ ਜਾਂ ਕਿਸੇ ਨਾਲ ਲੜਾਈ ਹੋ ਗਈ ਕਿਸੇ ਨਾਲ ਠੱਗੀ ਹੋ ਗਈ ਤਾਂ ਉਹਨਾਂ ਜਵਾਕਾਂ ਦਾ ਕੀ ਕਸੂਰ ਸੀ ਉਹਨਾਂ ਦੀ ਆਪਦੀ ਜ਼ਿੰਦਗੀ ਸੀ ਉਹਨਾਂ ਨੇ ਜ਼ਿੰਦਗੀ ਚ ਪਤਾ ਨੀ ਕੀ ਕੁਛ ਕਰਨਾ ਸੀ ਪਰ ਬਹੁਤ ਹੀ ਜਿਹੜਾ ਇਹ ਗਲਤ ਜਿਹੜਾ ਫੈਸਲਾ ਕੀਤਾ ਇਸ ਜਗਮੀਤਪਾਲ ਸਿੰਘ ਹੋਰਾਂ ਨੇ ਬੜੀ ਦੁੱਖ ਲੱਗਿਆ ਤੜਕੇ ਤੜਕੇ ਖਬਰ ਪੜ ਕੇ ਜਿਹਦੇ ਵੀ ਪਿੰਡੇ ਤੇ ਹੰਡਾਉਣਗੇ ਲੋਕ ਹੁਣ ਉਹਦੇ ਘਰੇ ਇੱਕ ਬੁੱਢੀ ਮਾਤਾ ਰਹਿ ਗਈ ਜਿਹੜੀ ਕਿ ਉਸ ਘਰ ਦੇ ਵਿੱਚ ਸੀ ਤੇ ਉਹ ਬੁੱਢੀ ਮਾਤਾ ਹੁਣ ਕੀ ਕਰੂਗੀ ਜਾਂ ਇੱਕੋ ਧੀ ਆ ਹੁਣ ਪਤਾ ਨੀ ਉਹਦੀ ਕੀ ਕੰਡੀਸ਼ਨ ਆ ਹਸਪਤਾਲ ਦੇ ਵਿੱਚ ਆਪਣਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਆ ਕੀ ਉਹ ਮਸਲਿਆਂ ਦੇ ਹੱਲ ਹੋ ਗਏ ਹੁਣ ਜਿਹੜੇ ਮਸਲਿਆਂ ਦੇ ਜਾਂ ਕੀ ਜੇ ਕਿਸੇ ਦਾ ਲੈਣਾ ਦੇਣਾ ਸੀ ਜਾਂ ਹੋਰ ਸੀ ਕੀ ਉਹ ਹੁਣ ਖੁਸ਼ ਹੋ ਜੂਗਾ ਜਾਂ ਕੀ ਉਹਦੇ ਨਾਲ ਜਾਂ ਉਹਦਾ ਤੈਨੂੰ ਤੁਹਾਨੂੰ ਸੌਖੇ ਹੋ ਗਏ ਬਹੁਤ ਗਲਤ ਸਟੈਪ ਜਿਹੜਾ ਇਹ ਪੱਟਿਆ ਜਗਮੀਤ ਹੋਰਾਂ ਨੇ ਤੇ ਇਹ ਗੱਲਾਂ ਜਿਹੜੀ ਤਾਂ ਹੀ ਆ ਜਿਹੜੀਆਂ ਅਸੀਂ ਆਪਦੀਆਂ ਲੋੜਾਂ ਵਧਾ ਕੇ ਆਪਦੀਆਂ ਚਾਦਰਾਂ ਤੋਂ ਬਾਹਰ ਪੈਰ ਪਸਾਰ ਕੇ ਤੇ ਉਦੋਂ ਬਾਅਦ ਜਦੋਂ ਸਾਡੀਆਂ ਉਹ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਫੇਰ ਅਸੀਂ ਇਹੋ ਜਿਹੇ ਸਟੈਪ ਪੜਦੇ ਆ ਬਹੁਤ ਦੁੱਖ ਲੱਗਿਆ ਸਾਰਾ ਸਾਰਾ ਦੇਖ ਸੁਣ ਕੇ
ਜੀ ਸੋ ਬਿਲਕੁਲ ਜੀ ਇਹ ਸਾਰਾ ਵਰਤਾਰਾ ਸੁਣ ਕੇ ਦੁੱਖ ਤਾਂ ਹੁੰਦਾ ਹੀ ਆ ਪਰ ਨਾਲ ਦੀ ਨਾਲ ਜਿਹੜੀ ਉੱਥੋਂ ਦੀ ਹਾਲਤ ਆ ਉਹਦੇ ਤੇ ਜੇ ਸਰਕਾਰਾਂ ਤੋਂ ਕੁਛ ਨਹੀਂ ਹੁੰਦਾ ਤਾਂ ਕਹਿੰਦੇ ਫਿਰ ਲੋਕ ਆਪਣੇ ਆਪ ਸੜਕਾਂ ਤੇ ਆ ਜਾਂਦੇ ਆ ਸੋ ਇਦਾਂ ਦੀ ਖ਼ਬਰ ਹੀ ਆਈ ਆ ਜੀ ਭਾਗੀ ਬਾਂਦਰਾ ਪਿੰਡ ਤੋਂ ਜਿੱਥੇ ਕਿ ਇੱਕ ਚਿੱਟੇ ਦਾ ਨਸ਼ਾ ਵੇਚਣ ਵਾਲੇ ਨੌਜਵਾਨ ਨੂੰ ਪਿੰਡ ਦੇ ਲੋਕਾਂ ਨੇ ਹੀ ਕਾਫ਼ੀ ਕੁੱਟਿਆ ਐਟਲੀਸਟ ਉਹਨੂੰ ਕਹਿੰਦੇ ਵੱਢ ਦਿੱਤਾ ਤੇ ਜਦੋਂ ਫਿਰ ਐਂਬੂਲੈਂਸ ਵੀ ਆਈ ਉਸਨੂੰ ਲੈਣ ਤੇ ਲੋਕਾਂ ਨੇ ਐਂਬੂਲੈਂਸ ਵੀ ਘੇਰ ਲਈ ਤਾਂ ਜੋ ਉਸ ਬੰਦੇ ਦਾ ਇਲਾਜ ਨਾ ਹੋ ਸਕੇ ਸੋ ਇਸਦੇ ਬਾਰੇ ਤੁਸੀਂ ਕੀ ਟਿੱਪਣੀ ਕਰੋਗੇ
ਦੇਖੋ ਪਹਿਲੀ ਨਜ਼ਰੇ ਜਾਂ ਜੇ ਕਾਨੂੰਨ ਕੋਈ ਹੱਥ ਚ ਲੈਂਦਾ ਤਾਂ ਇਸ ਨਜ਼ਰੇ ਮੈਂ ਵੀ ਨਿੰਦਿਆ ਹੀ ਕਹੂੰਗਾ ਵੀ ਭਾਈ ਜੇ ਕਿਸੇ ਜਿਹੜਾ ਕੰਮ ਕਾਨੂੰਨ ਦਾ ਜਾਂ ਕਾਨੂੰਨ ਨੇ ਕਰਨਾ ਉਹਨੂੰ ਹੀ ਕਰਨਾ ਚਾਹੀਦਾ ਆਮ ਲੋਕ ਕੋਈ ਕਿਸੇ ਦੀ ਜ਼ਿੰਦਗੀ ਮੌਤ ਦਾ ਫੈਸਲਾ ਨਹੀਂ ਕਰ ਸਕਦੇ ਖਾਸ ਕਰਕੇ ਇਹ ਰੱਬ ਦਾ ਦੇ ਹੱਥ ਦੇ ਵਿੱਚ ਆ ਜ਼ਿੰਦਗੀ ਮੌਤ ਦੀਆਂ ਡੋਰਾਂ ਕਿਸੇ ਨੂੰ ਤੁਸੀਂ ਜੇ ਜਨਮ ਦੇ ਨਹੀਂ ਦੇ ਸਕਦੇ ਤੁਹਾਨੂੰ ਮਾਰ ਵੀ ਨਹੀਂ ਸਕਦੇ ਇਹ ਵੀ ਤੁਹਾਡੇ ਕੋਲ ਰਾਈਟ ਨਹੀਂ ਹੈਗਾ ਸੋ ਇਹ ਚੀਜ਼ਾਂ ਜੇ ਇੱਕ ਤਾਂ ਨਿੰਦਿਆ ਦਾ ਕਾਰਨ ਹੀ ਹੈ ਵੀ ਜੇ ਕਿਸੇ ਇੱਕ ਨੌਜਵਾਨ ਨੂੰ ਐਵੇਂ ਜੇ ਇੱਕ ਪਿੰਡ ਨੇ ਮਾਰਤਾ ਵੱਢਤਾ ਪਰ ਹੁਣ ਇਹ ਦੇਖੋ ਵੀ ਸਿਚੁਏਸ਼ਨ ਕਿਉਂ ਆਈ ਉਂਝ ਵੀ ਸਾਰੀ ਦੁਨੀਆਂ ਤੁਰੀ ਫਿਰਦੀ ਹੈ ਸਭ ਕੁਛ ਹੁੰਦਾ ਪਰ ਇਹ ਸਿਚੁਏਸ਼ਨ ਕਿਉਂ ਆਈ ਵੀ ਇੱਕ ਪਿੰਡ ਦਾ ਚ ਇੱਕ ਨੌਜਵਾਨ ਨੂੰ ਸਾਰੇ ਪਿੰਡ ਨੇ ਰਲ ਕੇ ਵੱਢ ਟੁੱਕਤਾ ਕਿਉਂ ਆਈ ਤਾਂ ਇਹਦਾ ਕਾਰਨ ਇੱਕੋ ਹੀ ਦਿਖਦਾ ਜੀ ਵੀ ਜਿਹੜੇ ਪਿੰਡ ਦੀ ਨੌਜਵਾਨੀ ਨੂੰ ਕੋਈ ਬੰਦਾ ਨਸ਼ੇ ਦੀ ਲੱਤ ਲਾ ਕੇ ਸ਼ਰੇਆਮ ਆ ਕੇ ਨਸ਼ਾ ਵੇਚ ਕੇ ਉਹਨਾਂ ਦੇ ਜਵਾਕਾਂ ਨੂੰ ਨਸ਼ੇ ਉਹਨਾਂ ਦੇ ਘਰ ਬਰਬਾਦ ਕਰ ਰਿਹਾ ਹੋਵੇ ਤਾਂ ਉਹਨਾਂ ਦੇ ਪੈਰਾਂ ਦੀ ਪੀੜ ਦੇਖੋ ਵੀ ਕੀ ਹੋਊਗੀ ਉਹਨਾਂ ਨੂੰ ਕੋਈ ਚੀਜ਼ ਨਹੀਂ ਲੱਗੀ ਉਹਨਾਂ ਨੂੰ ਸਜ਼ਾ ਵੀ ਕੋਈ ਚੀਜ਼ ਨਹੀਂ ਲੱਗੀ ਵੀ ਸਾਨੂੰ ਇਸ ਬੰਦੇ ਨੂੰ ਮਾਰਨ ਤੇ ਕੋਈ ਸਜ਼ਾ ਮਿਲੂਗੀ ਉਹ ਕਹਿੰਦੇ ਵੀ ਮਰ ਮਿਲਦੀ ਹੈ ਜੋ ਮਰਜ਼ੀ ਮਿਲੀ ਜਾਵੇ ਇਹਨੇ ਤਾਂ ਸਾਡੇ ਘਰ ਹੀ ਬਰਬਾਦ ਕਰਤੇ ਸਾਡਾ ਪਿੰਡ ਹੀ ਬਰਬਾਦ ਕਰਤਾ ਸੋ ਕਹਿੰਦੇ ਆ ਜੀ ਇਹ ਕੋਈ ਵਿਨੋਦ ਕੁਮਾਰ ਨਾਂ ਦਾ ਨੌਜਵਾਨ ਸੀ ਜਿਹੜਾ ਪਹਿਲਾਂ ਪਿੰਡ ਭਾਗੀ ਬਾਂਦਰ ਚ ਹੀ ਰਹਿੰਦਾ ਸੀ ਇਹ ਮੇਰੇ ਹਲਕੇ ਦਾ ਹੀ ਪਿੰਡ ਆ ਜੀ ਤੇ ਉਹ ਤਲਵੰਡੀ ਸਾਬੋ ਤੋਂ ਸਿਰਫ 5 ਕੁ ਮਿੰਟ ਦੀ ਦੂਰੀ ਦੇ ਉੱਤੇ ਪਿੰਡ ਹੈਗਾ ਦਮਦਮਾ ਸਾਹਿਬ ਜਿਹੜੇ 5ਵੇਂ ਤਖਤ ਤੋਂ ਤਾਂ ਉਹ ਉਥੋਂ ਕਹਿੰਦੇ ਉਹ ਮੂਵ ਹੋ ਕੇ ਤਲਵੰਡੀ ਚਲਾ ਗਿਆ ਸੀ ਪਰ ਸਾਰੇ ਪਿੰਡ ਨੂੰ ਪਤਾ ਸੀ ਵੀ ਉਹ ਜਦੋਂ ਵੀ ਪਿੰਡ ਚ ਆਉਂਦਾ ਸੀ ਤੇ ਉਹ ਨਸ਼ਾ ਲੈ ਕੇ ਆਉਂਦਾ ਸੀ ਚਿੱਟਾ ਵੇਚਦਾ ਸੀ ਜਾਂ ਕਿਸੇ ਵੀ ਕਿਸਮ ਦਾ ਹੁਣ ਇਸ ਵਾਰ ਉਹ ਪਤਾ ਨੀ ਕੀ ਲੈ ਕੇ ਆਇਆ ਸੀ ਕਿਵੇਂ ਵੀ ਪਰ ਪਿੰਡ ਵਾਲਿਆਂ ਨੇ ਜਦੋਂ ਵੀ ਉਹ ਉਹਨੂੰ ਦੇਖਿਆ ਤਾਂ ਪਿੰਡ ਵਾਲਿਆਂ ਨੇ ਫੜ ਲਿਆ ਪਰ ਫੜ ਕੇ ਉਹਨੂੰ ਇੰਨੀ ਕੁ ਜ਼ਿਆਦਾ ਉਹਦੀ ਕੁੱਟਮਾਰ ਕੀਤੀ ਵੀ ਉਹ ਤੜਫ ਰਿਹਾ ਸੀਗਾ ਤੇ ਐਂਬੂਲੈਂਸ ਆ ਗਈ, ਪਰ ਐਂਬੂਲੈਂਸ ਵੀ ਪਿੰਡ ਵਾਲਿਆਂ ਨੇ ਐਂਬੂਲੈਂਸ ਨੂੰ ਚੱਕਣ ਨਹੀਂ ਦਿੱਤਾ। ਪਿੰਡ ਦੇ ਵਿੱਚ ਰੋਹ ਹੀ ਇੰਨਾ ਜ਼ਿਆਦਾ ਸੀ ਵੀ ਉਹਨਾਂ ਦਾ ਕਹਿਣਾ ਸੀ ਵੀ ਸਾਡੇ ਸਾਰੇ ਪਿੰਡ ਦੀ ਜਵਾਨੀ ਖਾ ਗਿਆ ਬੰਦਾ ਨਸ਼ੇ ਵੇਚ ਵੇਚ ਕੇ, ਤੇ ਕਹਿੰਦੇ ਤਾਂ ਅਸੀਂ ਇਹਦਾ ਇਹਨੂੰ ਇੱਥੇ ਤੜਫਦਾ ਮਾਰਨ ਦੇਣਾ। ਦੇਖੋ ਬਹੁਤ ਦਿਲ ਨੂੰ ਦਲਾ ਦੇਣ ਵਾਲਾ ਸੀਨ ਹੋਊਗਾ ਇਹ। ਅਸੀਂ ਵੀ ਨਹੀਂ ਚਾਹੁੰਦੇ ਵੀ ਕਿਸੇ ਦਾ ਪੁੱਤ ਤਾਂ ਹੋਊ ਉਹ ਵੀ ਐਂ ਕੋਈ ਉਹਨੂੰ ਮਾਰੇ ਤੜਫਾਵੇ, ਪਰ ਜੇ ਉਸ ਬੰਦੇ ਨੇ ਉਸ ਪਿੰਡ ਦੀਆਂ ਸੈਂਕੜੇ ਨੌਜਵਾਨਾਂ ਨੂੰ ਇਸ ਮਾਰਿਆ ਤਾਂ ਫੇਰ ਉਹਦੇ ਉਹਨੂੰ ਇਹੀ ਸਜ਼ਾ ਹੀ ਮਿਲਣੀ ਚਾਹੀਦੀ ਸੀ ਜਿਹੜੀ ਅਕਸੀ ਅਕਸਰ ਕਹਿਣੇ ਆ ਵੀ ਜੇ ਕਿਸੇ ਨੂੰ ਚੌਂਕ ਚਕੜਾ ਕੇ ਸਜ਼ਾ ਦਿੱਤੀ ਜਾਵੇ ਤੇ ਗਾਂਹ ਨੂੰ ਲੋਕ ਕੰਨਾਂ ਨੂੰ ਹੱਥ ਲਾ ਲੈਣ ਵੀ ਇਸ ਪਿੰਡ ਚ ਤਾਂ ਨਹੀਂ ਨਸ਼ਾ ਵੇਚਣ ਜਾਣਾ, ਚਾਹੇ ਕੁਛ ਵੀ ਹੋ ਜੇ ਇਸ ਪਿੰਡ ਚ ਤਾਂ ਐਂ ਕਰਦੇ ਆ। ਸੋ ਇਹੀ ਅਸੀਂ ਜਾਗਰਤੀ ਲਈ ਰੋਜ਼ ਬੋਲਦੇ ਸੀ। ਮੈਂ ਅੱਜ ਤੋਂ 5 ਸਾਲ ਪੁਰਾਣੇ ਪ੍ਰੋਗਰਾਮ ਵੀ ਮੇਰੇ ਕੱਢ ਕੇ ਦੇਖ ਲਓ, ਉਹਨਾਂ ਚ ਮੈਂ ਇੱਕੋ ਗੱਲ ਕਹਿੰਦਾ ਸੀ ਵੀ ਇੱਕ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲੇ ਜਾਂ ਨਸ਼ੇ ਨਾਲ ਲਾਉਣ ਵਾਲੇ ਮੈਕਸੀਮਮ 5 ਬੰਦੇ ਹੁੰਦੇ ਆ, ਤੇ ਬਾਕੀ ਜਿਹੜਾ ਪਿੰਡ ਹੁੰਦਾ, ਜੇ ਮੰਨ ਲਓ 1000 ਬੰਦੇ ਦਾ ਪਿੰਡ ਆ, 995 ਬੰਦਾ ਜਿਹੜਾ ਉਹ ਦੁਖੀ ਹੁੰਦਾ ਨਸ਼ੇ ਤੋਂ, ਤਾਂ ਫਿਰ ਉਹ 5 ਬੰਦੇ ਨੀ ਕਿਸੇ ਤੋਂ ਕੰਟਰੋਲ ਹੁੰਦੇ। ਮੈਂ ਆਹ ਗੱਲ ਅੱਜ ਤੋਂ 5 ਸਾਲ ਪਹਿਲਾਂ ਤੋਂ ਕਹਿੰਦਾ ਆ ਰਿਹਾ ਵੀ ਕੀ ਉਹ 5 ਬੰਦੇ ਨੀ ਅਸੀਂ ਪਿੰਡ ਰਲ ਕੇ ਕੰਟਰੋਲ ਕਰ ਸਕਦਾ? ਕੀ ਸਾਨੂੰ ਪਤਾ ਨੀ ਨਸ਼ਾ ਕੌਣ ਵੇਚਦਾ? ਸਭ ਕੁਛ ਪਤਾ, ਸਭ ਕੁਛ ਹੁੰਦੇ ਹੋਏ, ਪਰ ਕੀ ਆ, ਸਾਡਾ ਪੁੱਤ ਨਹੀਂ ਖਾਂਦਾ, ਅਸੀਂ ਕਿਸੇ ਦੇ ਪੁੱਤ ਨੂੰ ਖਾਂਦਾ ਤਾਂ ਅਸੀਂ ਕੀ ਲੈਣਾ? ਪਰ ਇਹ ਨੀ ਪਤਾ ਹੁੰਦਾ ਵੀ ਜੇ ਕਿਸੇ ਦਾ ਇੱਕ ਪੁੱਤ ਖਾਣ ਲੱਗ ਗਿਆ ਨਾ, ਤੇ ਤੁਹਾਡੇ ਪੁੱਤਾਂ ਤੱਕ ਤਾਂ ਹੁਣ ਇਹ ਦਿਨਾਂ ਚ ਹੀ ਆ ਜਾਣਾ। ਇਹ ਤਾਂ ਇਹ ਵਹਿਮ ਹੁੰਦਾ ਤੁਹਾਡਾ ਵੀ ਸਾਡੇ ਘਰੇ ਨਹੀਂ ਹੈ ਸੇਕ, ਆ ਇਹ ਸੇਕ ਜਦੋਂ ਅੱਗ ਮੱਚਦੀ ਆ ਸੇਕ ਸਾਰੇ ਕਿਤੇ ਆ ਜਾਂਦਾ। ਸੋ ਉਹੀ ਕੁਛ ਇੱਥੇ ਹੋਇਆ ਜੀ, ਤੇ ਉਸ ਕੁਛ ਦੇ ਤਹਿਤ ਸਜ਼ਾ ਜਿਹੜੀ ਪਿੰਡ ਵਾਲਿਆਂ ਨੇ ਦਿੱਤੀ ਆ। ਪਰ ਮੇਰਾ ਫਿਰ ਵੀ ਮੰਨਣਾ ਵੀ ਪਿੰਡ ਵਾਲਿਆਂ ਨੂੰ ਮਾਰਨ ਦੀ ਥਾਂ ਤੇ ਉਹਨੂੰ ਬੰਨ ਲੈਣਾ ਚਾਹੀਦਾ ਸੀ, ਉਹਨੂੰ ਬੰਨ ਕੇ ਰੱਖ ਲੈਣਾ ਚਾਹੀਦਾ ਸੀ, ਉਹਨੂੰ ਪੁਲਿਸ ਦੇ ਹਵਾਲੇ ਕਰ ਦੇਣਾ ਚਾਹੀਦਾ ਸੀ, ਪੁਲਿਸ ਨੂੰ ਵਾਰਨਿੰਗ ਦੇ ਦੇਣੀ ਚਾਹੀਦੀ ਸੀ, ਰਿਟਨ ਰੂਪ ਚ ਕੁਛ ਨਾ ਕੁਛ ਦੇ ਦੇਣਾ ਚਾਹੀਦਾ ਵੀ ਮਾਰਨਾ ਕਿਤੇ ਨਾ ਕਿਤੇ ਸਹੀ ਨਹੀਂ ਸੀ। ਪਰ ਅੱਜ ਕੱਲ ਥੋੜੀਆਂ ਜਿਹੀਆਂ ਵਟਸਐਪ ਦੇ ਉੱਤੇ ਵੀ ਮੈਂ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓ ਦੇਖਦਾ ਜਦੋਂ ਕੁੱਟਾਂ ਮਾਰੀਆਂ ਕਰਦਿਆਂ ਦੀਆਂ ਵੀਡੀਓ, ਬਹੁਤ ਬੁਰਾ ਸਲੂਕ ਕਰਦਿਆਂ ਦੀਆਂ ਵੀਡੀਓ ਅਪਲੋਡ ਕੀਤੀਆਂ ਜਾਂਦੀਆਂ, ਭਾਵੇਂ ਉਹਨਾਂ ਦੀਆਂ ਕਾਰਨਾਮੇ ਕਰਤੂਤਾਂ ਮਾੜੀਆਂ ਹੁੰਦੀਆਂ, ਪਰ ਫੇਰ ਵੀ ਜੇ ਅਗਲੇ ਦੀ ਕਰਤੂਤ ਮਾੜੀ ਆ ਤੇ ਤੁਸੀਂ ਨਹੀਂ ਚੰਗੀ ਸਮਝਦੇ ਤਾਂ ਫਿਰ ਤੁਹਾਡੀ ਕਰਤੂਤ ਤਾਂ ਚੰਗੀ ਹੋਣੀ ਚਾਹੀਦੀ ਹੈ ਨਾ, ਵੀ ਤੁਸੀਂ ਤਾਂ ਇੱਕ ਲਾਫੁਲ ਢੰਗ ਨਾਲ ਉਹਨੂੰ ਕਰ ਸਕਦੇ ਹੋ। ਪਰ ਅਖੀਰ ਉਹੀ ਗੱਲ ਆ ਜਾਂਦੀ ਹੈ ਜੀ, ਜੇ ਕਾਨੂੰਨ ਸਾਡੇ ਮੁਲਕ ਚ ਕੁਛ ਕਰਦਾ ਹੁੰਦਾ ਤਾਂ ਕਿਉਂ ਕਿਸੇ ਨੂੰ ਹੱਥਾਂ ਚ ਲੈਣਾ ਪੈਂਦਾ? ਇਹ ਵੀ ਆ ਜਾਂਦੀ ਹੈ ਅਖੀਰ, ਫਿਰ ਮੇਰੀ ਤਾਂ ਉਸੇ ਲਾਈਨ ਤੇ ਨਿਬੜ ਜਾਂਦੀ ਆ ਵੀ ਜੇ ਦੇਸਾਂ ਵਰਗਾ ਦੇਸ਼ ਹੁੰਦਾ ਸੀ ਕਿਉਂ ਜਾਂਦੇ ਪਰਦੇਸ਼?
ਜੀ ਸੋ ਬਿਲਕੁਲ ਵਾਕਈ ਜੀ, ਪਰਦੇਸਾਂ ਦੇ ਵਿੱਚ ਇਸੇ ਹੀ ਆਉਂਦੇ ਆ ਕਿਉਂਕਿ ਇੱਥੇ ਰੁਜ਼ਗਾਰ ਤੇ ਬਾਕੀ ਜਿਹੜੀ ਜ਼ਿੰਦਗੀ ਦੇ ਬਹੁਤ ਵਧੀਆ ਸਹੂਲਤਾਂ ਨੇ। ਸੋ ਅੱਗੇ ਥੋੜੀ ਜਿਹੀ ਗੱਲ ਕਰਦੇ ਹਾਂ ਜੀ ਆਪਾਂ ਖੇਡ ਜਗਤ ਦੀ, ਜਿਹੜਾ ਕਿ ਕੱਲ ਕ੍ਰਿਕਟ ਦਾ ਮੈਚ ਹੋਇਆ ਸੀ ਜਿੱਥੇ ਕਿ ਸ਼ਿਖਰ ਨੇ ਕਹਿੰਦੇ ਛੁਡਾਇਆ ਸ਼੍ਰੀਲੰਕਾ ਦੇ ਜਿਹੜੇ ਗੇਂਦਬਾਜ਼ ਸੀ ਉਹਨਾਂ ਦੇ ਪਸੀਨੇ, ਤੋ ਉਸਦੇ ਬਾਰੇ ਕੀ ਕਹੋਗੇ ਤੁਸੀਂ?
ਦੇਖੋ ਮੈਨੂੰ ਥੋੜਾ ਜਿਹਾ ਮੈਚ ਦੇਖਣ ਦਾ ਮੌਕਾ ਮਿਲਿਆ, ਜ਼ਿਆਦਾ ਨਹੀਂ ਦੇਖ ਸਕਿਆ ਮੈਂ ਮੈਚ। ਇਸ ਮੈਚ ਦੇ ਵਿਚ ਜਿਹੜਾ ਸ਼ਿਖਰ ਧਵਨ ਤੇ ਰੋਹਿਤ ਨੇ ਓਪਨਿੰਗ ਕੀਤੀ ਸੀ ਤੇ ਬਹੁਤ ਸੋਹਣੀ ਸਟਾਰਟ ਦਿੱਤੀ ਸੀ, ਭਾਵੇਂ ਉਸ ਤੋਂ ਬਾਅਦ ਕੋਹਲੀ ਤੇ ਯੁਵਰਾਜ ਬਿਲਕੁਲ ਫੇਲ ਰਹੇ ਕੱਲ ਤੇ, ਪਰ ਫੇਰ ਵੀ ਜਿਹੜਾ ਸ਼ਿਖਰ ਧਵਨ ਦਾ ਤੇਜ਼ ਤਰਾਰ ਜਿਹੜਾ ਸੈਂਕੜਾ ਸੀ ਉਹਨੇ ਸਕੋਰ 322 ਤੱਕ ਪਹੁੰਚਾ ਤਾ ਸੀ ਤੇ, ਪਰ ਹੁਣ ਮੈਨੂੰ ਨਤੀਜੇ ਨਹੀਂ ਪਤਾ, ਮੈਂ ਦੇਖ ਨਹੀਂ ਪਾਇਆ ਤੇ ਬਸ ਇਹੀ ਮੰਨਣਾ ਦੇਖ ਸਕਦਾ ਜਿਹੜੇ ਢੰਗ ਦੀ ਬੈਟਿੰਗ ਹੋਈ ਸੀ ਜਾਂ ਜਿੰਨਾ ਕੁ ਸਕੋਰ ਬਣਿਆ ਸੀ ਉਸ ਢੰਗ ਨਾਲ ਲੱਗਦਾ ਤਾਂ ਇਹੀ ਹੈ ਵੀ ਭਾਰਤ ਜਿੱਤ ਗਿਆ ਹੁਣ ਤੇ ਬਾਕੀ ਸਾਡੇ ਸਰੋਤੇ ਛੇਤੀ ਨਤੀਜੇ ਭੇਜ ਦਿਓ ਜੀ ਸਾਡੇ ਨਾਲ ਸਾਡੇ ਸਾਹਮਣੇ ਕਰ ਦਿਓ। ਪਰ ਹਾਂ ਕੱਲ ਸ਼ਿਖਰ ਧਵਨ ਦੀ ਪਾਰੀ ਬਾ ਕਮਾਲ ਸੀ।
ਹਾਂਜੀ ਜੀ ਵਾਕਈ। ਸੋ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਗੌਰਵ ਸ਼ਰਮਾ, ਸੋ ਮੈਂ ਹਮੇਸ਼ਾ ਇਹਨਾਂ ਦਾ ਨਾਮ ਗਲਤ ਹੀ ਲੈਂਦੀ ਹੁੰਦੀ ਹਾਂ, ਗੌਰਵ ਸ਼ਰਮਾ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ ਤੇ ਉਹਨਾਂ ਨੇ ਜੀ ਇੱਕ ਖਬਰ ਸਾਂਝੀ ਕੀਤੀ ਹੈ ਸਾਡੇ ਨਾਲ, ਕਹਿ ਰਹੇ ਆ ਕਿ ਕਿਸਾਨ ਨੇ ਸਰਕਾਰੀ ਦਫ਼ਤਰ ਵਿੱਚ ਕੱਪੜੇ ਉਤਾਰ ਕੇ ਕੀਤਾ ਪ੍ਰਦਰਸ਼ਨ। ਖਬਰ ਹੈ ਜੀ ਸੰਗਰੂਰ ਦੀ, ਜਿੱਥੇ ਕਿ ਸਰਕਾਰੀ ਦਫ਼ਤਰਾਂ ਵਿੱਚ ਸਰਕਾਰੀ ਬਾਬੂਆਂ ਵੱਲੋਂ ਕੰਮਕਾਜ ਵਿੱਚ ਕੀਤੇ ਜਾਣ ਵਾਲੀ ਆਨਾਕਾਨੀ ਦੀ ਤਸਵੀਰ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇੱਕ ਕਿਸਾਨ ਨੇ ਆਪਣੇ ਕੱਪੜੇ ਉਤਾਰ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਭਵਾਨੀ ਦੇ ਕਿਸਾਨ ਮਲਵਿੰਦਰ ਸਿੰਘ ਨੇ ਇਸ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੇ ਦਫ਼ਤਰ ਵਿੱਚ ਮੌਜੂਦਗੀ ਦੌਰਾਨ ਕੀਤਾ ਤੇ ਵਿਭਾਗ ਤੇ ਦੋਸ਼ ਲਾਏ ਕਿ ਜ਼ਮੀਨ ਦੇ ਇੱਕ ਮਾਮਲੇ ਨੂੰ ਲੈ ਕੇ ਉਹ ਨਿਤ ਦਿਨ ਦਫ਼ਤਰ ਆਉਂਦਾ ਹੈ ਪਰ ਬਗੈਰ ਖੱਜਲ ਖੁਆਰੀ ਉਸਨੂੰ ਉੱਥੋਂ ਕੁਝ ਵੀ ਨਹੀਂ ਮਿਲਦਾ। ਸੋ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਜੀ?
ਬਿਲਕੁਲ ਜੀ, ਇਹ ਮੈਂ ਵੀ ਇੱਥੇ ਬੈਠਾ, ਮੈਂ ਆਸਟ੍ਰੇਲੀਆ ਦੇ ਵਿੱਚ ਬੈਠਾ ਅੱਜ ਕੱਲ ਇਹੀ ਸਾਰਾ ਕੁਝ ਭੋਗ ਰਿਹਾ ਸੇਮ ਚੀਜ਼ਾਂ ਤੇ। ਮੈਂ ਰੋਜ਼ ਤਲਖੀ ਚ ਆ ਜਾਂਦਾ ਆਪਣੇ ਦੋਸਤਾਂ ਮਿੱਤਰਾਂ ਨਾਲ, ਰਾਤੀ ਮੈਂ ਮੇਰੇ ਦੋਸਤ ਭੁਪਿੰਦਰ ਪੰਨੀ ਵਾਲੀ ਆ ਜਿਹੜੇ ਕਿ 30 ਸਾਲ ਤੋਂ ਇੱਕ ਪ੍ਰੈਸ ਰਿਪੋਰਟਰ ਆ, ਤੇ 30 ਸਾਲ ਤੋਂ ਮੇਨ ਵੱਡੇ ਅਖਬਾਰਾਂ ਲਈ ਉਹ ਸਰਸੇ ਜ਼ਿਲ੍ਹੇ ਦੇ ਪ੍ਰੈਸ ਦੇ ਪ੍ਰੈਜ਼ੀਡੈਂਟ ਵੀ ਆ। ਪਰ ਮੈਂ ਉਹਨਾਂ ਨਾਲ ਕੱਲ ਲੜਿਆ, ਮੈਂ ਕਿਹਾ ਯਾਰ ਵੀ ਤੁਸੀਂ ਇੰਨਾ ਕੁਛ ਹੁੰਦੇ ਹੋਏ ਵੀ ਤੇ ਤੁਸੀਂ ਕੁਛ ਨਹੀਂ ਕਰ ਪਾ ਰਹੇ, ਤੁਹਾਨੂੰ ਇੱਕ ਇੱਕ ਜ਼ਿਲ੍ਹੇ ਦੇ ਵਿੱਚੋਂ ਦੋ ਦਫ਼ਤਰਾਂ ਦੇ ਵਿੱਚੋਂ ਦੋ ਅਫਸਰਾਂ ਦੇ ਸਾਈਨ ਚਾਹੀਦੇ ਆ। ਤੇ ਮੈਨੂੰ ਪਿਛਲੇ 15-20 ਦਿਨ ਹੋ ਗਏ ਉਸ ਚ ਖੱਜਲ ਖੁਆਰੀ ਹੁੰਦੇ ਨੂੰ, ਮੈਂ ਕਿਸੇ ਕੋਈ ਇਥੋਂ ਅਹਿਦਨਾਮਾ ਭੇਜਿਆ ਸੀ ਤੇ ਉਹ ਅਹਿਦਨਾਮਾ ਤਸਦੀਕ ਕਰਨਾ ਸੀ ਤੇ ਉਹ ਤਸਦੀਕ ਕਰਨਾ ਡੀਸੀ ਨੇ ਤਸਦੀਕ ਕਰਨਾ ਹੁੰਦਾ, ਪਰ ਮੂਹਰੋਂ ਮੈਨੂੰ ਕਹਿ ਦਿੱਤਾ ਜਾਂਦਾ ਕਿ ਡੀਸੀ ਹੈ ਭਾਈ ਤੁਹਾਡੇ ਬਰਾੜਾਂ ਦੀ ਕੁੜੀ, ਤੇ ਪਰ ਕਹਿੰਦੇ ਬਾਹਲੀ ਇਮਾਨਦਾਰ ਆ ਤੇ ਉਹ ਕਿਸੇ ਨੂੰ ਕੋਈ ਵੀ ਕੰਮ ਕਰਦੀ ਨੀ ਆਏ। ਮੈਨੂੰ ਕੱਲ ਇੰਨਾ ਗੁੱਸਾ ਚੜਿਆ, ਮੈਂ ਇੱਕੋ ਗੱਲ ਕਹੀ, ਮੈਂ ਕਿਹਾ ਮੈਨੂੰ ਇਹ ਦੱਸੋ ਮੈਂ ਚੋਰ ਆ ਜਾਂ ਮੈਂ ਠੱਗੀ ਮਾਰਨੀ ਆ ਜਾਂ ਮੈਂ ਕੋਈ ਚੋਰ ਕੰਮ ਕਰਨਾ? ਜੇ ਉਹ ਬਾਹਲੀ ਇਮਾਨਦਾਰ ਆ ਤਾਂ ਉਹਨੂੰ ਮੇਰਾ ਕੰਮ ਪ੍ਰਾਇਓਰਟੀ ਦੇ ਆਧਾਰ ਤੇ ਕਰਨਾ ਚਾਹੀਦਾ ਸੀ, ਵੀ ਮੇਰੇ ਕੰਮ ਚ ਤਾਂ ਕੁਛ ਹੈ ਹੀ ਨਹੀਂ ਸੀ। ਮੈਂ ਇੱਕ ਅਥਾਰਟੀ ਦਿੱਤੀ ਆ ਮੇਰੀ ਮਾਂ ਨੂੰ ਵੀ ਭਾਈ ਮੇਰੀ ਮਾਂ ਮੇਰੇ ਬਿਹਾਫ ਤੇ ਆ ਕੰਮ ਕਰ ਸਕਦੀ ਆ, ਤੇ ਉਹ ਇੱਥੋਂ ਗਵਰਨਮੈਂਟ ਨੇ ਇੱਥੋਂ ਤਸਦੀਕ ਕਰਕੇ ਭੇਜਤੀ ਤੇ ਉਹਨੇ ਉੱਥੇ ਤਸਦੀਕ ਕਰਨੀ, ਹਾਂ ਜੀ ਵੀ ਆਸਟ੍ਰੇਲੀਆ ਗਵਰਨਮੈਂਟ ਤੋਂ ਸੀਲਡ ਹੋ ਕੇ ਆਏ ਆ ਮੇਰੇ ਕੋਲੇ ਪੇਪਰ, ਬਸ ਉਹਨੇ ਸੀਲ ਦੀ ਤਸਦੀਕ ਕਰਨੀ ਆ। ਪਰ ਕਹਿੰਦੇ ਜੀ ਉਹਦੀ ਇਮਾਨਦਾਰੀ ਦੀ ਦੁਹਾਈ ਦਿੱਤੀ ਜਾ ਰਹੀ ਹੈ ਮੈਨੂੰ, ਕਹਿੰਦੇ ਬਹੁਤ ਇਮਾਨਦਾਰ ਹੈ ਇਸ ਕਰਕੇ ਉਹ ਗਲਤ ਕੰਮ ਨਹੀਂ ਕਰਦੀ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕੱਲ ਉਹਨਾਂ ਤੋਂ ਨੰਬਰ ਮੰਗਿਆ ਵੀ ਮੈਨੂੰ ਡੀਸੀ ਦਾ ਨੰਬਰ ਦਿੱਤਾ ਜਾਵੇ, ਮੈਂ ਜ਼ਰੂਰ ਉਸ ਬੀਬੀ ਨਾਲ ਗੱਲ ਕਰੂੰਗਾ ਵੀ ਭਾਈ ਸਤਿਕਾਰ ਕਰਦੇ ਆ ਤੁਹਾਡੇ ਵਰਗੇ ਇਮਾਨਦਾਰ ਅਫਸਰਾਂ ਦੀ ਲੋੜ ਆ। ਪਰ ਇਮਾਨਦਾਰ ਅਫਸਰ ਜੇ ਤੁਸੀਂ ਹੋ ਤਾਂ ਇਹਦਾ ਮਤਲਬ ਇਹ ਥੋੜਾ ਵੀ ਜਿਹੜੇ ਜਾਇਜ਼ ਕੰਮ ਆ ਜਿਹੜੇ ਜੈਨੂਨ ਕੰਮ ਆ ਉਹਨਾਂ ਨੂੰ ਵੀ 15-20 ਦਿਨ, ਮੇਰੀ 80 ਸਾਲ ਦੀ ਮਾਤਾ ਜਾ ਕੇ ਉੱਥੇ ਦਫ਼ਤਰ ਚ ਬੈਠੇ ਤੇ 20 ਦਿਨ ਡੀਕੇ ਵੀ ਕੰਮ ਹੋ ਜੇ ਸਾਈਨ ਹੋ ਜਾਣ ਤਾਂ ਸਾਡਾ ਕੰਮ ਹੁੰਦਾ ਹੋਵੇ, ਤਾਂ ਇੱਕ ਸਾਈਨ ਕਰਾਉਣ ਲਈ ਉਹ 20 ਦਿਨ ਉਹ ਖੱਜਲ ਖਰਾਬ ਕਰ ਰਹੇ ਇੱਕ ਸੀਨੀਅਰ ਸਿਟੀਜ਼ਨ ਨੂੰ। ਸੋ ਇਹ ਹੁੰਦਾ ਜੀ, ਇਹ ਚ ਕੋਈ ਦੋ ਰਾਇ ਨਹੀਂ ਹੈ, ਕਿਤੇ ਇਮਾਨਦਾਰੀ ਦੇ ਨਾਂ ਤੇ ਹੁੰਦਾ ਤੇ ਕਿਤੇ ਬੇਈਮਾਨੀ ਦੇ ਤੌਰ ਦੇ ਉੱਤੇ ਹੁੰਦਾ। ਠੀਕ ਆ, ਮੈਂ ਇਮਾਨਦਾਰੀ ਦੀ ਮਾਰ ਚ ਆਇਆ ਹੋਇਆ, ਜੇ ਉੱਥੇ ਕੋਈ ਬੇਈਮਾਨ ਅਫਸਰ ਬੈਠੀ ਹੁੰਦੀ ਹੋ ਸਕਦਾ 5000 ਰੁਪਇਆ ਦੇ ਕੇ ਉਹਨੂੰ ਸਾਈਨ ਹੋ ਜੇ ਹੋ ਗਏ ਹੁੰਦੇ, ਪਰ ਉਹ ਹੁਣ ਇਮਾਨਦਾਰ ਅਫਸਰ ਨੂੰ ਮੈਨੂੰ ਜਿਤਾਉਣਾ ਪੈਣਾ ਵੀ ਮੈਂ ਵੀ ਭਾਈ ਇਮਾਨਦਾਰ ਹਾਂ, ਮੈਂ ਵੀ ਚੋਰ ਨਹੀਂ ਹਾਂ, ਮੈਂ ਵੀ ਠੱਗ ਨਹੀਂ ਆਇਆ। ਪਰ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕਿਹੜਾ ਸਬੂਤ ਪੇਸ਼ ਕਰੂੰਗਾ ਉਸ ਲਈ ਇਹ ਚੀਜ਼ਾਂ ਦੇਣ ਲਈ ਵੀ ਮੈਂ ਵੀ ਇੱਕ ਇਮਾਨਦਾਰ ਬੰਦਾ। ਸੋ ਗੱਲ ਤਾਂ ਇਹ ਦੁਖੀ ਲੋਕ ਸਾਰੇ ਆ ਜੀ, ਸਾਰੇ ਕਿਤੇ ਦੁਖੀ ਆ। ਫੇਰ ਹੀ ਉਹ ਜਿਹੜੀ ਰਿਸ਼ਵਤ ਚੱਲੀ ਸੀ, ਫੇਰ ਹੀ ਰਿਸ਼ਵਤ ਦੇ ਕੇ ਲੋਕ ਦਵਾ ਦਬ ਕੰਮ ਕਰਾਉਣ ਲੱਗੇ ਸੀ। ਹੁਣ ਸਰਕਾਰਾਂ ਕਹਿੰਦੀਆਂ ਵੀ ਰਿਸ਼ਵਤ ਦੇਣਾ ਵੀ ਪਾਪ ਆ, ਲੈਣਾ ਵੀ ਪਾਪ ਆ। ਹੁਣ ਦੇਣ ਵਾਲਾ ਬੰਦਾ ਕਰੇ ਕੀ? ਜੇ ਬੰਦੇ ਨੂੰ ਪਤਾ ਵੀ ਮੈਂ 15 ਦਿਨ ਕੰਮ ਛੱਡ ਕੇ ਦਫ਼ਤਰ ਜਾਂਦਾ, 15 ਦਿਨ ਗੇੜੇ ਲਾਉਣਾ, ਤੇਲ ਬਾਲਦਾ, ਸਾਰਾ ਸਾਰਾ ਦਿਨ ਉੱਥੇ ਬਹਿਣਾ, ਤੇ ਫੇਰ ਵੀ ਉਹਦਾ ਕੰਮ ਨਹੀਂ ਹੁੰਦਾ ਤਾਂ ਫੇਰ ਉਹ ਕਰੇ ਕੀ? ਦੱਸੋ ਕਿਹੜਾ ਹੱਲ ਆ ਜਿਹੜਾ ਉਹ ਕਰ ਸਕਦਾ? ਸੋ ਇਹ ਚੀਜ਼ਾਂ ਨਾ, ਇਹਨਾਂ ਚੀਜ਼ਾਂ ਦੀ ਇੱਕੋ ਇੱਕ ਸਿਸਟਮ ਹੀ ਕਰ ਜਿਹੜਾ ਹੁਣ ਲਾਗੂ ਤਾਂ ਕਰ ਰਹੇ ਆ, ਜਿਸੇ ਫਾਈਲ ਸਿਸਟਮ ਲਾਗੂ ਕਰ ਰਹੇ ਆ ਵੀ ਆਉਣ ਵਾਲੇ ਦਿਨਾਂ 'ਚ ਇਹ ਦੇਖਿਆ ਜਾਊਗਾ ਵੀ ਜੇ ਪਾਸਪੋਰਟ ਦੀ ਫਾਈਲ ਆ ਤਾਂ ਉਹਦੇ ਲਈ ਲਿਮਿਟ 15 ਦਿਨ ਕਰ ਰਹੇ ਆ, ਤਾਂ ਉਹਦੇ 'ਚ ਫਿਰ 15 ਦਿਨਾਂ ਤੋਂ ਲੇਟ ਹੋਊਗਾ ਤਾਂ ਉਹਨੂੰ ਕਿਤੇ ਵੀ ਚੈਲੰਜ ਕੀਤਾ ਜਾ ਸਕੂਗਾ। ਫਿਰ ਇਹ ਨਹੀਂ ਹੋਊਗਾ ਵੀ ਕੋਈ ਬਾਬੂ ਪੈਸਿਆਂ ਦੀ ਉਡੀਕ ਦੇ ਵਿੱਚ ਆਪਦੇ ਟੇਬਲ ਤੇ ਫਾਈਲ ਰੱਖੀ ਰੱਖੂਗਾ ਵੀ ਪੈਸੇ ਆਉਣਗੇ ਤਾਂ ਮੈਂ ਫਾਈਲ ਗਾਂ ਤੋਰੂਗਾ। ਅਕਸਰ ਇੱਕ ਡਾਇਲੋਗ ਸੁਣਨ ਨੂੰ ਮਿਲਦਾ ਹੁੰਦਾ ਜੀ, ਮੈਨੂੰ 2-3 ਕਿਸਮ ਦੇ ਡਾਇਲੋਗ ਹੁੰਦੇ, ਮੈਨੂੰ ਪਤਾ ਨਹੀਂ ਸੀ। ਮੈਨੂੰ ਇੱਕ ਵਾਰੀ ਇੱਕ ਪਟਵਾਰੀ ਸਾਹਿਬ ਬੋਲਦੇ ਆ, ਕਹਿੰਦੇ ਮੈਂ ਫਾਈਲ ਲੈ ਕੇ ਜਾ ਵੜਿਆ ਉਹਨਾਂ ਕੋਲੇ ਤੇ ਕੰਮ ਕਰਾਉਣ ਨੂੰ, ਉਹਨਾਂ ਨੇ 2-4-10 ਵਾਰੀ ਮੈਨੂੰ ਮੋੜਿਆ ਤੇ 10 ਵਾਰੀ ਮੋੜਿਆ ਜਦੋਂ ਤੇ ਮੈਂ ਖਿੱਚ ਕੇ ਪੈ ਗਿਆ ਇੱਕ ਦਿਨ। ਮੈਂ ਕਿਹਾ ਜੀ ਮੈਨੂੰ ਇਹ ਤਾਂ ਦੱਸ ਦਿਓ ਵੀ ਮੇਰੀ ਫਾਈਲ 'ਚ ਕਮੀ ਕੀ ਆ? ਕਹਿੰਦੇ ਜੀ ਤੇਰੀ ਫਾਈਲ ਹੌਲੀ ਆ। ਮੈਨੂੰ ਉਹਨੇ ਮੂਹਰੋਂ ਡਾਇਲੋਗ ਬੋਲਿਆ, ਕਹਿੰਦੀ ਤੇਰੀ ਫਾਈਲ ਹੌਲੀ ਆ ਤੇ ਇਹਨੂੰ ਭਾਰੀ ਕਰਕੇ ਲਿਆਓ। ਮੈਂ ਕਿਹਾ ਜਦੋਂ ਇਹਦੇ 'ਚ ਪੇਪਰ ਇੱਕ ਦੀ ਲੋੜ ਆ ਜੀ ਤੇ ਮੈਂ ਮੋਹਰ ਲਾਉਣੀ ਆ ਤਸਦੀਕ, ਮੈਂ ਭਾਰੀ ਇਹਦੇ 'ਚ ਹੁਣ ਡਲੇ ਪਾ ਕੇ ਲਿਆ ਵਾ। ਕਹਿੰਦਾ ਡਲੇ ਤੈਨੂੰ ਕਿਹਨੇ ਕਿਹਾ? ਤੈਨੂੰ ਇਹਨੂੰ ਨੋਟ ਕਿਹਾ, ਨੋਟਾਂ ਨਾਲ ਭਾਰੀ ਹੋਊਗੀ ਇਹ, ਕਹਿੰਦਾ ਮੈਨੂੰ ਇਹਦਾ। ਸੋ ਇਹ ਡਾਇਲੋਗ ਮੈਂ ਖੁਦ ਸੁਣਿਆ। ਤੇ ਜਾਂ ਅੱਜ ਕੱਲ ਇੱਕ ਬੜਾ ਪਾਪੂਲਰ ਰੱਖਣਗੇ ਜੀ, ਟਾਇਰ ਲਾਓ ਜੀ ਇਹਦੇ ਕੇ, ਜੇ ਫਾਈਲ ਅੱਗੇ ਤੋਰਨੀ ਆ ਨਾ ਤਾਂ ਇਹਦੇ ਟਾਇਰ ਲਾ ਦਿਓ ਤੇ ਫੇਰ ਇਹ ਰੁੜੂਗੀ, ਐਵੇਂ ਨੀ ਰੁੜਦੀ, ਪੈਸੇ ਰੂਪੀ ਟਾਇਰ ਲਾਉਂਦੇ ਆ ਉਹ। ਸੋ ਫਿਰ ਕੀ ਕਰੇ ਜੀ ਜ਼ਿਮੀਦਾਰ, ਕੱਪੜੇ ਨਾ ਲਾਵੇ ਤਾਂ ਉੱਥੇ ਕੀ ਕਰੇ?
ਹਾਂਜੀ ਜੀ, ਸੋ ਅੱਗੇ ਬ੍ਰਾਟ ਸਾਹਿਬ ਸਾਨੂੰ ਜਿਹੜਾ ਮੈਚ ਆ ਉਹਦੀ ਅਪਡੇਟ ਆ ਗਈ ਹੈ। ਜਸ ਜੀ ਕਹਿ ਰਹੇ ਆ ਕਿ ਸ਼੍ਰੀਲੰਕਾ ਵਾ ਜਿਹੜਾ ਉਹ ਜਿੱਤ ਗਿਆ 7 ਵਿਕਟਾਂ ਤੇ। ਹਰਮੀਤ ਸਿੰਘ ਚਾਹਨਾ ਭਾਜੀ ਨੇ ਵੀ ਇਹੀ ਦੱਸਿਆ ਕਿ ਸ਼੍ਰੀਲੰਕਾ ਜਿੱਤ ਗਿਆ ਵਾ, ਹਾਂਜੀ, ਇੰਨੀ ਵਧੀਆ ਬੈਟਿੰਗ ਦੇ ਬਾਵਜੂਦ ਵੀ। ਚਲੋ ਕੋਈ ਗੱਲ ਨੀ, ਜੇ ਤਾਂ ਹਾਰ ਤਾਂ ਵੈਸੇ ਬਣੀ ਹੋਈ ਆ, ਤੇ ਮੇਨ ਗੱਲ ਹੁੰਦੀ ਆ ਕਿ ਖੇਡੇ ਵਧੀਆ ਹੋਣ।
ਬਿਲਕੁਲ ਜੀ, ਜੇ ਕੱਲ ਮੈਚ ਜਿੱਤਦੇ ਤਾਂ, ਕੱਲ ਜੇ ਮੈਚ ਜਿੱਤਦੇ ਤਾਂ ਤਕਰੀਬਨ 8 ਲਗਾਤਾਰ ਮੈਚ ਜਿੱਤਣ ਦਾ ਰਿਕਾਰਡ ਵੀ ਬਣਦਾ ਸੀ ਉਹਨਾਂ ਦਾ, ਪਰ ਕੱਲ ਉਹ ਹਾਰ ਗਿਆ ਜੀ ਮੈਚ। ਫਿਰ ਤਾਂ ਸ਼੍ਰੀਲੰਕਾ ਦਾ ਨੂੰ ਤਾਰੀਫ ਕਰਨੀ ਬਣਦੀ ਆ ਜੀ, ਉਹਨਾਂ ਨੇ 48 ਓਵਰਾਂ 'ਚ ਜਿੱਤ ਲਿਆ ਕਹਿੰਦੇ ਮੈਚ।
ਜੀ ਜੀ, ਸੋ ਅੱਗੇ ਸਾਡੇ ਨਾਲ ਕੁਲਦੀਪ ਕੌਰ ਪ੍ਰੋਗਰਾਮ ਵਿਚ ਵਿਰਾਟ ਸਾਹਿਬ ਸ਼ਾਮਿਲ ਹੋਇਆ ਉਹਨਾਂ ਨੇ ਜਿਹੜਾ ਕਿ ਆਪਾਂ ਆਲਰੇਡੀ ਖਬਰ ਬਾਰੇ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਕਿ ਉਹ ਨਸ਼ੇ ਦੇ ਵਪਾਰੀ ਜਿਹੜੇ ਮੁੰਡੇ ਨੂੰ ਪੁਲਿਸ ਲੋਕਾਂ ਨੇ ਕੁੱਟਿਆ ਤੇ ਉਸਨੂੰ ਹੋਸਪਿਟਲ ਵੀ ਨਹੀਂ ਜਾਣ ਦਿੱਤਾ। ਉਹਨਾਂ ਨੇ ਉਸਦੀਆਂ ਕੁਛ ਫੋਟੋਆਂ ਭੇਜੀਆਂ, ਵੀਡੀਓ ਭੇਜਿਆ, ਬੜੀ ਬੁਰੀ ਤਰ੍ਹਾਂ ਉਸਨੂੰ ਵੈਸੇ ਮਾਰਿਆ ਵਾ ਤੇ ਨਾਲ ਹੀ ਉਹ ਕੁਐਸਚਨ ਕਰ ਰਹੇ ਆ, ਕਹਿੰਦੇ ਕਿ ਕੀ ਤੁਹਾਡੇ ਹਿਸਾਬ ਦੇ ਨਾਲ ਇਹੋ ਜਿਹਾ ਕਰਨਾ ਠੀਕ ਹੈ, ਗੁਨਾਹ ਨਹੀਂ ਹੈਗਾ, ਕਹਿੰਦੇ ਇਹ ਸਾਰਾ ਕੁਛ।
ਦੇਖੋ ਗੁਨਾਹ ਤਾਂ 100% ਆ, ਬਿਲਕੁਲ ਅਸੀਂ ਤਾਂ ਇੱਥੋਂ ਸ਼ੁਰੂ ਕੀਤਾ ਵੀ 100% ਗੁਨਾਹ, ਪਰ ਗੱਲ ਤਾਂ ਇਹ ਆ ਗਈ ਵੀ ਜਦੋਂ ਇੱਕ ਬੰਦੇ ਨੇ ਇੱਕ ਪਿੰਡ ਦੇ 100 ਨੌਜਵਾਨ ਨੂੰ ਮੌਤ ਦੇ ਘਾਟ ਤੇ ਲੈ ਗਿਆ ਤੇ ਉਹਦੀ ਜਵਾਨੀ ਰੋਲਤੀ 100 ਨੌਜਵਾਨ ਨੂੰ ਨਸ਼ਾ ਦੇਣ ਦੇ ਵੇਚ ਵੇਚ ਕੇ, ਤਾਂ ਉਹਦੇ ਤੋਂ ਉਹਨੂੰ ਤੁਸੀਂ ਕੀ ਖਪਾਲੋਗੇ ਫਿਰ, ਉਹਦੇ ਉਹਨੂੰ ਕੀ ਮਿਲੇ, ਉਹਨੂੰ ਉਹਦੇ ਉਹਨੂੰ ਬਦਲੇ ਚ ਕੀ ਮਿਲੇ
ਜੀ। ਸੋ ਵਾਕਈ ਜੀ, ਤੇ ਅੱਗੇ ਸਾਡੇ ਨਾਲ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਤੁਹਾਨੂੰ ਕਹਿ ਰਹੇ ਕਿ ਮਿੰਟੂ ਵੀਰੇ ਜਾਫਰ ਦੇ ਇਹਨਾਂ ਬੋਲਾਂ ਬਾਰੇ ਕੀ ਕਹਿਣਾ ਹੈ। ਮਾਫ਼ ਕਰਨ ਦਾ ਫਾਇਦਾ ਮਾਫ਼ੀ ਮੰਗਣ ਵਾਲੇ ਨਾਲੋਂ ਜ਼ਿਆਦਾ ਮਾਫ਼ ਕਰਨ ਵਾਲੇ ਨੂੰ ਹੀ ਹੁੰਦਾ ਹੈ। ਦੂਸਰੇ ਸ਼ਬਦਾਂ ਵਿੱਚ ਮਾਫ਼ੀ ਦੀ ਜ਼ਰੂਰਤ ਮਾਫ਼ੀ ਮੰਗਣ ਵਾਲੇ ਨਾਲੋਂ ਕਿਤੇ ਜ਼ਿਆਦਾ ਮਾਫ਼ ਕਰਨ ਵਾਲੇ ਨੂੰ ਹੁੰਦੀ ਹੈ। ਇਸੇ ਲਈ ਮਾਫ਼ੀ ਮੰਗਣ ਤੋਂ ਪਹਿਲਾਂ ਜਾਂ ਬਿਨਾਂ ਮਾਫ਼ੀ ਮੰਗੇ ਹੀ ਮਾਫ਼ ਕਰਨ ਦੀ ਆਦਤ ਪਾਉਣ ਦਾ ਬਹੁਤ ਫਾਇਦਾ ਹੁੰਦਾ। ਮੰਦਾ ਹੌਲਾ ਫੁੱਲ ਰਹਿੰਦਾ, ਨਹੀਂ ਤਾਂ ਰੋਸਿਆਂ ਸ਼ਿਕਵਿਆਂ ਸ਼ਿਕਾਇਤਾਂ ਗੁੱਸੇ ਕ੍ਰੋਧ ਨਫ਼ਰਤ ਆਦਿ ਨਾਲ ਪੰਡ ਇੰਨੀ ਭਾਰੀ ਹੋ ਜਾਂਦੀ ਆ ਕਿ ਬੰਦਾ ਤੁਰਨੋਂ ਰਹਿ ਜਾਂਦਾ, ਜਾਣੀ ਖੜੋਤ ਗ੍ਰਸਤ ਹੋ ਜਾਂਦਾ। ਖੜੋਤ ਗ੍ਰਸਤ ਬੰਦਾ ਪਿਆਰ ਸ਼ਾਂਤੀ ਅਤੇ ਖੁਸ਼ੀ ਦਾ ਭਾਗੀ ਨਹੀਂ ਹੋ ਸਕਦਾ, ਹਮਦਰਦੀ ਦਾ ਪਾਤਰ ਹੀ ਬਣ ਸਕਦਾ। ਜਿਹਨੂੰ ਹਮਦਰਦੀ ਬਟੋਰਨ ਦਾ ਭੁੱਸ ਪੈ ਜਾਵੇ ਉਸ ਦਾ ਡਿਪਰੈਸ਼ਨ ਵਰਗੇ ਮਨੋਰੋਗ ਦਾ ਸ਼ਿਕਾਰ ਹੋਣਾ ਨਿਸ਼ਚਿਤ ਹੈ। ਖਰੀ ਨਹੀਂ ਖੜੋਤ, ਖੜੋਤ ਨੂੰ ਖਦੇੜਨ ਲਈ ਚਲੋ ਖੇਡੀਏ, ਪਰ ਖਿਆਲ ਰਹੇ ਖੇਡ ਤੇ ਖਰੂਦ ਵਿੱਚ ਫਰਕ ਹੁੰਦਾ ਹੈ।
ਬਿਲਕੁਲ ਜੀ, ਬਹੁਤ ਖੂਬਸੂਰਤ ਜਿਹੜੀ ਸ਼ਬਦਾਵਲੀ ਹੈ ਜਫਰ ਸਾਹਿਬ ਨੇ ਲਿਖੀ ਹੈ ਜੀ, ਤੇ ਜਫਰ ਸਾਹਿਬ ਦੀਆਂ ਗੱਲਾਂ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਜੀ, ਬਹੁਤ ਜ਼ਿਆਦਾ ਗਹਿਰਾਈ ਹੁੰਦੀ ਆ ਤੇ ਜੀਵਨ ਜਾਂਚ ਦੀਆਂ ਗੱਲਾਂ ਹੁੰਦੀਆਂ, ਤੇ ਉਹਨਾਂ ਦੀ ਇਹ ਇੱਕ ਬਾ ਕਮਾਲ ਜਿਹੜਾ ਇੱਕ ਕੱਲਾ ਪੈਰਾ ਹੀ ਜੇ ਤੁਸੀਂ ਧਿਆਨ ਨਾਲ ਪੜ੍ਹੋ, 5-7 ਵਾਰ ਪੜ੍ਹੋ ਤਾਂ ਤੁਹਾਡੇ ਚ ਬਹੁਤ ਵੱਡੀ ਤਬਦੀਲੀ ਲੈ ਕੇ ਆ ਜਾਂਦਾ ਹੈ ਪੈਰਾ। ਸੋ ਬਹੁਤ ਵਧੀਆ ਲੱਗਿਆ ਆਪਣੇ ਜਗਤਾਰ ਬਾਈ, ਤੁਸੀਂ ਇਹ ਸਾਰਾ ਦਾ ਸਾਰਾ ਸਾਡੇ ਨਾਲ ਸ਼ੇਅਰ ਕੀਤਾ, ਸਾਡੇ ਸਰੋਤਿਆਂ ਨਾਲ ਵੀ ਸ਼ੇਅਰ ਕੀਤਾ। ਬਹੁਤ ਬਾ ਕਮਾਲ ਜਿਹੜੀ ਸਿੱਖਿਆ ਇਸ ਪੈਰੇ ਚੋਂ ਮਿਲਦੀ ਆ ਵੀ ਮਾਫ਼ ਕਰ ਦੇਣਾ ਮਾਫ਼ੀ ਮੰਗਣ ਵਾਲੇ ਨਾਲੋਂ ਕਿਤੇ ਵੱਡੀ ਚੀਜ਼ ਆ ਤੇ ਕਿਤੇ ਵੱਧ ਉਹਨੂੰ ਮਿਲਦਾ ਤੇ ਵਾਕਈ ਉਹਦੀ ਜ਼ਿੰਦਗੀ ਹੈ ਜਿਹੜੀ ਸੁਖਾਲੀ ਹੋ ਜਾਂਦੀ ਆ। ਸੋ ਉਮੀਦ ਕਰਦੇ ਹਾਂ ਜੀ ਸਾਡੇ ਸਰੋਤਿਆਂ ਨੂੰ ਵੀ ਇਹ ਪਸੰਦ ਆਇਆ ਹੋਗਾ, ਤੇ ਜਿਨ੍ਹਾਂ ਨੇ ਇਸ ਗੱਲਾਂ ਨੂੰ ਲਾਈਵ ਮਾਨਣਾ, ਤਾਂ ਜਸਵੰਤ ਜਫਰ ਆ ਰਹੇ ਆ ਜੀ ਆਸਟ੍ਰੇਲੀਆ ਦੇ ਵਿੱਚ, ਤੇ ਜ਼ਰੂਰ ਜਿੱਥੇ ਵੀ ਤੁਹਾਨੂੰ ਟਾਈਮ ਮਿਲੇ ਜ਼ਰੂਰ ਉਹਨਾਂ ਦੀ ਸੰਗਤ ਕਰਿਓ। ਬਹੁਤ ਵਧੀਆ ਇਨਸਾਨ, ਬਹੁਤ ਵਧੀਆ ਇੱਕ ਕਲਾਕਾਰ ਤੇ ਕਮਾਲ ਦੀ ਸ਼ਖਸੀਅਤ ਨੇ ਜੀ। ਸੋ ਇਹੋ ਜਿਹੀਆਂ ਉਹਨਾਂ ਦੀਆਂ ਗੱਲਾਂ ਉਹਨਾਂ ਦੀਆਂ ਕਿਤਾਬਾਂ ਚੋਂ ਮਿਲਣੀਆਂ, ਆਪਾਂ ਐਤਕੀ ਗ੍ਰਿਫਤ ਦੇ ਵਿੱਚ ਅੱਜ ਜਿਹੜੀਆਂ ਕਿਤਾਬਾਂ ਵੀ ਲੈ ਕੇ ਜਾਣੀਆਂ, ਉੱਥੇ ਉਹਨਾਂ ਚ ਵੀ ਜਸਵੰਤ ਜਫਰ ਦੀਆਂ ਬਹੁਤ ਸਾਰੀਆਂ ਕਿਤਾਬਾਂ ਹੈਗੀਆਂ ਜੀ, ਤੁਸੀਂ ਲੈ ਸਕਦੇ ਹੋ, ਪੜ੍ਹ ਸਕਦੇ ਹੋ। ਅਸੀਂ ਨਾਨਕ ਦੇ ਕੀ ਲੱਗਦੇ ਉਹਨਾਂ ਦੀ ਬਹੁਤ ਫੇਮਸ ਕੋਈ ਕਿਤਾਬ ਆ ਜੀ, ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਦੀਆਂ ਜਿਹੜੀਆਂ ਉਹ ਮਿਲਣੀਆਂ ਜੀ ਗ੍ਰਿਫਤ ਖੇਡ ਮੇਲੇ ਦੇ ਉੱਤੇ। ਸੋ ਜ਼ਰੂਰ ਤੁਸੀਂ ਉੱਥੇ ਆਇਓ ਤੇ ਲੈ ਕੇ ਜਾਇਓ
ਜੀ। ਤੇ ਇਹ ਤਾਂ ਚਲੋ ਹੋ ਗਈ ਵੀ ਕਿ ਗ੍ਰਿਫਤ ਖੇਡ ਮੇਲੇ ਤੇ ਜਿਹੜੇ ਜਾਣਗੇ, ਅਗਰ ਕਿਸੇ ਨੂੰ ਉੱਥੋਂ ਬੁੱਕਸ ਚਾਹੀਦੀਆਂ ਤਾਂ ਉੱਥੋਂ ਲੈ ਕੇ ਆ ਸਕਦੇ ਆ। ਪਰ ਬ੍ਰਾਦਰ ਸਾਹਿਬ, ਜੇ ਕਿਸੇ ਨੇ ਉਸ ਤਰ੍ਹਾਂ ਬੁੱਕਸ ਵਗੈਰਾ ਮੰਗਵਾਉਣੀਆਂ ਹੋਣ, ਉਹ ਵੀ ਕੋਈ ਏਦਾਂ ਦਾ ਜ਼ਰੀਆ ਹੈ ਜਾਂ ਕੋਈ ਮਤਲਬ ਕਿਸੇ ਨੂੰ ਕੰਟੈਕਟ ਕਰ ਸਕਦੇ ਆ ਉਹ ਬੁੱਕਸ ਦੇ ਲਈ?
ਦੇਖੋ ਜਿਹੜੀਆਂ ਆਪਣੇ ਕੋਲ ਇੱਥੇ ਬੁੱਕਸ ਪਈਆਂ ਜਗਦੀਪ ਹੋਰਾਂ ਕੋਲ, ਉਹ ਤਾਂ ਸਾਰੀਆਂ ਲਿਮਿਟਡ ਆ, ਜਿਹੜੀ ਆਪਾਂ ਲਿਸਟ ਪਾਈ ਸੀ ਉਹੀ ਕਿਤਾਬਾਂ ਰਹੇਗੀਆਂ। ਤੇ ਪਰ ਜੇ ਕਿਸੇ ਨੇ ਕੋਈ ਵੀ ਕਿਤਾਬ ਮੰਗਾਉਣੀ ਹੈ ਤਾਂ ਅੱਜ ਕੱਲ ਕੋਈ ਔਖਾ ਨਹੀਂ ਹੈ, ਤਕਰੀਬਨ ਸਾਰੇ ਪਬਲਿਸ਼ਰ ਜਿਹੜੇ ਹੈਗੇ ਉਹ ਪੋਸਟ ਕਰ ਦਿੰਦੇ ਆ ਤੁਹਾਨੂੰ ਕਿਤਾਬਾਂ, ਤੇ ਤੁਸੀਂ ਉਹਨਾਂ ਨਾਲ ਜੇ ਸੰਪਰਕ ਕਰੋ ਆਨਲਾਈਨ ਉਹਨਾਂ ਦੀ ਵੈਬਸਾਈਟ ਤੇ ਜਾਓ। ਹਾਂ, ਇਹਨਾਂ ਬੁੱਕਸ ਦੇ ਵਿੱਚੋਂ ਤਾਂ ਫਿਰ ਹੁਣ ਇਹ ਹੈ ਤੁਸੀਂ ਗ੍ਰਿਫਤ ਜੇ ਕੋਈ ਵੀ ਸੱਜਣ ਮਿੱਤਰ ਤੁਹਾਡੇ ਸ਼ਹਿਰਾਂ ਤੋਂ ਆ ਰਹੇ ਆ ਤਾਂ ਉਹਨਾਂ ਨੂੰ ਕਹਿ ਦਿਓ ਜੀ ਅਸੀਂ ਭੇਜ ਦਿਆਂਗੇ ਉਹਨਾਂ ਦੇ ਹੱਥ, ਕਿਉਂਕਿ ਕਈ ਵਾਰ ਦਾੜੀ ਨਾਲ ਮੁੱਛਾਂ ਵੱਧ ਜਾਂਦੀਆਂ, ਪੋਸਟਿੰਗ ਇੱਥੇ ਬਹੁਤ ਜ਼ਿਆਦਾ ਪੈਂਦੀ ਆ, ਤਾਂ ਇਸ ਕਰਕੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਪੋਸਟਿੰਗ ਦੀ ਥਾਂ ਤੇ ਜੇ ਉਹਨਾਂ ਕਿਤਾਬਾਂ ਨੂੰ ਬਿਨਾਂ ਪੋਸਟ ਕਰੇ ਸਰ ਜੇ ਕਿਸੇ ਦੇ ਹੱਥ ਭੇਜ ਦਿੱਤੀਆਂ ਜਾਣ ਤਾਂ ਜ਼ਿਆਦਾ ਬਿਹਤਰ ਆ। ਸੋ ਗ੍ਰਿਫਤ ਮੈਨੂੰ ਲੱਗਦਾ ਸਿਡਨੀ, ਮੈਲਬਰਨ, ਬ੍ਰਿਸਬਨ ਸਭ ਥਾਂ ਤੋਂ ਲੋਕ ਆਉਣਗੇ, ਤੇ ਜਿਹਨੇ ਵੀ ਕਿਤਾਬਾਂ ਮੰਗਾਉਣੀਆਂ ਆਪਣੇ ਸੱਜਣ ਮਿੱਤਰ ਨੂੰ ਸੁਨੇਹਾ ਲਾ ਦਿਓ ਜੀ, ਉਹ ਜ਼ਰੂਰ ਉਹਨਾਂ ਦੇ ਥਰੂ ਭੇਜ ਦੇਣਗੇ
ਜੀ। ਸੋ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਕਰਮਜੀਤ ਕੌਰ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਜਿਹੜੀ ਕਿ ਖਬਰ ਆਪਾਂ ਗੱਲ ਕੀਤੀ ਉਸਦੇ ਬਾਰੇ ਹੀ ਉਹਨਾਂ ਨੇ ਅੱਗੇ ਦੱਸਿਆ। ਕਹਿੰਦੇ ਕਿ ਮੇਰੇ ਪਿੰਡ ਦੇ ਦੋ ਮੁੰਡੇ ਵੀ ਸਨੈਕ ਲੈਣ ਕਰਕੇ ਮਰ ਗਏ। ਕਾਫੀ ਛੋਟੇ ਛੋਟੇ ਬੱਚੇ ਵੀ ਨਸ਼ਾ ਕਰਦੇ ਨੇ। ਬੜਾ ਦਿਲ ਦੁਖਦਾ ਹੈ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਦੇਖਦੇ ਆ ਤੇ ਉਹਨਾਂ ਬਾਰੇ ਏਦਾਂ ਸੋਚਦੇ ਆ। ਕਹਿੰਦੇ ਵਾਹਿਗੁਰੂ ਜੀ ਮਿਹਰ ਕਰਨ।
ਬਿਲਕੁਲ ਜੀ, ਹੁਣ ਦੇਖੋ ਜੇ ਅਸੀਂ ਉਹ ਮੁੰਡੇ ਦੀਆਂ ਵੀਡੀਓ ਫੋਟੋਆਂ ਦੇਖਦੇ ਆ ਵੀ ਭਾਈ ਕਿਵੇਂ ਉਹਨੂੰ ਮਾਰਿਆ, ਕੀ ਕੁਛ ਹੋਇਆ ਉਹਦੇ ਨਾਲ ਵਾਪਰੀ, ਤਾਂ ਸਾਨੂੰ ਬਹੁਤ ਦਿਲ ਦੁਖਦਾ। ਪਰ ਜੇ ਅਸੀਂ ਹੁਣ ਉਹ ਮਾਪਿਆਂ ਬਾਰੇ ਸੋਚਦੇ ਆ ਜਿਨ੍ਹਾਂ ਦਾ ਇਕਲੌਤਾ ਮੁੰਡਾ ਜਾਂ ਇਕਲੌਤਾ ਧੀ ਪੁੱਤ ਕਿਸੇ ਨਸ਼ੇ ਨੂੰ ਲਾਤਾ, ਤਾਂ ਤੁਸੀਂ ਫੇਰ ਕੀ ਸੋਚੋਗੇ
ਜੀ? ਤੋ ਬਾਕੀ ਜੀ ਉਹਨਾਂ ਦੀ ਹਾਲਤ ਤਾਂ ਉਸ ਟਾਈਮ ਉਹੀ ਸੋਚ ਸਕਦੇ ਆ ਤੇ ਕਿਤੇ ਨਾ ਕਿਤੇ ਉਹਨਾਂ ਦੇ ਮਨ ਚੋਂ ਵੀ ਇਹੀ ਗੱਲ ਨਿਕਲਦੀ ਆ ਕਿ ਵਧੀਆ ਉਹ ਮਰ ਗਿਆ ਜਿਹਨੇ ਮਤਲਬ ਕਿ ਉਹਨਾਂ ਦੇ ਪਿੰਡ ਦੀ ਜਾਂ ਉਹਨਾਂ ਦੇ ਘਰ ਨੂੰ ਹੀ ਖਰਾਬ ਕਰ ਦਿੱਤਾ। ਸੋ ਨਸ਼ਾ ਵਾ ਕੁਛ ਵੀ ਆ,
ਪਰ ਮੇਰਾ ਮੇਰਾ ਇਹ ਮੰਨਣਾ ਜੀ ਚੋਰ ਦੀ ਮਾਂ ਹੀ ਮਾਰਨੀ ਪੈਣੀ ਆ। ਉਹ ਵੀ ਗਾਂ ਜਰੀਆ ਸੀ ਕਿਤੇ ਨਾ ਕਿਸੇ ਦਾ ਨਸ਼ਾ ਲੋਕਾਂ ਤੱਕ ਪਹੁੰਚਾਉਣ ਦਾ, ਪਰ ਉਹ ਤਾਂ ਇੱਕ ਜਰੀਆ ਕਦਮ। ਪਰ ਅਸਲੀ ਤਾਂ ਜਿਹੜੀ ਮਾਂ ਨਾ ਚੋਰ ਦੀ, ਜਿੰਨਾ ਚ ਕੋਹ ਨੀ ਮਰਦੀ ਉਹਨਾਂ ਚ ਕਿਸੇ ਹੋਰ ਜੰਮੀ ਜਾਣੀ ਆ ਇਹ ਜੇ।
ਪਰ ਕਿਤੇ ਨਾ ਕਿਤੇ ਕੋਈ ਸੋਲੂਸ਼ਨ ਤਾਂ ਹੋਣਾ, ਜਿਸ ਤਰ੍ਹਾਂ ਕਿ ਬ੍ਰਾਂਡ ਸਾਹਿਬ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਆ, ਅਸੀਂ ਵੀ ਛੋਟੇ ਹੁੰਦੇ ਸ਼ੁਰੂ ਤੋਂ ਦੇਖਦੇ ਆਏ ਆ ਕਿ ਪਿੰਡਾਂ ਦੇ ਵਿੱਚ ਪਹਿਲਾਂ ਜਿੱਦਾਂ ਸ਼ਰਾਬ ਵਾਲੇ ਆਉਂਦੇ ਹੁੰਦੇ ਸੀਗੇ। ਸ਼ਰੇਆਮ ਸਾਰਿਆਂ ਨੂੰ ਪਤਾ ਹੁੰਦਾ ਸੀ ਕਿ ਪਿੰਡਾਂ ਦੇ ਵਿੱਚ ਤਾਂ ਇੱਕ ਵਰਡ ਯੂਜ਼ ਕਰਦੇ ਸੀਗੇ,
ਸ਼ਰਾਬ
ਵਾਲੇ ਆਉਂਦੇ ਸੀ ਕਹਿਣਾ। ਹਾਂਜੀ, ਕਹਿਣਾ ਜਹਾਜ਼ ਉਤਰਿਆ। ਛੋਟੇ ਹੁੰਦੇ ਸੀ ਸਾਨੂੰ ਪਤਾ ਨਹੀਂ ਸੀ ਹੁੰਦਾ ਵੀ ਜਹਾਜ਼ ਉਤਰਿਆ ਦਾ ਮਤਲਬ ਕੀ ਆ, ਤੋਂ ਵੱਡੇ ਹੋਏ ਤਾਂ ਪਤਾ ਲੱਗਾ ਕਿ ਵੀ ਇਹਦਾ ਮਤਲਬ ਇਹੀ ਆ ਕਿ ਪਿੰਡ ਦੇ ਵਿੱਚ ਦਾਰੂ ਆ ਗਈ ਆ ਤੇ ਸਾਰੇ ਲੋਕ ਉਸ ਸਾਈਡ ਨੂੰ ਭੱਜੇ ਜਾਂਦੇ ਆ। ਸੋ ਇਸੇ ਤਰ੍ਹਾਂ ਦਾ ਹੀ ਆ ਵੀ ਕਿ ਜਦੋਂ ਕਿਤੇ ਪਤਾ ਲੱਗਦਾ ਵੀ ਕਿ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਨਸ਼ਾ ਚਾਹੇ ਸ਼ਰਾਬ ਆ ਜਾਂ ਕੋਈ ਵੀ ਜਦੋਂ ਆਉਂਦੀ ਹੈ ਕਿ ਪਿੰਡ ਦੇ ਲੋਕ ਉਸ ਟਾਈਮ ਕਾਹਤੋਂ ਨੀ ਕੁਛ ਕਰਦੇ, ਕਿਉਂਕਿ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਫਿਰ ਏਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਇਹ ਵੀ ਤਾਂ ਗਲਤ ਆ ਨਾ ਕਿਤੇ ਨਾ ਕਿਤੇ।
ਜੀ 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 ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਸ਼ੁਰੂ ਤੋਂ ਰੌਲਾ ਪਾਉਂਦੇ ਆਏ ਆ ਵੀ ਇੱਕ ਪਿੰਡ ਆਪਦਾ ਆਪ ਤਾਂ ਸਾਂਭ ਹੀ ਸਕਦਾ ਨਾ
ਜੀ। ਤੇ ਬ੍ਰਾਂਡ ਸਾਹਿਬ ਖਬਰਾਂ ਦੇ ਵਿੱਚ ਜੀ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰਸਾਰ ਜਾਂ ਕੋਈ ਹੋਰ ਸੰਦੇਸ਼ ਆ ਜਿਹੜਾ ਤੁਸੀਂ ਸਾਡੇ ਲਿਸਨਰ ਨੂੰ ਦੇਣਾ ਚਾਹੋ?
ਬਸ ਜੀ, ਸੰਦੇਸ਼ ਆਪਣੇ ਤਾਂ ਮੁੱਕਦੇ ਨਹੀਂ, ਪਰ ਆਪਾਂ ਬੇਨਤੀ ਕਰਦੇ ਹਾਂ ਵੀ ਗ੍ਰਿਫਤ ਆਉਣ ਵਾਲੇ 2 ਦਿਨ ਗ੍ਰਿਫਤ ਟੂਰਨਾਮੈਂਟ ਹੋ ਰਿਹਾ ਜੀ, ਉਸ ਟੂਰਨਾਮੈਂਟ ਦੇ ਵਿੱਚ ਸ਼ੈਪਟਨ ਦੀ ਸੰਗਤ ਬੰਨਿਓ ਖਾਸ ਕਰਕੇ ਸੁਨੇਹਾ ਆਇਆ ਜੀ ਵੀ ਸ਼ੈਪਟਨ ਦੇ ਵਿੱਚ ਜਿਹੜਾ ਗੁਰੂ ਘਰ ਦੇ ਵਿੱਚ ਲੰਗਰ ਚੱਲੂਗਾ ਜੀ, ਤੇ ਉਹ ਲੰਗਰ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਚੱਲੂਗਾ। ਪਰ ਥੋੜੀ ਜੀ ਬੇਨਤੀ ਕੀਤੀ ਸਾਡੇ ਰਾਜਕੋ ਵਾਲੇ ਵੀਰ ਨੇ, ਕਹਿੰਦੇ ਜੀ ਸ਼ਾਮ ਨੂੰ ਕਹਿੰਦੇ 8:30 ਗੁਰਦੁਆਰਾ ਸਾਹਿਬ ਚ ਲੇਟ ਹੋ ਜਾਂਦਾ ਕੰਮ, ਜਿਹਨੇ ਵੀ ਆਉਣਾ ਥੋੜਾ ਜਿਹਾ ਸੁਨੇਹਾ ਆਇਓ ਤਾਂ ਕਿ ਵੇਲੇ ਸਿਰ ਜਿਹੜਾ ਕੰਮ ਸੰਭਾਲਿਆ ਜਾ ਸਕੇ ਠੰਡ ਦੇ ਦਿਨ। ਤੇ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਅਸੀਂ ਕੋਸ਼ਿਸ਼ ਕਰਾਂਗੇ ਗ੍ਰਿਫਤ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਜਿਹੜਾ ਸ਼ੈਪਟਨ ਦੇ ਵਿੱਚ ਲੰਗਰ ਛਕਾਈਏ ਤੇ ਉਹਨਾਂ ਨੂੰ ਉੱਥੇ ਜਿਹੜਾ ਉਹਨਾਂ ਦਾ ਜਿਹੜਾ ਵੀ ਆਓ ਭਗਤ ਕਰੀਏ। ਸੋ ਦੋਸਤੋ, ਜੋ ਵੀ ਤੁਸੀਂ ਗ੍ਰਿਫਤ ਆ ਰਹੇ ਹੋ ਤਾਂ ਜ਼ਰੂਰ ਤੁਸੀਂ ਉਹਦੇ ਥਰੂ ਜਿਹੜੀ ਸ਼ੈਪਟਨ ਦੇ ਥਰੂ ਆਉਣੇ ਹੋ ਤਾਂ ਜ਼ਰੂਰ ਆਪਦਾ ਉੱਥੇ ਉਹਨਾਂ ਦੀ ਮੇਜ਼ਬਾਨੀ ਦਾ ਆਨੰਦ ਉਠਾਇਓ। ਤੇ ਬਾਕੀ ਜਿਹਨੇ ਵੀ ਕੋਈ ਕਿਸੇ ਕਿਸਮ ਦੀਆਂ ਕਿਤਾਬਾਂ ਲੈਣੀਆਂ ਜਾਂ ਕਿਸੇ ਨੇ ਕਿਤਾਬਾਂ ਮੰਗਾਉਣੀਆਂ ਤਾਂ ਆਪਦੇ ਆਲੇ ਦੁਆਲੇ ਤੋਂ ਜ਼ਰੂਰ ਲਿਸਟ ਜਿਹੜੀ ਫੇਸਬੁੱਕ ਤੇ ਮੈਂ ਪਾਈ ਸੀ ਉਹਨਾਂ ਚੋਂ ਤੁਸੀਂ ਚੂਜ਼ ਕਰ ਸਕਦੇ ਹੋ ਤੇ ਉਸ ਚੋਂ ਕਰਕੇ ਜ਼ਰੂਰ ਮੰਗਵਾ ਲਿਓ ਆਪੋ ਆਪਦੀਆਂ ਕਿਤਾਬਾਂ, ਕਿਉਂਕਿ ਸਾਡੇ ਕੋਲ ਜਿੰਨੀਆਂ ਕੁ ਕਿਤਾਬਾਂ ਰਹਿ ਗਈਆਂ ਉਹ ਇਸੇ ਲਈ। ਮੇਰਾ ਇਸ ਵਾਰ ਗ੍ਰਿਫਤ ਜਾਣ ਦਾ ਕੋਈ ਬਾਹਲਾ ਸੰਯੋਗ ਨਹੀਂ ਸੀ, ਪਰ ਮੈਂ ਸਿਰਫ ਇਸ ਲਈ ਜਾ ਰਿਹਾ ਵੀ ਜਿਹੜੀਆਂ ਕਿਤਾਬਾਂ ਪਈਆਂ ਵੀ ਉਹ ਵੀ ਉੱਥੇ ਜ਼ਰੂਰ ਪਹੁੰਚਦੀਆਂ ਕਰ ਦਿੱਤੀਆਂ ਜਾਣ ਸਾਰਿਆਂ ਲੋਕਾਂ ਤੱਕ, ਕਿਉਂਕਿ ਕਿਤਾਬ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਅਲਮਾਰੀ ਚ ਪਈ ਕੁਛ ਨੀ ਕਰਦੀ, ਜਿਹਨਾਂ ਚ ਕੋਈ ਲੋਕਾਂ ਤੱਕ ਪਹੁੰਚਦੀ ਨੀ ਉਹਨਾਂ ਚ ਇੱਕ ਉਹਦਾ ਕੋਈ ਫਾਇਦਾ ਹੀ ਨਹੀਂ ਹੈ। ਸੋ ਉਹੀ ਉਸੇ ਕਾਰਨ ਹੀ ਅਸੀਂ ਇਹ ਕਰ ਰਹੇ ਹਾਂ। ਸੋ ਬਹੁਤ ਮਿਹਰਬਾਨੀ ਬਾਬੂ ਜੀ ਅੱਜ ਦੇ ਪ੍ਰੋਗਰਾਮ ਚ ਤੇ ਸਾਰੇ ਸਰੋਤਿਆਂ ਦੀ ਮਿਹਰਬਾਨੀ, ਤੇ ਜਿਹਨੇ ਵੀ ਸੱਜਣ ਮਿੱਤਰ ਨੇ ਕਿਤੇ ਵੀ ਮਿਲਣਾ ਹੋਇਆ ਤਾਂ ਗ੍ਰਿਫਤ ਬੇਚ ਝਕੋ ਕੇ, ਕਈ ਵਾਰੀ ਨਾ ਇਹ ਬਾਅਦ ਚ ਮੈਨੂੰ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਵੀ ਬਾਈ ਅਸੀਂ ਆਖਿਆ ਤੂੰ ਬਹੁਤ ਬਿਜੀ ਸੀ ਤੈਨੂੰ ਤਾਂ ਨੀ ਮਿਲੇ, ਹੁਣ ਦੇਖ ਤਾਂ ਲਿਆ ਸੀ। ਬਾਈ ਬਿਜੀ ਬੁਜੀ ਮੈਂ ਕਾਸੇ ਚੀਜ਼ ਚ ਨੀ, ਨਾ ਕੋਈ ਬਿਜੀ ਵਾਲਾ ਕੋਈ ਕੰਮ ਆ ਉੱਥੇ, ਅਸੀਂ ਤਾਂ ਸਿਰਫ ਤੇ ਸਿਰਫ ਸੱਜਣਾ ਮਿੱਤਰਾਂ ਨੂੰ ਮਿਲਣ ਹੀ ਜਾਣਾ ਤੇ ਉੱਥੇ ਕਿਤੇ ਨਾ ਕਿਤੇ ਇੱਕ ਥਾਂ ਤੇ ਟਿਕਾਣੇ ਤੇ ਬੈਠਾਂਗੇ ਜਿੱਥੇ ਕਿਤਾਬਾਂ ਜਗਦੀਪ ਹੋਰਾਂ ਨੇ ਰੱਖਣੀਆਂ ਉੱਥੇ ਹੀ ਮੈਂ ਵੀ ਬੈਠਾ ਹੋਊਗਾ, ਤੇ ਜਾਂ ਉੱਥੇ ਤੁਰ ਫਿਰ ਕੇ ਮਿਲੂਗਾ। ਜਿਹੜਾ ਵੀ ਸੱਜਣ ਮਿੱਤਰ ਆਵੇ ਜ਼ਰੂਰ ਮਿਲ ਕੇ ਜਾਵੇ, ਇਹ ਨਹੀਂ ਕੋਈ ਹੈਗਾ ਵੀ ਆਪਾਂ ਬਿਜੀ ਇੱਕ ਆਸੇ ਖਾਸ ਕੰਮ ਚ ਬਿਜੀ ਆ, ਕੋਈ ਕੰਮ ਨਹੀਂ, ਕੰਮ ਆਪਣਾ ਸੱਜਣਾ ਮਿੱਤਰਾਂ ਨੂੰ ਮਿਲਣਾ ਹੀ ਕੰਮ ਆ, ਜਿਹੜਾ ਮੇਨ ਕੰਮ ਹੀ ਇਹ ਆ। ਸੋ 2 ਦਿਨ ਉੱਥੇ ਆਵਾਂਗੇ ਜੀ, 2 ਦਿਨ ਜ਼ਰੂਰ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਦੇ ਆ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਬ੍ਰਾਦਰ ਸਾਹਿਬ ਜੀ। ਦੋਸਤੋ, ਇਹ ਸਨ ਮਿੰਟੂ ਬ੍ਰਾਦਰ ਜੀ। ਐਡੀਲੇਡ ਸਟੂਡੀਓ ਤੋਂ, ਜਿਨ੍ਹਾਂ ਨੇ ਕਿ ਖਬਰਾਂ ਬਾਰੇ ਕਾਫੀ ਜਾਣਕਾਰੀ ਵੀ ਦਿੱਤੀ ਤੇ ਜੋ ਕਿ ਇੰਡੀਆ ਦੇ ਵਿੱਚ ਹੋ ਰਿਹਾ ਵਾ ਉਸਦੇ ਬਾਰੇ ਵੀ ਕਾਫੀ ਲੰਬੀ ਚੌੜੀ ਗੱਲ ਸਾਡੀ ਹੋਗੀ ਤੇ ਤੁਹਾਡੇ ਮੈਸੇਜ ਵੀ ਹੈ ਜੀ ਜਿਹੜੇ ਸਾਡੇ ਕੋਲ ਬਹੁਤ ਪਹੁੰਚ ਚੁੱਕੇ ਆ। ਸੋ ਲੱਗਦਾ ਜੀ ਵਾਕਈ ਅਸੀਂ ਇੱਕ ਪਰਿਵਾਰ ਆ, ਕਿਉਂਕਿ ਮੈਂ ਦੱਸਿਆ ਸੀ ਕਿ ਅੱਜ ਮਨ ਥੋੜਾ ਜਿਹਾ ਉਦਾਸ ਆ ਤਾਂ ਬੜਾ ਹੀ ਵਧੀਆ ਵਧੀਆ ਗੱਲਾਂ ਤੇ ਬੜੀ ਸੋਹਣੀ ਸੋਹਣੀ ਚੁਟਕਲੇ ਆ ਨਾ ਜਿਹੜੇ ਉਹ ਮੇਰੇ ਕੋਲ ਪਹੁੰਚ ਚੁੱਕੇ ਆ। ਸੋ ਜ਼ਰੂਰ ਉਹਨਾਂ ਨੂੰ ਵੀ ਸ਼ੇਅਰ ਕਰੂੰਗੀ, ਪਰ ਫਿਲਹਾਲ ਇੱਕ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਮੈਂ ਤੁਹਾਨੂੰ ਮਿਲਦੀ ਹਾਂ ਤੁਹਾਡੇ ਮੈਸੇਜ ਤੇ ਹੋਰ ਗੱਲਾਂ ਦੇ ਨਾਲ ਤੇ ਨਾਲੇ ਮਾਸਟਰ ਧਰਮ ਸਿੰਘ ਨਾਲ, ਕਿਉਂਕਿ ਜਗਤਾਰ ਭਾਜੀ ਨੇ ਮੈਨੂੰ ਕਹਿ ਦਿੱਤਾ ਵਾ ਕਿ ਨਹੀਂ ਉਹਨਾਂ ਨੂੰ ਕੋਈ ਏਦਾਂ ਦੀ ਗੱਲ ਨਹੀਂ, ਬਸ ਕੈਰੀ ਆਨ, ਤੇ ਹੁਣ ਆਪਾਂ ਕੈਰੀ ਆਨ ਹੀ ਰਹਿਣਾ ਵਾ ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ। ਜੀ ਦੋਸਤੋ ਮਾਫੀ ਚਾਹਵਾਂਗੇ, ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਆ ਗਈ, ਪਰ ਗੀਤ ਆਪਾਂ ਤੁਹਾਨੂੰ ਜ਼ਰੂਰ ਸੁਣਾਉਂਦੇ ਹਾਂ। ਉਹਨਾਂ ਤਹਿਤ ਚਲੋ ਮੈਂ ਤੁਹਾਡੇ ਜਿਹੜੇ ਮੈਸੇਜ ਮੇਰੇ ਤੱਕ ਪਹੁੰਚ ਚੁੱਕੇ ਆ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਆ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਹਾਜ਼ਰੀ ਪ੍ਰਵਾਨ ਕਰੋ। ਹਾਜ਼ਰੀ ਨਹੀਂ ਜੀ, ਹਾਜ਼ਰੀ ਪ੍ਰਵਾਨ ਨਹੀਂ ਕਰਨੀ, ਤੁਹਾਡੀ ਸ਼ਮੂਲੀਅਤ, ਤੁਹਾਡਾ ਸਾਥ ਸਾਡੇ ਲਈ ਬਹੁਤ ਜ਼ਰੂਰੀ ਆ। ਸੋ ਇੱਦਾਂ ਕਿਹਾ ਕਰੋ, ਲਓ ਜੀ ਅਸੀਂ ਵੀ ਆ ਗਏ ਹਾਂ, ਸੋ ਰਲ ਮਿਲ ਕੇ ਪ੍ਰੋਗਰਾਮ ਕਰਾਂਗੇ। ਤੇ ਪਿੰਦਰ ਬਰਾੜ ਕਹਿ ਰਹੇ ਆ ਸਤਿ ਸ੍ਰੀ ਅਕਾਲ ਤੇ ਸ਼ੁਭ ਸਵੇਰ। ਸੋ ਸ਼ੁਭ ਸਵੇਰ ਤੁਹਾਡੇ ਸਾਰਿਆਂ ਦੀ ਹੋਵੇ ਜੀ। ਤੇ ਮਨਦੀਪ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ, ਸਤਿ ਸ੍ਰੀ ਅਕਾਲ। ਸਾਰੇ ਜਾਣੇ ਬੁਲਾਈ ਜਾ ਰਹੇ ਆ ਤੇ ਮੈਨੂੰ ਲੱਗਦਾ ਮੈਨੂੰ ਮਾਸਟਰ ਜੀ ਵਾਲਾ ਨਾ ਗੱਲ ਸੁਣਾਉਣੀ ਪੈਣੀ ਆ। ਚਲੋ ਪਹਿਲਾਂ ਸਤਿ ਸ੍ਰੀ ਅਕਾਲ ਵਾਲੇ ਸਾਰੇ ਚੁਟਕਲੇ ਆ, ਜਿਹੜੇ ਚੁਟਕਲਾ ਬਾਅਦ ਚ ਸੁਣਾਉਂਗੀ, ਜਿਹੜੇ ਸਤਿ ਸ੍ਰੀ ਅਕਾਲ ਵਾਲੇ ਜਿਹੜੇ ਮੈਸੇਜ ਆ ਨਾ ਮੈਂ ਉਹ ਪੜ੍ਹ ਲੈਂਦੀ ਹਾਂ। ਤੇ ਅੱਗੇ ਨਿੱਕਾ ਢਿੱਲੋਂ ਉਹਨਾਂ ਨੇ ਗੁੱਡ ਮਾਰਨਿੰਗ ਕਹੀ ਆ ਤੇ ਉਹਨਾਂ ਨੇ ਨਾਲ ਹੀ ਦੱਸਿਆ ਸੀ ਕੋਬਰਮ ਦਾ ਜਿਹੜਾ ਕਿ ਟੈਂਪਰੇਚਰ ਆ 5 ਸੀ ਉਦੋਂ, ਵਾਓ ਕਿੰਨੀ ਠੰਡ ਆ ਤੁਹਾਡੇ ਤਾਂ। ਚਲੋ ਕੋਈ ਗੱਲ ਨੀ ਜੀ, ਤੇ ਉਦਾਂ ਉੱਥੇ ਮੌਸਮ ਆ ਜਿਹੜਾ ਅੱਜ ਬੱਦਲਬਾਈ ਬਣੀ ਹੋਈ ਆ, ਸੋ ਵਧੀਆ ਗੱਲ ਆ। ਤੁਸੀਂ ਸਾਨੂੰ ਇਸੇ ਤਰ੍ਹਾਂ ਮੌਸਮ ਦੇ ਨਾਲ ਨਾਲ ਜੋ ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਦਾ ਮਾਹੌਲ ਅਪਡੇਟ ਕਰਦੇ ਰਹਿੰਦੇ ਹੋ ਤਾਂ ਬਹੁਤ ਵਧੀਆ ਲੱਗਦਾ ਵਾ। ਤੇ ਇਹਦੇ ਚ ਗੁਰਿੰਦਰ ਸਿੰਘ ਉਹਨਾਂ ਨੇ ਸਾਨੂੰ ਇੱਕ ਵੋਇਸ ਮੈਸੇਜ ਭੇਜਿਆ ਵਾ, ਪਰ ਥੋੜਾ ਰੋਕ ਕੇ ਅਸੀਂ ਉਹਨਾਂ ਦਾ ਵੋਇਸ ਮੈਸੇਜ ਆ ਉਹ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੇ। ਤੇ ਅਮਨਦੀਪ ਸਿੰਘ ਉਹਨਾਂ ਨੇ ਸਾਨੂੰ ਇੱਕ ਲਿੰਕ ਭੇਜਿਆ ਵਾ, ਸੋ ਲਿੰਕ ਦੇ ਵਿੱਚ ਕੀ ਹੈ ਜੀ ਉਹ ਵੀ ਜ਼ਰੂਰ ਦੇਖਦੇ ਹਾਂ, ਪਰ ਥੋੜਾ ਟਾਈਮ ਰੋਕ ਕੇ। ਅੱਗੇ ਜਸਵਿੰਦਰ ਸਿੰਘ, ਮਨਜੀਤ ਸਿੰਘ ਰਾਜਪੁਰਾ ਦਾ ਉਹਨਾਂ ਨੇ ਸ਼ੇਅਰ ਕੀਤਾ ਵਾ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਵੈਸੇ ਕਾਫੀ ਲੰਬੀ ਚੌੜੀ ਆ ਜੀ ਇਹ ਗੱਲਬਾਤ। ਚਲੋ ਮੈਂ ਪੜ੍ਹਦੀ ਹਾਂ ਉਹਨਾਂ ਤੱਕ, ਦੇਖਦੇ ਹਾਂ ਕਿ ਕਿੱਦਾਂ। ਕਹਿੰਦੇ ਕਿ ਇਹ ਨਹੀਂ ਹੋ ਸਕਦਾ ਕਿ ਕੋਈ ਇੱਕ ਘੰਟੇ ਲਈ ਪਵਿੱਤਰ ਹੋ ਜਾਵੇ ਤੇ ਬਾਕੀ 23 ਘੰਟੇ ਅਪਵਿੱਤਰ ਰਹੇ। ਇੱਕ ਸ਼ਖਸ 23 ਘੰਟੇ ਕੁਛ ਹੋਰ ਹੁੰਦਾ ਤੇ 1 ਘੰਟੇ ਮੰਦਰ ਜਾ ਕੇ ਸੋਚਦਾ ਹੈ ਕਿ ਉਹ ਧਾਰਮਿਕ ਹੋ ਗਿਆ, ਜਿਵੇਂ ਉਹ 23 ਘੰਟੇ ਹੋਵੇਗਾ ਉਵੇਂ ਦਾ ਹੀ ਉਸ 1 ਘੰਟੇ ਵਿੱਚ ਹੋਵੇਗਾ। ਚਿੱਤ ਕੋਈ ਐਸੀ ਚੀਜ਼ ਨਹੀਂ ਕਿ ਕੱਪੜਿਆਂ ਵਾਂਗ ਜਦ ਦਿਲ ਕਰਿਆ ਉਤਾਰ ਕੇ ਰੱਖ ਦਿੱਤਾ, ਜਦ ਦਿਲ ਕਰਿਆ ਪਾ ਲਿਆ। 23 ਘੰਟੇ ਚ ਜੋ ਦਿਸ਼ਾ ਚਿੱਤ ਦੀ ਹੋਵੇਗੀ ਮੰਦਰ ਵਿੱਚ ਜਾ ਕੇ ਵੀ ਉਹੀ ਹੋਵੇਗਾ ਤੇ ਉਹ ਧਾਰਮਿਕ ਨਹੀਂ ਹੋ ਸਕਦਾ। ਵੈਸੇ ਚਲੋ ਆ ਸੋਚ ਆਪੋ ਆਪਣੀ ਆ, ਕਿਉਂਕਿ ਕਈ ਵਾਰੀ ਇਹ ਹੁੰਦਾ ਨਾ ਕਿ ਬੰਦਾ ਬਾਣੀ ਨਾਲ ਜੁੜ ਜਾਂਦਾ ਵਾ ਤਾਂ ਬਾਣੀ ਦੇ ਨਾਲ ਜੁੜਿਆ ਹੋਇਆ ਇੱਕ ਪਲ ਹੀ ਤੁਹਾਨੂੰ ਬਹੁਤ ਕੁਛ ਅਹਿਸਾਸ ਕਰਾ ਦਿੰਦਾ ਵਾ। ਸੋ ਇਹ ਕਹਿਣਾ ਕਿ ਤੁਸੀਂ 23 ਘੰਟੇ ਕੋਈ ਸ਼ੋਰ ਆ ਤੇ 1 ਘੰਟੇ ਤੁਸੀਂ ਪਵਿੱਤਰ ਨਹੀਂ ਹੋ ਸਕਦੇ, ਖਿਆਲ ਆਪੋ ਆਪਣੇ ਆ, ਮੈਂ ਨਹੀਂ ਕਹਿ ਸਕਦੀ ਗੀ, ਪਰ ਮੇਰੇ ਹਿਸਾਬ ਦੇ ਨਾਲ ਤਾਂ ਬਾਣੀ ਦੇ ਨਾਲ ਜੁੜਿਆ ਹੋਇਆ ਇੱਕ ਪਲ ਹੀ ਬਹੁਤ ਹੁੰਦਾ ਵਾ ਜਿਹੜਾ ਕਿ ਤੁਹਾਡੇ 23 ਕੀ ਤੁਹਾਡੇ 24 ਘੰਟਿਆਂ ਦੇ ਉੱਪਰ ਵੀ ਭਾਰੂ ਹੋ ਸਕਦਾ ਵਾ। ਸੋ ਮਨ ਗੱਲ ਕੀ ਹੁੰਦੀ ਹੈ ਜੀ, ਤੁਹਾਡੇ ਮਨ ਦੀ, ਕਿ ਮਨ ਦੀ ਲਗਨ ਆ ਜਿਹੜੀ ਉਹ ਕਿੱਦਾਂ ਲੱਗਦੀ ਹੈ। ਤੁਸੀਂ 1 ਘੰਟੇ ਲਈ ਵੀ ਕਿਸੇ ਦਾ ਚੰਗਾ ਜਾਂ 1 ਘੰਟੇ ਲਈ ਜਾਂ ਅੱਧੇ ਮਿੰਟ ਲਈ ਵੀ ਤੁਸੀਂ ਕਿਸੇ ਦਾ ਚੰਗਾ ਸੋਚੋਗੇ ਤਾਂ ਉਹ ਵੀ ਉਸ ਰੱਬ ਦੀ ਦਰਗਾਹ ਤੇ ਪ੍ਰਵਾਨ ਹੁੰਦਾ। ਸੋ ਦੇਖਦੇ ਹਾਂ ਜੀ ਅੱਗੇ ਉਹ ਕੀ ਕਹਿੰਦੇ ਆ। ਕਹਿੰਦੇ ਕਿ ਧਾਰਮਿਕ ਆਦਮੀ ਨੂੰ ਧਾਰਮਿਕ ਹੋਣ ਲਈ ਮੰਦਰ ਮਸਜਿਦ ਦੀ ਲੋੜ ਨਹੀਂ ਹੁੰਦੀ। ਮੈਂ ਸੁਣਿਆ ਇੱਕ ਫਕੀਰ 5 ਵਕਤ ਦਾ ਨਮਾਜ਼ੀ ਸੀ, ਉਹ 70 ਸਾਲ ਤੱਕ ਆਪਣਾ ਪਿੰਡ ਛੱਡ ਕੇ ਨਹੀਂ ਗਿਆ। ਹੋ ਸਕਦਾ ਹੈ ਉੱਥੇ ਮਸਜਿਦ ਨਾ ਹੋਵੇ, ਹੋ ਸਕਦਾ ਨਮਾਜ਼ ਛੁੱਟ ਜਾਵੇ। ਉਸਨੇ ਸਾਰੀ ਉਮਰ ਉਸ ਮਸਜਿਦ ਵਿੱਚ ਨਮਾਜ਼ ਪੜ੍ਹਦੇ ਲੰਘਾ ਦਿੱਤੀ। ਲੋਕ ਵੀ ਇਸ ਫਕੀਰ ਤੋਂ ਬਿਨਾਂ ਮਸਜਿਦ ਦੀ ਕਲਪਨਾ ਨਹੀਂ ਸੀ ਕਰਦੇ। ਇੱਕ ਦਿਨ ਉਹ ਫਕੀਰ ਨਹੀਂ ਆਇਆ। ਲੋਕਾਂ ਦੇ ਮਨਾਂ ਵਿੱਚ ਇੱਕੋ ਹੀ ਖਿਆਲ ਸੀ ਵੀ ਫਕੀਰ ਮਰ ਗਿਆ ਹੋਣਾ, ਹੋਰ ਕੋਈ ਕਾਰਨ ਨਹੀਂ ਹੋ ਸਕਦਾ। ਉਹ ਉਸਦੀ ਝੌਂਪੜੀ ਵੱਲ ਗਏ, ਉਹ ਦੇਖ ਕੇ ਹੈਰਾਨ ਹੋ ਗਏ। ਉਹ ਆਪਣਾ ਚਿਪਟਾ ਲਏ ਰੁੱਖ ਥੱਲੇ ਬਹਿ ਕੇ ਗਾਣਾ ਗਾ ਰਿਹਾ ਸੀ। ਲੋਕ ਬੜੇ ਹੈਰਾਨ ਹੋਏ, 70 ਸਾਲ ਤੋਂ ਜੋ ਨਹੀਂ ਹੋਇਆ ਸੀ ਉਹ ਹੋ ਗਿਆ। ਲੋਕਾਂ ਨੇ ਵੀ ਕਿਹਾ ਵੀ 70 ਸਾਲ ਤੱਕ ਤੁਸੀਂ ਇੱਕ ਵੀ ਨਮਾਜ਼ ਨਹੀਂ ਛੱਡੀ, ਆਹ ਕੀ ਬੁਢਾਪੇ ਵਿੱਚ ਤੁਸੀਂ ਨਾਸਤਕ ਹੋ ਗਏ? ਉਸਨੇ ਕਿਹਾ ਮੈਂ ਸਾਰੀ ਉਮਰ ਧਾਰਮਿਕ ਹੋਣ ਦੇ ਭੁਲੇਖੇ ਵਿੱਚ ਸੀ, ਸਿਰਫ 5 ਵਾਰ ਮਸਜਿਦ ਜਾ ਕੇ ਧਾਰਮਿਕ ਕਿਵੇਂ ਹੋ ਸਕਦਾ ਵਾ? ਮਸਜਿਦ ਵਿੱਚ ਵੀ ਮੈਂ ਉਹੀ ਹੋਵਾਂਗਾ ਜੋ ਮੈਂ ਬਾਹਰ ਹਾਂ। ਰਾਤ ਨੂੰ ਇਹ ਗੱਲ ਮੇਰੀ ਸਮਝ ਆਈ, ਹੁਣ ਮੈਂ ਜਿੱਥੇ ਵੀ ਹੋਵਾਂਗਾ ਉੱਥੇ ਹੀ ਮਸਜਿਦ ਵਿੱਚ ਹੋਵਾਂਗਾ। ਕਿੰਨੀ ਅਜੀਬ ਗੱਲ ਹੈ ਕਿ ਅਸੀਂ ਕੁਝ ਰੁਪਇਆਂ ਦੀ ਮਾਲਾ ਖਰੀਦ ਲੈਂਦੇ ਹਾਂ, ਉਸਨੂੰ ਫੇਰਦੇ ਰਹਿੰਦੇ ਹਾਂ ਤੇ ਸੋਚਦੇ ਹਾਂ ਕਿ ਧਾਰਮਿਕ ਹੋ ਗਈ। ਕੁਝ ਕਿਤਾਬਾਂ ਖਰੀਦ ਕੇ ਪੜ੍ਹੀ ਜਾਂਦੇ ਹਾਂ ਤੇ ਸੋਚਦੇ ਹਾਂ ਕਿ ਧਰਮ ਹੋ ਰਿਹਾ ਹੈ। ਇਹ ਸੋਚਣਾ ਕਿ ਸਾਰਾ ਦਿਨ ਕੁਝ ਵੀ ਕਰਕੇ 1 ਘੰਟਾ ਮੰਦਰ ਹੋਣ ਨਾਲ ਤੁਸੀਂ ਧਾਰਮਿਕ ਹੋ ਗਏ ਤਾਂ ਇਹ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ। ਇਹ ਸਭ ਪਖੰਡੀਆਂ ਦੀ ਔਜਾਦ ਹੈ ਕਿ ਉਹ ਗਲਤ ਕੰਮ ਵੀ ਕਰੀ ਜਾਣ ਤੇ ਧਾਰਮਿਕ ਹੋ ਕੇ ਪਾਪ ਵੀ ਲਾਹੀ ਜਾਣ। ਮੰਦਰ ਵਿੱਚ ਘੰਟਿਆਂ ਵਜਾਉਣਾ, ਰਾਮ ਰਾਮ ਜਪਣਾ, ਗੰਗਾ ਕਾਸ਼ੀ ਵਿੱਚ ਡੁਬਕੀਆਂ ਲਵਾਉਣਾ, ਇਹ ਸਭ ਕੁ ਮਨੁੱਖ ਦੇ ਘੜੇ ਹੋਏ ਪਖੰਡ ਤੋਂ ਸਿਵਾ ਕੁਛ ਵੀ ਨਹੀਂ ਹੋ ਸਕਦਾ ਵਾ। ਜੀ ਵਾ, ਕਿਆ ਬਾਤ ਹੈ! ਵੈਸੇ ਸਟਾਰਟਿੰਗ ਦੇ ਵਿੱਚ ਤਾਂ ਮੈਨੂੰ ਵੀ ਲੱਗਿਆ ਸੀਗਾ ਕਿ ਨਹੀਂ ਏਦਾਂ ਨਹੀਂ ਹੋਊਗਾ, ਬਟ ਸਾਰੀ ਗੱਲ, ਸਾਰੀ ਕਹਾਣੀ ਜੋ ਤੁਸੀਂ ਸਾਨੂੰ ਜਸਵਿੰਦਰ ਜੀ ਭੇਜੀ ਆ ਉਸ ਤੋਂ ਬਾਅਦ ਲੱਗਦਾ ਕਿ ਵਾਕਈ ਗੱਲ ਸਹੀ ਹੈ ਜੀ। ਰੱਬ ਦਾ ਨਾਂ ਕਿਸੇ ਵੀ ਚੀਜ਼ ਦਾ ਮੁਹਤਾਜ ਨਹੀਂ ਹੈਗਾ। ਇਹ ਨਹੀਂ ਕਿ ਤੁਸੀਂ ਗੁਰੂ ਘਰ ਜਾ ਕੇ ਹੀ ਉਸਦਾ ਨਾਂ ਲੈ ਸਕਦੇ ਹੋ। ਸੋ ਰੱਬ ਦਾ ਨਾਂ ਤੁਸੀਂ ਘਰ ਬੈਠੇ ਕਹੀ ਵੀ, ਕਿਤੇ ਵੀ, ਕਿਸੇ ਵੀ ਜਗ੍ਹਾ ਤੇ ਤੁਸੀਂ ਉਸਨੂੰ ਯਾਦ ਕਰੋਗੇ, ਕਿਉਂਕਿ ਅਸੀਂ ਵੀ ਤਾਂ ਕਹਿੰਦੇ ਆ ਕਿ ਉਹ ਕਣ ਕਣ ਦੇ ਵਿੱਚ ਮੌਜੂਦ ਹੈ। ਉਹ ਰਾਮ ਰਹੀਮ ਅੱਲਾ ਵਾਹਿਗੁਰੂ ਏਕ ਓਮਕਾਰ ਸਭ ਇੱਕੋ ਹੀ ਆ, ਇੱਕੋ ਹੀ ਆ ਉਹ, ਤੇ ਉਹਦੇ ਰੂਪ ਵੱਖਰੇ ਵੱਖਰੇ ਆ, ਬਸ ਪਾੜੇ ਵੀ ਸਾਡੇ ਪਾਏ ਹੋਏ ਆ ਤੇ ਲੜਦੇ ਵੀ ਅਸੀਂ ਆ ਨਾ। ਉਹ ਸਾਨੂੰ ਲੜਾਉਂਦਾ ਵਾ, ਉਹਨੇ ਤਾਂ ਸਾਨੂੰ ਇੱਕੋ ਬਣ ਕੇ ਰਹਿਣ ਦਾ ਉਪਦੇਸ਼ ਦਿੱਤਾ ਸੀ ਤੇ ਕਿਹਾ ਸੀਗਾ ਕਿ ਸਾਡੇ ਸਾਰਿਆਂ ਦੇ ਵਿੱਚ ਇੱਕੋ ਹੀ ਨੂਰ ਹੈ, ਇਸੇ ਲਈ ਤਾਂ ਸਾਡੇ ਖੂਨ ਦਾ ਰੰਗ ਵੀ ਇੱਕੋ ਹੀ ਹੈ ਨਾ। ਪਰ ਕੀ ਕਰੀਏ, ਜਿਹੜੇ ਵਿਚਾਰ ਆ ਨਾ ਉਹ ਨੀ ਇੱਕੋ ਹੋ ਪਾਉਂਦੇ, ਤੇ ਜੇ ਵਿਚਾਰ ਇੱਕੋ ਹੋ ਜਾਣ ਤਾਂ ਫਿਰ ਦੁਨੀਆਂ ਦੇ ਵਿੱਚ ਕੋਈ ਅਸੀਂ ਤਾਕਤ ਨਹੀਂ ਜਿਹੜੀ ਕਿ ਸਾਨੂੰ ਹਰਾ ਸਕੇ, ਕਿਉਂਕਿ ਅਸੀਂ ਹਾਰਦੇ ਉਦੋਂ ਹੀ ਆ ਜਦੋਂ ਅਸੀਂ ਆਪਣੇ ਆਪ ਨੂੰ ਨਹੀਂ ਸੁਣਦੇ। ਸੋ ਆਪਣੇ ਆਪ ਨਾਲ ਲੜ ਕੇ ਆਪਣੇ ਆਪ ਤੋਂ ਹਾਰਦੇ ਹਾਂ ਤੇ ਉਹ ਜਿਹੜੀ ਸਾਡੀ ਫਰਸਟ੍ਰੇਸ਼ਨ ਹੁੰਦੀ ਆ ਨਾ, ਜਿਹੜੀ ਸਾਡੀ ਉਹ ਗੁੱਸਾ ਹੁੰਦਾ ਵਾ ਜਾਂ ਉਹ ਹੁੰਦਾ, ਫਿਰ ਉਹ ਦੂਸਰਿਆਂ ਤੇ ਨਿਕਲਦੀ ਆ ਕਿਸੇ ਨਾ ਕਿਸੇ ਤਰੀਕੇ। ਸੋ ਲਓ ਜੀ, ਆਪਾਂ ਇੱਕ ਗਾਣਾ ਸੁਣ ਲਈਏ। ਮੈਸੇਜ ਮੈਂ ਤੁਹਾਡੇ ਪੜ੍ਹਦੀ ਹਾਂ, ਕਾਫੀ ਆਏ ਹੋਏ ਆ। ਸੋ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ, ਮੇਰਾ ਜਿਹੜਾ ਧਿਆਨ ਆ ਕਰਦਿਆਂ ਤੋਂ ਹਟਾ ਕੇ ਇਧਰਲੇ ਪਾਸੇ ਲਾਉਣ ਦਾ, ਪਰ ਚਲੋ ਕੁਛ ਟਾਈਮ ਲਈ ਤਾਂ ਸਹੀ, ਨਹੀਂ ਤਾਂ ਫਿਰ ਤੁਸੀਂ ਮੈਨੂੰ ਇੰਨਾ ਤਾਂ ਦੱਸ ਦਿਓ ਵੀ ਘਰ ਦੇ ਤਾਂ ਸਾਰਿਆਂ ਦੇ ਆਉਂਦੇ ਆ, ਜਦੋਂ ਚਾਹੁੰਦੇ ਆ ਫਿਰ ਤੁਹਾਡਾ ਦਿਲ ਤਾਂ ਕਿਸੇ ਦਾ ਵੀ ਨੀ ਲੱਗਦਾ ਹੁਣ, ਇਹ ਤਾਂ ਓਬਵੀਅਸ, ਇਹ ਤਾਂ ਨੈਚੁਰਲ ਜੀ ਗੱਲ ਆ ਹਨਾ ਕਿ ਬੜੇ ਟਾਈਮ ਬਾਅਦ ਆਪਾਂ ਉਹਨਾਂ ਨੂੰ ਮਿਲਦੇ ਹਾਂ। ਵੈਸੇ ਮੈਂ ਤਾਂ 6 ਸਾਲਾਂ ਬਾਅਦ ਆਪਦੇ ਮੰਮੀ ਡੈਡੀ ਨੂੰ ਮਿਲੀ ਸੀ ਤੇ ਮੇਰੇ ਲਈ ਤਾਂ ਬਹੁਤ ਔਖਾ ਹੋ ਰਿਹਾ ਵਾ। ਸੋ ਏਦਾਂ ਦਾ ਕੋਈ ਨੁਕਸਾ ਦੱਸ ਦਿਓ ਜੀ ਜਿਹਦੇ ਨਾਲ ਫਿਰ ਦਿਲ ਵੀ ਲੱਗ ਜਾਵੇ ਤੇ ਘਰਦਿਆਂ ਨੂੰ ਚਲੋ ਭੁੱਲ ਤਾਂ ਨਹੀਂ ਸਕਦੇ, ਉਹ ਤਾਂ ਹੋ ਨਹੀਂ ਸਕਦਾ ਕਿ ਆਪਾਂ ਨੂੰ ਯਾਦ ਨਾ ਆਉਣ, ਪਰ ਕਿਤੇ ਨਾ ਕਿਤੇ ਲਾਈਫ ਆ ਇਹਨੇ ਚੱਲਦੀ ਹੀ ਰਹਿਣਾ ਵਾ ਤੇ ਜ਼ਿੰਦਗੀ ਵਿੱਚ ਅੱਗੇ ਵਧਣਾ ਹੀ ਪੈਣਾ, ਕੰਮ ਕਾਰ ਵੀ ਬਹੁਤ ਆ, ਕਿਉਂਕਿ ਰੋ ਕੇ ਤਾਂ ਸਰਨਾ ਨਹੀਂ ਨਾ, ਰੋ ਕੇ ਤਾਂ ਸਿਰਫ ਇੱਦਾਂ ਹੀ ਆ, ਬਸ ਅੱਖਾਂ ਸੋਚ ਸਕਦੀਆਂ ਨੇ ਤੇ ਹੰਝੂ ਨਿਕਲ ਕੇ ਆਪਣੇ ਆਪ ਨੂੰ ਹੀ ਦੇਖ ਜਾਣੇ, ਦੇਖਣੇ ਵੀ ਹੈ ਨਹੀਂ ਨਾ ਕਿਸੇ ਨੇ। ਚਲੋ ਕੋਈ ਗੱਲ ਨੀ, ਮੈਂ ਸੁਣਾਉਂਦੀ ਹਾਂ ਜੀ ਤੁਹਾਨੂੰ ਇੱਕ ਪਿਆਰਾ ਜਿਹਾ ਗੀਤ ਤੇ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਤੇਰੀ ਪਾਉਂਦੀ ਕਿੱਕਲੀ ਗੱਭਰੂ ਦਾ ਰੋਗ ਮਾਰਦਾ ਏ ਥਾਪੀਆਂ ਦਾਦਗੀਰ ਕਾਨੇ ਤੇਰੀ ਪਾਉਂਦੀ ਕਿੱਕਲੀ ਉਹ ਮੁੰਡਿਆਂ ਤੋਂ ਕਾਕਾ ਜੀ ਅਲੱਗ ਦਿਸਦਾ ਕੁੜੀਆਂ ਦੇ ਵਿੱਚੋਂ ਤੂੰ ਵੀ ਫਿਰੇ ਨਿਖਰੀ ਸ਼ੌਕ ਨਾਲ
ਤੇ ਮਹਿਫਲ ਸਜਾਈਏ ਵੀਕਲੀ ਉਹ ਗੱਭਰੂ ਦਾ ਰੋਗ ਮਾਰਦਾ ਏ ਥਾਪੀਆਂ ਸਾਦਗੀ ਦੇ ਕਾਨੇ ਤੇਰੀ ਪਾਉਂਦੀ ਕਿੱਕਲੀ ਗੱਭਰੂ ਦਾ ਰੋਗ ਮਾਰਦਾ ਏ ਥਾਪੀਆਂ ਸਾਦਗੀ ਦੇ ਕਾਨੇ ਤੇਰੀ ਪਾਉਂਦੀ ਕਿੱਕਲੀ ਕਰਾਰਾ ਤੇਰਾ ਰੇਂਜ ਰੋਵਰ ਚੋਂ ਲਮਕੇ ਫ੍ਰੈਗਨੈਂਸ ਛੱਡੇ ਗੋਰਾ ਰੰਗ ਜੱਟੀਏ ਕਦੇ ਪਰਫਿਊਮ ਨਾ ਕੋਈ ਲਾ ਕੇ ਨਿਕਲੀ ਉਹ ਗੱਭਰੂ ਦਾ ਰੋਗ ਮਾਰਦਾ ਏ ਥਾਪੀਆਂ ਸਾਦਗੀ ਦੇ ਕਾਨੇ ਤੇਰੀ ਪਾਉਂਦੀ ਕਿੱਕਲੀ ਗੱਭਰੂ ਦਾ ਰੋਗ ਮਾਰਦਾ ਏ ਥਾਪੀਆਂ ਸਾਦਗੀ ਦੇ ਕਾਨੇ ਤੇਰੀ ਪਾਉਂਦੀ ਕਿੱਕਲੀ ਸਤਰੰਗੀ ਤਿੱਤਲੀ ਉਹ ਗੱਭਰੂ ਦਾ ਰੋਗ ਮਾਰਦਾ ਏ ਥਾਪੀਆਂ ਸਾਦਗੀ ਦੇ ਕਾਨੇ ਤੇਰੀ ਪਾਉਂਦੀ ਕਿੱਕਲੀ ਗੱਭਰੂ ਦਾ ਰੋਗ ਮਾਰਦਾ ਏ ਥਾਪੀਆਂ ਸਾਦਗੀ ਦੇ ਕਾਨੇ ਤੇਰੀ ਪਾਉਂਦੀ ਕਿੱਕਲੀ
ਸਪੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਗੈਲੈਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ TR PR ਇੰਪਲੋਇਰ ਨੋਮੀਨੇਸ਼ਨ 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ ਮਾਰਾ ਏਜੰਟ ਨੰਬਰ 1575771 ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755 ਯਾਨੀ ਕਿ 04054-1855 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
CD batches now changing as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 04346413274
04436413274
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟ੍ਰੀਟ ਬਲੈਕ ਟਾਊਨ ਸਿਡਨੀ
ਸਿਟੀ ਬੈਟਰੀਜ਼
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस आईएलटीएस पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi. ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏਯੂ ਜਾਂ ਫੋਨ ਕਰੋ 0428-895-564।
ਜਲੰਤ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 0412-292-308। ਗੱਡੀਆਂ ਟੋ ਕਰਨ ਲਈ ਕਿਫਾਇਤੀ ਟੋਇੰਗ ਸਰਵਿਸ ਅੱਤੇ ਦਿਨ ਉਪਲਬਧ ਹੈ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਦੋਸਤੋ ਸਵਾਗਤ ਹੈ ਇੱਕ ਵਾਰੀ ਫੇਰ ਤੋਂ ਬ੍ਰੇਕ ਤੇ ਬ੍ਰੇਕ ਤੋਂ ਪਹਿਲਾਂ ਤੁਸੀਂ ਸੁਣ ਰਹੇ ਸੀ ਇੱਕ ਪਿਆਰਾ ਜਿਹਾ ਗੀਤ ਤੇ ਲਓ ਜੀ ਫਿਰ ਆਪਾਂ ਫਿਰ ਹਾਜ਼ਰ ਹਾਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸੁਣ ਰਹੇ ਹੋ ਸਾਰੇ ਜਾਣੇ ਹਰਮਨ ਰੇਡੀਓ। ਸੋ ਗੱਲਾਂ ਬਾਤਾਂ ਕਾਫੀ ਚੱਲ ਰਹੀਆਂ ਨੇ, ਕਰਦੇ ਵੀ ਚਲੇ ਗਏ ਆ ਸੈਡ ਦੀਆਂ, ਪਰ ਤੁਹਾਡਾ ਸਾਰਿਆਂ ਦਾ ਸਾਥ ਮੈਨੂੰ ਸੈਡ ਹੋਣ ਨਹੀਂ ਦਿੰਦਾ। ਸੋ ਖ਼ਬਰਾਂ ਬਾਰੇ ਵੀ ਗੱਲਬਾਤ ਥੋੜੀ ਬਹੁਤੀ ਇੱਥੋਂ ਦੀਆਂ ਬਾਰੇ ਕਰਾਂਗੇ, ਜਿਹੜੀ ਕਿ ਇੱਕ ਖ਼ਬਰ ਨਾ ਵਿਕਟੋਰੀਆ ਤੋਂ ਆ ਰਹੀ ਆ ਖ਼ਬਰ ਵੀ ਸਾਂਝੀ ਕਰਾਂਗੇ। ਪਰ ਉਸ ਤੋਂ ਪਹਿਲਾਂ ਜਿਵੇਂ ਕਿ ਮੈਂ ਕਿਹਾ ਸੀਗਾ ਕਿ ਸਾਨੂੰ ਵੋਇਸ ਮੈਸੇਜ ਆਇਆ ਵਾ ਗੁਰਿੰਦਰ ਸਿੰਘ ਦਾ, ਤਾਂ ਉਹ ਮੈਸੇਜ ਆਪਾਂ ਪਹਿਲਾਂ ਲੈ ਲਈਏ ਸੀ, ਦੇਖਦੇ ਹਾਂ ਉਹਨਾਂ ਨੇ ਕੀ ਭੇਜਿਆ ਵਾ ਸਾਡੇ ਲਈ। ਸੋ ਸੁਣਦੇ ਹਾਂ ਜੀ ਉਹਨਾਂ ਦਾ ਮੈਸੇਜ ਤੇ ਫਿਰ ਮੈਸੇਜ ਤੋਂ ਬਾਅਦ ਮਿਲਦੀ ਹਾਂ ਮੈਂ।
ਹਾਂਜੀ, ਹਰਮਨ ਰੇਡੀਓ ਸੁਣਨ ਵਾਲੇ ਸਾਰੇ ਵੀਰਾਂ ਨੂੰ ਤੇ ਬਾਬੀ ਸਿੱਧੂ ਜੀ ਤੁਹਾਨੂੰ ਤੇ ਆਉਣ ਵਾਲੇ ਮਿੰਟੂ ਭਾਜੀ ਨੂੰ ਵੀ ਪ੍ਰੋਗਰਾਮ ਚ, ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਉਮੀਦ ਕਰਦਾ ਚੜ੍ਹਦੀ ਕਲਾ ਚਾਹੁੰਦੇ ਜੀ, ਡਰਾਈਵ ਕਰ ਰਹੇ ਸੀਗੇ ਤੇ ਲਿਖ ਨਹੀਂ ਸਕਦਾ, ਸੋਰੀ ਮਾਫ਼ ਕਰਿਓ ਬਾਬੀ ਜੀ। ਤੇ ਹੋ ਸਕੇ ਤਾਂ ਇਹੀ ਏਦਾਂ ਹੀ ਤੁਸੀਂ ਐਜ਼ ਰੀਡ ਕਰਦੇ ਹੋ ਏਦਾਂ ਹੀ ਸੁਣਾ ਦਿਓ ਮੈਸੇਜ ਇਹ। ਤੇ ਬਾਕੀ ਸੌਣ ਦੀ ਗੱਲ ਚੱਲੀ ਸੀਗੀ ਜੀ, ਕੱਲ੍ਹ ਹੀ ਆਈ ਥਿੰਕ 2-3 ਦਿਨ ਪਹਿਲਾਂ ਦੀ ਗੱਲ ਆ, ਵਾਈਫ ਜੋਬ 'ਤੇ ਗਈ ਸੀਗੀ ਤਾਂ ਆਪਣੇ ਰੈਸਟੋਰੈਂਟ ਦਾ ਇੰਸੀਡੈਂਟ ਜਿਹਾ ਸ਼ੇਅਰ ਕਰਦੀ ਸੀ ਘਰ ਆ ਕੇ ਨਾ। ਉਹ ਦੱਸਿਆ ਵੀ ਕਿ ਉਹਨਾਂ ਦੇ ਰੈਸਟੋਰੈਂਟ ਦੇ ਵਿੱਚ ਕੋਈ ਨਾ ਕਾਫੀ ਦਿਨਾਂ ਤੋਂ ਫੋਨ ਕਰ ਰਿਹਾ ਸੀਗਾ, ਕਾਫੀ ਆਰਡਰ ਲਿਖਾ ਦਿੰਦਾ ਸੀ ਉਹਨਾਂ, ਬਾਅਦ 'ਚ ਉਹਨਾਂ ਨੂੰ ਗਾਲਾਂ ਕੱਢਦਾ ਸੀ ਉਹਨਾਂ ਦੇ ਜਿਹੜਾ ਰਿਸੈਪਸ਼ਨਿਸਟ ਸੀਗਾ ਜਿਹੜਾ ਨਾ, ਪਹਿਲਾਂ ਕੁੜੀ ਹੁੰਦੀ ਜਾਂ ਫਿਰ ਕਹਿੰਦਾ ਮੇਰੇ ਕੁੜੀ ਨਾਲ ਗੱਲ ਕਰਾਓ, ਹੈਗਾ ਤਾਂ ਬੇਵਕੂਫ਼ ਸੀ ਚਲੋ ਨਾ ਬਹੁਤ। ਅਤੇ ਕੀ ਕਹਿ ਸਕਦੇ, ਉਹਦੇ ਬਾਅਦ 'ਚ ਇੱਕ ਹੋਰ ਕਿਸੇ ਦਾ ਫੋਨ ਆਇਆ, 2-3 ਵਾਰ ਪਹਿਲਾਂ ਉਹਦੀ ਕਾਲ ਆਈ, ਫਿਰ ਇੱਕ ਹੋਰ ਕਿਸੇ ਦਾ ਫੋਨ ਆਇਆ, 3 ਆਦਮੀ ਇਕੱਠੇ ਬੈਠੇ ਆਰਡਰ ਦੇਣ ਲੱਗੇ ਸੀਗੇ। ਅਤੇ ਇੱਧਰੋਂ ਆਪਣਾ ਖਾਨ ਬਾਈ ਉੱਥੇ ਜਿਹੜਾ ਹੈਗਾ ਆ ਉਹ ਸ਼ੈਫ ਆ ਇੱਕ, ਤੇ ਉਹ ਜਾ ਕੇ ਉਹਨੂੰ ਫੋਨ ਫੜ ਲਿਆ, ਉਹਨੂੰ ਸੋਚਿਆ ਵੀ ਉਹੀ ਫੇਰ ਦੁਬਾਰਾ ਕਾਲ ਕਰਦਾ ਪਿਆ, ਤੇ ਕਿਆ ਬਾਈ ਇਹ ਕਿਆ ਹੋਆ ਇਹ ਉਹ ਕਾਫੀ ਉਹਨੂੰ ਗਾਲਾਂ ਕੱਢੀਆਂ ਉਹਨੂੰ, ਤੇ ਤੂੰ ਲੜਕੀਓ ਕੋ ਤੰਗ ਕਰ ਰਿਹਾ ਹੈ, ਐਸੇ ਕਰ ਰਿਹਾ, ਉਹ ਕਰ ਰਿਹਾ ਹੈ ਨਾ। ਤੇ ਉਹਦੀ ਵਿਚਾਰੇ ਦੀ ਲੇਡੀ, ਉਹਦੀ ਵਾਈਫ ਵੀ ਨਾਲ ਹੀ ਬੈਠੀ ਸੁਣ, ਆਰਡਰ ਦੇਣ ਨੂੰ ਬੈਠੀ ਸੀ ਇਕੱਠੇ, ਤੇ ਕਿਸ ਲੜਕੀ ਸੇ ਬਾਤ ਕਰਨੀ ਹੈ ਏਦਾਂ ਬੋਲਿਆ ਉਹਨੂੰ ਹਨਾ। ਤੇ ਉਹ ਜੋ ਵੀ ਹੈ ਤੂੰ ਰੈਸਟੋਰੈਂਟ ਮੈਂ ਆ ਕੇ ਬਤਾ ਮੁਝੇ ਕਿਆ ਕਰਨਾ ਹੈ ਕਿਆ ਨਹੀਂ ਕਰਨਾ, ਏਦਾਂ ਉੱਦਾਂ ਬੋਲਿਆ ਉਹਨੂੰ ਜਿਹੜਾ ਸ਼ੈਫ ਸੀਗਾ ਉਹਨੂੰ। ਤੇ ਉਹਦੀ ਵਾਈਫ ਵੀ ਸੁਣਦੀ ਰਹੀ ਨਾਲ, ਜਿਹਨੇ ਜਿਹੜੇ ਆਰਡਰ ਕਰ ਰਹੇ ਤਾਂ ਉਹਨਾਂ ਤੇ ਵੀ ਆਦਮੀ ਬੈਠੇ, ਉਹਨੇ ਉਹ ਆਪਣੇ ਘਰ ਵਾਲੇ ਨੂੰ ਲੈਣ ਲੱਗ ਪਈ ਵੀ ਤੂੰ ਕਿਹੜੀਆਂ ਕੁੜੀਆਂ ਨਾਲ ਗੱਲ ਕਰਨ ਵਾਸਤੇ ਉੱਥੇ ਫੋਨ ਕਰਦਾ ਬਾਰ ਬਾਰ, ਜਿਹੜਾ ਤੈਨੂੰ ਉਹਨੇ ਬਾਰ ਬਾਰ ਰੱਖਿਆ, ਦੱਸ ਮੈਨੂੰ ਕੌਣ ਆ ਉਹ ਵਿਚਾਰਾ ਰੈਸਟੋਰੈਂਟ ਆਇਆ। ਤੇ ਫਿਰ ਉਹ ਆ ਕੇ ਕਹਿੰਦਾ ਮੈਨੂੰ ਮੇਰੀ ਗੱਲ ਕਰਾਓ, ਕਹਿੰਦੇ ਮੈਨੂੰ ਫੋਨ ਤੇ ਮੇਰੇ ਨਾਲ ਕਹਿੰਦੇ ਗੱਲ ਕੀਤੀ ਸੀਗੀ, ਤੇ ਫਿਰ ਉਹ ਖਾਣ ਅੱਗੇ ਨਾ ਜਾਵੇ ਨਾ ਉਸ ਤੋਂ ਬਾਅਦ, ਤੇ ਉਹ ਕਹਿੰਦਾ ਮੇਰੀ ਵਾਈਫ ਮੇਰੇ ਨਾਲ ਲੜਦੀ ਪਈ ਜਾਂਦੀ, ਫਿਰ ਤੂੰ ਕਿਸੇ ਕੁੜੀਆਂ ਨੂੰ ਫੋਨ ਕਰਦਾ ਤਾਂ ਹੀ ਕਰਕੇ ਤੈਨੂੰ ਨੀ ਇੱਦਾਂ ਕਿਹਾ, ਤੇਰਾ ਨੰਬਰ ਦੇਖ ਕੇ ਇੱਦਾਂ ਕਿਹਾ ਉੱਦਾਂ ਕਿਹਾ ਨਾ। ਸੋ ਕਈ ਵਾਰੀ ਗਲਤੀ ਚ ਭੁਲੇਖਾ ਵੀ ਵੜ ਜਾਂਦਾ ਆ, ਤੇ ਉਹ ਵਿਚਾਰਾ ਐਵੇਂ ਰਗੜਿਆ ਗਿਆ ਤੇ ਉਹਦੀ ਵਾਈਫ ਉਹਨਾਂ ਨਾਲ ਲੜੀ ਜਾਂਦੀ, ਫਿਰ ਉਹ ਉੱਥੇ ਲੈ ਕੇ ਆਏ ਵਾਈਫ ਆਪਣੀ, ਵਾਈਫ ਆਪਣੀ, ਤੇ ਫਿਰ ਦੱਸਿਆ ਵੀ ਇੱਦਾਂ ਮਿਸ ਅੰਡਰਸਟੈਂਡਿੰਗ ਹੋਈ ਆ ਤੇ ਤਾਂ ਕਰਕੇ ਹੋਇਆ ਇੱਦਾਂ। ਤੇ ਕਈ ਵਾਰੀ ਇੱਦਾਂ ਦਾ ਇੰਸੀਡੈਂਟ ਵੀ ਹੁੰਦਾ ਜੀ। ਹੋਰ ਸਭ ਠੀਕ ਹੈ ਜੀ, ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਪਿਆ, ਬਹੁਤ ਧੰਨਵਾਦ ਸਾਰਿਆਂ ਦਾ ਜੀ, ਸਤਿ ਸ੍ਰੀ ਅਕਾਲ।
ਤਾਂ ਵਾਕਈ ਜੀ ਕਿਤੇ ਨਾ ਕਿਤੇ ਗਲਤੀ ਦੇ ਵਿੱਚ ਭੁਲੇਖਾ ਵਾੜੀ ਜਾਂਦਾ ਵਾ, ਹੈ ਨਾ। ਗਲਤੀ ਚ ਭੁਲੇਖਾ ਵੈਸੇ ਬੰਦੇ ਨੂੰ ਮਹਿੰਗਾ ਬਹੁਤ ਪੈਂਦਾ ਵਾ। ਤੇ ਇੱਕ ਵਾਰੀ ਇੱਦਾਂ ਹੀ ਹੋਇਆ, ਕਹਿੰਦਾ ਕਿਸੇ ਨੇ ਵਿਆਹ ਹੋਏ ਬੰਦੇ ਨੂੰ ਪੁੱਛਿਆ ਵੀ ਤੁਸੀਂ ਵਿਆਹ ਤੋਂ ਪਹਿਲਾਂ ਕੀ ਕਰਦੇ ਸੀ, ਤਾਂ ਉਹ ਵਿਚਾਰੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਕਹਿੰਦਾ ਉਹੀ ਜੋ ਮੇਰਾ ਦਿਲ ਕਰਦਾ ਸੀ। ਸੋ ਉਹੀ ਜਿਹੜਾ ਦਿਲ ਕਰਦਾ ਸੀ ਪਤਾ ਪਹਿਲਾਂ ਦੀ ਗੱਲ ਆ, ਤੇ ਹੁਣ ਫਿਰ ਵਿਆਹ ਤੋਂ ਬਾਅਦ ਕੀ ਹੁੰਦਾ ਵਾ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵਾ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਅਸੀਂ ਮੈਸੇਜ ਸ਼ਾਮਿਲ ਕਰ ਰਹੇ ਹਾਂ ਜੀ। ਬੜੀ ਹੀ ਪਿਆਰੀ ਜੀ ਸਾਨੂੰ ਪੋਇਟਰੀ ਭੇਜੀ ਆ ਅਮਨਪ੍ਰੀਤ ਸਿੰਘ ਨੇ। ਸੋ ਕੀ ਕਹਿੰਦੇ ਆ ਕਿ ਪਰਦੇਸਾਂ ਦੇ ਦੁੱਖ ਦੱਸੇ ਆ ਜੀ ਉਹਨਾਂ ਨੇ। ਕਹਿੰਦੇ ਕਿ ਪਰਦੇਸੀ ਹਾਂ ਕਈ ਸਾਲਾਂ ਤੋਂ, ਵਤਨਾਂ ਨੂੰ ਪਰਤਣਾ ਹੋਇਆ, ਮਜਬੂਰੀਆਂ ਤੇ ਕਰਜ਼ਿਆਂ ਦਾ ਝੰਬਿਆ ਕੋਈ ਰੁੱਖ ਹਾਂ। ਮੈਂ ਵੀ ਕਿਸੇ ਦਾ ਦੁੱਖ ਹਾਂ, ਮੈਂ ਵੀ ਕਿਸੇ ਦਾ ਪੁੱਤ ਹਾਂ। ਨਜ਼ਰ ਵੀ ਕਹਿੰਦੇ ਘੱਟ ਗਈ ਮੇਰੀ ਮਾਂ ਦੀ ਫੋਟੋ ਦੇਖਦੇ, ਉਹਦੀਆਂ ਅੱਖਾਂ ਦੀ ਉਡੀਕ ਹਾਂ, ਚਿਹਰੇ ਦੀ ਪਸਰੀ ਚੁੱਪ ਹਾਂ। ਮੈਂ ਵੀ ਕਿਸੇ ਦਾ ਪੁੱਤ ਹਾਂ, ਮੈਂ ਵੀ ਕਿਸੇ ਦਾ ਦੁੱਖ ਹਾਂ। ਸੋ ਵਾਕਈ ਜੀ ਪਰਦੇਸੀਆਂ ਦੇ ਦੁੱਖ ਤਾਂ ਅਸੀਂ ਸਾਰੇ ਜਾਣਦੇ ਹਾਂ, ਆਪਣਿਆਂ ਤੋਂ ਦੂਰ ਤਾਂ ਬੈਠੇ ਹੀ ਆ। ਜਿੰਨਾ ਚਿਰ ਉਹ ਸਾਡੇ ਕੋਲ ਨਹੀਂ ਹੁੰਦੇ ਉਨਾ ਚਿਰ ਇੰਨਾ ਫਰਕ ਨਹੀਂ ਹੁੰਦਾ, ਉਨਾ ਚਿਰ ਇੱਕ ਆਸ ਹੁੰਦੀ ਆ ਕਿ ਸਾਡੇ ਕੋਲ ਆਉਣਗੇ। ਪਰ ਜਦੋਂ ਸਾਡੇ ਕੋਲ ਆ ਕੇ ਚਲੇ ਜਾਂਦੇ ਆ ਨਾ, ਉਦੋਂ ਫਿਰ ਜਿਹੜੀ ਤਕਲੀਫ ਹੁੰਦੀ ਆ ਉਹ ਤਾਂ ਅਸੀਂ ਸਾਰੇ ਜਾਣਦੇ ਹੀ ਆ। ਚਲੋ ਕੋਈ ਗੱਲ ਨੀ, ਕਹਿੰਦੇ ਹੁੰਦੇ ਜ਼ਿੰਦਗੀ ਆ, ਜ਼ਿੰਦਗੀ ਦੇ ਵਿੱਚ ਉਤਰਾਅ ਚੜਾਉਂਦੇ ਰਹਿੰਦੇ ਨੇ ਤੇ ਫਿਰ ਦੁਬਾਰਾ ਸਾਡੇ ਕੋਲੋਂ ਜ਼ਰੂਰ ਆਉਣਗੇ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਨਿੱਕਾ ਢਿੱਲੋਂ ਉਹਨਾਂ ਦਾ ਮੈਂ ਮੈਸੇਜ ਪੜ੍ਹ ਚੁੱਕੀ ਹਾਂ ਆਲਰੇਡੀ ਪਹਿਲਾਂ ਹੀ। ਤੇ ਰਣਜੀਤ ਸਿੰਘ ਉਹਨਾਂ ਨੇ ਜੀ ਗੁੱਡ ਮਾਰਨਿੰਗ ਕਹੀ ਆ, ਤੇ ਗੁੱਡ ਮਾਰਨਿੰਗ ਜੀ ਸਾਡੇ ਵੱਲੋਂ ਵੀ। ਤੇ ਅਮਰਜੀਤ ਸਿੰਘ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ। ਤੇ ਇੱਕ ਬਾਪੂ ਜੀ ਦੀ ਫੋਟੋ ਭੇਜੀ ਆ, ਬੜੀ ਹੀ ਪਿਆਰੀ ਬਜ਼ੁਰਗ ਨੇ, ਤੇ ਲਿਖਿਆ ਵਾ ਇੱਕ ਬਜ਼ੁਰਗ ਮੋਬਾਈਲ ਰਿਪੇਅਰ ਵਾਲੀ ਦੁਕਾਨ ਤੇ ਆਪਣਾ ਮੋਬਾਈਲ ਲੈ ਕੇ ਗਿਆ। ਦੁਕਾਨਦਾਰ ਨੇ ਦੱਸਿਆ ਕਿ ਮੋਬਾਈਲ ਵਿੱਚ ਕੋਈ ਖਰਾਬੀ ਨਹੀਂ ਹੈ। ਤਾਂ ਸੁਣ ਕੇ ਬਜ਼ੁਰਗ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਤੇ ਬਜ਼ੁਰਗ ਬੋਲਿਆ, ਤਾਂ ਫਿਰ ਇਸ ਵਿੱਚ ਕਦੇ ਮੇਰੇ ਬੱਚਿਆਂ ਦਾ ਫੋਨ ਕਿਉਂ ਨਹੀਂ ਆਉਂਦਾ। ਵਾਕਈ ਜੀ ਬੜੀਆ ਇਮੋਸ਼ਨਲ ਜਿਹਾ ਮੈਸੇਜ ਆ। ਸੋ ਬਜ਼ੁਰਗਾਂ ਨੂੰ ਫੋਨ ਕਰ ਲਿਆ ਕਰੋ, ਕਿਉਂਕਿ ਮੰਗਦੇ ਤਾਂ ਉਹ ਕੁਛ ਵੀ ਨਹੀਂ ਹੈਗੇ। ਬਸ ਏਦਾਂ ਦੀ ਇੱਕ ਕਹਾਣੀ ਮੈਂ ਵੀ ਇੱਕ ਪੜ੍ਹੀ ਸੀਗੀ ਕਿ ਇੱਕ ਬਜ਼ੁਰਗ ਜੋੜਾ ਸੀ, ਬੈਠੇ ਹੁੰਦੇ ਆ ਤੇ ਕਿਸੇ ਪਾਰਕ ਦੇ ਵਿੱਚ, ਤੇ ਇੱਕ ਮੁੰਡਾ ਉੱਥੇ ਬੈਠਾ ਹੁੰਦਾ ਤੇ ਉਹਦੇ ਕੋਲ ਆ ਕੇ ਕਹਿੰਦੇ, ਕਾਕਾ ਤੂੰ ਫੇਸਬੁੱਕ ਯੂਜ਼ ਕਰਦਾ? ਉਹ ਕਹਿੰਦਾ ਹਾਂ ਬਾਪੂ ਜੀ ਕਰਦਾ। ਕਹਿੰਦੇ ਤੈਨੂੰ ਪਤਾ ਕਿੱਦਾਂ ਬਣਦੀ ਆ? ਉਹ ਕਹਿੰਦੇ ਹਾਂ ਵੀ ਮੈਨੂੰ ਪਤਾ ਅਕਾਊਂਟ ਉੱਥੇ ਫੇਸਬੁੱਕ ਤੇ ਕਿੱਦਾਂ ਬਣਦਾ। ਕਹਿੰਦਾ ਚੰਗਾ ਫਿਰ ਇੱਦਾਂ ਕਰ ਵੀ ਮੇਰਾ ਫੇਸਬੁੱਕ ਤੇ ਨਾ ਅਕਾਊਂਟ ਬਣਾ ਦੇ। ਉਹ ਮੁੰਡਾ ਬੜਾ ਹੈਰਾਨ ਹੁੰਦਾ ਵੀ ਬਾਬਾ ਇੱਡੀ ਉਮਰ ਦਾ ਤੇ ਇਹਨੇ ਫੇਸਬੁੱਕ ਤੇ ਅਕਾਊਂਟ? ਚਲੋ ਕਹਿੰਦਾ ਮੈਂ ਬਣਾ ਦੇਣਾ। ਕਹਿੰਦਾ ਪਰ ਐਂ ਕਰੀ ਮੇਰਾ ਨਾਂ ਨਾ ਲਿਖੀ, ਕੋਈ ਵੀ ਨਕਲੀ ਨਾਂ ਲਿਖ ਦੇ ਤੇ ਫੋਟੋ ਵੀ ਕਿਸੇ ਦੀ ਹੋਰ ਲਾ ਦੇ। ਤਾਂ ਉਹ ਮੁੰਡਾ ਬੜਾ ਸੋਚਦਾ, ਗਲਤ ਮਤ ਖਿਆਲ ਵੀ ਬੰਦੇ ਦੇ ਮਨ ਚ ਆ ਜਾਂਦੇ ਆ ਵੀ ਦੱਸ ਬਜ਼ੁਰਗ ਹੋ ਕੇ ਫੇਸਬੁੱਕ ਬਣਾਉਣ ਨੂੰ ਕਹਿੰਦਾ, ਤੇ ਦੂਸਰੀ ਗੱਲ ਕਹਿੰਦਾ ਕਿ ਮੇਰਾ ਨਾਂ ਵੀ ਨਹੀਂ ਲਿਖਣਾ ਹੈਗਾ ਤੇ ਬਾਅਦ ਵਿੱਚ ਫੋਟੋ ਵੀ ਕਿਸੇ ਹੋਰ ਦੀ ਲਾਉਣੀ ਆ। ਤਾਂ ਉਹ ਸੋਚੀ ਪੈ ਜਾਂਦਾ ਵਾ, ਚਲੋ ਕਿਤੇ ਨਾ ਕਿਤੇ ਏਦਾਂ ਕਹਿ ਕੇ ਫੇਸਬੁੱਕ ਤੇ ਉਹਦਾ ਅਕਾਊਂਟ ਤਾਂ ਬਾਬਾ ਜੀ ਦਾ ਬਣਾ ਦਿੰਦਾ ਵਾ। ਤੇ ਬਾਅਦ ਚ ਨਾਲ ਹੀ ਪੁੱਛ ਹੀ ਲੈਂਦਾ ਕਿ ਬਾਬਾ ਜੀ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ? ਉਹ ਕਹਿੰਦਾ ਹਾਂਜੀ ਦੱਸੋ। ਹਾਂ ਬੱਚਾ ਪੁੱਛ। ਕਹਿੰਦਾ ਵੀ ਤੁਸੀਂ ਆਪਦਾ ਨਾਂ ਕਿਉਂ ਨੀ ਲਾਉਂਦੇ ਤੇ ਤੁਸੀਂ ਇਹ ਨਕਲੀ ਫੋਟੋ ਜਿਹੜੀ ਤੁਸੀਂ ਕਹਿ ਰਹੇ ਹੋ ਇਹ ਕਿਉਂ ਲਵਾਉਣੀ ਆ ਤੁਸੀਂ? ਇਹਦਾ ਰੀਜ਼ਨ ਕੀ ਆ? ਤੇ ਬਜ਼ੁਰਗ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਕਹਿੰਦਾ ਕਿ ਮੇਰਾ ਇੱਕ ਬੇਟਾ ਵਾ, ਉਹ ਵੀ ਫੇਸਬੁੱਕ ਵਰਤਦਾ ਹੋਊਗਾ, ਉਹ ਸਾਡੇ ਤੋਂ ਦੂਰ ਰਹਿੰਦਾ ਵਾ ਸ਼ਹਿਰ ਵਿੱਚ, ਉਹਦੀ ਜਿਹੜੀ ਘਰ ਵਾਲੀ ਆ ਨਾ ਉਹ ਸਾਨੂੰ ਪਸੰਦ ਨਹੀਂ ਕਰਦੀ, ਤੇ ਮੈਂ ਉਹਦੇ ਨਾਲ ਨਕਲੀ ID ਤੋਂ ਨਕਲੀ ਨਾਂ ਦੇ ਨਾਲ ਮੈਂ ਉਹਦੇ ਨਾਲ ਜੇ ਫੇਸਬੁੱਕ ਤੇ ਐਡ ਹੋ ਜਾਊਂਗਾ ਤਾਂ ਕਮ ਸੇ ਕਮ ਮੈਂ ਆਪਣੇ ਬੱਚਿਆਂ ਦੀਆਂ ਫੋਟੋਆਂ ਤਾਂ ਦੇਖ ਲਿਆ ਕਰੂੰਗਾ। ਮੇਰੇ ਪੋਤੇ ਪੋਤੀਆਂ ਨੇ ਕਿੱਡੇ ਕਿੱਡੇ ਹੋ ਗਏ, ਉਹ ਸਾਡੇ ਕੋਲ ਤਾਂ ਨਹੀਂ ਆ ਸਕਦੇ, ਮੈਂ ਫੋਟੋਆਂ ਦੇ ਵਿੱਚ ਤਾਂ ਉਹਨਾਂ ਨੂੰ ਵੱਡੇ ਹੀ ਹੁੰਦੇ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਇਸ ਤਰ੍ਹਾਂ ਸ਼ਾਮਿਲ ਹੋ ਸਕੂੰਗਾ। ਸੋ ਇਹ ਸੁਣ ਕੇ ਉਸਦੀ ਅੱਖਾਂ ਦੇ ਵਿੱਚ ਹੰਝੂ ਆ ਗਏ। ਸੋ ਬਜ਼ੁਰਗਾਂ ਨੂੰ ਅਣਗੌਲਿਆ ਨਾ ਕਰਿਆ ਕਰੋ, ਕਿਉਂਕਿ ਵੈਸੇ ਕਹਿਣ ਨੂੰ ਤਾਂ ਜੋ ਮਰਜ਼ੀ ਕਹਿ ਲਓ, ਕਿਉਂਕਿ ਘਰਾਂ ਦੇ ਵਿੱਚ ਰੌਣਕ ਵੀ ਉਹਨਾਂ ਦੇ ਨਾਲ ਹੀ ਹੁੰਦੀ ਆ ਤੇ ਘਰ ਭਰਿਆ ਭਰਿਆ ਲੱਗਦਾ ਵਾ। ਤੇਰੇ ਮੰਮੀ ਹੁਣੀ ਗਏ ਆ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਸਭ ਕੁਛ ਖਾਲੀ ਖਾਲੀ ਹੋ ਗਿਆ ਹੁੰਦਾ ਵਾ। ਜਦੋਂ ਉਹ ਇੱਥੇ ਸੀਗੇ ਨਾ ਤਾਂ ਇਹ ਲੱਗਦਾ ਹੁੰਦਾ ਸੀ ਕਿ ਘਰ ਆ ਇੱਕ, ਤੇ ਘਰ ਵਾ ਇੱਕ ਤੇ ਘਰ ਦੇ ਵਿੱਚ ਰੌਣਕ ਆ ਉਹਨਾਂ ਦੇ ਬੈਠਣ ਨਾਲ ਹੀ। ਚਾਹੇ ਉਹ ਕੁਛ ਨੀ ਸੀ ਕਰਦੇ, ਬੈਠਦੇ ਸੀਗੇ, ਗੱਲਾਂ ਕਰਦੇ ਸੀਗੇ, ਸੋਹਣੀਆਂ ਨਸੀਹਤਾਂ ਦਿੰਦੇ ਸੀ, ਉਹੀ ਬਹੁਤ ਹੁੰਦੀਆਂ ਸੀਗੀਆਂ ਜ਼ਿੰਦਗੀ ਦੇ ਵਿੱਚ। ਤੇ ਉਹ ਚੀਜ਼ਾਂ ਨੂੰ ਮਿਸ ਕਰਦੇ ਆ।
ਗਵਾਂਢੀਆਂ ਦੇ ਛੋਕਰਾ ਉਂਜ ਸੋਹਣਾ ਪਰਦੇ ਨੂੰ ਜ਼ਰਾ ਖੋਟੜਾ ਉਹ ਸੁਬਾ ਲੱਸੀ ਲੈਣ ਆਇਆ ਗਿਆ ਸ਼ਾਮ ਨੂੰ ਆਪੇ ਆਪਣੇ ਨਾ ਜੋੜੇ ਮੇਰੇ ਨਾਮ ਨੂੰ ਸੁਬਾ ਲੱਸੀ ਲੈਣ ਆਇਆ ਗਿਆ ਸ਼ਾਮ ਨੂੰ ਆਪੇ ਆਪਣੇ ਨਾ ਜੋੜੇ ਮੇਰੇ ਨਾਮ ਨੂੰ ਆ ਸਾਰੇ ਪਿੰਡ ਵਿੱਚ ਦਿੰਦਾ ਫਿਰੇ ਹੋਕਰਾ ਨੀ ਵਲੈ ਤੋਂ ਸਾਡੇ ਪਿੰਡ ਆਇਆ ਛੋਕਰਾ ਓ ਇੱਕ ਆਇਆ ਇੱਕ ਗਵਾਂਢੀਆਂ ਦੇ ਛੋਕਰਾ ਉਂਝ ਸੋਹਣਾ ਪਰ ਦਿਲੋਂ ਬੜਾ ਖੋਟਣਾ ਟੁੱਟੀਆਂ ਵੰਗਾਂ ਨੂੰ ਮੁੜ ਜੋੜਦਾ ਕਦੀ ਫੜ ਮੇਰੀ ਵੀਣੀ ਨੂੰ ਮਰੋੜਦਾ ਫਿਰ ਟੁੱਟੀਆਂ ਵੰਗਾਂ ਨੂੰ ਮੁੜ ਜੋੜਦਾ ਕਦੀ ਖੇਡੇ ਮੇਰੇ ਨਾਲ ਕਲੀ ਜੋਟੜਾ ਉਂਝ ਸੋਹਣਾ ਪਰ ਦਿਲੋਂ ਜ਼ਰਾ ਖੋਟੜਾ ਗਵਾਂਢੀਆਂ ਦਾ ਛੋਕਰਾ ਉਂਝ ਸੋਹਣਾ ਪਰ ਦਿਲੋਂ ਜ਼ਰਾ ਖੋਟੜਾ ਬਿੱਟ ਬਿੱਟ ਮੇਰੇ ਵੱਲਾ ਤੱਕਦਾ ਹੋਏ ਅੰਮੀ ਬਾਪੂ ਨਾਲ ਸਾਂਝ ਬੜੀ ਰੱਖਦਾ ਨਾਲੇ ਵਿੱਚ ਵਿੱਚ ਮੇਰੇ ਵੱਲਾ ਤੱਕਦਾ ਮੈਨੂੰ ਕਹਿੰਦਾ ਤੂੰ ਤਾਂ ਚੰਨਦਾ ਏ ਟੋਟੜਾ ਹਾਏ ਨੀ ਗਵਾਂਢੀਆਂ ਦਾ ਛੋਕਰਾ ਇੱਕ ਹੋਇਆ ਏ ਗਵਾਂਢੀਆਂ ਦੇ ਛੋਕਰਾ ਉਂਝ ਸੋਹਣਾ ਪਰ ਦਿਲੋਂ ਜ਼ਰਾ ਖੋਟੜਾ ਦਸ ਵਾਰੀ ਆਉਂਦਾ ਏ ਵੈਸੇ ਕੰਮ ਵਿੱਚ ਹੱਥ ਵੀ ਵਟਾਉਂਦਾ ਏ ਇੱਕ ਵਾਰੀ ਆਖਾਂ ਦਸ ਵਾਰੀ ਆਉਂਦਾ ਏ ਆਪਣੀ ਪਰਦਾ ਚਪਾਉਂਦਾ ਕਦੇ ਟੋਕਰਾ ਹਾਏ ਨੀ ਗਵਾਂਢੀਆਂ ਦਾ ਛੋਕਰਾ ਹਾਏ ਨੀ ਗਵਾਂਢੀਆਂ ਦਾ ਛੋਕਰਾ ਉਂਝ ਸੋਹਣਾ ਪਰ ਦਿਲੋਂ ਜ਼ਰਾ ਖੋਟੜਾ ਸੱਚੀ ਰੱਬ ਕੋਲੋਂ ਮੰਗੇ ਲੈ ਕੇ ਲੋਟੜਾ ਹਾਏ ਨੀ ਗਵਾਂਢੀਆਂ ਦਾ ਛੋਕਰਾ ਅਟੁੱਟ ਪੈਣਾ ਨੀ ਗਵਾਂਢੀਆਂ ਦਾ ਛੋਕਰਾ ਉਂਝ ਸੋਹਣਾ ਪਰ ਦਿਲੋਂ ਜ਼ਰਾ ਖੋਟੜਾ ਹਾਏ ਨੀ ਗਵਾਂਢੀਆਂ ਦਾ ਛੋਕਰਾ ਉਂਝ ਸੋਹਣਾ ਪਰ ਦਿਲੋਂ ਬੜਾ ਖੋਟੜਾ ਹੋਏ ਕਾਇਆ ਏ ਗਵਾਂਢੀਆਂ ਦੇ ਛੋਕਰਾ ਉਂਝ ਸੋਹਣਾ ਪਰ ਦਿਲੋਂ ਬੜਾ ਖੋਟੜਾ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਛੋਕਰਾ ਸੋ ਗਾਣਾ ਵਾਕਈ ਜੀ ਬੜਾ ਪਿਆਰਾ ਵਾ ਪਰ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਕਿ ਏਦਾਂ ਦਾ ਇੱਕ ਸਾਬਣ ਵੀ ਹੁੰਦਾ ਸੀਗਾ ਨਾ ਛੋਕਰਾ ਸਾਬਣ ਡਬੀ ਬੜੀ ਆਉਂਦੀ ਹੁੰਦੀ ਸੀ ਰੇਲ ਮਿੱਤਰ ਜੀ ਦਿੰਦੇ ਹੁੰਦੇ ਸੀਗੇ ਇਹ ਜਿਹੜੀ ਐਡ ਆ ਰੇਡੀਓ ਤੇ ਹਨਾ ਤੇ ਚਲੋ ਜੀ ਗਾਣਾ ਵਾਕਈ ਬਹੁਤ ਪਿਆਰਾ ਵਾ ਸੋ ਵੈਸੇ ਵੀ ਸਤਿੰਦਰ ਸਰਤਾਜ ਇਹਨਾਂ ਦੇ ਜਿੰਨੇ ਵੀ ਗਾਣੇ ਆ ਹਮੇਸ਼ਾ ਹੀ ਵਧੀਆ ਹੁੰਦੇ ਆ ਸੋ ਹਮੇਸ਼ਾ ਹੀ ਸਾਡੀ ਜ਼ਿੰਦਗੀ ਦੇ ਨੇੜੇ ਸਾਡੀ ਹਕੀਕਤ ਦੇ ਨਜ਼ਦੀਕ ਹੁੰਦੇ ਆ ਸੋ ਇਹਨਾਂ ਦੀ ਇੱਕ ਫਿਲਮ ਵੀ ਹੈ ਜੀ ਦਾ ਬਲੈਕ ਪ੍ਰਿੰਸ ਆ ਜਿਹੜੀ ਕਿ ਹਾਲੀਵੁੱਡ ਮੂਵੀ ਆ ਮਹਾਰਾਜਾ ਦਲੀਪ ਸਿੰਘ ਦੀ ਕਹਾਣੀ ਤੇ ਆਧਾਰਿਤ ਆ ਸੋ ਵਾਕਈ ਜੀ ਕਹਿੰਦੇ ਇਹਨਾਂ ਨੇ ਉਹਦੇ ਉਸਦੇ ਵਿੱਚ ਜਿਹੜੀ ਇਹਨਾਂ ਦੀ ਭੂਮਿਕਾ ਵਾ ਬਹੁਤ ਹੀ ਵਧੀਆ ਵਾ ਸੋ ਮਹਾਰਾਜਾ ਦਲੀਪ ਸਿੰਘ ਸਾਰੇ ਜਾਣਦੇ ਆ ਉਹਨਾਂ ਨੂੰ ਅੰਗਰੇਜ਼ਾਂ ਨੇ ਇੱਕੋ ਸ਼ਰਤ ਤੇ ਹੀ ਮਹਾਰਾਜਾ ਘੋਸ਼ਿਤ ਕੀਤਾ ਸੀਗਾ ਕਿ ਉਹਨਾਂ ਦੀ ਜਿਹੜੀ ਪਾਲਣਾ ਪੋਸ਼ਣਾ ਵਾ ਉਹ ਇੰਗਲੈਂਡ ਦੇ ਵਿੱਚ ਹੋਵੇਗੀ ਸੋ ਇਸਦੇ ਪਿੱਛੇ ਵੀ ਇੱਕ ਰੀਜ਼ਨ ਸੀ ਉਹ ਰੀਜ਼ਨ ਕੀ ਸੀ ਜੇ ਤੁਹਾਨੂੰ ਪਤਾ ਹੋਇਆ ਤਾਂ ਮੈਨੂੰ ਦੱਸਿਓ ਕਿ ਕਿਉਂ ਅੰਗਰੇਜ਼ਾਂ ਨੇ ਉਸਨੂੰ ਇਹ ਸ਼ਰਤ ਤੇ ਮਹਾਰਾਜਾ ਘੋਸ਼ਿਤ ਕੀਤਾ ਸੀਗਾ ਕਿ ਉਸਦੀ ਜਿਹੜੀ ਪਾਲਣਾ ਪੋਸ਼ਣਾ ਵਾ ਉਹ ਇੰਗਲੈਂਡ ਦੇ ਵਿੱਚ ਅੰਗਰੇਜ਼ਾਂ ਦੇ ਕੋਲ ਹੋਵੇਗੀ। ਸੋ ਇਸ ਪਿੱਛੇ ਇੱਕ ਰੀਜ਼ਨ ਸੀ। ਜੇ ਤੁਹਾਨੂੰ ਉਹ ਰੀਜ਼ਨ ਪਤਾ ਵਾ ਤਾਂ ਮੈਨੂੰ ਜ਼ਰੂਰ ਦੱਸਿਓ, ਨਹੀਂ ਤਾਂ ਫਿਰ ਪ੍ਰੋਗਰਾਮ ਦੇ ਅਖੀਰ ਵਿੱਚ ਜਾਂਦੇ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਕਿ ਇਸ ਦਾ ਰੀਜ਼ਨ ਕੀ ਸੀ। ਤੇ ਲਓ ਜੀ ਫਿਰ ਇੱਕ ਖਬਰ ਮੈਂ ਤੁਹਾਨੂੰ ਦੱਸਦੀ ਹਾਂ। ਆਪਾਂ ਹਮੇਸ਼ਾ ਪਰਦੇਸਾਂ ਦੇ ਵਿੱਚ ਰਹਿੰਦੇ ਹਾਂ ਤੇ ਹਮੇਸ਼ਾ ਇੱਕ ਗੱਲ ਕਰਦੇ ਹਾਂ ਕਿ ਕੋਈ ਵੀ ਕੰਮ ਕੋਈ ਵੀ ਤੁਸੀਂ ਕਰੋਗੇ ਉਹ ਤੁਹਾਨੂੰ ਨਹੀਂ ਤੁਹਾਡੀ ਕੰਟਰੀ ਨੂੰ ਰੀਪ੍ਰਜੈਂਟ ਕਰੂਗਾ। ਤੁਸੀਂ ਚੰਗਾ ਕੰਮ ਕਰੋਗੇ ਤਾਂ ਉਹ ਵੀ ਤੁਹਾਡੀ ਕੰਟਰੀ ਨੂੰ ਰੀਪ੍ਰਜੈਂਟ ਕਰੂਗਾ ਤੇ ਮਾੜਾ ਕਰੋਗੇ ਤਾਂ ਉਹ ਵੀ ਤੁਹਾਡੀ ਕੰਟਰੀ ਨੂੰ ਰੀਪ੍ਰਜੈਂਟ ਕਰੂਗਾ। ਸੋ ਜਿਸ ਤਰ੍ਹਾਂ ਦੇ ਹੁਣ ਦੇ ਹਾਲਾਤ ਚੱਲ ਰਹੇ ਨੇ ਇੰਗਲੈਂਡ ਦੇ ਵਿੱਚ, ਜਿੱਦਾਂ ਟੈਰੋਰਿਸਟ ਅਟੈਕ ਹੋਇਆ, ਜਿੱਦਾਂ ਕਿ ਦੋ ਜਿਹੜੇ ਆਸਟ੍ਰੇਲੀਅਨ ਆ ਉਹ ਵੀ ਉਸ ਅਟੈਕ ਦੇ ਵਿੱਚ ਮਤਲਬ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਲੜਕੀ ਜਿਹੜੀ ਕਿ ਮਿਸਿੰਗ ਸੀ ਉਸਨੂੰ ਵੀ ਹੁਣ ਡੈਡ ਉਹਨਾਂ ਨੇ ਕਹਿ ਦਿੱਤਾ ਵਾ ਕਿ ਵੀ ਸ਼ੀ ਇਜ਼ ਨੋ ਮੋਰ, ਕਿ ਉਹ ਵੀ ਹੁਣ ਇਸ ਤੁਹਾਨ ਜਹਾਨ ਦੇ ਵਿੱਚ ਨਹੀਂ ਹੈਗੇ। ਸੋ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਵਾ ਕਿਤੇ ਨਾ ਕਿਤੇ ਸਾਰਿਆਂ ਨੂੰ ਹਲੂਣ ਕੇ ਰੱਖ ਦਿੰਦੀਆਂ ਨੇ। ਸੋ ਇਸੇ ਤਰ੍ਹਾਂ ਜੀ ਜਿਹੜਾ ਵਿਕਟੋਰੀਆ ਦੇ ਵਿੱਚ ਅਗਲੀ ਖਬਰ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਆ ਹੁਣ, ਉਹ ਆ ਜੀ ਉਹਨਾਂ ਨੇ ਕਿ ਇਸਲਾਮਿਕ ਕੌਂਸਲ ਨੇ ਇੱਕ ਮੰਗ ਕੀਤੀ ਆ ਕਿ ਜਿਹੜੇ ਮੁਸਲਿਮ ਲੋਕ ਆ ਉਹਨਾਂ ਦੇ ਲਈ ਇੱਕ ਸੋਸ਼ਲ ਰੂਮ ਬਣਾਇਆ ਜਾਵੇ ਜਿੱਥੇ ਕਿ ਜਿਹੜੇ ਉਹਨਾਂ ਦੇ ਜੰਗ ਕਪਲ ਆ, ਜੰਗ ਪੇਅਰ ਆ, ਉਹ ਆਪਸ ਦੇ ਵਿੱਚ ਬਾਤਚੀਤ ਕਰ ਸਕਣ, ਆਪਣੇ ਜਿਹੜੇ ਵਿਊਜ਼ ਆ ਉਹ ਲੁੱਕ ਇੱਕ ਦੂਸਰੇ ਦੇ ਕੋਲੇ ਰੱਖ ਸਕਣ। ਸੋ ਇੱਦਾਂ ਦੇ ਸੋਸ਼ਲ ਰੂਮਸ ਦੀ ਉਹਨਾਂ ਨੇ ਮੰਗ ਕੀਤੀ ਆ ਵਿਕਟੋਰੀਆ ਦੇ ਵਿੱਚ, ਜਿਸ ਤੇ ਕਿ ਗੌਰਮੈਂਟ ਹਜੇ ਅਗੇਂਸਟ ਆ ਕਿਉਂਕਿ ਉਹਨਾਂ ਦੇ ਜੋ ਵੀ ਟੈਰੋਰਿਸਟ ਅਟੈਕ ਹੋ ਰਹੇ ਨੇ, ਧਮਕੀਆਂ ਮਿਲ ਰਹੀਆਂ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਵਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਨਾ ਕਿਤੇ ਇਹ ਜਿਹੜੀਆਂ ਤਾਰਾਂ ਕਿਤੇ ਇਸ ਲਿੰਕ ਦੇ ਨਾਲ ਜੋੜਨਾ ਚਾਹੁੰਦੇ, ਲਿੰਕ ਆਪਸ ਦੇ ਵਿੱਚ ਮਿਲ ਨਾ ਜਾਣ। ਸੋ ਇਸੇ ਕਰਕੇ ਹਾਲੇ ਤੱਕ ਇਸਦੇ ਬਾਰੇ ਕੋਈ ਵੀ ਗੱਲਬਾਤ ਆ ਜਾਂ ਨਹੀਂ ਅੱਗੇ ਹੋਈ ਤੇ ਇਹ ਸਿਰਫ ਬਹਿਸ ਹੀ ਹੋ ਰਹੀ ਆ, ਤੇ ਬਾਕੀ ਜਿਹੜੀਆਂ ਕਮਿਊਨਿਟੀਜ਼ ਆ ਉਹ ਵੀ ਇਸ ਦੇ ਖਿਲਾਫ ਨੇ ਕਿ ਨਹੀਂ ਇੱਦਾਂ ਦਾ ਨਹੀਂ ਹੋਣਾ ਚਾਹੀਦਾ। ਉਹਨਾਂ ਦੇ ਅਕੋਰਡਿੰਗ ਕਿ ਇਹ ਜਿਹੜਾ ਸੋਸ਼ਲ ਰੂਮ ਆ ਇਹ ਜਸਟ ਇੱਕ ਵੇਸਟੇਜ ਆਫ ਮਨੀ ਆ, ਕਿਉਂਕਿ ਟੈਕਸਿਸ ਦੇ ਰੂਪ ਵਿੱਚ ਜਿਹੜੀ ਵੀ ਆਮਦਨ ਆ ਉੱਥੇ ਆਮਦਨ ਹੁੰਦੀ ਆ, ਉਸਦਾ ਜਿਹੜਾ ਯੂਜ਼ ਆ ਉਹ ਬਾਕੀ ਗੱਲਾਂ ਤੇ ਵੀ ਕਰ ਸਕਦੇ ਆ, ਜਦਕਿ ਸੋਸ਼ਲ ਰੂਮਸ ਇੰਨੇ ਜ਼ਰੂਰੀ ਨਹੀਂ ਹੈਗੇ। ਪਰ ਇਸ ਦੇ ਨਾਲ ਇੱਕ ਪਿੱਛੇ ਜੇ ਘਟਨਾ ਹੋਈ ਸੀਗੀ ਜੋ ਸ਼ਾਇਦ ਇਸੇ ਕਰਕੇ ਇਸ ਦੀ ਡਿਮਾਂਡ ਜ਼ਿਆਦਾ ਕਰ ਰਹੇ ਆ ਕਿ ਤਿੰਨ ਮੁਸਲਿਮ ਕੁੜੀਆਂ ਕਿਸੇ ਫੰਕਸ਼ਨ ਦੇ ਵਿੱਚ ਸੀਗੇ ਤੇ ਸਾਰੇ ਲੋਕ ਉਹਨਾਂ ਦੇ ਜੋ ਵੀ ਉਹਨਾਂ ਦਾ ਬੁਰਕਾ ਪਾਇਆ ਹੁੰਦਾ ਵਾ ਉਹ ਆਪਣੇ ਉਸੇ ਪਹਿਰਾਵੇ ਦੇ ਵਿੱਚ ਸੀ ਤੇ ਬਾਕੀ ਦੇ ਲੋਕ ਉਹਨਾਂ ਦੇ ਵੱਲ ਬੜੇ ਹੀ ਸਸਪੀਸੀਅਸ ਤੌਰ ਤੇ ਤਰੀਕੇ ਦੇ ਨਾਲ ਦੇਖ ਰਹੇ ਸਨ ਤੇ ਉਹ ਲੋਕ ਆ ਜਿਹੜੇ ਉਸ ਹਾਲ ਦੇ ਵਿੱਚ ਬੈਠੇ ਹੋਏ ਕੰਫਰਟੇਬਲ ਫੀਲ ਨਹੀਂ ਸੀ ਕਰ ਰਹੇ। ਫਿਰ ਉਹਨਾਂ ਨੇ ਪੁਲਿਸ ਨੂੰ ਤੇ ਜਿਹੜੇ ਉੱਥੇ ਸਿਕਿਉਰਿਟੀ ਵਾਲੇ ਆ ਉਹਨਾਂ ਨੂੰ ਵੀ ਇਸ ਬਾਰੇ ਇਨਫੋਰਮ ਕੀਤਾ ਕਿ ਉਹ ਫੀਲ ਨਹੀਂ ਕਰ ਰਹੇ ਗੁੱਡ ਬਿਕੋਜ਼ ਉਹ ਕੁੜੀਆਂ ਉੱਥੇ ਬੈਠੀਆਂ ਸਨ। ਸੋ ਪੁਲਿਸ ਨੇ ਤੇ ਜਿਹੜੇ ਸਿਕਿਉਰਿਟੀ ਵਾਲੇ ਉਹਨਾਂ ਨੇ ਉਹਨਾਂ ਨੂੰ ਰਿਕੁਐਸਟ ਕਰਕੇ ਉਹਨਾਂ ਨੂੰ ਸਮਝਾ ਕੇ ਉਸ ਫੰਕਸ਼ਨ ਦੇ ਵਿੱਚੋਂ ਉੱਥੋਂ ਬਾਹਰ ਜਾਣ ਲਈ ਕਿਹਾ, ਜਿਸ ਤੇ ਉਹਨਾਂ ਨੂੰ ਚੰਗਾ ਨਹੀਂ ਲੱਗਾ। ਸੋ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਬੱਚਿਆਂ ਕੁੜੀਆਂ ਦਾ, ਕਿਉਂਕਿ ਉਹਨਾਂ ਦਾ ਉਹ ਪਹਿਰਾਵਾ ਸੀ ਤੇ ਉਸ ਫੰਕਸ਼ਨ ਦੇ ਵਿੱਚ ਆਈਆਂ ਸੀ। ਪਰ ਕਿਤੇ ਨਾ ਕਿਤੇ ਜੋ ਕੁਛ ਹੋ ਰਿਹਾ ਫਿਰ ਉਸਦਾ ਖਮਿਆਜ਼ਾ ਵਾ ਜਿਹੜਾ ਉਹ ਸਾਰੀ ਕੌਮ ਨੂੰ ਹੀ ਭੁਗਤਣਾ ਪੈਂਦਾ। ਸੋ ਇਸੇ ਲਈ ਅਸੀਂ ਕਹਿੰਦੇ ਹੁੰਦੇ ਹਾਂ ਕਿ ਜੋ ਵੀ ਕਰੋ ਜਿੱਦਾਂ ਵੀ ਕਰੋ ਇਹ ਦੇਖ ਕੇ ਕਰੋ ਕਿ ਉਸ ਤੁਸੀਂ ਆਪਣੇ ਲਈ ਨਹੀਂ ਕਰ ਰਹੇ, ਤੁਸੀਂ ਬਾਕੀਆਂ ਲਈ ਵੀ ਕਰ ਰਹੇ ਹੋ। ਤੁਸੀਂ ਚੰਗਾ ਕਰੋਗੇ ਤਾਂ ਬਾਕੀਆਂ ਲਈ ਰਸਤੇ ਖੋਲ ਦੇਵੋਗੇ, ਤੇ ਜੇ ਤੁਸੀਂ ਕੁਛ ਮਾੜਾ ਕਰੋਗੇ ਤਾਂ ਆਉਣ ਵਾਲਿਆਂ ਲਈ ਵੀ ਤੇ ਜੋ ਹੈਗੇ ਆ ਉਹਨਾਂ ਲਈ ਵੀ ਤੁਸੀਂ ਰਸਤੇ ਬਹੁਤ ਰਸਤੇ ਬੰਦ ਕਰ ਦੋਗੇ, ਤੇ ਜਿਸ ਦਾ ਖਮਿਆਜ਼ਾ ਸਾਰਿਆਂ ਨੂੰ ਭੁਗਤਣਾ ਪੈਂਦਾ ਵਾ ਤੇ ਤੁਸੀਂ ਕਿਤੇ ਨਾ ਕਿਤੇ ਨਫ਼ਰਤ ਦਾ ਸ਼ਿਕਾਰ ਵੀ ਹੋਵੋਗੇ, ਜਿਸ ਦੀ ਕਿ ਤਾਜ਼ਾ ਇਗਜ਼ਾਮਪਲ ਪਿੱਛੇ ਤੇ ਹੋ ਕੇ ਹਟੀ ਆ ਗੁਰਚੰਟ ਸਿੰਘ ਵਾਲੀ। ਮੈਂ ਉਸ ਗੱਲ ਬਾਰੇ ਬਾਹਲਾ ਨਹੀਂ ਕਰਦੀ ਕਿਉਂਕਿ ਬਹੁਤ ਹੋ ਚੁੱਕੀ ਆ ਗੱਲਬਾਤ ਉਸਦੇ ਬਾਰੇ ਵਿੱਚ, ਤੇ ਉਹ ਮੁੰਡੇ ਨੇ ਜਿਹੜੇ ਨੇ ਪਟੀਸ਼ਨ ਪਾਈ ਸੀ, ਬਹੁਤ ਸਾਰੇ ਲੋਕਾਂ ਨੇ ਉਹਨੂੰ ਚੰਗਾ ਵੀ ਕਿਹਾ, ਕਈਆਂ ਨੇ ਮਾੜਾ ਵੀ ਕਿਹਾ। ਪਰ ਕਿਤੇ ਨਾ ਕਿਤੇ ਤੁਸੀਂ ਸੋਚ ਕੇ ਦੇਖਿਓ ਕਿ ਉਹਨੇ ਕੁਛ ਗਲਤ ਕੀਤਾ ਸੀਗਾ, ਕਿਤੇ ਨਾ ਕਿਤੇ ਸਾਨੂੰ ਹੀ ਨੱਥ ਪਾਉਣੀ ਪੈਣੀ ਆ। ਇੱਕ ਬੰਦੇ ਦੀ ਖਾਤਰ ਅਸੀਂ ਕਹਿ ਦਿੰਦੇ ਹਾਂ ਕਿ ਇਹਦੀ ਜ਼ਿੰਦਗੀ ਖਰਾਬ ਹੋਜੂ, ਕਿਤੇ ਨਾ ਕਿਤੇ ਇੱਕ ਲੱਖਾਂ ਜ਼ਿੰਦਗੀਆਂ ਬਚਾਉਣ ਖਾਤਰ ਇੱਕ ਜ਼ਿੰਦਗੀ ਨੂੰ ਰੋਕਣਾ ਜ਼ਰੂਰੀ ਹੁੰਦਾ ਵਾ ਕਿ ਉਹਨੂੰ ਪਤਾ ਲੱਗ ਸਕੇ ਕਿ ਸਹੀ ਕੀ ਆ ਤੇ ਗਲਤ ਕੀ ਆ। ਤੇ ਨਾਲ ਹੀ ਹੁਣ ਜਿਹੜਾ ਅਸੀਂ ਚੀਮੇ ਦੀਆਂ ਪੋਸਟਾਂ ਪਾ ਰਹੇ ਹਾਂ ਉਹ ਵੈਸੇ ਚੰਗੀ ਗੱਲ ਤਾਂ ਨਹੀਂ ਹੈਗੀ। ਤੁਸੀਂ ਇੱਕ ਬੰਦੇ ਨੂੰ ਹਾਸੋਹੀਣਾ ਪਾਤਰ ਬਣਾ ਰਹੇ ਹੋ, ਕਿਉਂਕਿ ਪਹਿਲਾਂ ਪਹਿਲਾਂ ਸਾਡਾ ਹਾਸਾ ਹੁੰਦਾ ਤੇ ਮੁੜ ਕੇ ਉਹੀ ਤਮਾਸ਼ਾ ਬਣ ਜਾਂਦਾ ਤੇ ਉਹ ਤਮਾਸ਼ਾ ਸਾਡੇ ਹੀ ਗੱਲ ਪੈਂਦਾ ਵਾ ਫਿਰ, ਤੇ ਫਿਰ ਅਸੀਂ ਲੋਕ ਸਭ ਤੋਂ ਜ਼ਿਆਦਾ ਤੜਫਦੇ ਹਾਂ ਤੇ ਸਭ ਤੋਂ ਜ਼ਿਆਦਾ ਰੌਲਾ ਪਾਉਂਦੇ ਹਾਂ ਹਨਾ। ਹੁਣ ਉਹ ਜਿੱਥੇ ਵੀ ਜਾਂਦਾ ਵਾ ਉੱਥੋਂ ਦੀ ਵੀਡੀਓ ਬਣਾ ਕੇ ਕਿੱਦਾਂ ਮੀਨਸ ਕੇ ਕਰ ਰਿਹਾ ਹਜੇ ਵੀ ਸੋਸ਼ਲ ਮੀਡੀਆ। ਸੋ ਇੱਦਾਂ ਨਹੀਂ ਕਰਨਾ ਚਾਹੀਦਾ। ਉਹ ਬੰਦਾ ਜੋ ਵੀ ਆ ਉਹਨੂੰ ਤਾਂ ਪਹਿਲਾਂ ਹੀ ਵਿਚਾਰੇ ਨੂੰ ਰੱਬ ਦੀ ਜੋ ਕਹਿ ਸਕਦੇ ਆ ਨਾ ਮਾਰ ਪਈ ਹੋਈ ਆ, ਮੰਦ ਬੁੱਧੀ ਆ। ਸੋ ਉਸ ਨੂੰ ਹੋਰ ਉਹਦਾ ਤਮਾਸ਼ਾ ਨਾ ਬਣਾਓ, ਚੰਗੀ ਗੱਲ ਆ। ਹਾਸਾ ਮਜ਼ਾਕ ਲਾਈਫ ਦਾ ਪਾਰਟ ਹੈਗਾ ਵਾ, ਪਰ ਕਿਸੇ ਇਨਸਾਨ ਦਾ ਮਜ਼ਾਕ ਨਾ ਬਣਾਓ, ਇਹਨਾਂ ਜ਼ਰੂਰ ਕਹੂੰਗੀ। ਸੋ ਗੱਲਾਂ ਮੇਰੀਆਂ ਤਾਂ ਮੁੱਕੜੀਆਂ ਨਹੀਂ ਹੈਗੀਆਂ ਤੇ ਆਪਾਂ ਹੁਣ ਮੈਸੇਜ ਪੜ੍ਹਦੇ ਆ। ਹਰਮੀਤ ਸਿੰਘ ਸਾਨਾ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਇਹਨਾਂ ਨੇ ਮੈਨੂੰ ਨਾ ਇੱਕ ਨਾਮ ਦਿੱਤਾ ਹੋਇਆ ਵਾ, ਜੇ ਮੈਂ ਕਿਤੇ ਸ਼ੋਰ ਸ਼ਾਇਰੀ ਭੁੱਲਣ ਵੀ ਲੱਗਦੀ ਆ ਨਾ ਤੇ ਮੈਨੂੰ ਨਾਮ ਜਿਹੜੀ ਸ਼ਾਇਰੀ ਆ ਉਹ ਭੁੱਲਣ ਨਹੀਂ ਦਿੰਦੇ। ਵੈਸੇ ਸ਼ਾਇਰੀ ਮੈਂ ਭੁੱਲ ਵੀ ਨਹੀਂ ਸਕਦੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਨਾ। ਤੇ ਅੱਗੇ ਜੀ ਮਿੰਟੂ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਰਬਜੀਤ ਭਾਜੀ ਨੂੰ ਵੀ ਪਟਿਆਲਾ ਸਟੂਡੀਓ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਾਰੇ ਲਿਸਨਰ ਨੂੰ ਕਹਿੰਦੇ ਕਿ ਆਪਾਂ ਵਧੀਆ ਵਾਂ ਜੀ ਤੇ ਤੁਸੀਂ ਵੀ ਸਾਰੇ ਵਧੀਆ ਹੋਵੋਗੇ। ਤੇ ਗਾਣਾ ਸੁਣਨਾ ਚਾਹਿਆ ਜੀ ਉਹਨਾਂ ਨੇ ਲੱਡੂ, ਦੇਖ ਲਓ ਆਪਾਂ ਤਾਂ ਹਜੇ ਮਾੜੀ ਜਿਹੀ ਗੱਲ ਹੀ ਕੀਤੀ ਸੀ ਤੇ ਇਹਨਾਂ ਨੇ ਲੱਡੂ ਗਾਣਾ ਸੁਣਨਾ ਚਾਹਿਆ ਵਾ ਜੀ ਗੈਰੀ ਸੰਧੂ ਦੀ ਆਵਾਜ਼ ਦੇ ਵਿੱਚ। ਸੋ ਜ਼ਰੂਰ ਗਾਣਾ ਸੁਣਾਵਾਂਗੇ ਤੇ ਨਾਲੇ ਬੜਾ ਪਿਆਰਾ ਜਿਹਾ ਵਿਚਾਰ ਭੇਜਿਆ, ਕਹਿੰਦੇ ਕਿ ਕੋਈ ਕਹਿੰਦਾ ਉਹ ਦੂਰ ਵਸੇਂਦਾ, ਕੋਈ ਕਹਿੰਦਾ ਉਹ ਨੇੜੇ, ਕੋਈ ਕਹਿੰਦਾ ਉਹ ਪੱਥਰਾਂ ਦੇ ਵਿੱਚ, ਕੋਈ ਕਹਿੰਦਾ ਵਿੱਚ ਬੋਲੇ ਮੇਰੇ, ਕੋਈ ਕਹਿੰਦਾ ਉਹ ਦਿਨੇ ਮਿਲਦਾ, ਕੋਈ ਕਹਿੰਦਾ ਮਿਲਦਾ ਵਿੱਚ ਹਨੇਰੇ, ਬੁੱਲੇ ਸ਼ਾ ਮੇਰਾ ਯਾਰ ਤਾਂ ਸਾ ਮੈਨੂੰ ਤਿਸਤਾ ਚਾਰ ਛਪੇਰੇ। ਸੋ ਵਾਕਈ ਜੀ ਜਿਸ ਨੂੰ ਜਿਸ ਤਰ੍ਹਾਂ ਲੱਗੀਆਂ ਉਹ ਤਨ ਜਾਣੇ, ਕੋਈ ਨਾ ਜਾਣੇ ਭੀੜ ਭਰਾਈ। ਸੋ ਜਿਸ ਦੀਆਂ ਦਿਲ ਨਾਲ ਦਿਲ ਲੱਗ ਜਾਂਦੇ ਆ ਸੀ ਉਹਨਾਂ ਨੂੰ ਚਾਰੇ ਪਾਸੇ ਫਿਰ ਉਹੀ ਦੇਖਦਾ ਵਾ। ਤੇ ਨਾਲ ਹੋਰ ਇੱਕ ਇਹਨਾਂ ਨੇ ਬੜੀ ਪਿਆਰੀ ਫੋਟੋ ਬਣਾ ਕੇ ਭੇਜੀ ਆ ਜੀ, ਕੁੜੀ ਬੈਠੀ ਆ, ਪਾਣੀ ਆ ਜੀ ਚਾਰੇ ਪਾਸੇ ਛੱਲਾ ਮਾਰ ਰਿਹਾ ਵਾ, ਸਮੁੰਦਰ ਦੇ ਕਿਨਾਰੇ ਜਿਸ ਤਰ੍ਹਾਂ ਬੈਠੀ ਹੁੰਦੀ ਆ। ਕਹਿ ਰਹੀ ਆ ਕਿਸੀ ਕੋ ਕਿਆ ਬਤਾਏ ਕਿ ਕਿਤਨੇ ਮਜ਼ਬੂਰ ਹੈ ਹਮ, ਕਿਸੀ ਕੋ ਕਿਆ ਬਤਾਏ ਕਿ ਕਿਤਨੇ ਮਜ਼ਬੂਰ ਹੈ ਹਮ, ਚਾਹਾ ਥਾ ਸਿਰਫ ਉਸੇ ਔਰ ਉਸੀ ਸੇ ਦੂਰ ਹੈ ਹਮ। ਕਿਆ ਬਾਤ ਆ ਜੀ, ਮਾਸ਼ਾ ਅੱਲਾ, ਇਸੇ ਤਰ੍ਹਾਂ ਸ਼ਾਇਰੀ ਸ਼ਾਇਰੀ ਕਰਦੇ ਰਿਹਾ ਕਰੋ। ਤੇ ਇੰਡੀਆ ਦੇ ਮੈਚ ਬਾਰੇ ਵੀ ਇਹਨਾਂ ਨੇ ਸਾਡਾ ਧਿਆਨ ਦਵਾਇਆ ਸੀਗਾ ਜੀ, ਕਿਉਂਕਿ ਸਾਨੂੰ ਨੀ ਸੀ ਪਤਾ ਕਿ ਇੰਡੀਆ ਮੈਚ ਜਿੱਤ ਗਿਆ ਜਾਂ ਹਾਰ ਗਿਆ। ਸੋ ਇੰਡੀਆ ਮੈਚ ਹਾਰ ਗਿਆ, ਚਲੋ ਜਿੱਤ ਹਾਰ ਬਣੀਆਂ, ਪਰ ਲੜਕੇ ਹਾਰਨਾ ਉਹਨੂੰ ਹਾਰ ਨਹੀਂ ਕਹਿੰਦੇ ਹੁੰਦੇ, ਉਹ ਹਮੇਸ਼ਾ ਇਨਸਾਨ ਨੂੰ ਕੁਛ ਨਾ ਕੁਛ ਸਿਖਾ ਕੇ ਹੀ ਜਾਂਦਾ ਵਾ। ਤੇ ਲਓ ਫਿਰ ਮੈਂ ਵੀ ਤੁਹਾਨੂੰ ਇੱਕ ਹੋਰ ਪਿਆਰਾ ਜਿਹਾ ਗਾਣਾ ਸੁਣਾਉਂਦੀ ਹਾਂ ਤੇ ਗਾਣੇ ਤੋਂ ਬਾਅਦ ਫਿਰ ਮੈਂ ਮਿਲਦੀ ਹਾਂ। ਤਦ ਤੱਕ ਤੁਸੀਂ ਸੁਣਦੇ ਰਹੋ ਜੀ ਹਰਮਨ ਰੇਡੀਓ 'ਚ, ਆਇਓ ਨਾ ਕਿਤੇ, ਬਸ ਆਈ ਮੈਂ।
ਬਾਬੀ ਸੁਣ ਮੇਰੀ ਗੱਲ, ਐਵੇਂ ਹੱਸੀ ਨਾ ਤੂੰ ਚੱਲ, ਸੁਣ ਮੇਰੀ ਗੱਲ, ਐਵੇਂ ਹੱਸੀ ਨਾ ਤੂੰ ਚੱਲ, ਮੇਰਾ ਵਿਆਹ ਵਾਲੇ ਚੱਕਰਾਂ 'ਚ ਸੋਚ ਸੋਚ ਵੇਖ ਪੀਲਾ ਰੰਗ ਹੋ ਗਿਆ।
ਪੀਵੇ ਦਾਰੂ ਖਾਵੇ ਮਾਵਾ ਉਤੋਂ ਫਾਲੇ ਮੁਸਲਾ ਵਾ, ਤੇਰੀ ਤੱਪ ਦੀ ਕਬੀਲਦਾਰੀ ਹੁੰਦੀ ਏ ਵੇ ਕਾਨੂੰ ਤੇ ਪੈਰ ਕਰਦਾ, ਲੱਡੂ ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈਏ ਤੰਗ ਕਰਦਾ, ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈਏ ਤੰਗ ਕਰਦਾ, ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈਏ ਤੰਗ ਕਰਦਾ।
ਭਾਬੀ ਤੇਰੀ ਕਰ ਕਰ ਸੇਵਾ ਨੀ ਦਿਸਦਾ ਨਾ ਲੱਗੇ ਮੈਨੂੰ, ਕੈਸਾ ਹੁੰਦਾ ਮੇਵਾਨੀ, ਕੈਸਾ ਹੁੰਦਾ ਮੇਵਾਨੀ, ਕੈਸਾ ਹੁੰਦਾ ਮੇਵਾਨੀ। ਥੱਕ ਗਿਆ ਭਾਬੀ ਤੇਰੀ ਕਰ ਕਰ ਸੇਵਾ ਨੀ ਦਿਸਦਾ ਨਾ ਲੱਗੇ ਮੈਨੂੰ, ਕੈਸਾ ਹੁੰਦਾ ਮੇਵਾਨੀ। ਹੁਣ ਸਿਰ ਵਿੱਚ ਆਉਣਾ ਕਿਤੇ ਕਿਤੇ, ਸਿਰ ਵਿੱਚ ਆਉਣਾ ਕਿਤੇ ਕਿਤੇ, ਤੋਲਾ ਵੀ ਆਰੰਭ ਹੋ ਗਿਆ। ਭਾਬੀਆਂ ਦੇ, ਭਾਬੀਆਂ ਦੇ, ਭਾਬੀਆਂ ਦੇ ਵਿਆਹ 'ਚ ਬਾਬਾ ਭੰਗੜਾ ਨੀ ਦੋ ਤਾਂ ਬੁਲੰਦ ਹੋ ਗਿਆ।
ਪੰਛੀ ਤੂੰ ਆਜ਼ਾਦ ਸਾਨੂੰ ਪਿੰਜਰੇ ਚ ਪਹਿਨਾ ਹੈ, ਜਿੱਥੇ ਚਿੱਤ ਕਰੇ ਉੱਥੇ ਚੋਗ ਚੁਗ ਲੈਣਾ ਹੈ।
ਇੱਥੇ ਤੁਸੀਂ ਪਾ ਦੇ ਕਬੂਤਰਾਂ ਦੀ ਆਵਾਜ਼।
ਪੰਛੀ ਤੂੰ ਆਜ਼ਾਦ ਸਾਨੂੰ ਪਿੰਜਰੇ ਚ ਪਹਿਨਾ ਹੈ, ਜਿੱਥੇ ਚਿੱਤ ਕਰੇ ਉੱਥੇ ਚੋਗ ਚੁਗ ਲੈਣਾ ਹੈ। ਅੱਡ ਹੋਵਾਂਗੇ ਜ਼ਮੀਨ ਵੰਡੀ ਜਾਊਗੀ, ਅੱਡ ਹੋਵਾਂਗੇ ਜ਼ਮੀਨ ਵੰਡੀ ਜਾਊਗੀ, ਵੇ ਸਾਰ ਲੈ ਜੇ ਤੇਰਾ ਸਰਦਾ, ਲੱਡੂ ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈਏ ਤੰਗ ਕਰਦਾ, ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈਏ ਤੰਗ ਕਰਦਾ, ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈਏ ਤੰਗ ਕਰਦਾ।
ਬਲਜੀਤ ਪਾਗਲੇ ਦਾ ਭਾਬੀ ਤੈਨੂੰ ਇਹੋ ਕਹਿਣੀ, ਸੱਚੀਆਂ ਪਸੰਦ ਮੈਨੂੰ ਤੇਰੀ ਛੋਟੀ ਭੈਣ ਨੀ, ਮੇਰੀ ਛੋਟੀ ਭੈਣ। ਬਲਜੀਤ ਪਾਗਲੇ ਦਾ ਭਾਬੀ ਤੈਨੂੰ ਇਹੋ ਕਹਿਣੀ, ਸੱਚੀਆਂ ਪਸੰਦ ਮੈਨੂੰ ਤੇਰੀ ਛੋਟੀ ਭੈਣ ਨੀ, ਤੇਰੀ ਭੈਣ ਦੀਆਂ ਜ਼ੁਲਫਾਂ ਚ ਭਾਬੀਏ, ਭੈਣ ਦੀਆਂ ਜ਼ੁਲਫਾਂ।
ਤਾਂ ਹੁਣ ਪਤਾ ਚੱਲਿਆ ਤਾਈਓ ਤੇਰਾ ਬੁਣ ਕੇ ਸਵੈਟਰ ਸੀ ਗੱਲਿਆ ਅਸਲੀ ਸਟੋਰੀ ਦਾ ਤਾਂ ਹੁਣ ਪਤਾ ਚੱਲਿਆ ਤਾਈਓ ਤੇਰਾ ਬੁਣ ਕੇ ਸਵੈਟਰ ਸੀ ਗੱਲਿਆ ਮੈਂ ਵੀ ਸੋਚਦੀ ਸੀ ਅੱਜ ਕੱਲ ਕਾਸ ਤੋਂ ਸੋਚਦੀ ਸੀ ਅੱਜ ਕੱਲ ਕਾਸ ਤੋਂ ਤੂੰ ਚੌਂਕੀ ਮੇਰੀ ਰਹੇ ਪਰਦਾ ਲੱਡੂ ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈਏ ਤੰਗ ਕਰਦਾ ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈਏ ਤੰਗ ਕਰਦਾ ਲੱਡੂ ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈਏ ਤੰਗ ਕਰਦਾ
ਲਓ ਜੀ ਗਾਣਾ ਸੁਣਨਾ ਚਾਹਿਆ ਸੀ ਹਰਮੀਤ ਸਿੰਘ ਚਾਨਾਭਾਜੀ ਨੇ ਚਾਨਾਭਾਜੀ ਦੀ ਫਰਮਾਇਸ਼ ਤੇ ਗਾਣਾ ਸੁਣਿਆ ਤੁਸੀਂ ਲੱਡੂ ਸੋ ਵਿਆਹ ਦੇ ਲੱਡੂ ਤਾਂ ਪਤਾ ਨੀ ਹਨਾ ਕਿਹਨੂੰ ਕਿਹਨੂੰ ਵਧੀਆ ਲੱਗਦੇ ਆ ਪਰ ਇੱਕ ਗੱਲ ਆ ਜੀ ਜੀਵਨ ਸਾਥੀ ਵਧੀਆ ਮਿਲਦੇ ਤਾਂ ਲਾਈਫ ਵੀ ਬਹੁਤ ਵਧੀਆ ਲੰਘਦੀ ਆ ਸੋ ਏਦਾਂ ਹੀ ਨਾ ਉਹ ਕਹਿੰਦੇ ਹੁੰਦੇ ਆ ਨਾ ਕਿ ਪਤਾਸੇ ਨਾਲੋਂ ਮਿੱਠੇ ਆਵੇ ਲੈ ਸੀ ਤੋ ਸੁਗੰਧਿਆ ਪਤਾਸੇ ਨਾਲੋਂ ਮਿੱਠੇ ਆਵੇ ਲੈ ਸੀ ਤੋ ਸੁਗੰਧਿਆ ਜਾਣਦਾ ਨੀ ਤੂੰ ਤੈਨੂੰ ਕਿੱਥੋਂ ਕਿੱਥੋਂ ਮੰਗਿਆ ਸੋ ਇਹ ਨਾ ਸੋਚੋ ਕਿ ਤੁਸੀਂ ਦੁਆਵਾਂ ਮੰਗਦੇ ਹੋ ਤੇ ਉਹ ਜਿਹੜੀ ਤੁਹਾਡੇ ਨਾਲ ਦੀ ਹੈ ਨਾ ਉਹਨੇ ਵੀ ਬਥੇਰੀਆਂ ਸੁੱਖਾਂ ਸੁੱਖੀਆਂ ਸੀ ਤੁਹਾਨੂੰ ਪਾਉਣ ਦੇ ਲਈ ਤੇ ਲਓ ਫਿਰ ਇੱਕ ਚੁਟਕਲਾ ਵੀ ਸੁਣਾਉਂਦਾ ਨਾਲ ਦੀ ਨਾਲ ਕਿਉਂਕਿ ਦੋਨੀ ਸਾਈਡ ਚੱਲੀ ਜਾਈਏ ਨਾ ਮਾਹੌਲ ਬੜਾ ਆਪਾਂ ਹਾਸੇ ਵਾਲਾ ਵੀ ਨੀ ਕਰਨਾ ਤੇ ਬੜਾ ਗਮਗੀਨ ਜੇ ਵੀ ਨੀ ਕਰਨਾ ਕਿ ਤੁਹਾਨੂੰ ਆਪਣੇ ਹਨਾ ਦੁੱਖ ਹੀ ਚੇਤੇ ਆ ਜਾਣ ਇੱਕ ਵਾਰੀ ਕੀ ਹੁੰਦਾ ਇੱਕ ਬਾਬਾ ਨਾ ਆਵਾਜ਼ ਲਾਉਂਦਾ ਕਹਿੰਦਾ ਕਿ ਭੈਣ ਰੋਟੀ ਦੇ ਦਿਓ ਬਾਬਾ ਭੁੱਖਾ ਵਾ ਘਰ ਦੇ ਬਾਹਰ ਖੜ ਕੇ ਉਹ ਬਾਬਾ ਜਦੋਂ ਏਦਾਂ ਆਵਾਜ਼ ਦਿੰਦਾ ਵਾ ਤਾਂ ਅੰਦਰੋਂ ਇੱਕ ਆਵਾਜ਼ ਆਉਂਦੀ ਆ ਕਹਿੰਦਾ ਤੇਰੀ ਭੈਣ ਪੇਕੇ ਗਈ ਆ ਤੇ ਅੱਜ ਤੇਰਾ ਜੀਜਾ ਵੀ ਭੁੱਖਾ ਹੀ ਆ ਦੋਨੋਂ ਜਾਣੇ ਮੇਲ ਬੈਠ ਕੇ ਖਾ ਲੈਂਦੇ ਆ ਕਿਉਂਕਿ ਖਾਣ ਨੂੰ ਘਰੇ ਕੁਛ ਵੀ ਨੀ ਹੁੰਦਾ ਕਿਉਂਕਿ ਉਹਦੀ ਘਰ ਵਾਲੀ ਆ ਜਿਹੜੀ ਉਹ ਪੇਕੇ ਗਈ ਹੁੰਦੀ ਆ ਸੋ ਗੱਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਤੇ ਬਾਕੀ ਜੀ ਆਪਾਂ ਹੁਣ ਨਾਲ ਦੇ ਨਾਲ ਥੋੜੀਆਂ ਇੱਥੋਂ ਦੀਆਂ ਗੱਲਾਂ ਬਾਤਾਂ ਵੀ ਕਰਦੇ ਰਵਾਂਗੇ ਜਿਹੜੀਆਂ ਕਿ ਇੱਥੇ ਕਾਫੀ ਜ਼ਿਆਦਾ ਘਟਨਾਵਾਂ ਵੱਧ ਰਹੀਆਂ ਵਿਕਟੋਰੀਆ ਦੇ ਵਿੱਚ ਤਾਂ ਪਹਿਲਾਂ ਹੀ ਸੀ ਤੇ ਹੁਣ ਤਾਂ ਸਾਡੇ ਬ੍ਰਿਸਬੇਨ ਦੇ ਵਿੱਚ ਵੀ ਲੁੱਟਾਂ ਖੂਹਾਂ ਕਾਫੀ ਜ਼ਿਆਦਾ ਵੱਧ ਗਈਆਂ ਨੇ ਸੋ ਕੱਲ ਦੀ ਖ਼ਬਰ ਸੀਗਾ ਕਿ ਇੱਥੇ ਚਰਮ ਸਾਈਡ ਜਿਹੜਾ ਸ਼ੋਪਿੰਗ ਮਾਲ ਆ ਉੱਥੇ ਇੱਕ ਬੋਟਲ ਸ਼ੋਪ ਆ ਜਿਹੜੀ ਕਿ ਜਿੱਥੋਂ ਦਾਰੂ ਲੈਣ ਲਈ ਤਿੰਨ ਲੋਕ ਅੰਦਰ ਆਏ ਸੋ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਐਂਟਰੀ ਕੀਤੀ ਕੋਈ ਉਹਨਾਂ ਦੇ ਬਿਹੇਵੀਅਰ ਤੋਂ ਨਹੀਂ ਸੀ ਲੱਗਦਾ ਕਿ ਉਹ ਇੱਦਾਂ ਦੀ ਕੋਈ ਹਰਕਤ ਕਰਨਗੇ ਸੋ ਉਹਨਾਂ ਨੇ ਕਾਫੀ ਜ਼ਿਆਦਾ ਬੋਟਲਾਂ ਚੱਕੀਆਂ ਉੱਥੋਂ ਜਿਹੜੀਆਂ ਉਹਨਾਂ ਨੂੰ ਵਧੀਆ ਲੱਗੀਆਂ ਪੀਣ ਲਈ ਦਾਰੂ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜਿਹੜੀ ਕਿ ਰਿਸੈਪਸ਼ਨ ਤੇ ਕੁੜੀ ਖੜੀ ਸੀ ਕਿ ਇੱਕ ਬੋਟਲ ਉਹਦੇ ਸਿਰ ਦੇ ਵਿੱਚ ਮਾਰੀ ਤੇ ਉਹ ਬੇਚਾਰੀ ਕਾਫੀ ਜ਼ਿਆਦਾ ਇੰਜਰਡ ਹੋ ਗਈ ਤੇ ਉਹਨੂੰ ਹੋਸਪਿਟਲ ਲੈ ਗਏ ਤੇ ਹਜੇ ਵੀ ਉਹ ਹੋਸਪਿਟਲ ਦੇ ਵਿੱਚ ਸੀ ਆ ਪਰ ਜਿਹੜੇ ਉਹ ਤਿੰਨ ਲੋਕ ਆ ਉਹ ਭੱਜ ਗਏ ਉਹਨਾਂ ਤਿੰਨਾਂ ਦੇ ਵਿੱਚੋਂ ਦੋ ਜਾਣੇ ਤਾਂ ਸ਼ੋਪ ਦੇ ਅੰਦਰ ਐਂਟਰ ਕੀਤੇ ਤੇ ਇੱਕ ਬਾਹਰ ਖੜਾ ਵੇਟ ਕਰ ਰਿਹਾ ਸੀ ਸੋ ਉਹਨਾਂ ਤਿੰਨਾਂ ਦੀ ਪੁਲਿਸ ਨੇ ਫੁਟੇਜ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਜਿਹੜੀ ਉਹ ਰਿਲੀਜ਼ ਕੀਤੀ ਆ ਤੇ ਜੇ ਕੋਈ ਵੀ ਉਸਨੂੰ ਜਾਣਦਾ ਹੋਵੇ ਜਾਂ ਉਹਨਾਂ ਨੂੰ ਕੋਈ ਪਹਿਚਾਣਦਾ ਹੋਵੇ ਤਾਂ ਜ਼ਰੂਰ ਜਿਹੜੀ ਕਿ ਪੁਲਿਸ ਆ ਉਹਨਾਂ ਨੂੰ ਉਹਨਾਂ ਦੇ ਨੰਬਰਾਂ ਤੇ ਜ਼ਰੂਰ ਇਨਫੋਰਮ ਕੀਤਾ ਜਾਵੇ ਸੋ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਦਿਨੋ ਦਿਨ ਵੱਧ ਰਹੀਆਂ ਨੇ ਉਹਨਾਂ ਨੂੰ ਰੋਕਣ ਦਾ ਕਿਤੇ ਨਾ ਕਿਤੇ ਪੁਲਿਸ ਕੋਸ਼ਿਸ਼ ਕਰ ਰਹੀ ਆ ਤੇ ਕਿਤੇ ਨਾ ਕਿਤੇ ਸਾਨੂੰ ਵੀ ਉਹਨਾਂ ਦਾ ਸਾਥ ਹੈ ਜਿਹੜਾ ਉਸੇ ਤਰ੍ਹਾਂ ਦੇਣਾ ਚਾਹੀਦਾ ਕਿਉਂਕਿ ਜੇ ਸਾਰੇ ਸਾਥ ਦੇਵਾਂਗੇ ਤਦੇ ਹੀ ਸਾਡਾ ਜਿਹੜਾ ਮਾਹੌਲ ਆ ਇੱਥੋਂ ਦਾ ਐਟਮੋਸਫੀਅਰ ਆ ਉਹ ਵਧੀਆ ਤਰੀਕੇ ਦੇ ਨਾਲ ਵਧੀਆ ਰਹੇਗਾ ਤੇ ਮੈਸੇਜ ਦੇ ਵਿੱਚ ਜੀ ਅੱਗੇ ਆਪਾਂ ਸ਼ਾਮਿਲ ਕਰਦੇ ਹਾਂ ਜੇ ਕਿਸੇ ਦਾ ਵੈਸੇ ਮੈਸੇਜ ਰਹਿ ਗਿਆ ਨਾ ਤੁਸੀਂ ਮਾਇੰਡ ਨਾ ਕਰਿਓ ਕਿਉਂਕਿ ਅੱਜ ਮੈਂ ਵੀ ਥੋੜੀ ਜਿਹੀ ਐਬਸੈਂਟ ਮਾਇੰਡਡ ਹੀ ਹਾਂ ਕਿਉਂਕਿ ਹਾਲੇ ਤੁਹਾਨੂੰ ਆਲਰੇਡੀ ਮੈਂ ਦੱਸ ਚੁੱਕੀ ਹਾਂ ਸੋ ਕੋਸ਼ਿਸ਼ ਤਾਂ ਬਹੁਤ ਕਰ ਰਹੀ ਹਾਂ ਕਿ ਕਿਸੇ ਦਾ ਮੈਸੇਜ ਕੋਈ ਵੀ ਰਹੇ ਨਾ ਤੇ ਅੱਗੇ ਸੰਦੀਪ ਰਾਏ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਕਹਿੰਦੇ ਇੰਡੀਆ ਦੇ ਮੈਚ ਬਾਰੇ ਉਹਨਾਂ ਨੇ ਦੱਸਿਆ ਕਿ ਜਿਹੜਾ ਇੰਡੀਆ ਵਾ ਉਹਦੀ ਮੈਚ ਹਾਰ ਗਿਆ ਬਟ ਕਹਿੰਦੇ ਬਹੁਤ ਸਲੋ ਬੈਟਿੰਗ ਕੀਤੀ ਲਾਸਟ ਵਿੱਚ ਸਕੋਰ ਸ਼ੁੱਡ ਬੀ 350 ਬੈਡ ਬੋਲਿੰਗ ਚਲੋ ਜੀ ਉਹਨਾਂ ਨੇ ਅਪਡੇਟ ਵੀ ਦੱਸ ਦਿੱਤੀ ਆ ਕਿ ਜਿਹੜਾ ਇੰਡੀਆ ਦਾ ਮੈਚ ਆ ਉਹ ਕਾਹਤੋਂ ਤੇ ਕਿਉਂ ਹਾਰਿਆ ਤੇ ਮਨਿੰਦਰ ਸਿੰਘ ਹਾਂਸ ਉਹ ਪ੍ਰੋਗਰਾਮ ਵਿੱਚ ਸ਼ਾਮਿਲ ਹੋਇਆ ਸਟ੍ਰੀਮ ਕਰ ਰਹੇ ਆ ਪ੍ਰੋਗਰਾਮ ਦੇ ਕਹਿੰਦੇ ਵਧੀਆ ਚੱਲ ਰਿਹਾ ਤੇ ਨਾਲ ਦੀ ਨਾਲ ਸੀ ਉਹਨਾਂ ਨੇ ਸਤਿ ਸ਼੍ਰੀ ਅਕਾਲ ਦੇ ਬੁਲਾਈ ਆ ਅੱਗੇ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਕੋਲ ਇੱਧਰ ਕਾਫੀ ਜਾਣੇ ਕਾਫੀ ਟਾਈਮ ਤੋਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਇਆ ਮਾਫੀ ਚਾਹੂੰਗੀ ਮੈਸੇਜ ਲੇਟ ਪੜ ਲਈ ਤੇ ਅਵਤਾਰ ਮਾਨ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਹਾਜ਼ਰੀ ਕਬੂਲਿਓ ਪਤਨੀ ਨੇ ਮਾਇਕੇ ਸੇ ਪਤੀ ਕੋ ਫੋਨ ਕੀਆ ਕਹਿੰਦੇ ਕੈਸੇ ਹੋ ਪਤੀ ਬੋਲਾ ਠੀਕ ਹੂੰ ਪਤਨੀ ਮੇਰੀ ਯਾਦ ਆਤੀ ਹੈ ਤਬ ਕਿਆ ਕਰਤੇ ਹੋ ਪਤੀ ਤੁਹਾਰੀ ਪਸੰਦ ਦਾ ਆਈਸਕ੍ਰੀਮ ਕੇਸਰ ਪਿਸਤਾ ਖਾ ਲੇਤਾ ਹੂੰ ਕਹਿੰਦੇ ਅਮੂਲ ਨਟਸ ਖਾ ਲੇਤਾ ਹੂੰ ਔਰ ਮੇਰੀ ਯਾਦ ਆਨੇ ਪਰ ਤੁਮ ਕਿਆ ਕਰਤੀ ਹੋ ਤਾਂ ਘਰ ਵਾਲੀ ਕਹਿੰਦੀ ਮੈਂ ਵੀ ਰਾਇਲ ਸਟੈਕ ਠੀਕ ਆ ਜੀ ਉਹ ਕਹਿੰਦੀ ਮੈਂ ਵੀ ਫਿਰ ਪੈਗ ਲਾ ਲੈਂਦੀ ਹਾਂ ਤੇ ਸਿਗਰਟ ਪੀ ਕਰ ਇੱਕ ਰਜਨੀ ਗੰਦਾ ਖਾ ਲੇਤੀ ਹੂੰ ਤੇ ਕਹਿੰਦੇ ਫਿਰ ਪਤੀ ਆ ਜਿਹੜਾ ਉਹ ਬੇਹੋਸ਼ ਹੋ ਗਿਆ ਲਓ ਜੀ ਫਿਰ ਇਸੇ ਤਰ੍ਹਾਂ ਹੀ ਆ ਜੇ ਇੱਕ ਦੂਸਰੇ ਦੀਆਂ ਆਦਤਾਂ ਅਪਣਾਵਾਂਗੇ ਫਿਰ ਕੁਛ ਨਾ ਕੁਛ ਚੰਗਾ ਮਾੜਾ ਤਾਂ ਹੱਥ ਆਉਣਾ ਹੀ ਹੈ ਨਾ ਕਮਲ ਜੋਸ਼ੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਹਾਰ ਗਏ ਜੀ ਇੰਡੀਆ ਵਾਲੇ ਚਲੋ ਕੋਈ ਗੱਲ ਨੀ ਜੀ ਹਾਰ ਗਏ ਤਾਂ ਕੀ ਹੋ ਗਿਆ, ਜਿਹੜਾ ਖੇਡੂਗਾ ਉਹੀ ਹਾਰੂਗਾ। ਸੋ ਕੋਈ ਗੱਲ ਨੀ, ਵੈਸੇ ਮਾਯੂਸੀ ਬਹੁਤ ਹੁੰਦੀ ਆ ਜਦੋਂ ਇੰਡੀਆ ਵਾਲੇ ਹਾਰਦੇ ਆ, ਤੇ ਕਹਿੰਦੇ ਜ਼ਿਆਦਾ ਘੁੱਟ ਗਏ। ਤੇ ਨਾਲ ਹੀ ਉਹਨਾਂ ਨੇ ਜੀ ਫੋਟੋਆਂ ਜਿਹੜੀਆਂ ਭੇਜੀਆਂ ਨੇ ਨਾ ਉਹ ਰੋਣ ਵਾਲੀਆਂ ਨੇ। ਚਲ ਘੁੱਟ ਜ਼ਿਆਦਾ ਪੈ ਗਈ, ਚੱਲ ਕੋਈ ਗੱਲ। ਅੱਗੇ ਸਾਡੇ ਨਾਲ ਹਰਪ੍ਰੀਤ ਸਿੰਘ, ਕਹਿੰਦੇ ਭਾਜੀ ਇੰਡੀਆ ਹਾਰ ਗਿਆ। ਲਓ ਜੀ, ਇੰਡੀਆ ਦਾ ਤਕਲੀਫ ਤਾਂ ਸਾਰਿਆਂ ਨੂੰ ਬਾਹਲੀ ਜ਼ਿਆਦਾ ਹੁੰਦੀ ਹੈ, ਤੇ ਜਦੋਂ ਜਿੱਤਦੇ ਆ ਫਿਰ ਉਸੇ ਤਰ੍ਹਾਂ। ਵੈਸੇ ਇੱਥੇ ਆਸਟ੍ਰੇਲੀਅਨ ਲੋਕ ਵੀ ਆਏ ਕਰਦੇ ਇਹਨਾਂ ਦਾ ਫੁਟੇਜ ਦਾ, ਜਦੋਂ ਇੱਥੇ ਮੈਚ ਹੁੰਦਾ ਨਾ ਸਾਡੇ ਬ੍ਰਿਸਬਨ, ਤਾਂ ਇੱਦਾਂ ਹੀ ਆ ਤੁਹਾਡੇ। ਵੈਸੇ ਤਾਂ ਸਾਰੇ ਇੱਦਾਂ ਹੋਊਗਾ, ਜਦੋਂ ਤਾਂ ਕਿਤੇ ਆਸਟ੍ਰੇਲੀਆ ਵਾਲੇ ਜਿੱਤ ਜਾਂਦੇ ਆ ਫਿਰ ਇਹ ਇੰਨੇ ਖੱਪ ਪਾਉਂਦੇ ਆ, ਸਾਰੀ ਰਾਤ ਇਹਨਾਂ ਦੇ ਰੌਲਾ ਚੱਲਦਾ ਹੁੰਦਾ, ਚੀਕਾਂ ਕੂਕਾਂ ਤਾੜੀਆਂ ਮਾਰਦੇ ਮੈਚ ਦੇ ਨਾਲ ਨਾਲ, ਅਗਲੇ ਦਿਨ ਤੱਕ ਵੀ ਇਹਨਾਂ ਦਾ ਇਹੀ ਹਾਲ ਰਹਿੰਦਾ ਵਾ। ਤੇ ਜੇ ਕਿਤੇ ਆਸਟ੍ਰੇਲੀਆ ਵਾਲੇ ਹਾਰ ਜਾਂਦੇ ਆ ਫਿਰ ਇਹ ਆਏ ਪਏ ਹੁੰਦੇ ਆ, ਜਿਵੇਂ ਕਿ ਇੱਥੇ ਕੋਈ ਨਾ ਘਰ ਚ ਰਹਿੰਦਾ ਹੀ ਨਹੀਂ ਹੁੰਦਾ ਗਾ, ਤੇ ਉੱਥੋਂ ਮੈਨੂੰ ਤਾਂ ਇਹਨਾਂ ਦਾ ਮੈਚ ਦਾ ਪਤਾ ਲੱਗ ਜਾਂਦਾ ਹੁੰਦਾ ਵਾ ਕਿ ਆਸਟ੍ਰੇਲੀਆ ਹਾਰ ਗਿਆ ਚਾਹੇ ਜਿੱਤ ਗਿਆ। ਤੇ ਅੱਗੇ ਚਲੋ ਜੀ, ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ, ਤੇ ਮੈਂ ਮਾਸਟਰ ਧਰਮ ਸਿੰਘ ਵਾਲੀ ਗੱਲ ਹੈ ਨਾ ਜਿਹੜੀ, ਉਹ ਅੱਜ ਤੁਹਾਨੂੰ ਮੈਂ ਸੁਣਾਈ ਦਿੰਦੀ ਹਾਂ, ਕਿਉਂਕਿ ਬਹੁਤ ਹਫ਼ਤੇ ਹੋ ਗਏ ਉਹ ਜਿਹੜੀ ਗੱਲ ਹੈ ਨਾ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਹੀ ਰਹਿ ਗਈ ਆ। ਸੋ ਸੁਣਾ ਦਈਏ ਜੀ। ਲਓ ਜੀ, ਫਿਰ ਆਪਾਂ ਨੂੰ ਮਾਸਟਰ ਜੀ ਨੇ ਤਾਂ ਕੀ ਕਹਿੰਦੇ ਹੁੰਦੇ ਆ, ਹਾਮੀ ਭਰਤੀ ਸੀ, ਕਹਿੰਦੇ ਕੋਈ ਗੱਲ ਨੀ ਜੀ, ਤੁਸੀਂ ਨਾ ਸੁਣਾ ਦੋ, ਕੋਈ ਗੱਲ ਨੀ। ਵੈਸੇ ਗੱਲ ਐਡੀ ਵੀ ਨੀ ਹੈਗੀ, ਉਹ ਕਹਾਵਤ ਨੀ ਕਹਿੰਦੇ ਹੁੰਦੇ ਕਿ ਖੋਦਿਆ ਪਹਾੜ ਤੇ ਨਿਕਲਿਆ ਚੂਹਾ, ਏਦਾਂ ਦੀ ਕੀ ਗੱਲ ਆ। ਬਸ ਚਲੋ ਫਿਰ ਸੁਣਾ ਦਿੰਦੀ ਹਾਂ। ਇੱਕ ਵਾਰੀ ਕੀ ਹੁੰਦਾ ਨਾ, ਕਹਿੰਦੇ ਕਿ ਵੀ ਇੱਜ਼ਤ ਕਰਾਉਣ ਦੀ ਗੱਲ ਹੁੰਦੀ ਆ, ਕਈ ਲੋਕ ਨਾ ਜ਼ਬਰਦਸਤ ਵੀ ਇੱਜ਼ਤ ਕਰਵਾ ਲੈਂਦੇ ਆ। ਸੋ ਏਦਾਂ ਦੀ ਗੱਲ ਆ ਮਾਸਟਰ ਜੀ ਦੇ ਨਾਲ ਹੋਈ, ਕਿ ਦੱਸਦਾ ਵਾ ਉਹਨਾਂ ਨੇ ਸੁਣਾਈ ਆ ਜੀ। ਕਹਿੰਦੇ ਕਿ ਸਾਡਾ ਇੱਕ ਮਾਸਟਰ ਸੀ, ਪੀਟੀ ਮਾਸਟਰ, ਤੇ ਉਹਦਾ ਨਾਂ ਸੀ ਧਰਮ ਸਿੰਘ। ਤੇ ਜਦੋਂ ਉਹਨੇ ਵੇਖਣਾ ਕਿ ਸਕੂਲ ਦੇ ਵਿੱਚ ਨਾ ਕੋਈ ਨਵਾਂ ਮੁੰਡਾ ਆਇਆ ਵਾ, ਤੇ ਉਹਨੇ ਮਾਸਟਰ ਧਰਮ ਸਿੰਘ ਨੂੰ ਸਤਿ ਸ਼੍ਰੀ ਅਕਾਲ ਨਹੀਂ ਬੁਲਾਈ, ਤਾਂ ਫਿਰ ਬਸ ਫਿਰ ਮਾਸਟਰ ਧਰਮ ਸਿੰਘ ਦੇ ਜਿਹੜੇ ਅੰਦਰ ਕੀੜੇ ਹੁੰਦੇ ਸੀ ਨਾ, ਉਹ ਜਿੰਦਾਬਾਦ ਮੁਰਦਾਬਾਦ ਕਰਨ ਲੱਗ ਜਾਂਦੇ ਹੁੰਦੇ ਸੀ, ਤੇ ਉਹ ਕੋਈ ਨਾ ਕੋਈ ਬਹਾਨਾ ਬਣਾਈ ਲੈਂਦਾ ਸੀਗਾ ਉਸ ਬੱਚੇ ਦੀ, ਉਸ ਮੁੰਡੇ ਦੀ ਸੇਵਾ ਕਰਨ ਦੇ ਲਈ। ਹੁਣ ਤੁਸੀਂ ਕਹੋਗੇ ਸੇਵਾ ਕਿੱਦਾਂ, ਮਤਲਬ ਕਿ ਉਹਦੇ ਚ ਕੋਈ ਨਾ ਕੋਈ ਗਲਤੀ ਕੱਢ ਕੇ, ਕੋਈ ਨਾ ਕੋਈ ਖਾਮੀ ਕੱਢ ਕੇ ਫਿਰ ਉਹਦੇ ਕੁੱਟ ਪੈਂਦੀ ਹੁੰਦੀ ਸੀਗੀ। ਕਿਉਂ ਮਾਸਟਰ ਜੀ ਦੇ ਮਨ ਦੇ ਵਿੱਚ ਤਾਂ ਇਹ ਹੁੰਦਾ ਸੀ ਕਿ ਇਹਨਾਂ ਨੇ ਸਤਿ ਸ਼੍ਰੀ ਅਕਾਲ ਕਿਉਂ ਨੀ ਬੁਲਾਈ ਗੀ, ਇਹ ਨਵਾਂ ਸਟੂਡੈਂਟ ਆਇਆ, ਇਹਨੂੰ ਮਾਸਟਰ ਧਰਮ ਸਿੰਘ ਦਾ ਨੀ ਪਤਾ, ਪਤਾ ਤਾਂ ਹੋਣਾ ਚਾਹੀਦਾ ਸੀ। ਤੇ ਬਸ ਫਿਰ ਕੀ, ਮਾਸਟਰ ਜੀ ਨੇ ਉਹਨੂੰ ਮੁਰਗਾ ਬਣਾ ਲੈਣਾ ਤੇ ਖੂਬ ਉਹਦੇ ਸੇਵਾ ਕਰਨੀ ਤੇ ਖੂਬ ਉਹਦੇ ਕੁੱਟ ਪੈਣੀ। ਤੇ ਫਿਰ ਜਦੋਂ ਅਖੀਰ ਤੇ ਪੁੱਛਣਾ, ਤੇ ਮਾਸਟਰ ਨੇ ਪੁੱਛਣਾ ਵੀ ਤੂੰ ਮੁੰਡਾ ਕਿਹਦਾ ਵਾ, ਤਾਂ ਉਹਨੇ ਅੱਗੋਂ ਕਹਿਣਾ ਸੀ ਮੈਂ ਫਲਾਣੇ ਸਿੰਘ ਦਾ ਮੁੰਡਾ ਵਾ। ਤਾਂ ਫਿਰ ਮਾਸਟਰ ਜੀ ਪਤਾ ਕੀ ਕਹਿੰਦੇ ਹੁੰਦੇ ਸੀ, ਓਹੋ ਤੂੰ ਤਾਂ ਕਹਿੰਦੇ ਘਰ ਦਾ ਹੀ ਮੁੰਡਾ ਨਿਕਲਿਆ, ਪਰ ਕਹਿੰਦੇ ਵੀ ਤੂੰ ਇੰਨਾ ਤਾਂ ਦੱਸ, ਕਦੇ ਸਤਿ ਸ਼੍ਰੀ ਅਕਾਲ ਕੀਤੀ ਹੋਵੇ ਤਾਂ ਤੈਨੂੰ ਪਤਾ ਲੱਗੇ ਕਿ ਤੂੰ ਆਪਣਾ ਹੀ ਮੁੰਡਾ ਵਾ। ਬਸ ਫਿਰ ਕੀ ਸੀ, ਜਿਹੜਾ ਮੁੰਡਾ ਸੀ ਉਹਦੇ ਕੰਨ ਕੀ ਉਹਦੇ ਦਿਮਾਗ ਦੇ ਵਿੱਚ ਹੀ ਗੱਲ ਵੜ ਜਾਂਦੀ ਹੁੰਦੀ ਸੀਗੀ ਕਿ ਵੀ ਨਾ ਵੀ ਮਾਸਟਰ ਧਰਮ ਸਿੰਘ ਤੋਂ ਬਜਣਾ ਵਾ, ਸਤਿ ਸ਼੍ਰੀ ਅਕਾਲ ਤਾਂ ਬੁਲਾਉਣੀ ਹੀ ਪੈਣੀ ਆ। ਤੇ ਫਿਰ ਉਹ ਬੇਚਾਰਾ ਚਾਹੇ ਜਿੱਦਾਂ ਮਰਜ਼ੀ ਸੱਤ ਬਲ ਪਾ ਕੇ ਮਾਸਟਰ ਧਰਮ ਸਿੰਘ ਕੋਲ ਪਹੁੰਚਦਾ ਸੀਗਾ ਸਤਿ ਸ਼੍ਰੀ ਅਕਾਲ ਬੁਲਾਉਣ ਦੇ ਲਈ। ਸੋ ਏਦਾਂ ਦਾ ਸੀਗਾ ਜੀ ਮਾਸਟਰ ਧਰਮ ਸਿੰਘ। ਸੋ ਏਦਾਂ ਦਾ ਹੀ ਮੈਂ ਕਹਿ ਦਿੰਦੀ ਹੁੰਦੀ ਹਾਂ ਨਾ ਕਈ ਵਾਰੀ, ਵੈਸੇ ਮੈਂ ਤੁਹਾਨੂੰ ਡਰਾਉਂਦੀ ਤਾਂ ਹੁੰਦੀ ਨੀ, ਮੈਂ ਤਾਂ ਰਿਕੁਐਸਟ ਹੀ ਕਰਦੀ ਹੁੰਦੀ ਹਾਂ ਵੀ ਆ ਜਾਓ ਵੀ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਦੇ ਹਾਂ, ਰੌਣਕ ਲਾਵਾਂਗੇ ਖੂਬ, ਹੈ ਨਾ, ਕੁਝ ਤੁਹਾਡੀਆਂ ਸੁਣੂਗੀ ਤੇ ਕੁਝ ਤੁਸੀਂ ਮੇਰੀਆਂ ਸੁਣ ਲਿਓ। ਲਓ ਫਿਰ ਮੈਂ ਆਪਦੀ ਤੁਹਾਨੂੰ ਸੁਣਾ ਦਿੱਤੀ ਹੈ, ਤੇ ਮਾਸਟਰ ਧਰਮ ਸਿੰਘ ਵਾਲਾ ਸਸਪੈਂਸ ਵੀ ਮੁੱਕ ਚੁੱਕਾ ਵਾ। ਤੇ ਲਓ ਫਿਰ ਇੱਕ ਹੋਰ ਗਾਣਾ ਸੁਣਦੇ ਆ, ਤੇ ਗਾਣੇ ਤੋਂ ਬਾਅਦ ਫਿਰ ਮੈਂ ਤੁਹਾਡੇ ਬਾਕੀ ਮੈਸੇਜ ਵੀ ਪੜ੍ਹਦੀ ਹਾਂ, ਕਿਉਂਕਿ ਮੈਸੇਜ ਬਹੁਤ ਜ਼ਿਆਦਾ ਆਏ ਹੋਏ ਆ ਤੇ ਮੈਨੂੰ ਪੱਕਾ ਵਾ ਕਿ ਮੈਸੇਜ ਅੱਜ ਰਹਿ ਜਾਣੇ ਆ ਮੇਰੇ ਤੋਂ, ਕਿਉਂਕਿ ਮੈਂ ਵੀ ਕਨਫਿਊਜ਼ ਹੋਈ ਹੋਈ ਹਾਂ। ਸੋ ਪਲੀਜ਼ ਤੁਸੀਂ ਮਾਇੰਡ ਨਾ ਕਰਿਓ, ਅਗਲੇ ਹਫ਼ਤੇ ਨਾ ਜਦੋਂ ਆਪਾਂ ਪ੍ਰੋਗਰਾਮ ਫਿਰ ਕਰਾਂਗੇ ਫਿਰ ਮੈਂ ਤੁਹਾਡਾ ਕੋਈ ਵੀ ਮੈਸੇਜ ਆ ਬਿਨਾਂ ਪੜਿਆ ਰਹਿਣ ਨਹੀਂ ਦਊਂਗੀ। ਸੋ ਖੂਬ ਰੌਣਕਾਂ ਵੀ ਲਾਵਾਂਗੇ ਤੇ ਖੂਬ ਗੱਲਾਂ ਵੀ ਕਰਾਂਗੇ, ਪਰ ਫਿਲਹਾਲ ਇੱਕ ਗੀਤ ਸੁਣਦੇ ਹਾਂ।
ਦਵਸਣਾ ਨੀ ਘਰ ਚੰਨ ਮੱਖਣਾ, ਗੱਲ ਫੜ ਲਈ ਚੰਨਾ ਮੈਂ ਤੇਰੀ ਚੋਰੀ ਵੇ, ਮੈਨੂੰ ਲੱਗਦਾ ਕੜੀਸਣੀਆਂ ਪਊਗੀ ਜਿਹੜੀ ਰਹਿੰਦੀ ਆ ਗਵਾਂਢ ਵਿੱਚ ਗੋਰੀ ਵੇ। ਮੈਨੂੰ ਢੂੜ ਸੁਬੰਧੀ ਨਾ ਵਿਆਹ ਕੇ ਲਿਆਇਆ ਸੀ, ਕਿਵੇਂ ਦੇ ਦਿਆਂ ਚੜ੍ਹਾਉਣ ਤੈਨੂੰ ਚੰਦ ਵੇ। ਭੱਜ ਵੱਜਦੇ ਨੂੰ ਜੱਟਾ ਕਰ ਚਾਹੀਦਾ, ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ। ਪੰਜ ਵੱਜਦੇ ਨੂੰ ਜੱਟਾ ਕਰ ਚਾਹੀਦਾ, ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ। ਬੈਠੀ ਏਡਾ ਤਾਂ ਨੀ ਮਿਹਨਤੀ, ਹੁਣ ਨਿੱਤ ਕਿਵੇਂ ਘੰਟੇ ਬਾਣੇ ਲਾਉਣ ਲੱਗਿਆ। ਕਾਹਦਾ ਕਰਨਾ ਸੀ ਸ਼ੱਕ, ਕਿੱਥੋਂ ਲੱਗਣਾ ਸੀ ਪਤਾ, ਮੇਰੇ ਵੇ ਤੂੰ ਅੱਕੇ ਘੱਟਾ ਪਾਉਣ ਲੱਗਿਆ। ਕਾਹਦਾ ਕਰਨਾ ਸੀ ਸ਼ੱਕ, ਕਿੱਥੋਂ ਲੱਗਣਾ ਸੀ ਪਤਾ, ਮੇਰੇ ਵੇ ਤੂੰ ਅੱਕੇ
ਚੱਟੀ ਨੇ ਨੀ ਜਰਨਾ ਨਾ ਦੇਣੇ ਰੱਖਣ ਬੇਗਾਨੀ ਨਾ ਸੰਬੰਧ ਵੇ ਵੱਜ ਵੱਜਦੇ ਨੂੰ ਜੱਟਾ ਕਰ ਚਾਹੀਦਾ ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ ਪੰਜ ਵੱਜਦੇ ਨੂੰ ਜੱਟਾ ਕਰ ਚਾਹੀਦਾ ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ ਸਾਫੀਆਂ ਜੇ ਅੱਥਣੇ ਵੇ ਤੂੰ ਦੱਸ ਉਹਦੇ ਕੋਲ ਕਾ ਤੋਂ ਖੜਾ ਸੀ ਬਾਰਾਂ ਕੀਤੀਆਂ ਤੋਂ ਮਸਾਂ ਟੁੱਟ ਪੈਣਿਆ ਉੱਥੇ ਬੋਲਦਾ ਅੰਗਰੇਜ਼ੀ ਵਿੱਚ ਬੜਾ ਸੀ ਬਾਰਾਂ ਕੀਤੀਆਂ ਤੋਂ ਮਸਾਂ ਟੁੱਟ ਪੈਣਿਆ ਉੱਥੇ ਬੋਲਦਾ ਅੰਗਰੇਜ਼ੀ ਵਿੱਚ ਬੜਾ ਸੀ ਉਹਨੂੰ ਜਮਾ ਵੀ ਨੀ ਚੱਜ ਲੀੜੇ ਪਾਉਣ ਦਾ ਸਾਡੇ ਕੋਲ ਦੂ ਪਿਆਰਾਂ ਵਾਲੇ ਤੰਦ ਵੇ ਵੱਜ ਵੱਜਦੇ ਨੂੰ ਜੱਟਾ ਕਰੇ ਚਾਹੀਦਾ ਵੱਜਦੇ ਨੂੰ ਜੱਟਾ ਖਰ ਚਾਹੀਦਾ ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ ਗੱਲਾਂ ਵਿਆਹ ਤੋਂ ਪਹਿਲਾਂ ਵਾਅਦਿਆਂ ਚ ਕੀਤੀਆਂ ਹੁਣ ਲਾਰਿਆਂ ਚ ਭੁੱਲੀ ਜਾਂਦੇ ਸਾਰੀਆਂ ਚਿੰਜ ਮਾਰ ਕੇ ਨੀ ਬੋਲੇ ਅੱਜ ਕੱਲ ਤੂੰ ਲੱਕੀ ਸੰਧੂ ਜਿਹੇ ਯਾਰਾਂ ਦੀਆਂ ਯਾਰੀਆਂ ਸੰਧੂ ਜਿਹੇ ਯਾਰਾਂ ਦੀਆਂ ਯਾਰੀਆਂ ਧੋਖਾ ਦੇਈ ਨਾ ਤੂੰ ਗਿੱਲ ਰੋਂਤੇ ਵਾਲਿਆ ਫਿਰ ਕਹੇਗਾ ਤੂੰ ਘਰੇ ਪਾਉਂਦੀ ਰੰਦ ਵੇ ਵੱਜ ਵੱਜਦੇ ਨੂੰ ਜੱਟਾ ਕਰ ਚਾਹੀਦਾ ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ ਪੰਜ ਵੱਜਦੇ ਨੂੰ ਜੱਟਾ ਕਰ ਚਾਹੀਦਾ ਨਹੀਂ ਤਾਂ ਇਹ ਤੋਂ ਬਾਅਦ ਰੋਟੀ ਪਾਣੀ ਬੰਦ ਵੇ
ਲਓ ਜੀ ਦਿਲ ਜਾਣ ਦਾ ਗਾਇਆ ਹੋਇਆ ਗੀਤ ਰੋਟੀ ਪਾਣੀ ਹੋਰ ਫਿਰ ਕਿਹਦੀ ਕਿਹਦੀ ਰੋਟੀ ਪਾਣੀ ਬੰਦ ਹੁੰਦੀ ਆ ਦੱਸ ਦਿਓ ਵੈਸੇ ਦੱਸਣਾ ਤਾਂ ਹੈ ਨੀ ਜਾਂ ਫਿਰ ਇੰਨਾ ਹੀ ਦੱਸ ਦਿਓ ਵੀ ਅੰਗਰੇਜ਼ੀ ਕੌਣ ਕੌਣ ਬੋਲਦਾ ਵਾ ਸਾਰੇ ਬੋਲਦੇ ਹੋ ਕਿ ਕੋਈ ਕੋਈ ਬੋਲਦਾ ਵਾ ਚੱਲ ਕੋਈ ਨਾ ਦੱਸਣਾ ਹੋਇਆ ਦੱਸ ਦਿਓ ਉਹਨੇ ਪਤਾ ਤਾਂ ਹੁੰਦਾ ਹੀ ਆ ਹਨਾ ਸੁਰਗਿੱਲ ਰਾਮਤੇ ਦਾ ਗਾਣਾ ਸੋਹਣੇ ਗਾਣੇ ਲਿਖਦਾ ਵਾ ਮੁੰਡਾ ਤੇ ਵਧੀਆ ਜੀ ਸਾਡੇ ਸੱਭਿਆਚਾਰ ਦੇ ਨੇੜੇ ਵੀ ਹੁੰਦੇ ਆ ਤੇ ਸਾਡੀ ਜ਼ਿੰਦਗੀ ਦੇ ਨੇੜੇ ਤੇ ਜੀਵਨ ਦੇ ਨੇੜੇ ਵੀ ਹੁੰਦੇ ਆ ਸੋ ਗਾਣੇ ਵਾਕਈ ਲੋਕਾਂ ਦੇ ਮਨਾਂ ਤੇ ਉਹੀ ਵੱਸਦੇ ਆ ਜਿਹੜੇ ਕਿ ਸਾਡੀ ਆਮ ਜ਼ਿੰਦਗੀ ਚੋਂ ਲਏ ਜਾਂਦੇ ਆ ਚਾੜੇ ਹਾਏ ਪਾਏ ਵਾਲੇ ਗਾਣੇ ਆ ਜਿਹੜੇ ਉਹ ਕੁੱਝ ਨਾ ਕੁੱਝ ਪਲਾਂ ਦੇ ਮਹਿਮਾਨ ਹੁੰਦੇ ਆ ਸੋ ਏਦਾਂ ਦੇ ਗਾਣੇ ਆ ਜੀ ਜਿਹੜੇ ਫੋਰਐਵਰ ਹੁੰਦੇ ਆ ਸੋ ਸਾਡੇ ਰਿਸ਼ਤਿਆਂ ਨੂੰ ਵੀ ਬਿਆਨ ਕਰਦੇ ਆ ਤੇ ਨਿੱਕੀ ਜੀ ਨੋਕ ਝੋਕ ਨੂੰ ਵੀ ਮਿੱਠੀ ਨੋਕ ਝੋਕ ਨੂੰ ਵੀ ਬਿਆਨ ਕਰਦੇ ਆ ਸੋ ਅੱਗੇ ਜੀ ਅਤਿੰਦਰ ਪਾਲ ਕੌਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਆ ਹਾਂ ਭੈਣ ਕੀ ਹਾਲ ਚਾਲ ਆ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੇ ਇਹਨਾਂ ਨੇ ਬੜਾ ਸੋਹਣਾ ਮੈਸੇਜ ਭੇਜਿਆ ਵਾ ਕਹਿੰਦੇ ਜੋ ਸਫ਼ਰ ਕੀ ਸ਼ੁਰੂਆਤ ਕਰਤੇ ਹੈ ਵੋ ਮੰਜ਼ਿਲੇ ਵੀ ਪਾ ਲੇਤੇ ਹੈ ਬਸ ਇੱਕ ਵਾਰ ਚੱਲਨੇ ਕਾ ਹੌਸਲਾ ਰੱਖਣਾ ਜ਼ਰੂਰੀ ਹੈ ਕਿਉਂਕਿ ਅੱਛੇ ਇਨਸਾਨੋ ਕੋ ਤੋ ਰਾਸਤੇ ਵੀ ਇੰਤਜ਼ਾਰ ਕਰਤੇ ਹੈ ਕਿਆ ਬਾਤ ਆ ਜੀ ਬਹੁਤ ਸੋਹਣੀ ਗੱਲ ਕਹੀ ਆ ਬੜੇ ਸੋਹਣੇ ਫੁੱਲ ਭੇਜੇ ਆ ਜੀ ਵਾਕਈ ਜੀ ਜੇ ਇਨਸਾਨ ਵਧੀਆ ਵਾ ਤੇ ਤੁਹਾਡੇ ਚ ਹੌਸਲਾ ਵਾ ਤੇ ਤੁਸੀਂ ਆਪਣੀ ਮੰਜ਼ਿਲ ਵੱਲ ਨੂੰ ਤੁਰਨ ਦੀ ਹਿੰਮਤ ਰੱਖਦੇ ਹੋ ਤਾਂ ਰਾਸਤੇ ਆ ਜਿਹੜੇ ਉਹ ਵੀ ਤੁਹਾਡਾ ਇੰਤਜ਼ਾਰ ਕਰਨਗੇ ਸੋ ਇਸੇ ਤਰ੍ਹਾਂ ਦੇ ਮੈਸੇਜ ਆ ਜੀ ਵਧੀਆ ਮੋਟੀਵੇਟ ਕਰਦੇ ਆ ਨਾ ਜਦੋਂ ਏਦਾਂ ਦੇ ਮੈਸੇਜ ਤੁਸੀਂ ਸਾਨੂੰ ਭੇਜਦੇ ਹੋ ਤੇ ਅੱਗੇ ਜੀ ਗੁਰਜੀਤ ਸਿੰਘ ਚਾਹਲ ਇਹਨਾਂ ਨੇ ਜੀ ਮੈਂ ਸਤਿ ਸ਼੍ਰੀ ਅਕਾਲ ਬੁਲਾਈ ਆਇਆ ਮੈਨੂੰ ਵੀ ਤੇ ਭਾਜੀ ਨੂੰ ਵੀ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਕਹਿੰਦੇ ਕਿਸੇ ਨੇ ਪੁੱਛਿਆ ਕਿ ਅਗਰ ਪਾਕਿਸਤਾਨ ਨਾ ਹੁੰਦਾ ਤਾਂ ਕੀ ਅਸੀਂ ਦੇਸ਼ ਭਗਤ ਹੁੰਦੇ ਤਾਂ ਮਾਸੂਮ ਜਿਹਾ ਜਵਾਬ ਦਿੱਤਾ ਕਿਸੇ ਨੇ ਕਹਿੰਦੇ ਕਿ ਅਗਰ ਅਸੀਂ ਦੇਸ਼ ਭਗਤ ਹੁੰਦੇ ਤਾਂ ਅੱਜ ਪਾਕਿਸਤਾਨੀ ਨਹੀਂ ਸੀ ਹੁਣ ਸੋ ਵਾਕਈ ਜੀ ਗੱਲ ਦੋ ਲਾਈਨਾਂ ਦੀ ਆ ਤੇ ਵਿੱਚ ਜਿਹੜਾ ਅਰਥ ਆ ਉਹ ਬਹੁਤ ਵੱਡਾ ਵਾ ਸੋ ਬਾਕੀ ਤੁਸੀਂ ਖੁਦ ਹੀ ਦੇਖ ਲਓ ਤੇ ਨਾਲ ਹੀ ਕਹਿੰਦੇ ਕਿ ਨਸ਼ੇ ਵੇਚਣ ਵਾਲੇ ਜਿਸ ਮੁੰਡੇ ਦੇ ਹੱਥ ਪੈਰ ਵੱਡੇ ਸਨ ਉਸਦੀ ਹਸਪਤਾਲ ਵਿੱਚ ਮੌਤ ਹੋ ਗਈ ਵੈਸੇ ਏਦਾਂ ਦੀਆਂ ਘਟਨਾਵਾਂ ਹੈ ਤਾਂ ਬਹੁਤ ਮੰਦਭਾਗੀ ਕਿਉਂਕਿ ਜਿਸ ਜਿਹੜੇ ਇਨਸਾਨ ਦੇ ਨਾਲ ਇੰਨਾ ਬੁਰਾ ਸਲੂਕ ਹੋਇਆ ਵਾ ਤੇ ਉਸਦੀ ਮੌਤ ਹੋਈ ਆ ਉਹ ਵੀ ਕਿਸੇ ਨਾ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਰਾ ਵਾ ਸੋ ਤਕਲੀਫ ਤਾਂ ਇਹ ਗੱਲਾਂ ਦਿੰਦੀਆਂ ਨੇ ਪਰ ਕਹਿੰਦੇ ਹੁੰਦੇ ਆ ਨਾ ਜਦੋਂ ਅੱਤ ਜਿਹੜਾ ਇੱਕ ਗਾਣਾ ਵੀ ਆਇਆ ਨਾ ਅੱਤ ਆ ਜਿਹੜੀ ਉਹ ਮਾੜੀ ਹੁੰਦੀ ਆ ਤੇ ਕਿਸੇ ਵੀ ਅੱਤ ਆ ਜਿਹੜੀ ਉਹਦਾ ਅੰਤ ਆ ਜਿਹੜਾ ਉਸ ਤੋਂ ਵੀ ਬੁਰਾ ਹੁੰਦਾ ਵਾ ਸੋ ਇਸੇ ਲਈ ਤਾਂ ਸਿਆਣੇ ਕਹਿੰਦੇ ਆ ਕਿ ਜ਼ਿਆਦਾ ਅੱਤ ਨਹੀਂ ਚੱਕਣੀ ਚਾਹੀਦੀ ਸੋ ਮਰਿਆਦਾ ਵਾ ਚਾਦਰ ਆ ਇੱਕ ਜਿਵੇਂ ਕਹਾਵਤ ਵੀ ਸੁਣਦੇ ਨਾ ਚਾਦਰ ਦੇਖ ਕੇ ਪੈਰ ਪਸਾਰਨੇ ਸੋ ਉਸ ਚਾਦਰ ਦੇ ਵਿੱਚ ਰਹਿ ਕੇ ਹੀ ਇਨਸਾਨ ਆਪਣੇ ਰਿਸ਼ਤਿਆਂ ਨੂੰ ਆਪਣੇ ਜੋ ਵੀ ਕਾਰ ਵਿਹਾਰ ਆ ਉਸਨੂੰ ਕਰੇ ਤਾਂ ਵਧੀਆ ਪਰ ਨਸ਼ਾ ਵਾ ਇਹਦੇ ਤਾਂ ਅਸੀਂ ਸ਼ੁਰੂ ਤੋਂ ਹੀ ਖਿਲਾਫ਼ ਆ ਸਾਡਾ ਹਰਮਾ ਰੇਡੀਓ ਕਿਸੇ ਵੀ ਤਰ੍ਹਾਂ ਨਸ਼ੇ ਨੂੰ ਸਪੋਰਟ ਨਹੀਂ ਕਰਦਾ ਹਾਂ ਕਦੇ ਕਦਾਈ ਇੰਟਰਟੇਨਮੈਂਟ ਲਈ ਅਸੀਂ ਕੋਈ ਗਾਣਾ ਜ਼ਰੂਰ ਤੁਹਾਨੂੰ ਸੁਣਾ ਦਿੰਦੇ ਹਾਂ ਪਰ ਉਹ ਵੀ ਸਿਰਫ ਜਸਟ ਫਾਰ ਇੰਟਰਟੇਨਮੈਂਟ ਲਈ ਨਸ਼ਿਆਂ ਦੇ ਵਿਰੋਧ ਵਿੱਚ ਤਾਂ ਸਾਰੇ ਹੀ ਆ ਕਿਉਂਕਿ ਨਸ਼ੇ ਆ ਜਿਹੜੇ ਇਹ ਕਿਸੇ ਘਰ ਦੇ ਵਿੱਚ ਖੁਸ਼ੀ ਰਹਿਣ ਹੀ ਨਹੀਂ ਦਿੰਦੇ ਤੇ ਇਸ ਦਾ ਅਸਰ ਸਿਰਫ ਉਸ ਜਨਰੇਸ਼ਨ ਨੂੰ ਨਹੀਂ, ਪਤਾ ਨਹੀਂ ਆਉਣ ਵਾਲੀਆਂ ਕਿੰਨੀਆਂ ਜਨਰੇਸ਼ਨਸ ਨੂੰ ਭੁਗਤਣਾ ਪੈਂਦਾ ਵਾ। ਤੇ ਅੱਗੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਕਿ ਆ ਚੱਕ ਕੁੜੀਏ ਪੜ੍ਹਦੇ ਹੱਸ, ਕਹਿੰਦੇ ਕਿ ਸੱਸ ਨੇ ਨਵੀਂ ਵਿਆਹੀ ਆਪਣੀ ਨੂੰਹ ਨੂੰ ਆਪਣੇ ਘਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਂ ਇਸ ਘਰ ਦੀ ਪ੍ਰਧਾਨ ਮੰਤਰੀ ਆ ਤੇ ਤੇਰਾ ਸਹੁਰਾ ਰਾਸ਼ਟਰਪਤੀ ਆ, ਜਾਣੀ ਕਿ ਉਹਨਾਂ ਦੀਆਂ ਸਾਰੀਆਂ ਪਾਵਰਾਂ ਮੇਰੇ ਕੋਲ ਨੇ, ਐਵੇਂ USA ਦੇ ਰਾਸ਼ਟਰਪਤੀ ਦੀਆਂ ਪਾਵਰਾਂ ਦੇ ਭੁਲੇਖੇ ਵਿੱਚ ਨਾ ਰਹੀ, ਤੇਰੇ ਸਹੁਰੇ ਕੋਲ ਇੰਡੀਆ ਪ੍ਰੈਜ਼ੀਡੈਂਟ ਦੀਆਂ ਪਾਵਰਾਂ ਹਨ ਤੇ ਤੇਰਾ ਪਤੀ ਗ੍ਰਹਿ ਮੰਤਰੀ ਹੈ ਜੋ ਮੇਰੇ ਕਹਿਣੇ ਤੋਂ ਬਾਹਰ ਨਹੀਂ ਹੈ, ਤੇ ਤੇਰੀ ਨਣਦ ਯੋਜਨਾ ਮੰਤਰੀ ਹੈ, ਜੋ ਮੇਰੀ ਯੋਜਨਾ ਹੋਵੇਗੀ ਉਹੀ ਉਹ ਪਾਸ ਕਰੇਗੀ। ਤੇ ਕਹਿੰਦੇ ਤੇਰਾ ਦਿਓਰ ਖਜ਼ਾਨਾ ਮੰਤਰੀ ਹੈ, ਜਿੱਥੇ ਖਰਚ ਕਰਨ ਨੂੰ ਮੈਂ ਕਹਾਂਗੀ ਉਹ ਉੱਥੇ ਹੀ ਖਰਚ ਹੋਵੇਗਾ, ਤੇ ਤੂੰ ਦੱਸ ਤੈਨੂੰ ਮੈਂ ਮੂੰਹ ਦਿਖਾਈ ਵਿੱਚ ਕੀ ਅਹੁਦਾ ਦੇਵਾਂ। ਤਾਂ ਨੂੰਹ ਅੱਗੋਂ ਕਹਿੰਦੇ ਕਿ ਮੰਮੀ ਜੀ ਮੈਨੂੰ ਤੁਸੀਂ ਵਿਰੋਧੀ ਧਾਰੀ ਪਸੰਦ ਆ, ਤੇ ਆਪ ਜੀ ਦੀ ਸਰਕਾਰ ਫੇਲ ਕਰਕੇ ਮੈਂ ਖੁਦ ਪ੍ਰਧਾਨ ਮੰਤਰੀ ਬਣਾਂਗੀ। ਕਿਆ ਬਾਤ ਆ ਜੀ। ਤੇ ਕਹਿੰਦੇ ਤੇ ਆਪਣੇ ਬੱਚੇ ਪੈਦਾ ਕਰਕੇ ਆਪਣਾ ਮੰਤਰੀ ਮੰਡਲ ਬਣਾਵਾਂਗੀ, ਜਲਦ ਹੀ ਆਪ ਦੀ ਸਰਕਾਰ ਖਤਮ ਕਰਾਂਗੀ, ਇਸ ਲਈ ਮੈਨੂੰ ਵਿਰੋਧੀ ਧਿਰ ਦੀ ਨੇਤਾ ਬਣਾ ਦਿਓ ਤਾਂ ਜੋ ਮੈਂ ਜਲਦ ਤੋਂ ਜਲਦ ਆਪ ਦੀ ਸਰਕਾਰ ਖਤਮ ਕਰਕੇ ਰਿਸ਼ਤੇਦਾਰਾਂ ਦੀਆਂ ਵੋਟਾਂ ਨਾਲ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਸਕਾਂ। ਮੈਨੂੰ ਤੁਹਾਡਾ ਮੂੰਹ ਦਿਖਾਈ ਦਾ ਇਹੋ ਆਸ਼ੀਰਵਾਦ ਚਾਹੀਦਾ ਵਾ। ਇਹ ਸੁਣ ਕੇ ਕਹਿੰਦੇ ਜਿਹੜੀ ਸੱਸ ਆ ਉਹ ਬੇਹੋਸ਼ ਆ, ਹਾਲੇ ਤੱਕ ਉਹਨੂੰ ਹੋਸ਼ ਨਹੀਂ ਆਈ ਹੈ। ਕਿਆ ਬਾਤ ਆ ਜੀ, ਕਿੰਨੀ ਵਧੀਆ ਮੂੰਹ ਦਿਖਾਈ ਮਿਲੀ ਆ। ਤੇ ਨਾਲ ਹੀ ਉਹ ਕਹਿੰਦੇ ਆ, ਕਹਿੰਦੇ ਕਿ ਮਾਂ ਦੀ ਦਿੱਤੀ ਹੋਈ ਇੱਕ ਨਸੀਹਤ ਨੂੰ ਆਪਣਾ ਲਵੋ, ਮੰਮੀ ਨੂੰ ਹਮੇਸ਼ਾ ਨਾਲ ਮਹਿਸੂਸ ਕਰੇਗੀ ਕੁੜੀਏ, ਆਪਣਾ ਗੀਤ ਸੁਣਾ ਦੇਣੀ ਛੋਟੀਏ। ਹਾਂਜੀ ਹਾਂਜੀ ਬਾਜੀ, ਗਾਣਾ ਆਪਣਾ ਤੁਹਾਨੂੰ ਮੈਂ ਜ਼ਰੂਰ ਸੁਣਾ ਦੇਵਾਂਗੀ। ਬਾਕੀ ਮਾਂ ਦੀ ਨਸੀਹਤ ਤਾਂ ਹਮੇਸ਼ਾ ਹੀ ਨਾਲ ਹੁੰਦੀ ਆ, ਕਿਉਂਕਿ ਇਹਨਾਂ ਪਰਦੇਸਾਂ ਦੇ ਵਿੱਚ ਉਹ ਨਸੀਹਤਾਂ ਹੀ ਨੇ ਜਿਹੜੀਆਂ ਕਿ ਮਨ ਨੂੰ ਖੁਸ਼ ਕਰਦੀਆਂ। ਹੁਣ ਵੀ ਜਿੱਦਾਂ ਉਹ ਇੱਥੇ ਰਹਿ ਕੇ ਗਏ ਆ, ਜਿਹੜੀਆਂ ਗੱਲਾਂ ਕਰਦੇ ਹੁੰਦੇ ਸੀ ਜਾਂ ਕਈ ਵਾਰੀ ਉਹ ਇੱਦਾਂ ਦੀ ਕੋਈ ਗੱਲ ਕਰਦੇ ਹੁੰਦੇ ਸੀ, ਇੱਥੇ ਨਾ ਹੁਣ ਮੇਰੇ ਨਾਲ ਇੱਥੇ ਕੰਮ ਤੇ ਵੀ ਆ ਜਾਂਦੇ ਸੀ, ਤੇ ਗੋਰੇ ਜਿਹੜੇ ਇੱਥੇ ਹੈਗੇ ਉਹਨਾਂ ਨੂੰ ਸਭ ਨੂੰ ਪਤਾ ਹੁੰਦਾ ਸੀ ਕਿ ਮੇਰੇ ਪੇਰੈਂਟਸ ਨੇ, ਤੇ ਮੈਂ ਸਾਰਿਆਂ ਨੂੰ ਦੱਸ ਦਿੱਤਾ ਸੀਗਾ ਕਿ ਵੀ ਇਹਨਾਂ ਨੂੰ ਨਾ ਇੰਗਲਿਸ਼ ਨਹੀਂ ਆਉਂਦੀ ਹੈਗੀ, ਵੀ ਇਹ ਤਾਂ ਕਰਕੇ ਵੀ ਬਾਹਲੀ ਗੱਲ ਨਹੀਂ ਕਰ ਸਕਦੇ। ਪਰ ਤੁਸੀਂ ਮੰਨਣਾ ਕਿ ਉਹ ਗੋਰਿਆਂ ਦੇ ਨਾਲ ਆਰਾਮ ਨਾਲ ਗੱਲ ਕਰ ਲੈਂਦੇ ਸੀ, ਇੰਗਲਿਸ਼ ਚ ਨਹੀਂ ਪੰਜਾਬੀ ਦੇ ਵਿੱਚ, ਉਹ ਪੰਜਾਬੀ ਚ ਗੱਲ ਕਰਦੇ ਹੁੰਦੇ ਸੀ, ਤੇ ਜਿਹੜੇ ਗੋਰੇ ਆ ਨਾ ਉਹ ਅੰਗਰੇਜ਼ੀ ਦੇ ਵਿੱਚ ਗੱਲ ਕਰਦੇ ਹੁੰਦੇ ਸੀ, ਤੇ ਪਰ ਉਹ ਇੱਕ ਦੂਜੇ ਨੂੰ ਸਮਝਾਉਂਦੇ ਪਤਾ ਕਿੱਦਾਂ ਹੁੰਦੇ ਸੀ, ਇਸ਼ਾਰਿਆਂ ਦੇ ਨਾਲ, ਉਹਨਾਂ ਨੇ ਹੱਥਾਂ ਦੇ ਇਸ਼ਾਰਿਆਂ ਨਾਲ ਇੱਦਾਂ ਇੱਦਾਂ ਕਰਕੇ ਸਮਝਾ ਦੇਣਾ, ਤੇ ਉਹਨਾਂ ਨੇ ਆਪਦੀ ਲੈਂਗੁਏਜ ਦੇ ਵਿੱਚ ਗੱਲ ਕਰਨੀ, ਤੇ ਇਸ਼ਾਰਿਆਂ ਦੇ ਨਾਲ ਗੋਰਿਆਂ ਨੇ ਵੀ ਉਹਨਾਂ ਨੂੰ ਸਮਝਾ ਦੇਣਾ, ਤੇ ਮੈਂ ਕਿਤੇ ਕਿਤੇ ਇੰਨਾ ਹੱਸਣਾ ਨਾ ਬਾਹਲਾ ਜ਼ਿਆਦਾ। ਤੇ ਜਾਣ ਲੱਗੇ ਜੇ ਤੁਸੀਂ ਜਾਣਾ ਸੀ, ਅਸੀਂ ਇੱਕ ਦਿਨ ਪਹਿਲਾਂ ਮੇਰੀ ਮੰਮੀ ਇੱਕ ਗੋਰੀ ਨੂੰ ਬੈਠੀ ਉੱਥੇ, ਤੇ ਉਹਨੂੰ ਮੈਨੂੰ ਕਹਿੰਦੇ ਵੀ ਉਹਨੂੰ ਬੁਲਾ ਦੇ, ਮੈਂ ਕਿਹਾ ਵੀ ਤੁਸੀਂ ਉਹਦੇ ਨਾਲ ਕੀ ਗੱਲ ਕਰਨੀ ਆ, ਮੈਂ ਕਿਹਾ ਤੁਸੀਂ ਜਾ ਕੇ ਉਦਾਂ ਹੀ ਉਹਨੂੰ ਆਪ ਹੀ ਪੁੱਛ ਲਓ ਵੀ ਹੈਲੋ, ਹਨਾ ਹੈਲੋ ਕਰ ਦੋ ਵੀ ਉਹ ਤੁਹਾਡੇ ਨਾਲ ਗੱਲ ਕਰ ਲੂਗੀ। ਤੇ ਮੇਰੇ ਮੰਮੀ ਉਹਦੇ ਕੋਲ ਜਾ ਕੇ ਕਹਿੰਦੇ ਉਹਨੂੰ ਬੁਲਾ ਲਿਆ ਹੈਲੋ ਕਹਿ ਕੇ, ਤੇ ਬਾਅਦ ਚ ਉਹਨਾਂ ਨੂੰ ਪੰਜਾਬੀ ਚ ਕਹਿ ਕੇ ਆਏ, ਤੇ ਨਾਲ ਉਹਨਾਂ ਨੂੰ ਐਕਸਪਲੇਨ ਕਰਤਾ ਵੀ ਅਸੀਂ ਚਲੇ ਜਾਣਾ ਵਾ, ਤੇ ਇਹ ਉਦਾਸ ਹੋਊਗੀ, ਰੋਊਗੀ, ਤੇ ਇਹਨੂੰ ਰੋਣ ਨਾ ਦਿਓ, ਇਹਦਾ ਖਿਆਲ ਰੱਖਿਓ। ਤੇ ਉਹ ਮੈਨੂੰ ਆ ਕੇ ਫਿਰ ਬਾਅਦ ਚ ਦੱਸੇ, ਕਹਿੰਦੀ ਤੇਰੀ ਮਾਮਾ ਨਾ ਮੈਨੂੰ ਇੱਦਾਂ ਕਹਿ ਕੇ ਆਈ ਆ, ਤੇ ਕਹਿੰਦੀ ਤੂੰ ਟੈਨਸ਼ਨ ਨਾ ਲਈ। ਤੇ ਹੁਣ ਉਹ ਵੈਸੇ ਤਾਂ ਚਲੋ ਮੈਨੂੰ ਸ਼ਾਇਦ ਰੋਣਾ ਘੱਟ ਆਵੇ, ਜਦੋਂ ਸਾਰਿਆਂ ਨੂੰ ਹੁਣ ਕਹਿ ਕੇ ਗਏ ਹੋਏ, ਜਦੋਂ ਸਾਰੇ ਆ ਕੇ ਮੈਨੂੰ ਬਾਰ ਬਾਰ ਪੁੱਛਦੇ ਆ ਨਾ ਤੂੰ ਸਹਿਣਾ, ਮੈਂ ਫੇਰ ਰੋਣ ਲੱਗ ਜਾਂਦੀ ਆ। ਮਾਂ ਪਿਓ ਨੂੰ ਬਹੁਤ ਮਤਲਬ ਕਿ ਏਦਾਂ ਹੁੰਦਾ ਵਾ। ਚਲੋ ਹੁਣ ਮੈਂ ਹੱਸ ਕੇ ਉਹਨਾਂ ਗੱਲਾਂ ਦਾ ਦੱਸ ਰਹੀ ਹਾਂ, ਪਰ ਮੈਨੂੰ ਪਤਾ ਜਦੋਂ ਆ ਕੇ ਮੈਨੂੰ ਪੁੱਛਦੇ ਆ ਤੂੰ ਸੈਡ ਆ, ਤੇਰੇ ਮੰਮ ਡੈਡ ਚਲੇ ਗਏ, ਬਹੁਤ ਨਾਈਸ ਸੀ ਉਹ, ਕਦੋਂ ਵਾਪਸ ਆਉਣਗੇ, ਤੇ ਮੈਂ ਫੇਰ ਉਹ ਕਰਨੀ ਆ। ਸੋ ਕਿਤੇ ਨਾ ਕਿਤੇ ਚਲੋ ਕੋਈ ਗੱਲ ਨੀ ਜੀ, ਟਾਈਮ ਆ, ਟਾਈਮ ਦੇ ਨਾਲ ਸਭ ਕੁਛ ਠੀਕ ਹੋ ਜਾਂਦਾ ਵਾ। ਸੋ ਮਾਂ ਦੀਆਂ ਗੱਲਾਂ ਤਾਂ ਹਮੇਸ਼ਾ ਨਾਲ ਰਹਿੰਦੇ ਹੀ ਰਹਿੰਦੀਆਂ ਨੇ। ਤੇ ਅੱਗੇ ਜੀ ਜਸ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ ਐਂਡ ਕਾਪੀ ਟੂ ਆਲ ਲਿਸਨਰਸ, ਕਹਿੰਦੇ ਕੀ ਹਾਲ ਚਾਲ ਆ, ਪ੍ਰੋਗਰਾਮ ਸੋਹਣਾ ਚੱਲ ਰਿਹਾ, ਗੋਇੰਗ ਗ੍ਰੇਟ। ਤੇ ਉਹਨਾਂ ਨੇ ਜੀ ਸਾਨੂੰ ਇੱਕ ਭੇਜਿਆ ਵਾ, ਕਹਿੰਦੇ ਕੁਛ ਤੋਂ ਪੜ੍ਹੀ ਲਿਖੀ ਹੋ ਗਈ ਇਹ ਗਰਮੀ, ਕੁਛ ਤੋਂ ਪੜ੍ਹੀ ਲਿਖੀ ਹੋ ਗਈ ਇਹ ਗਰਮੀ, ਵਰਨਾ ਇਤਨੀ ਡਿਗਰੀਆਂ ਲੈ ਕੇ ਕੌਣ ਘੁੰਮਦਾ ਹੈ। ਕਿਆ ਬਾਤ ਆ ਜੀ, ਹਾਂ ਵੈਸੇ ਗੱਲ ਤਾਂ ਸਹੀ ਆ, ਇਹ ਗੱਲ ਤਾਂ ਵੈਸੇ ਕਿਸੇ ਨੇ ਵੀ ਨਹੀਂ ਸੋਚੀ ਹੋਣੀ। ਤੇ ਅੱਗੇ ਜੀ ਇਹਨਾਂ ਨੇ ਸਾਨੂੰ ਗਾਣਾ ਸੁਣਨਾ ਚਾਹਿਆ ਵਾ, ਸੋ ਜ਼ਰੂਰ ਗਾਣਾ ਤੁਹਾਨੂੰ ਸੁਣਾਵਾਂਗੇ। ਧਾਨੀ ਸਾਹਿਬ, ਧਾਨੀ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਕਾਫੀ ਟਾਈਮ ਤੋਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਆ, ਸੋ ਇਹ ਕਹਿੰਦੇ ਕਿ ਬਹੁਤ ਵਧੀਆ ਗੱਲਬਾਤ ਕੀਤੀ ਭਾਜੀ, ਐਂਡ ਸਤਿ ਸ਼੍ਰੀ ਅਕਾਲ ਜੀ। ਚਲੋ ਜੀ, ਗੱਲਬਾਤ ਤੁਹਾਨੂੰ ਪਸੰਦ ਆਈ ਸੀ, ਖਬਰਾਂ ਦੇ ਦੌਰਾਨ ਜੋ ਵੀ ਹੋਈ ਉਸ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਅੱਗੇ ਕਹਿ ਰਹੇ ਆ ਕਿ ਪਤਨੀ ਆਪਣੇ ਪਤੀ ਕੋ ਬਾਰ ਬਾਰ ਬੋਲਤੀ ਥੀ, ਏਕ ਚੁਟਕੀ ਸੰਦੂਰ ਕੀ ਕੀਮਤ ਤੁਮ ਕਿਆ ਜਾਨੋ ਰਮੇਸ਼ ਬਾਬੂ। ਕਿਆ ਬਾਤ ਆ ਜੀ, ਇੱਕ ਵਾਰ ਪਤੀ ਨੇ उसे अपने पास बिठाकर हिंदी में समझाया, देख रसोई का राशन 7000 में, बिजली बिल 1000 में, पानी 200, बच्चों की स्कूल फीस 10000, बच्चों की ट्यूशन फीस 2000, मकान का किराया 7000, मोबाइल खर्च 1500, मेडिसन 1300 दी, पेट्रोल 2000 दा, ते अन्य खर्चे जेड़े होर हुंदे आ ओह कहिंदे 3000, और जे सब इसलिए कि तेरी मांग में एक चुटकी संदूर भरा है क्या, कहिंदे वरना 2-4 हजार में मस्त जी रहा था मैं, इसलिए सुन एक चुटकी संदूर की कीमत कम से कम 35000 रुपए महीना है, आज के बाद चुप रहना पत्नी दोबारा नहीं बोली क्या बात क्या बात है जी, एक चुटकी संदूर है ना, फिर दस ही दिता भी किन्ने दा पिया। चलो फिर एक गाना सुन लिए जी, मेरिया गल्ला मुकनिया नी, मैसेज हले होर भी पे है, प्रोग्राम दा टाइम आ जड़ा ओ भी बस खत्म होने वाला वा, तो एक गाना सुनदे आ, ते गाने तो बाद फिर मिलदे आ तुहाडे बाकी मैसेज दे नाल, ते नाले जेड़ा मैं तुहानू पुछिया सीगा कि महाराजा दलीप सिंह नू महाराजा दी आपादी जेड़ी के दिती गई सीगी, कोशिश कीता गया सी क्योंकि ओह बहुत छोटे सन, इको शर्त ते ही उन्हां नू महाराजा बनाया गया सीगा कि उन्हां दी जिहड़ी पालना पोषणा वा ओह इंग्लैंड दे विच होवेगी, इसका रीजन की सी मैं पुछया सी, चलो जे ना भी पता लगा तां मैं जांदे जांदे तुहानूं जरूर दस के जाऊंगी। फिलहाल सुनदे हां कि गीत, ते गीत तो बाद मिलदे हां, सुनदे रहो हारमन रेडियो।
दिल दी ए कालिए अपने मोहाली शहर वालिए, रंग चिट्टा तेरा दिल दी ए कालिए, ओ चंडीगढ़ वी चंडालगढ़ लगदा सट सानू मार की करारी अलड़े, ओ गबरू दी मिश्री दी टली वरगा भोर भोर खागी तेरी आली अलड़े, देखगी जमीन तेरे करके सस्से कन्ना रारे नू बेहारी अलड़े, गबरू दी मिश्री दी टली वरगा नी भोर भोर खागी तेरी आली अलड़े। करके पता नहीं कदों तू करीब करगी, दिल करे तेरा पासपोर्ट पाड़ना, 2.5 साल तू गरीब करगी, फिर टिक टिक कराई ऑकलैंड दी, मार जाना हुण तू डारी अलड़े, ओ गबरू दी मिश्री दी टली वरगा भोर भोर खागी तेरी यारी अलड़े, देखगी जमीन तेरे करके सस्से कन्ना रारे नू बेहारी अलड़े, गबरू दी मिश्री दी टली वरगा नी भोर भोर खागी तेरी यारी अलड़े। पजामा सरिया तेनू लैके दित्तियां मैं जीना महंगियां, तेरे शहर वालियां ने पट लैंदियां, वेख वेख साडियां जमीना महंगियां, दिसदियां साडियां जमीना महंगियां, तेरे पिछले बर्थडे ते फूकती 1 साल जिन्नी सिरी दी दिहाड़ी अलड़े, ओ गबरू दी मिश्री दी टली वरगा भोर भोर खागी तेरी आली अलड़े, देखगी जमीन तेरे करके सस्से कन्ना रारे नू बेहारी अलड़े, गबरू दी मिश्री दी टली वरगा नी भोर भोर खागी तेरी आली अलड़े। साडी जेब रही भारी अलड़े, ओ गबरू दी मिश्री दी टली वरगा भोर भोर खागी तेरी आली अलड़े, देखगी जमीन तेरे करके सस्से कन्ना रारे नू बेहारी अलड़े, गबरू दी मिश्री दी टली वरगा नी भोर भोर खागी तेरी आली अलड़े।
ਲਓ ਜੀ, ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣਿਆ ਸੀ ਮੋਹਾਲੀ ਵਾਲੀ ਏ। ਸੋ ਇਹਦੇ ਵਿੱਚ ਨਾ ਇੱਕ ਵਰਡ ਬੋਲਦਾ ਸੱਸੇ ਕੰਨਾਰਾ ਰੇ ਵਿਹਾਰੀ, ਹੈ ਨਾ। ਸੋ ਏਦਾਂ ਦੀ ਗੱਲ ਆ ਜੀ, ਸੋਹਣੇ ਲੱਗਦੇ ਏਦਾਂ ਦੇ ਅੱਖਰ ਜਦੋਂ ਗਾਣਿਆਂ ਦੇ ਵਿੱਚ ਵੀ ਆਉਂਦੇ ਆ। ਸੋ ਉਮੀਦ ਕਰਦੀ ਹਾਂ ਗਾਣਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਊਗਾ। ਬਾਕੀ ਉਹ ਕਹਿੰਦੇ ਹੁੰਦੇ ਆ ਨਾ ਕਿ ਦਿਲ ਸਾਫ਼ ਕਰਕੇ ਮੁਲਾਕਾਤ ਕੀ ਆਦਤ ਡਾਲੋ, ਦਿਲ ਸਾਫ਼ ਕਰਕੇ ਮੁਲਾਕਾਤ ਕੀ ਆਦਤ ਡਾਲੋ, ਦੂਰ ਹਟਤੀ ਹੈ ਤੋ ਆਈਨੇ ਵੀ ਚਮਕ ਉੱਠਦੇ ਹੀ। ਸੋ ਮਨ ਦੇ ਵਿੱਚ ਜੇ ਕੋਈ ਮਨ ਸਾਫ ਕਰਕੇ ਕਿਸੇ ਨੂੰ ਅਪਣਾਵਾਂਗੇ ਜਾਂ ਕਿਸੇ ਨਾਲ ਰਿਸ਼ਤਾ ਬਣਾਵਾਂਗੇ ਤਾਂ ਰਿਸ਼ਤਾ ਉਸੇ ਹੀ ਤਰੀਕੇ ਦੇ ਨਾਲ, ਉਸੇ ਹੀ ਵਧੀਆ ਤਰੀਕੇ ਦੇ ਨਾਲ ਨੇਤਾ ਵਾ। ਸੋ ਅੱਗੇ ਮਨੀ ਸਲੇਮਪੁਰਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਟੱਬਰ ਨੂੰ ਤੇ ਕਹਿੰਦੇ ਕੀ ਹਾਲ ਚਾਲ ਨੇ ਸਾਰਿਆਂ ਦੇ, ਹਾਲ ਚਾਲ ਵਧੀਆ ਜੀ। ਤੇ ਅੱਗੇ ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਪਰਸ ਤੋਂ ਕਹਿੰਦੇ ਕਿ ਸਫਲਤਾ ਹਾਸਲ ਕਰਨ ਦਾ ਇੱਕ ਤਰੀਕਾ ਇਹ ਵੀ ਹੈ, ਪੈਸੇ ਨੂੰ ਹਮੇਸ਼ਾ ਜੇਬ ਵਿੱਚ ਰੱਖੋ ਦਿਮਾਗ ਵਿੱਚ ਨਹੀਂ। ਕਿਆ ਬਾਤ ਆ ਜੀ, ਇੱਕ ਲਾਈਨ ਦੇ ਵਿੱਚ ਬਹੁਤ ਕੁਝ ਦੱਸ ਦਿੱਤਾ। ਕਿਉਂਕਿ ਜਦੋਂ ਪੈਸਾ ਵਾ ਨਾ ਜਿਹੜਾ ਜੇਬ ਦੀ ਬਜਾਏ ਜਦੋਂ ਦਿਮਾਗ ਤੇ ਨੱਚਣ ਲੱਗਦਾ ਨਾ, ਫਿਰ ਉਹ ਕਿਹੜੇ ਕਿਹੜੇ ਨਾਚ ਨਚਾਉਂਦਾ ਵਾ ਉਹ ਅਸੀਂ ਸੋਚ ਵੀ ਨਹੀਂ ਸਕਦੇ। ਤੇ ਕਹਿੰਦੇ ਕਿ ਸ਼ੁਭ ਸਵੇਰਾ ਜੀ, ਮੇਰੇ ਮਾਲਕਾ ਜਦੋਂ ਜਦੋਂ ਮੈਂ ਸਿਰ ਝੁਕਾਵਾਂ ਮੇਰੇ ਨਾਲ ਜੁੜੇ ਹਰ ਇੱਕ ਰਿਸ਼ਤੇ ਦੀ ਜ਼ਿੰਦਗੀ ਸਵਰ ਜਾਵੇ। ਵਾਹ ਜੀ ਵਾਹ, ਕਿਆ ਬਾਤ ਆ ਪਰਥ ਵਾਲੇ, ਉਹ ਬਹੁਤ ਸੋਹਣਾ ਵਿਚਾਰ ਭੇਜਿਆ। ਤੇ ਕਹਿੰਦੇ ਗੁੱਡ ਮਾਰਨਿੰਗ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ, ਕੀਪ ਇਟ ਅਪ ਦੇ ਨਾਲ ਹੀ ਮੈਨੂੰ ਕਹਿ ਰਹੇ ਆ ਕਿ ਨੋਟ ਨੋਟ ਅਪਸੈਟ ਪੌੜੀ ਜੀ। ਲਓ ਜੀ, ਹੁਣ ਤਾਂ ਮੈਂ ਅਪਸੈਟ ਨਹੀਂ ਹੈਗੀ, ਤੁਸੀਂ ਇੰਨੇ ਸਾਰਿਆਂ ਨੇ ਮੈਸੇਜ ਭੇਜ ਦਿੱਤੇ, ਇੰਨੇ ਸੋਹਣੇ ਸੋਹਣੇ ਚੁਟਕਲੇ ਭੇਜਤੇ, ਸੰਧੂਰ ਦੀ ਚੁਟਕੀ ਦੀ ਕੀਮਤ ਪਤਾ ਲੱਗ ਗਈ ਹੈ ਨਾ, ਕਿੰਨਾ ਕੁਛ ਤਾਂ ਪਤਾ ਲੱਗ ਗਿਆ, ਕਿੰਨੀ ਇਨਫੋਰਮੇਸ਼ਨ ਮਿਲਦੀ ਹੈ ਨਾ ਸਾਡੇ ਸਾਰਿਆਂ ਤੋਂ। ਸੋ ਹੁਣ ਮੈਂ ਅਪਸੈਟ ਨਹੀਂ, ਠੀਕ ਹਾਂ, ਪਰ ਚਲੋ ਕੋਈ ਗੱਲ ਨਹੀਂ ਜੀ। ਅੱਗੇ ਮੇਰੀ ਭੈਣ ਕੁਲਦੀਪ ਕੌਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈ ਹੈ, ਕਹਿੰਦੀ ਕਿ ਬੋਬੀ ਜੀ ਇਹ ਪਰਦੇਸੀਆਂ ਵਾਲੀ ਸ਼ਾਇਰੀ ਉਹਨਾਂ ਨੇ ਮੰਗੀ ਹੈ ਜਿਹੜੀ ਕਿ ਸਾਨੂੰ ਭੇਜੀ ਸੀ ਸਾਡੇ ਹੀ ਇੱਕ ਲਿਸਨਰ ਨੇ। ਸੋ ਜ਼ਰੂਰ ਮੇਰੀ ਭੈਣ, ਤੁਹਾਨੂੰ ਮੈਂ ਇਹ ਜਿਹੜੀ ਪੋਇਟਰੀ ਤੁਸੀਂ ਮੰਗੀ ਹੈ ਜ਼ਰੂਰ ਤੁਹਾਨੂੰ ਸੈਂਡ ਕਰ ਦੇਵਾਂਗੇ। ਅਤੇ ਕਹਿੰਦੇ ਤੁਸੀਂ ਅਪਸੈਟ ਨਾ ਹੋਵੋ ਜੀ, ਅਪਸੈਟ ਮੂਮੈਂਟ ਨੂੰ ਵੀ ਇੰਜੋਏ ਕਰੋ, ਇਹੋ ਹੀ ਪਾਰਟ ਆਫ ਲਾਈਫ ਆ। ਕਹਿੰਦੇ ਮਾਪਿਆਂ ਦਾ ਵਿਛੋੜਾ ਬਹੁਤ ਵੱਡੀ ਚੀਜ਼ ਹੁੰਦਾ ਵਾ। ਸੋ ਬਿਲਕੁਲ, ਅਤੇ ਫਿਰ ਉਹ ਕਹਿੰਦੇ ਕਿ ਇੱਕ ਉਹਨਾਂ ਨੇ ਸਾਨੂੰ ਛੋਟੀ ਜਿਹੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਹੈ। ਕਹਿੰਦੇ ਕਿ ਨਿੱਕੀ ਭੈਣ ਦੇ ਸ਼ਹਿਰ ਰਹਿੰਦੇ ਵੱਡੇ ਭਰਾ ਦੇ ਘਰ ਫੋਨ ਕੀਤਾ ਤੇ ਭਾਬੀ ਨੂੰ ਪੁੱਛਿਆ, ਭਾਬੀ ਜੀ ਰੱਖੜੀ ਪੋਸਟ ਕੀਤੀ ਸੀ ਪਰਸੋਂ, ਮਿਲੀ ਕਿ ਨਹੀਂ? ਤਾਂ ਭਾਬੀ ਅੱਗੋਂ ਕਹਿੰਦੀ ਨਹੀਂ ਹਜੇ ਨਹੀਂ ਮਿਲੀ। ਕਹਿੰਦੀ ਚਲੋ ਭਾਬੀ ਜੀ ਕੱਲ ਤੱਕ ਉਡੀਕ ਲਵੋ। ਨਹੀਂ, ਮੈਂ ਤੇ ਨਿੱਕਾ ਖੁਦ ਪਹਿਲੀ ਬੱਸ ਤੇ ਚੜ ਕੇ ਆ ਕੇ ਦੇ ਜਾਂਗੇ। ਤਾਂ ਉਸੇ ਹੀ ਸ਼ਾਮ ਫੋਨ ਦੀ ਘੰਟੀ ਵੱਜੀ, ਰਾਣੋ ਮਿਲ ਗਈ ਰੱਖੜੀ ਤੇਰੀ, ਹੁਣੇ ਆਈ ਆ, ਡਾਕੀਆ ਦੇ ਕੇ ਗਿਆ। ਸੁਣਦਿਆਂ ਹੀ ਪੱਥਰ ਬਣ ਗਈ ਤੇ ਕੋਲ ਖੜੇ ਨਿੱਕੇ ਵੀਰ ਨੂੰ ਬੁੱਕਲ ਵਿੱਚ ਲੈ ਲਿਆ ਤੇ ਭਿੱਜੀਆਂ ਅੱਖਾਂ ਬੰਦ ਕਰਕੇ ਸੋਚਣ ਲੱਗੀ, ਕਹਿੰਦੀ ਜਿਹੜੀ ਭੇਜੀ ਹੀ ਨਹੀਂ ਉਹ ਕਿੱਦਾਂ ਮਿਲ ਗਈ। ਸੋ ਇਹ ਏਦਾਂ ਦੇ ਰਿਸ਼ਤੇ ਹੁੰਦੇ ਆ ਜੀ, ਜਿਹੜੇ ਕਿਤੇ ਨਾ ਕਿਤੇ ਤਕਲੀਫ ਵੀ ਦਿੰਦੇ ਆ, ਪਰ ਫਿਰ ਵੀ ਜਿਹੜਾ ਭੈਣ ਭਰਾ ਦਾ ਰਿਸ਼ਤਾ ਹੁੰਦਾ ਨਾ ਉਹ ਕਦੇ ਵੀ ਤੋੜਿਆ ਨਹੀਂ ਟੁੱਟਦਾ। ਪਰ ਇੱਕ ਗੱਲ ਜ਼ਰੂਰ ਕਹੂੰਗੀ, ਛੋਟੀਆਂ ਭੈਣਾਂ ਦਾ ਖਿਆਲ ਰੱਖਿਆ ਕਰੋ, ਕਿਉਂਕਿ ਭਰਾਵਾਂ ਦੇ ਹੱਥ ਸਿਰ ਤੇ ਹੁੰਦੇ ਆ ਨਾ, ਤਾਂ ਭੈਣ ਨੂੰ ਖੁਸ਼ੀ ਬਹੁਤ ਮਿਲਦੀ ਆ ਤੇ ਉਹ ਆਪਣੀ ਲਾਈਫ ਦੇ ਵਿੱਚ ਇੱਕ ਸੇਫਟੀ ਮਹਿਸੂਸ ਕਰਦੀ ਆ ਕਿ ਉਸਦਾ ਭਰਾ ਹੈ। ਕੋਈ ਵੀ ਗੱਲ ਹੁੰਦੀ ਆ ਨਾ ਤਾਂ ਉਹ ਇਹ ਸੋਚ ਲੈਂਦੀ ਆ ਕਿ ਮੇਰਾ ਭਰਾ ਹੈ, ਕੋਈ ਗੱਲ ਹੋਈ ਤਾਂ ਮੈਂ ਆਪਣੇ ਭਰਾ ਨੂੰ ਦੱਸੂਗੀ। ਸੋ ਇੱਕ ਕਹਿ ਨਹੀਂ ਸਕਦੀ ਹੁਣ ਮੈਂ, ਕੋਈ ਵਰਡ ਨਹੀਂ ਹੈਗਾ ਮੇਰੇ ਕੋਲ ਕਿੱਦਾਂ ਹੁੰਦਾ, ਬਸ ਇੰਨਾ ਜ਼ਰੂਰ ਕਰੂੰਗੀ ਆਪਣੀਆਂ ਛੋਟੀਆਂ ਭੈਣਾਂ ਦਾ ਖਿਆਲ ਰੱਖਿਆ ਕਰੋ। ਜ਼ਿੰਦਗੀ ਵਿੱਚ ਗੁੱਸੇ ਕਿਸੇ ਗਿਲੇ ਚੱਲਦੇ ਹੀ ਰਹਿੰਦੇ ਆ, ਕਦੇ ਵੀ ਏਦਾਂ ਨਾ ਕਰਿਓ ਕਿ ਤੁਹਾਨੂੰ ਆਪਣੀਆਂ ਭੈਣਾਂ ਤੋਂ ਪਰੇ ਹੋਣਾ ਪਵੇ। ਗੁੱਸੇ ਗਿਲੇ ਆਪਣੀ ਥਾਂ ਚੱਲੀ ਜਾਣ ਦਿਓ, ਪਰ ਹਮੇਸ਼ਾ ਉਹਨਾਂ ਦਾ ਖਿਆਲ ਜ਼ਰੂਰ ਰੱਖਿਓ। ਅਤੇ ਨਾਲ ਹੀ ਕਹਿੰਦੇ ਕਿ ਮੈਂ ਇੰਝ ਕਰਦੀ ਹੁੰਦੀ ਹਾਂ ਜਦੋਂ ਜੋਬ 'ਤੇ ਪੈਟਰੋਲਿੰਗ ਕਰਦੀ ਹੈ, ਤਾਂ ਉਹਨਾਂ ਨੇ ਇੱਕ ਫੋਟੋ ਭੇਜੀ ਆ, ਮੈਨੂੰ ਲੱਗਦਾ ਕਿਸੇ ਦੀ ਗੱਡੀ ਆ, ਉੱਤੇ ਕਾਫੀ ਜ਼ਿਆਦਾ ਮਿੱਟੀ ਧੂੜ ਪਈ ਹੋਈ ਆ ਤੇ ਉੱਪਰ ਉਹ ਲਿਖਿਆ ਹੈ ਕਿ ਆਈ ਨੀਡ ਸ਼ਾਵਰ ਪਲੀਜ਼ ਕੇ ਖੱਟੀ ਨੂੰ ਧੋ ਦੇਵੋ। ਕਿਆ ਬਾਤ ਆ ਜੀ, ਇਹ ਬੜਾ ਵਧੀਆ ਤਰੀਕਾ ਵਾ ਹਨਾ ਪ੍ਰੋਗਰਾਮ ਦੇ ਵਿੱਚ ਆਉਣ ਲਈ, ਬਹੁਤ ਬਹੁਤ ਥੈਂਕ ਯੂ। ਅੱਗੇ ਜੀ ਰੁਪਿੰਦਰਜੀਤ ਸਿੰਘ ਇਟਲੀ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ। ਕਹਿੰਦੇ ਕੀ ਹਾਲ ਚਾਲ ਆ, ਪ੍ਰੋਗਰਾਮ ਬਹੁਤ ਸੋਹਣਾ ਹਮੇਸ਼ਾ ਵਰਗਾ, ਇੱਕ ਸੌਂਗ ਐਸ ਬੀ ਅਰਮਾਨ ਦਾ ਤੇਰੇ ਨਾਮ ਸੁਣਾ ਦਿਓ ਜੀ। ਥੈਂਕ ਯੂ। ਲਓ ਜੀ ਫਿਰ ਆਪਾਂ ਇੱਕ ਇਟਲੀ ਵਾਲਿਆਂ ਦੀ ਫਰਮਾਇਸ਼ ਤੇ ਗਾਣਾ ਸੁਣ ਲੈਂਦੇ ਹਾਂ ਐਸ ਬੀ ਅਰਮਾਨ ਦਾ, ਤੇ ਬਾਕੀ ਫਰਮਾਇਸ਼ੀ ਗਾਣੇ ਵੀ ਮੈਨੂੰ ਯਾਦ ਆ। ਇਹ ਨਾ ਸੋਚਿਓ ਕਿ ਕੁੜੀ ਭੁੱਲ ਗਈ, ਕੁੜੀ ਭੁੱਲੀ ਨਹੀਂ, ਪਰ ਗਾਣੇ ਤੁਹਾਨੂੰ ਮੈਂ ਜ਼ਰੂਰ ਸੁਣਾ ਕੇ ਜਾਊਂਗੀ। ਵੈਸੇ ਵੀ ਹਰਮਨ ਰੇਡੀਓ ਤੇ ਨਾ ਗਾਣੇ ਬਹੁਤ ਸੋਹਣੇ ਚੱਲਦੇ ਆ, ਤੁਸੀਂ ਸੁਣਦੇ ਹੁੰਦੇ ਹੋ ਡੇ ਟਾਈਮ? ਮੈਂ ਤਾਂ ਸੁਣਦੀ ਹੁੰਦੀ ਹਾਂ ਜਦੋਂ ਕੰਮ ਕਰਦੀ ਹੁੰਦੀ ਹਾਂ ਨਾ, ਸਾਡੇ ਤਾਂ ਇੱਥੇ ਜਦੋਂ ਰਾਤ ਨੂੰ ਰੋਟੀ ਪਾਣੀ ਬਣਾਉਣਾ ਹੁੰਦਾ ਵਾ ਤੇ ਉਸ ਟਾਈਮ ਗਾਣੇ ਲਾ ਕੇ ਮੱਲੋ ਮੱਲੀ ਲੱਗ ਹੀ ਜਾਂਦਾ ਜੀ ਹਰਮਨ ਰੇਡੀਓ, ਕਿਉਂਕਿ ਗਾਣੇ ਇੰਨੇ ਸੋਹਣੇ ਹੁੰਦੇ, ਮੈਨੂੰ ਤਾਂ ਬਹੁਤ ਪਸੰਦ ਹੁੰਦੇ ਆ। ਤੁਸੀਂ, ਮੈਨੂੰ ਪਤਾ ਨੀ ਤੁਹਾਡੀ ਚੋਇਸ ਕਿੱਦਾਂ ਦੀ ਆ, ਪਰ ਰੀਅਲੀ ਸੁਣ ਕੇ ਜ਼ਰੂਰ ਦੇਖਿਓ, ਬੜੇ ਪਿਆਰੇ ਸੌਂਗ ਹੁੰਦੇ ਆ। ਸੋ ਲਓ ਫਿਰ ਇੱਕ ਪਿਆਰਾ ਜਿਹਾ ਸੌਂਗ ਆਪਾਂ ਤੁਹਾਨੂੰ ਹੋਰ ਸੁਣਾ ਦਿੰਦੇ ਹਾਂ, ਤੇ ਫਿਰ ਮੈਂ ਮਿਲਦੀ ਹਾਂ। ਜਿਹੜੇ ਕੁਝ ਕੁ ਮੈਸੇਜ ਰਹਿ ਗਏ, ਤੇ ਬਹੁਤ ਸਾਰੇ ਰਹਿ ਗਏ, ਉਹਨਾਂ ਲਈ ਮਾਫ਼ੀ ਜੇ ਕਿਸੇ ਦਾ ਨਾਂ ਪੜਿਆ ਗਿਆ ਹੋਵੇ ਮੈਸੇਜ। ਕੋਸ਼ਿਸ਼ ਕੀਤੀ ਆ, ਕਿਉਂਕਿ ਟਾਈਮ ਆ ਹੁਣ ਟੈਂਕੇ ਨੂੰ ਕਰਨਾ, ED ਨੂੰ ਬਿਹਾਰੀ ਮੰਮਾ ਟਾਈਮ ਦੀ ਹੁਣ ਕਾਫ਼ੀ ਹੋ ਗਿਆ, ਤੇ ਮੈਂ ਫਿਰ ਕੰਮ ਤੇ ਵੀ ਜਾਣਾ ਵਾ। ਸੋ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਤੇ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਮੇਰੇ ਖਾਬਾਂ ਦੇ ਵਿੱਚ ਤੂੰ, ਮੇਰੀਆਂ ਯਾਦਾਂ ਦੇ ਵਿੱਚ ਤੂੰ। ਨੀ ਸੱਜਣਾ ਦੇ ਹਰ ਵੇਲੇ ਬੁੱਲਾਂ ਤੇ ਤੇਰਾ ਨਾਂ,
ਮੈਂ ਰੱਬ ਕੋਲੋਂ ਮੰਗਦੀ ਆ ਦਿਲ ਵਿੱਚ ਤੇਰੇ ਤੋਂ।
ਨੀ ਸੱਜਣਾ ਦੇ ਹਰ ਵੇਲੇ ਬੁੱਲਾਂ ਤੇ ਤੇਰਾ ਨਾਂ।
ਸੱਜਣਾ ਦੇ
ਹਰ ਵੇਲੇ ਬੁੱਲਾਂ ਤੇ ਤੇਰਾ ਨਾਮ
ਰੱਬ ਕੋਲੋਂ ਮੰਗਦੀ ਦਿਲ ਵਿੱਚ ਤੇਰੇ ਤਾਂ
ਨੀ ਸੱਜਣਾ ਦੇ ਹਰ ਵੇਲੇ ਬੁੱਲਾਂ ਤੇ ਤੇਰਾ ਨਾਮ
ਲਓ ਜੀ ਇਟਲੀ ਵਾਲਿਆਂ ਦੀ ਫਰਮਾਇਸ਼ ਤੇ ਗਾਣਾ ਤੁਸੀਂ ਸੁਣੀ ਚੁੱਕੇ ਹੋ ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਈਮੇਲ ਦੇ ਜ਼ਰੀਏ ਵੀ ਸਨੀ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਦੱਸਿਆ ਜੀ ਮੈਂਟੋ ਨਿਊ ਸਾਊਥ ਵੇਲਸ ਦੇ ਵਿੱਚ ਉੱਥੋਂ ਦਾ ਮੌਸਮ ਕਾਫੀ ਟਾਈਮ ਪਹਿਲਾਂ ਦੱਸਿਆ ਸੀਗਾ ਕਿ ਅੱਜ ਕਹਿੰਦੇ ਥੋੜੀ ਬਾਰਿਸ਼ ਹੋ ਰਹੀ ਆ ਲਓ ਜੀ ਫਿਰ ਤੁਸੀਂ ਤਾਂ ਹੋਰ ਠੰਡ ਦਾ ਆਨੰਦ ਮਾਣੋ ਤੇ ਸਰੋਜ ਰਾਣੀ ਮੇਰੀ ਭੈਣ ਪ੍ਰੋਗਰਾਮ ਦੇ ਵਿੱਚ ਆਈ ਥਿੰਕ ਪਹਿਲੀ ਵਾਰ ਆਈ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੀ ਆ ਤੇ ਕਹਿੰਦੇ ਕੀ ਹਾਲ ਚਾਲ ਆ ਹਾਲ ਚਾਲ ਬਿਲਕੁਲ ਵਧੀਆ ਜੀ ਤੁਸੀਂ ਦੱਸੋ ਤੁਹਾਡਾ ਕੀ ਹਾਲ ਚਾਲ ਆ ਕਿੱਦਾਂ ਚੱਲਦੀ ਆ ਲਾਈਫ ਫਿਰ ਭੱਜ ਰਹੀ ਆ ਦੌੜ ਰਹੀ ਆ ਸੋ ਇਸੇ ਤਰ੍ਹਾਂ ਮਾਣਦੇ ਰਹੋ ਜੀ ਮੌਜਾਂ ਤੇ ਪ੍ਰੀਤੀ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਆਲ ਲਿਸਨਰ ਨੂੰ ਤੇ ਕਹਿੰਦੇ ਹੋ ਸੁਣਾਓ ਜੀ ਕਿੱਦਾਂ ਤੁਸੀਂ ਤੁਹਾਡੀ ਆਵਾਜ਼ ਕਹਿੰਦੇ ਬਹੁਤ ਪਿਆਰੀ ਆ ਲਾਈਕ ਯੂ ਆਰ ਸ਼ੋ ਸੋ ਮਚ ਠੀਕ ਆ ਜੀ ਬਹੁਤ ਬਹੁਤ ਥੈਂਕ ਯੂ ਵੈਸੇ ਇਹਨਾਂ ਇਨਕੁਇਰੀਸ ਨਾ ਕਰਿਆ ਕਰੋ ਕਿਸੇ ਦਿਨ ਮੈਂ ਗਾਣਾ ਗਾ ਦੇਣਾ ਫਿਰ ਤੁਸੀਂ ਗਾਣਾ ਮੇਰਾ ਸੁਣ ਸੁਣ ਕੇ ਪਤਾ ਕਿੱਦਾਂ ਸੁਣੋਗੇ ਕੰਨਾਂ ਦੇ ਵਿੱਚ ਰੂਮ ਰੱਖ ਕੇ ਨੀ ਸੁਣਦੇ ਹੁੰਦੇ ਪਰ ਵੈਸੇ ਤੁਸੀਂ ਮੇਰੀ ਆਵਾਜ਼ ਦੀ ਤਾਰੀਫ ਕੀਤੀ ਆ ਬਹੁਤ ਬਹੁਤ ਥੈਂਕ ਯੂ ਤੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਅੱਗੇ ਜੀ ਧਾਨੀ ਸਾਹਿਬ ਪਹਿਲਾਂ ਤਾਂ ਇਹਨਾਂ ਨੂੰ ਪੁੱਛਣਾ ਪੈਣਾ ਕਿ ਇਹ ਨਾ ਕੀ ਕਹਿੰਦੇ ਹੁੰਦੇ ਆਪਣੇ ਚੁਟਕਲੇ ਕਿੱਥੋਂ ਲੈ ਕੇ ਆਉਂਦੇ ਆ ਹਨਾ ਵੈਸੇ ਇਹਨਾਂ ਦੇ ਚੁਟਕਲੇ ਹਸਾਉਂਦੇ ਬਹੁਤ ਆ ਪਹਿਲਾਂ ਹੁਣ ਇਹ ਨਾ ਇੱਕ ਹੋਰ ਚੁਟਕਲਾ ਭੇਜਿਆ ਕਹਿੰਦੇ ਕਿ ਪਤਨੀ ਕਹਿੰਦੇ ਤੁਸੀਂ ਪਿਛਲੇ ਸਾਲ ਮੇਰੇ ਨਾ ਜਨਮ ਦਿਨ ਤੇ ਮੈਨੂੰ ਲੋਹੇ ਦਾ ਬੈਂਡ ਬਣਵਾ ਕੇ ਦਿੱਤਾ ਸੀ ਤੇ ਐਤਕੀ ਤੁਹਾਡਾ ਕੀ ਇਰਾਦਾ ਵਾ ਤਾਂ ਘਰ ਵਾਲਾ ਕਹਿੰਦਾ ਇਸ ਸਾਲ ਕਹਿੰਦਾ ਉਹ ਕਰੰਟ ਛੱਡਣ ਦਾ ਇਰਾਦਾ ਵਾ ਸਾਨੀ ਸਾਹਿਬ ਦੇਖ ਲਓ ਫਿਰ ਘੱਟ ਕੇ ਤੁਹਾਨੂੰ ਹੀ ਲੱਗਣੇ ਚਲੋ ਜੀ ਕੋਈ ਗੱਲ ਨੀ ਜ਼ਿੰਦਗੀ ਦਾ ਦਾਣਾ ਵਾਣਾ ਵਾ ਤੇ ਚੱਲਦਾ ਹੀ ਰਹਿਣਾ ਵਾ ਕਹਿੰਦੇ ਨਾਈਸ ਸੌਂਗ ਐਂਡ ਅੱਜ ਦਾ ਪ੍ਰੋਗਰਾਮ ਸੋਹਣਾ ਚੱਲ ਰਿਹਾ ਜੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਵੀ ਤੁਹਾਡਾ ਵਾ ਤੇ ਇਸ ਨੂੰ ਸੋਹਣਾ ਵੀ ਤੁਸੀਂ ਸਾਰੇ ਹੀ ਬਣਾਉਂਦੇ ਹੋ ਕਿਉਂਕਿ ਤੁਹਾਡਾ ਜਿਹੜਾ ਸਾਥ ਆ ਨਾ ਉਹੀ ਮੈਨੂੰ ਹੋਰ ਤੋਂ ਹੋਰ ਗੱਲਾਂ ਯਾਦ ਕਰਵਾ ਦਿੰਦਾ ਗੱਲਾਂ ਤਾਂ ਮੈਨੂੰ ਹਜੇ ਹੋਰ ਬਹੁਤ ਯਾਦ ਆਉਣੀਆਂ ਸੀ ਜਿੱਦਾਂ ਕਿ ਪਹਿਲਾਂ ਹੀ ਮੈਂ ਦੱਸ ਦਿੱਤਾ ਕਿ ਅੱਜ ਥੋੜਾ ਜਿਹਾ ਮਨ ਹੋਰ ਤਰ੍ਹਾਂ ਦਾ ਸੀਗਾ ਪਰ ਨੈਕਸਟ ਟਾਈਮ ਨਾ ਹੋਰ ਗੱਲਾਂ ਲੈ ਕੇ ਆਊਂਗੀ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਹੋਰ ਕਰਾਂਗੇ ਤੇ ਪਰ ਹੁਣ ਕਹਿੰਦੇ ਹੁੰਦੇ ਨਾ ਪ੍ਰੋਗਰਾਮ ਤੇ ਵੀ ਖਤਮ ਕਰਨਾ ਵਾ ਟਾਈਮ ਕਾਫੀ ਹੋ ਚੁੱਕਾ ਵਾ ਤੇ ਮੈਸੇਜ ਆ ਜੇ ਕਿਸੇ ਦਾ ਰਹਿ ਗਿਆ ਹੋਵੇ ਤਾਂ ਪਲੀਜ਼ 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 ਮਾਇੰਡ ਨਾ ਕਰਿਓ ਸੋ ਮੈਂ ਕੋਸ਼ਿਸ਼ ਤਾਂ ਇਹੀ ਕੀਤੀ ਆ ਕਿ ਵੀ ਸਾਰੇ ਮੈਸੇਜ ਆ ਜਿਹੜੇ ਮੈਂ ਪੜ੍ਹ ਕੇ ਹੀ ਜਾਵਾਂ ਪਰ ਜਾਣ ਤੋਂ ਪਹਿਲਾਂ ਫਿਰ ਵੀ ਰਹਿ ਜਾਂਦਾ ਵਾ ਜਿਵੇਂ ਮੈਂ ਦੱਸਿਆ ਸੀਗਾ ਕਿ ਮੈਂ ਤੁਹਾਨੂੰ ਦੱਸੂੰਗੀ ਤੁਸੀਂ ਤਾਂ ਮੈਨੂੰ ਨਹੀਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਇੰਗਲੈਂਡ ਦੇ ਵਿੱਚ ਉਹਨਾਂ ਦੀ ਪਰਵਰਿਸ਼ ਲਈ ਕਿਉਂ ਮਤਲਬ ਕਿ ਏਦਾਂ ਕੀਤਾ ਸੀਗਾ ਕਿਉਂ ਉਹਨਾਂ ਨੇ ਸ਼ਰਤ ਰੱਖੀ ਸੀ ਮਹਾਰਾਜਾ ਘੋਸ਼ਿਤ ਕਰਨ ਵੇਲੇ ਕਿ ਉਹਨਾਂ ਦੀ ਜਿਹੜੀ ਪਾਲਣਾ ਪੋਸ਼ਣ ਵਾ ਇੰਗਲੈਂਡ ਦੇ ਹੋਵੇਗੀ ਕਿਉਂਕਿ ਉਸਦੇ ਵਿੱਚ ਤੇ ਉਸਦੇ ਵਿੱਚ ਇੱਕੋ ਹੀ ਰੀਜ਼ਨ ਸੀ ਕਿਉਂਕਿ ਮਹਾਰਾਣੀ ਜਿੰਦਾ ਜਿਹੜੀ ਕਿ ਉਹਨਾਂ ਦੀ ਮਾਂ ਸੀ ਜਿਹਨਾਂ ਦਾ ਉਹ ਬੇਟਾ ਸੀਗਾ ਅਗਰ ਉਹ ਉਸਦੀ ਪਰਵਰਿਸ਼ ਕਰਦੇ ਤਾਂ ਉਹਨੂੰ ਸਿੱਖੀ ਸਿਧਾਂਤਾਂ ਦੇ ਨਾਲ ਪੂਰਾ ਪਰਪੱਕ ਬਣਾਉਂਦੇ ਤੇ ਉਹ ਫਿਰ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਲਈ ਹੀ ਖਤਰਾ ਬਣ ਸਕਦਾ ਸੀਗਾ ਸੋ ਇਹੀ ਸੋਚ ਸੀ ਉਹਨਾਂ ਦੀ ਤਾਂ ਕਰਕੇ ਉਹਨਾਂ ਨੇ ਆਪਣੇ ਕਲਚਰ ਆਪਣੇ ਹਿਸਾਬ ਕਿਤਾਬ ਦੇ ਨਾਲ ਉਸ ਮਹਾਰਾਜਾ ਦੀ ਪ੍ਰੀਤ ਸਿੰਘ ਦੀ ਜਿਹੜੀ ਪਰਵਰਿਸ਼ ਆ ਕਰਨ ਦੀ ਸ਼ਰਤ ਰੱਖੀ ਸੀ ਤਾਂ ਜੋ ਉਹ ਸਿੱਖੀ ਤੋਂ ਦੂਰ ਹੋ ਜਾਵੇ ਸੋ ਇਹ ਕਦੇ ਹੋ ਨਹੀਂ ਸਕਦਾ ਕਿਉਂਕਿ ਸਿੱਖੀ ਆ ਜਿਹੜੀ ਜੀ ਉਹ ਤਾਂ ਸਾਡੇ ਖੂਨ ਦੇ ਵਿੱਚ ਜਿੱਥੇ ਵੀ ਰਹੀਏ ਜਿੱਦਾਂ ਵੀ ਰਹੀਏ ਜਿਸ ਕੰਡੀਸ਼ਨ ਦੇ ਵਿੱਚ ਵੀ ਰਹੀਏ ਉਸ ਤੋਂ ਕਦੇ ਵੀ ਦੂਰ ਨਹੀਂ ਹੋ ਸਕਦੇ ਕਿਉਂਕਿ ਜਿਹੜਾ ਕਹਿੰਦੇ ਹੁੰਦੇ ਨਾ ਖੂਨ ਆ ਉਹ ਕਿਤੇ ਨਾ ਕਿਤੇ ਤਾਂ ਉਬਾਲਾ ਮਾਰਦਾ ਹੀ ਆ ਤੇ ਜਦੋਂ ਉਬਾਲਾ ਮਾਰਦਾ ਵਾ ਫਿਰ ਉਹਨੂੰ ਸਾਂਭਣਾ ਵੀ ਬਹੁਤ ਔਖਾ ਹੋ ਜਾਂਦਾ ਵਾ ਤੇ ਲਓ ਫਿਰ ਉਹ ਕਹਿ ਰਹੇ ਆ ਅੱਗੇ ਧਾਨੀ ਸਾਹਿਬ ਕਹਿੰਦੇ ਇਹ ਕਰੋ ਸ਼ੇਅਰ ਨਿਊਜ਼ ਕਹਿੰਦੇ ਡਬਲ ਡਰਾਮਿਕ ਫਰੋਮ ਟੂਡੇ ਟਿਲ ਮੰਡੇ ਮਿਡਨਾਈਟ ਟੇਕ ਕੇਅਰ ਐਵਰੀ ਵਨ ਲਓ ਜੀ ਫਿਰ ਸਾਰੇ ਜਾਣੇ ਆਪੋ ਆਪਣਾ ਧਿਆਨ ਰੱਖਿਓ ਤੇ ਹੁਣ ਮੈਨੂੰ ਵੀ ਜਾਣਾ ਪੈਣਾ ਵਾ ਜੀ ਗਾਣੇ ਹੋਰ ਵੀ ਬਹੁਤ ਜ਼ਿਆਦਾ ਫਰਮਾਇਸ਼ ਆ ਰਹੀ ਆ ਤੇ ਹੁਣ ਗੱਲਾਂ ਹੋਰ ਮੈਂ ਨਹੀਂ ਕਰ ਸਕੂੰਗੀ ਕਿਉਂਕਿ ਹੁਣ ਮੇਰੇ ਕੋਲ ਅੱਜ ਗੱਲਾਂ ਮੁੱਕ ਗਈਆਂ ਤੁਸੀਂ ਵੀ ਕਹਿੰਦੇ ਹੋਵੋਗੇ ਕਮਾਲ ਅੱਜ ਕੁੜੀ ਕੋਲੇ ਗੱਲਾਂ ਮੁੱਕ ਗਈਆਂ ਕੁੜੀ ਕੋਲੇ ਗੱਲਾਂ ਨਹੀਂ ਮੁੱਕੀਆਂ ਹੈਗੀਆਂ ਅੱਜ ਕੰਮ ਮਤੇ ਜਾਣਾ ਵਾ ਥੋੜਾ ਲੇਟ ਹੁੰਦੀ ਆ ਤੁਸੀਂ ਜਾਣਾ ਹੀ ਪੈਣਾ ਵਾ ਪਰ ਅਗਲੇ ਹਫਤੇ ਜ਼ਰੂਰ ਮਿਲਾਂਗੇ ਇਸੇ ਦਿਨ ਜਾਣੀ ਕਿ ਸ਼ੁੱਕਰਵਾਰ ਵਾਲੇ ਦਿਨ 8-10 ਸਿਡਨੀ ਸਮੇਂ ਮੁਤਾਬਕ ਪਰ ਜਾਂਦੇ ਜਾਂਦੇ ਮੈਂ ਸ਼ੈਰੀ ਮਾਨ ਦਾ ਇੱਕ ਗੀਤ ਮੇਰੀ ਪਸੰਦ ਦਾ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਆਟੇ ਦੀ ਚੜੀ ਸੋ ਸੁਣਿਓ ਜ਼ਰੂਰ ਤੇ ਉਸ ਤੋਂ ਬਾਅਦ ਚ ਪਹਿਲਾਂ ਮੇਰੀ ਪਸੰਦ ਦਾ ਗਾਣਾ ਅੱਜ ਤਾਂ ਹਨਾ ਮੈਂ ਸੈਡ ਆ ਮੈਂ ਆਪਣੀ ਗਾਣਾ ਪਸੰਦ ਦਾ ਗਾਣਾ ਪਹਿਲਾਂ ਲਵਾ ਸਕਦੀ ਹਾਂ ਨਾ ਉਸ ਤੋਂ ਬਾਅਦ ਤੁਹਾਡੇ ਸਾਰਿਆਂ ਦੀ ਪਸੰਦ ਦੇ ਗਾਣੇ ਜਿਹੜੇ ਜਿਹੜੇ ਰਹਿ ਗਏ ਆ ਉਹ ਵੀ ਜ਼ਰੂਰ ਸੁਣਾਂਗੇ ਪਰ ਤੁਸੀਂ ਕਿਤੇ ਨਾ ਜਾਇਓ ਕਿਉਂਕਿ ਹਰਮਨ ਰੇਡੀਓ ਤੇ ਗਾਣੇ ਬਹੁਤ ਸੋਹਣੇ ਚੱਲਦੇ ਰਹਿੰਦੇ ਆ ਲਾਈ ਰੱਖਿਓ ਸੀ ਹਰਮਨ ਰੇਡੀਓ ਤੇ ਪਾਈ ਚੱਲੋ ਧਮਾਲਾਂ ਵੀਕਐਂਡ ਵੀ ਆ ਤੇ ਗ੍ਰਿਫਤ ਦੀਆਂ ਜਿਹੜਾ ਸ਼ਹੀਦੀ ਟੂਰਨਾਮੈਂਟ ਹੋ ਰਿਹਾ ਜਿਹੜਾ ਕਿ ਖੇਡ ਮੇਲੇ ਤੇ ਤੁਸੀਂ ਜਾ ਰਹੇ ਹੋ, ਖੂਬ ਇੰਜੋਏ ਕਰਿਓ ਤੇ ਵਧੀਆ ਵਧੀਆ ਯਾਦਾਂ ਬਣਾ ਕੇ ਆਇਓ। ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਵਾ ਕਿ ਤੁਹਾਡਾ ਕੁਛ ਵੀ ਕੀਤਾ ਤੁਹਾਡੀ ਕੰਟਰੀ ਨੂੰ ਰੀਪ੍ਰੈਜੈਂਟ ਕਰਦਾ ਵਾ, ਸੋ ਜੋ ਵੀ ਕਰਕੇ ਆਊ ਵਧੀਆ ਕਰਕੇ ਆਊ, ਤੁਹਾਡੀ ਕੰਟਰੀ ਦੇ ਲਈ ਤੁਸੀਂ ਰੀਪ੍ਰੈਜੈਂਟ ਵੀ ਕਰੋਗੇ ਜਾ ਰਹੇ ਹੋ ਕਰਨ, ਸੋ ਏਦਾਂ ਦਾ ਕੁਛ ਨਾ ਕਰਿਓ ਕਿ ਅਗਲਾ ਕਵੇ ਕਿ ਲੈ ਦੱਸ ਇੰਡੀਅਨ ਲੋਕ ਆ ਜਿਹੜੇ ਏਦਾਂ ਕਰਦੇ ਆ ਜਾਂ ਏਦਾਂ ਉੱਦਾਂ, ਜਿੱਦਾਂ ਦੀਆਂ ਵੀ ਗੱਲਾਂ ਹੁੰਦੀਆਂ ਨੇ। ਸੋ ਗੁੱਡ ਲੱਕ, ਆਪਦਾ ਵੀਕਐਂਡ ਵੀ ਇੰਜੋਏ ਕਰੋ ਤੇ ਗੇਮਾਂ ਵੀ ਖੂਬ ਇੰਜੋਏ ਕਰੋ, ਮੇਲੇ ਗੇਲੇ ਕਰੋ, ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਖੂਬ ਟਾਈਮ ਗੁਜ਼ਾਰੋ। ਤਦ ਤੱਕ ਚਲੋ ਫਿਰ ਆਪਾਂ ਤਾਂ ਤੁਹਾਨੂੰ ਜੀ ਫੇਸਬੁੱਕ ਤੇ ਹੀ ਦੇਖਾਂਗੇ ਕਿਉਂਕਿ ਫੇਸਬੁੱਕ ਤੇ ਤਾਂ ਤੁਸੀਂ ਸਾਰਿਆਂ ਨੇ ਫੋਟੋਜ਼ ਵਗੈਰਾ ਤੇ ਲਾਈਵ ਜੋ ਉੱਥੇ ਹੋ ਰਿਹਾ ਪਾ ਹੀ ਦੇਣਾ ਵਾ, ਸੋ ਮੈਂ ਮੇਲਾ ਦੇਖੂੰਗੀ ਫੇਸਬੁੱਕ ਦੇ ਜ਼ਰੀਏ, ਪਰ ਤੁਸੀਂ ਉੱਥੇ ਜ਼ਰੂਰ ਪਹੁੰਚਣਾ, ਸੋਹਣੀਆਂ ਸੋਹਣੀਆਂ ਕਿਤਾਬਾਂ ਵੀ ਉੱਥੇ ਲੱਗੀਆਂ ਹੋਈਆਂ ਵਾ, ਸੋ ਲੈ ਕੇ ਜ਼ਰੂਰ ਆਇਓ। ਚਲੋ ਜੀ ਫਿਰ ਮਿਲਦੇ ਹਾਂ ਅਗਲੇ ਸ਼ੁੱਕਰਵਾਰ, ਤਦ ਤੱਕ ਦੇ ਲਈ ਹੱਸਦੇ ਵਸਦੇ ਰਹੋ, ਜਿਉਂਦੇ ਵਸਦੇ ਰਹੋ, ਜ਼ਿੰਦਗੀ ਜ਼ਿੰਦਾਬਾਦ।
ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ, ਤੇ ਹੁਣ ਜਦੋਂ ਬਾਹਰ ਆ ਗਿਆ ਕੱਲਾ ਆਟਾ ਗੁੰਨਦਾ ਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ ਬਣਾ ਕੇ ਦਿੰਦੀ ਸੀ।
ਮਾਂ ਨੇ ਕਦੇ ਨਾ ਖਾਲੀ ਮੋੜੀ, ਜੋ ਵੀ ਮੰਗ ਸੀ ਪੁੱਤ ਨੇ ਮੰਗੀ, ਬੱਚਾ ਕੀ ਜਾਣੇ ਉਸ ਰੱਬ ਨੂੰ, ਮਾਂ ਦੀ ਓਟ ਸੀ ਰੱਬ ਤੋਂ ਚੰਗੀ।